ਸੁਪਨਾ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ 7 ਦਿਨ
ਹਰਨ ਰੇਡੀਓ आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
हरमन रेडियो दे ਦੇ ਪ੍ਰੋਗਰਾਮ ਲਹਿਰਾਂ ਨੂੰ ਲੈ ਕੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਿਨ ਹੈਗਾ ਹਮੇਸ਼ਾ ਵਾਂਗ ਮੰਗਲਵਾਰ ਮੰਗਲਵਾਰ ਵਾਲੇ ਦਿਨ ਆਪਾਂ ਜੁੜ ਪੈਂਦੇ ਹੁੰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਅੱਜ ਤੁਹਾਡਾ ਤੇ ਮੇਰਾ ਸਾਥ ਦੋ ਘੰਟੇ ਦਾ ਦੋ ਘੰਟੇ ਤੋਂ ਵੀ ਵੱਧ ਦਾ ਸਮਾਂ ਅਸੀਂ ਇਸ ਪ੍ਰੋਗਰਾਮ ਚ ਬਿਤਾਉਂਦੇ ਹਾਂ ਹੋ ਸਕਦਾ ਇਹ ਸਮਾਂ 2.5 ਘੰਟੇ ਦਾ ਵੀ ਹੋਵੇ ਪਰ ਇਸ ਸਾਥ ਦੇ ਵਿੱਚ ਤੁਹਾਡਾ ਜਿਹੜਾ ਸਹਿਯੋਗ ਆ ਉਹ ਬਹੁਤ ਹੀ ਜ਼ਰੂਰੀ ਹੁੰਦਾ ਸੋ ਦੋਸਤੋ ਜਿਵੇਂ ਮੈਂ ਦਿਨ ਦੀ ਗੱਲ ਕੀਤੀ ਦਿਨ ਹੈਗਾ ਅੱਜ ਮੰਗਲਵਾਰ ਹਨਾ ਸੋ ਸਾਲ 2017 ਦੇ ਅਪ੍ਰੈਲ ਮਹੀਨੇ ਦੀ 11 ਤਰੀਕ ਅੱਜ ਹੋ ਚੁੱਕੀ ਹੈ ਨਾਨਕਸ਼ਾਹੀ ਸੰਬਤ 549 ਦੇ ਚੇਤ ਮਹੀਨੇ ਦੀ 29 ਤਰੀਕ ਹੋਈ ਹੈ ਤੇ ਜੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਜਿਹੜੀਆਂ ਜੀ ਉਹ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਇੱਕੋ ਜਿਹਾ ਸਮਾਂ ਦੱਸ ਰਹੀਆਂ 8:02 ਸਵੇਰ ਦੇ ਹੋ ਚੁੱਕੇ ਆ ਤੇ ਐਡੀਲੇਡ ਦੇ ਵਿੱਚ 7:32 ਹੋਏ ਆ ਤੇ ਪਰਥ ਦੇ ਵਿੱਚ 6:02 ਹੋਏ ਆ ਤੇ ਅਸੀਂ ਆਪਣੇ ਗੁਆਂਢੀ ਮੁਲਕ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਆ ਤੇ ਅਸੀਂ ਤੁਹਾਡੇ ਮੁਲਕਾਂ ਵੱਲ ਵਧੀਏ ਤਾਂ ਕੈਨੇਡਾ ਚੱਲਦੇ ਹਾਂ ਜੀ ਪਹਿਲਾਂ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 6:02 ਦਾ ਸਮਾਂ 10:00 ਉੱਥੇ ਚੱਲ ਰਹੀ ਹੈ ਸੋਮਵਾਰ ਦੀ ਸ਼ਾਮ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:02 ਦਾ ਸਮਾਂ 10:00 ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਉੱਥੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਸ਼ਾਮ ਦੇ 4:02 ਹੋਏ ਨੇ ਸੋਮਵਾਰ ਦੀ ਸ਼ਾਮ ਉੱਥੇ ਵੀ ਪੈ ਚੁੱਕੀ ਹੈ ਤੇ ਯੂਐਸਏ ਦੇ ਵਿੱਚ ਮਿਆਮੀ ਜਿਹੜਾ ਸ਼ਹਿਰ ਹੈ ਜੀ ਉੱਥੇ 6:02 ਹੋਏ ਆ 10 ਅਪ੍ਰੈਲ ਸੋਮਵਾਰ ਦੀ ਸ਼ਾਮ ਉੱਥੇ ਵੀ ਪੈ ਚੁੱਕੀ ਹੈ ਤੇ ਲਾਸ ਏਂਜਲਸ ਦੇ ਵਿੱਚ 3:02 ਯਾਨੀ ਬਾਅਦ ਦੁਪਹਿਰ ਸੋਮਵਾਰ ਦਾ ਜਿਹੜਾ ਦਿਨ ਆ ਚੱਲ ਰਿਹਾ ਉੱਥੇ ਤੇ ਹੋਰ ਮੁਲਕਾਂ ਵੱਲ ਚਲੀਏ ਤਾਂ ਜੀ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 11 ਤਰੀਕ ਹੋ ਚੁੱਕੀ ਹੈ ਯਾਨੀ 11 ਅਪ੍ਰੈਲ ਮੰਗਲਵਾਰ ਦਾ ਦਿਨ ਚੜ ਚੁੱਕਿਆ 6:03 ਦਾ ਸਮਾਂ ਸਵੇਰ ਦਾ ਉੱਥੇ ਹੋਇਆ ਹੋਇਆ ਇਸ ਵੇਲੇ ਤੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ ਅਜੇ 10 ਅਪ੍ਰੈਲ ਚੱਲ ਰਹੀ ਹੈ ਉੱਥੇ ਸੋਮਵਾਰ ਦੀ ਰਾਤ ਪੈ ਚੁੱਕੀ ਹੈ 11:03 ਰਾਤ ਦੇ ਹੋਏ ਹੈ ਉੱਥੇ ਇਟਲੀ ਦੇ ਵਿੱਚ ਜੀ 12:03 11 ਅਪ੍ਰੈਲ ਚੜ ਚੁੱਕਿਆ ਹੁਣੇ ਹੁਣੇ ਚੜਿਆ ਹਨਾ ਚੰਦ ਮਿੰਟ ਪਹਿਲਾਂ ਸੋ ਮੰਗਲਵਾਰ ਦਾ ਦਿਨ ਤੇ ਦੁਬਈ ਦੇ ਵਿੱਚ 2:03 ਹੈ ਇਸ ਵੇਲੇ ਤੇ ਉੱਥੇ ਵੀ 11 ਅਪ੍ਰੈਲ ਚੜ ਚੁੱਕੀ ਹੈ ਦਿਨ ਜਿਹੜਾ ਜੀ ਉਹ ਹੈਗਾ ਮੰਗਲਵਾਰ ਦਾ ਤੇ ਅਸੀਂ ਆਪਣੇ ਮੁਲਕ ਚਲੀਏ ਤਾਂ ਨਵੀਂ ਦਿੱਲੀ ਦੇ ਵਿੱਚ 3:33 ਇਸ ਵੇਲੇ ਹੋ ਚੁੱਕੇ ਆ ਯਾਨੀ ਕਿ 11 ਅਪ੍ਰੈਲ ਦਿਨ ਮੰਗਲਵਾਰ ਚ ਵੱਡਾ ਤੜਕਾ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਜਿਸ ਵੀ ਮੁਲਕ ਤੋਂ ਸਾਡੇ ਨਾਲ ਇਸ ਆਵਾਜ਼ ਦੇ ਖੂਬਸੂਰਤ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਖੂਬਸੂਰਤ ਇਸ ਕਰਕੇ ਕਿਉਂਕਿ ਜਦੋਂ ਤੁਸੀਂ ਸ਼ਾਮਲ ਹੋ ਜਾਂਦੇ ਹੋ ਤੇ ਵਾਕਈ ਇਸ ਜਿਹੜਾ ਸਫ਼ਰ ਹੈ ਇਹ ਸੁਹਾਵਣਾ ਵੀ ਹੋ ਜਾਂਦਾ ਖੂਬਸੂਰਤ ਹੋ ਜਾਂਦਾ ਖੁਸ਼ਗਵਾਰ ਹੋ ਜਾਂਦਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੇ ਵਾਂਗ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜਹੁਰੀ ਸ਼ਾਮਲ ਹੋਣਗੇ ਸਾਥ ਦੇਣਗੇ ਸਾਡਾ ਕੁਝ ਖਾਸ ਟਿੱਪਣੀਆਂ ਦੇ ਨਾਲ ਤੇ ਇਸ ਤੋਂ ਇਲਾਵਾ ਅੱਜ ਇੱਕ ਖਾਸ ਜਾਣਕਾਰੀ ਜਿਹੜੀ ਹੈ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਲੈਣੀ ਹੈ ਜਿਹੜਾ ਮੈਲਬਨ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਨਗਰ ਕੀਰਤਨ ਜਿਹੜਾ ਜੀ ਕੱਢਿਆ ਜਾਣਾ ਵਿਸਾਖੀ ਦੇ ਸੰਦਰਭ ਦੇ ਵਿੱਚ ਸੋ ਉਹਨਾਂ ਦੇ ਪ੍ਰਬੰਧਕਾਂ ਤੋਂ ਅਸੀਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ ਚੱਲਦੇ ਪ੍ਰੋਗਰਾਮ ਦੌਰਾਨ ਤੇ ਨਾਲ ਹੀ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਵਿਸ਼ੇ ਤੇ ਆਪਾਂ ਕਰਾਂਗੇ ਜੀ ਗੱਲਾਂ ਬਾਤਾਂ ਸੋ ਉਹ ਗੱਲਾਂ ਬਾਤਾਂ ਜਿਹੜੀਆਂ ਕਿਸ ਵਿਸ਼ੇ ਤੇ ਹੋਣੀਆਂ, ਉਹ ਵਿਸ਼ਾ ਜੀ ਸਾਡੇ ਸਰੋਤਿਆਂ ਵੱਲੋਂ ਜਿਹੜੀ ਫਰਮਾਇਸ਼ ਸੀ ਉਹ ਕੀਤੀ ਗਈ ਸੀ। ਵਿਸ਼ਾ ਸੀ ਕਿ ਜਿਹੜੇ ਨਵੇਂ ਪੇਰੈਂਟ ਬਣਦੇ ਆ ਤੇ ਉਹਨਾਂ ਦੇ ਲਈ ਬਹੁਤ ਕੁਝ ਜਿਹੜਾ ਨਵਾਂ ਹੁੰਦਾ, ਯਾਨੀ ਕਿ ਜਦੋਂ ਉਹ ਆਪਣਾ ਬੇਬੀ ਪਲਾਨ ਕਰਦੇ ਆ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਗੱਲਾਂ ਆ ਉਹ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਸੋ ਉਹ ਕਹਿੰਦੇ ਸੀ ਇਹਦੇ ਬਾਬਤ ਗੱਲਬਾਤ ਜ਼ਰੂਰ ਕਰਿਓ। ਸੋ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਦੋਸਤੋ ਆਪਣੇ ਜਿਹੜੇ ਬਜ਼ੁਰਗ ਆ ਹਨਾ, ਆਪਾਂ ਨੂੰ ਉਹੀ ਬਹੁਤ ਪ੍ਰਿਪੇਅਰ ਕਰਦੇ ਰਹਿੰਦੇ ਆ ਘਰਾਂ ਦੇ ਵਿੱਚ, ਜਿਹੜੀਆਂ ਜੁਆਇੰਟ ਫੈਮਿਲੀਜ਼ ਆ, ਜਾਂ ਫਿਰ ਜੇ ਅੱਜ ਕੱਲ ਸਿੰਗਲ ਫੈਮਿਲੀਜ਼ ਦੀ ਵੀ ਗੱਲ ਕਰੀਏ ਤਾਂ ਫਿਰ ਵੀ ਜਿਹੜੇ ਰਿਸ਼ਤੇਦਾਰ ਨੇ, ਜਿਹੜੇ ਸਾਕ ਸੰਬੰਧੀ ਨੇ, ਜਾਂ ਫਿਰ ਦੋਸਤ ਮਿੱਤਰ ਨੇ ਹਨਾ, ਬਹੁਤ ਸਾਰੀਆਂ ਨਸੀਹਤਾਂ ਜਿਹੜੀਆਂ ਜੀ ਉਹ ਵੇਲੇ ਕੁ ਵੇਲੇ ਦਿੰਦੇ ਰਹਿੰਦੇ ਆ, ਤਾਂ ਕਿ ਜਿਹੜਾ ਜਦੋਂ ਅਸੀਂ ਨਵੇਂ ਆਉਣ ਵਾਲੇ ਮਹਿਮਾਨ ਨੂੰ ਜੀ ਆਇਆ ਕਹਿਣਾ ਪਰਿਵਾਰ ਦੇ ਵਿੱਚ ਤਾਂ ਅਸੀਂ ਉਹਦੇ ਲਈ ਪੂਰੇ ਤਿਆਰ ਪਰ ਤਿਆਰ ਹੋਈਏ। ਸੋ ਜਦੋਂ ਅਸੀਂ ਇਹਨਾਂ ਮੁਲਕਾਂ ਚ ਵਿਚਰਦੇ ਆ, ਖਾਸ ਕਰਕੇ ਜਦੋਂ ਆਸਟ੍ਰੇਲੀਆ ਦੀ ਗੱਲ ਕਰੀਏ, ਬਹੁਤੇ ਜਿਹੜੇ ਸਾਡੇ ਦੋਸਤ ਆ ਉਹ ਸਟੂਡੈਂਟ ਵੀਜ਼ੇ ਤੇ ਵੀ ਆਏ ਹੁੰਦੇ ਆ, ਜਾਂ ਫਿਰ ਜਿਹੜੇ ਇਕਹਿਰੇ ਪਰਿਵਾਰ ਜਿਹੜੇ ਆ ਉਹ ਜ਼ਿਆਦਾ ਇੱਥੇ ਰਹਿੰਦੇ ਆ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਆ। ਕਈ ਵਾਰ ਹੁੰਦਾ ਕਿ ਉਸ ਵੇਲੇ ਜਦੋਂ ਬੱਚੇ ਦਾ ਜਨਮ ਹੁੰਦਾ ਹਨਾ, ਕੋਈ ਵੀ ਆਪਣਾ ਜਿਹੜਾ ਸਾਕ ਸੰਬੰਧੀ ਆ ਉਹ ਕੋਲ ਨਹੀਂ ਹੁੰਦਾ, ਕਈ ਵਾਰ ਕੋਈ ਵੀਜ਼ਾ ਪ੍ਰੋਬਲਮਸ ਹੁੰਦੀਆਂ ਜਾਂ ਕੁਛ ਵੀ। ਸੋ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਪਹਿਲਾਂ ਤੋਂ ਆਪਣੇ ਆਪ ਨੂੰ ਕਿੱਦਾਂ ਤਿਆਰ ਰੱਖਣਾ ਹੁੰਦਾ ਹੈ ਨਾ, ਇਹਦੇ ਬਾਬਤ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਦੋਸਤੋ ਤੁਸੀਂ ਇਸ ਗੱਲਬਾਤ ਚ ਹਿੱਸਾ ਜ਼ਰੂਰ ਪਾਇਓ, ਤੁਹਾਡੇ ਆਪਣੇ ਐਕਸਪੀਰੀਅੰਸ ਕੀ ਰਹੇ ਆ ਹਨਾ। ਸੋ ਅਸੀਂ ਲਰਨ ਕਰਦੇ ਹਾਂ ਐਵਰੀ ਐਕਸਪੀਰੀਅੰਸ ਤੋਂ, ਹਰ ਤਜਰਬੇ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਤੁਹਾਡੇ ਤਜਰਬੇ ਜਿਹੜੇ ਆ ਉਸ ਦੌਰਾਨ ਕਿੱਦਾਂ ਦੇ ਰਹੇ, ਔਰ ਉਹਦੇ ਵਿੱਚ ਹੋਰ ਤੁਸੀਂ ਕੀ ਸਿੱਖਿਆ ਆ, ਤੇ ਜੇ ਤੁਸੀਂ ਜੇ ਕੁਛ ਸਿੱਖਿਆ ਤੇ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਤਾਂ ਕਿ ਅਸੀਂ ਆਪਣੇ ਦੋਸਤਾਂ ਨੂੰ ਉਹ ਜਿਹੜੇ ਨੁਕਤੇ ਆ, ਉਹ ਜਿਹੜੀਆਂ ਨਸੀਹਤਾਂ ਆ ਜਿਹੜੀਆਂ, ਉਹ ਜ਼ਰੂਰ ਪੁੱਜਦਾ ਕਰ ਸਕੀਏ। ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਦੌਰਾਨ ਮੇਰਾ ਸਾਥ ਦੇਣਗੇ ਸਿਮਰਦੀਪ ਕੌਰ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਆਪਾਂ ਚੱਲਦਾ ਰੱਖਣਾ, ਤੇ ਗੀਤ ਸੰਗੀਤ ਤੁਹਾਡੇ ਲਈ ਜ਼ਰੂਰ ਚੱਲਦਾ ਰਹੇਗਾ। ਗੱਲਾਂ ਬਾਤਾਂ ਚ ਜੇ ਸਮਾਂ ਮਿਲਿਆ ਤਾਂ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਵੀ ਪੂਰੀ ਕਰਾਂਗੇ, ਜੇ ਨਾ ਕਰ ਸਕੇ ਤਾਂ ਪ੍ਰੋਗਰਾਮ ਤੋਂ ਬਾਅਦ ਆਪਾਂ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ। ਤੇ ਇਸ ਤੋਂ ਇਲਾਵਾ ਦੋਸਤੋ ਕੀ ਹੋਣਾ ਜੀ, ਇਸ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਹੋਣੀ ਹੈ ਜੀ, ਉਹ ਹੋਣੇ ਆ ਤੁਹਾਡੇ ਸੁਨੇਹੇ ਜੀ। ਸੋ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਨੇ request@harmanradio.com ਤੇ ਸਾਨੂੰ ਈਮੇਲ ਦੇ ਜ਼ਰੀਏ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ। ਟੈਲੀਗ੍ਰਾਮ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ ਜੀ ਹਮੇਸ਼ਾ ਵਾਂਗ 9175808014489, ਯਾਨੀ ਕਿ 91 ਲਗਾ ਕੇ 7508014499। ਤੇ ਇਸ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਕਰ ਸਕਦੇ ਹੋ ਜੀ ਕਾਲ ਸਾਨੂੰ। ਸੋ ਕਾਲ ਜਿਹੜੀ ਹੈ ਜੀ ਉਹ ਤੁਸੀਂ ਕਰਨੀ ਆ 02 ਲਗਾ ਕੇ 8599-2811। ਸੋ ਅਸੀਂ ਤੁਹਾਨੂੰ ਇੱਕ ਵਾਰ ਫਿਰ ਗੁਜ਼ਾਰਿਸ਼ ਕਰਦੇ ਹਾਂ ਕਿ ਗੱਲਾਂ ਬਾਤਾਂ ਜਾਂ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਜਦੋਂ ਸ਼ੁਰੂ ਹੋਣੀ ਹੈ, ਵਿਸ਼ਾ ਜਿਹੜਾ ਤੁਹਾਨੂੰ ਦੱਸਿਆ ਉਸ ਵਿਸ਼ੇ ਦੇ ਉੱਤੇ ਜਦੋਂ ਗੱਲ ਕਰਨੀ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਕਾਲ ਕਰਨ ਲਈ ਸਾਡਾ ਨੰਬਰ 02-8599-2811। ਸੋ ਦੋਸਤੋ ਤੁਸੀਂ ਸਾਡੇ ਨਾਲ ਬਣੇ ਰਹਿਣਾ, ਜੁੜੇ ਰਹਿਣਾ, ਤੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ, ਤੇ ਤੁਸੀਂ ਹੁਣ ਸ਼ੁਰੂ ਹੋ ਜਾਓ ਸਾਡੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ। ਸੋ ਆਪਾਂ ਜੁੜਦੇ ਹਾਂ ਫਿਰ ਵਿਚਾਰਾਂ ਦੇ ਆਦਾਨ ਪ੍ਰਦਾਨ ਕਰਨ ਦੇ ਲਈ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ, ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਕਰਦੇ ਹਾਂ ਜੀ, ਤੁਹਾਡੀ ਨਜ਼ਰ ਸੁਣਦੇ ਹਾਂ ਪਹਿਲਾ ਗੀਤ ਤੇ ਆਉਂਦੇ ਹਾਂ ਵਾਪਸ।
ਮੁੱਢ ਕਦੀ ਮੋਸਤ ਕਰਦੀ ਆਈ ਗੁਰਬਾਣੀ ਔਰਤ ਦੀ, ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਅਮਰ ਕਹਾਣੀ ਔਰਤ ਦੀ। ਕੁਰਬਾਨੀ ਵਰਤਾ ਦਿਲਾਰ ਨਿਭਾਈ ਹੱਥ ਕਰ ਮੀਰਾ ਜੇ ਨੇ ਰਜਨੀ ਪਿੰਗਲੇ ਨਾਲ ਵਿਆਹੀ ਰੂਪ ਰੱਬ ਦਾ ਸਮਝ ਪਤੀ ਨੂੰ ਪਤੀ ਵਰਤਾ ਦਿਲਾਰ ਨਿਭਾਈ ਦੁੱਖ ਪੰਜਨ ਦੁੱਖ ਪੰਜਨੀ ਬੇਰੀ ਜਿਸ ਦੀ ਅਜੇ ਨਿਸ਼ਾਨੀ ਏ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਏ ਸਮਝ ਕੇ ਧਰਮ ਕਮਾ ਗਏ ਤਾਂ ਬੀਬੀ ਪਾਨੀ ਏ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਏ ਸ਼ਹਾਦਤ ਦੀ ਹਰ ਵਿੰਦਰਾ ਝਲਕ ਨੂਰਾਨੀ ਏ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਸਿੱਖ ਧਰਮ ਵਿੱਚ ਆਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਏ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਸੋ ਹਰਮਨ ਰੇਡੀਓ ਤੇ ਇਹ ਪ੍ਰੋਗਰਾਮ ਅਸੀਂ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਚ ਇੱਕ ਵਾਰ ਫੇਰ ਤੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਆਪਾਂ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਰਵਿੰਦਰ ਰਵੀ ਜੀ ਅਮਰਦੀਪ ਸਿੰਘ ਪਰਥ ਤੋਂ ਜੁੜੇ ਆ, ਰਾਜਮਹਿੰਦਰ ਸਿੰਘ ਜੁੜੇ ਆ, ਰਮਨਦੀਪ ਸਿੰਘ ਜੰਡੋਰੀਆ ਜੁੜੇ ਆ। ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਜੀ ਪ੍ਰੋਗਰਾਮ ਦੇ ਵਿਚ। ਤੇ ਪ੍ਰੋਗਰਾਮ ਚ ਅਸੀਂ ਅੱਗੇ ਵਧਣਾ ਖਬਰਾਂ ਦੇ ਸਿਲਸਿਲੇ ਵੱਲ। ਸੋ ਖਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਅੱਜ ਦੇ ਇਤਿਹਾਸ ਵੱਲ ਥੋੜੀ ਜਿਹੀ ਨਜ਼ਰ ਮਾਰਦੇ ਹਾਂ ਜੀ। ਅੱਜ ਦਾ ਇਤਿਹਾਸ ਸਿੱਖ ਇਤਿਹਾਸ ਜੇ ਅਸੀਂ ਸਾਂਝਾ ਕਰੀਏ ਤਾਂ ਅੱਜ ਦਾ ਦਿਨ ਖਾਸ ਮਹੱਤਵ ਰੱਖਦਾ ਕਿਉਂਕਿ 1880 ਚ ਅੱਜ ਦੇ ਦਿਨ ਯਾਨੀ 11 ਅਪ੍ਰੈਲ ਨੂੰ ਪੰਥ ਰਤਨ ਗਿਆਨੀ ਦਿੱਤ ਸਿੰਘ ਨੇ ਗੁਰਮੁਖੀ ਅਖਬਾਰ ਜਿਹੜਾ ਸੀ ਉਹ ਸ਼ੁਰੂ ਕੀਤਾ ਸੀਗਾ ਜੀ। ਸੋ 1883 ਦੇ ਵਿਚ 11 ਅਪ੍ਰੈਲ ਨੂੰ ਜਨਰਲ ਸਭਾ ਦੇ ਰੂਪ ਚ ਖਾਲਸਾ ਦੀਵਾਨ ਦੀ ਸਥਾਪਨਾ ਹੋਈ ਸੀ। ਯਾਨੀ ਪਹਿਲਾਂ ਜਨਰਲ ਸਭਾ ਸਥਾਪਿਤ ਕੀਤੀ ਗਈ ਸੀ ਜਿਹਨੂੰ ਬਾਅਦ ਵਿਚ ਖਾਲਸਾ ਦੀਵਾਨ ਦਾ ਜਿਹੜਾ ਨਾਮ ਸੀ ਉਹ ਦਿੱਤਾ ਗਿਆ ਸੀਗਾ। ਤੇ ਸ਼ੁਰੂ ਦੇ ਵਿਚ ਇਹਦੇ ਨਾਲ 36 ਸਿੰਘ ਸਭਾਵਾਂ ਜਿਹੜੀਆਂ ਸੀ ਜੀ ਉਹ ਸੰਬੰਧਿਤ ਸਨ ਤੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਤੇ ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਇਸ ਦੇ ਸਰਪ੍ਰਸਤ ਸਨ। ਬਾਬਾ ਖੇਮ ਸਿੰਘ ਬੇਦੀ ਇਹਦੇ ਪ੍ਰਧਾਨ ਸੀ ਤੇ ਦੀਵਾਨ ਜਿਹੜਾ ਇਹ ਖਾਲਸਾ ਦੀਵਾਨ ਜਿਹੜਾ ਸੀ ਜੀ ਇਹਨਾਂ ਨੇ ਆਪਣੇ ਆਪ ਨੂੰ ਧਾਰਮਿਕ ਤੇ ਸਮਾਜਿਕ ਤੇ ਸੁਧਾਰਕ ਸਮਾਜ ਸੁਧਾਰਕ ਕੰਮਾਂ ਦੇ ਲਈ ਸਮਰਪਿਤ ਉਸ ਵੇਲੇ ਕੀਤਾ ਸੀਗਾ। ਸੋ ਅੱਜ ਦੇ ਦਿਨ ਨੂੰ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਇਹਨਾਂ ਦੋ ਖਾਸ ਕਾਰਵਾਈਆਂ ਕਰਕੇ। ਸੋ ਸਿੱਖ ਇਤਿਹਾਸ ਦੇ ਵਿਚ ਖਾਸ ਮਹੱਤਵ ਰੱਖਦੀਆਂ। ਤੇ ਹੁਣ ਵਧਦੇ ਆ ਜੀ ਖਬਰਾਂ ਦੇ ਸਿਲਸਿਲੇ ਵੱਲ। ਤੇ ਖਬਰਾਂ ਦੇ ਸਿਲਸਿਲੇ ਵਿਚ ਸਾਡਾ ਸਾਥ ਦੇਣ ਦੇ ਲਈ ਐਡੀਟ ਤੋਂ ਮਿੰਟੂ ਪਰਾੜਪੁਰੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ ਤੇ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ।
ਜੀ ਬਿਲਕੁਲ ਉਹਨਾਂ ਤੱਕ ਸਤਿ ਸ੍ਰੀ ਅਕਾਲ ਵੀ ਤੁਹਾਡੀ ਪਹੁੰਚ ਗਈ ਤਾਂ ਦਿਨ ਵਧੀਆ ਚੜਿਆ ਇਹਦੀ ਉਮੀਦ ਕਰ ਸਕਦੇ ਹਾਂ ਕਿਉਂਕਿ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹੀ ਸਾਨੂੰ ਬਹੁਤ ਕੁਛ ਦੱਸ ਦਿੰਦੇ ਆ ਹਨਾ। ਤੇ ਇਹ ਇੱਕ ਜ਼ਰੀਆ ਆ ਅਸੀਂ ਜਿੱਦਾਂ ਉਹਨਾਂ ਦੇ ਜਦੋਂ ਸੁਨੇਹੇ ਸਾਡੇ ਤੱਕ ਪਹੁੰਚਦੇ ਆ ਤਾਂ ਖੈਰ ਖਬਰ ਜਿਹੜੀ ਆ ਉਹ ਵੀ ਨਾਲੋ ਨਾਲ ਪਹੁੰਚ ਜਾਂਦੀ ਆ ਤੇ ਕੁਛ ਦੋਸਤ ਜਿਹੜੇ ਸਾਨੂੰ ਸੁਣਦੇ ਵੀ ਇਸ ਵੇਲੇ ਹਨਾ ਤੇ ਉਹ ਹੌਲੀ 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 ਜਦੋਂ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਤੇ ਸਾਡੇ ਨਾਲ ਉਹ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਆ ਤੇ ਆਪਾਂ ਹਮੇਸ਼ਾ ਉਮੀਦ ਵੀ ਇਹੀ ਕਰਦੇ ਆ ਕਿ ਉਹਨਾਂ ਦਾ ਦਿਨ ਜਿਹੜਾ ਸੀ ਹਰ ਦਿਨ ਹਰ ਘੜੀ ਹਰ ਪਲ ਜਿਹੜਾ ਉਹ ਵਧੀਆ ਹੋਵੇ। ਤੇ ਬਰਾੜ ਸਾਹਿਬ ਤੁਹਾਡਾ ਜਿਹੜਾ ਇਸ ਵੇਲੇ ਐਡੀਲੇਡ ਦੇ ਵਿੱਚ ਕਾਫੀ ਤੁਸੀਂ ਵਿਅਸਤ ਹੋ ਕਾਫੀ ਰੁਝੇਵੇਂ ਨੇ ਤੇ ਮੌਸਮ ਦੇ ਬਾਰੇ ਵੈਸੇ ਤਾਂ ਗੱਲ ਕਰਨੀ ਨਹੀਂ ਬਣਦੀ ਪਰ ਫਿਰ ਵੀ ਇਹ ਸਾਰਾ ਕੁਛ ਕਰਨ ਦੌਰਾਨ ਕਿੱਦਾਂ ਦਾ ਉੱਥੇ ਮੰਦਰ ਬਣਿਆ ਹੋਇਆ?
ਦੇਖੋ ਕਈ ਗੱਲਾਂ ਏਦਾਂ ਹੋ ਜਾਂਦੀਆਂ ਜਦੋਂ ਕੰਮ ਦਾ ਪ੍ਰੈਸ਼ਰ ਵੱਧ ਜੇ ਤੇ ਕੰਮ ਦੇ ਵਿੱਚ ਬੰਦਾ ਲੀਨ ਇੰਨਾ ਹੋ ਜੇ ਕਿਸੇ ਵੀ ਚੀਜ਼ ਚ ਤੁਸੀਂ ਲੀਨ ਹੋ ਜਾਓ ਉਹ ਚਾਹੇ ਭਗਤੀ ਆ ਚਾਹੇ ਕੰਮ ਆ ਚਾਹੇ ਕੁਛ ਵੀ ਆ ਤਾਂ ਤੁਹਾਨੂੰ ਆਲੇ ਦੁਆਲੇ ਦੀ ਖਬਰ ਨਹੀਂ ਰਹਿੰਦੀ ਤੇ ਮੈਂ ਦੇਖ ਰਿਹਾ ਵੀ ਸਾਨੂੰ ਹੁਣ ਪਤਾ ਨੀ ਲੱਗ ਰਿਹਾ ਵੀ ਮੌਸਮ ਕੀ ਆ ਕੀ ਨਹੀਂ ਹਰ ਬੰਦੇ ਨੂੰ ਸਿਰਫ਼ ਤੇ ਸਿਰਫ਼ ਇੱਕ ਕੰਮ ਦੀ ਲੱਗੀ ਹੋਈ ਆ ਹੋੜ ਲੱਗੀ ਹੋਈ ਆ। ਕੱਲ ਮੈਨੂੰ ਉਦੋਂ ਪਤਾ ਲੱਗਿਆ ਅਚਾਨਕ ਜਦੋਂ ਸ਼ਾਮ ਨੂੰ ਦੋ ਤਿੰਨ ਜ਼ਰੂਰੀ ਇੱਕ ਤਾਂ ਇੰਡਕਸ਼ਨ ਸੀਗੀ ਵਲੰਟੀਅਰਸ ਦੀ ਉੱਥੇ ਜਾਣਾ ਸੀ ਫਿਰ ਉਦੋਂ ਬਾਅਦ ਇੱਥੋਂ ਦੀ ਲੋਕਲ ਮੀਡੀਏ ਨੇ ਹਾਕੀ ਦੇ ਕਲੱਬ 'ਚ ਆਉਣਾ ਸੀ ਤੇ ਉੱਥੇ ਮੈਂ ਜੋ ਚਲਾ ਗਿਆ ਬੜੀ ਤੇਜ਼ੀ ਨਾਲ ਕੰਮ ਕਰਦਾ ਕਰਦਾ ਕੰਪਿਊਟਰ ਤੋਂ ਉੱਠ ਕੇ ਡਿਜ਼ਾਇਨਿੰਗ ਵਗੈਰਾ ਦਾ ਚੱਲੀ ਜਾਂਦਾ ਸੀ ਤੇ ਮੈਂ ਭੱਜ ਕੇ ਚਲਾ ਗਿਆ ਉਦੋਂ ਪਤਾ ਲੱਗਿਆ ਜਦੋਂ ਉੱਥੇ ਠੰਡ ਲੱਗਣ ਲੱਗੀ ਵੀ ਮੈਂ ਤਾਂ ਟੀ ਸ਼ਰਟ ਦੇ ਵਿੱਚ ਹੀ ਆ ਗਿਆ ਤੇ ਬਾਹਰ ਵੈਦਰ ਦੇਖਿਆ ਹੀ ਨਾ ਤਾਂ ਉਹ ਕਈ ਵਾਰੀ ਵੀ ਇੰਨੇ ਕੁ ਉਹ ਹੋਏ ਪਏ ਆ ਕੰਮ ਦੀ ਕੰਮ ਚ ਲੀਨ ਵੀ ਵੈਦਰ ਬਾਰੇ ਪਤਾ ਹੀ ਨੀ ਲੱਗ ਰਿਹਾ ਪਰ ਓਵਰਆਲ ਜੇ ਮੈਂ ਦੱਸ ਦਿਆਂ ਵੀ ਕੱਲ ਵੀ ਅਸੀਂ ਜਿਹੜੀ ਵੈਦਰ ਤੇ ਝਾਤ ਮਾਰੀ ਸੀ ਹਫ਼ਤੇ ਦਾ ਵੈਦਰ ਹੁਣ ਤੁਹਾਨੂੰ ਪਤਾ ਵੀ ਐਗਜੈਕਟ ਹੀ ਆ ਜਾਂਦਾ ਪਹਿਲਾਂ ਤਾਂ ਥੋੜੇ ਜੇ ਅੰਦਾਜ਼ੇ ਹੁੰਦੇ ਆ ਤੇ ਪਰ ਇਹ ਹਫ਼ਤੇ ਦੇ ਵੈਦਰ ਦੀ ਤਾਂ ਤਕਰੀਬਨ ਰਿਪੋਰਟ ਜਿਹੜੀ ਤਕਰੀਬਨ ਸਹੀ ਕਹਿ ਸਕਦੇ ਆਪਾਂ ਸਹੀ ਹੁੰਦੀ ਆ। ਸੋ ਕਾਫੀ ਵਧੀਆ ਜਿਹੜਾ ਟੈਂਪਰੇਚਰ ਰਹਿਣ ਦੀ ਸੰਭਾਵਨਾ 24-25 ਤੇ 27 ਜਿਹੜਾ ਟੋਟਲ ਅੱਜ ਜਿਹੜਾ ਦੱਸ ਰਿਹਾ ਨਾ ਕੋਈ ਕਿਸੇ ਕਿਸਮ ਦੀ ਰੇਨ ਦੀ ਜਾਂ ਕੋਈ ਜੀ ਕੋਈ ਗੱਲ ਨਹੀਂ ਹੈ 24-25 ਤੇ 27 ਬਸ ਇਹ ਤਿੰਨ 27 ਟੈਂਪਰੇਚਰ ਸੰਡੇ ਨੂੰ ਹੋਣਾ ਪਰ ਪਹਿਲੇ ਦੋ ਦਿਨ 24-25 ਤਾਂ ਬਹੁਤ ਹੀ ਸੁਹਾਵਣਾ ਜਿਹੜਾ ਟੈਂਪਰੇਚਰ ਅਸੀਂ ਕਹਿ ਸਕਦੇ ਹਾਂ ਰਹਿਣ ਦੀ ਉਮੀਦ ਆ। ਸੋ ਖੇਡਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਇਹੋ ਜਿਹਾ ਸਪੈਸ਼ਲ ਇੰਤਜ਼ਾਮ ਵੈਦਰ ਲਈ ਕਰਨਾ ਪਊਗਾ ਜਿਹਦਾ ਕੋਈ ਹੁਣ ਤੱਕ ਭਵਿੱਖਬਾਣੀ ਹੋਈ ਹੋਵੇ।
ਜੀ ਜੀ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਠੰਡ ਆ ਉਹ ਜ਼ਰੂਰ ਵਧੀ ਆ ਪਰ ਜੇ ਮੈਲਬਨ ਦੀ ਵੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਮੀਂਹ ਦੀ ਜਿਹੜੀ ਝੜੀ ਸੀ ਉਹ ਲਗਾਤਾਰ ਲੱਗੀ ਹੋਈ ਸੀ ਹਨਾ ਪਿਛਲੇ ਦੋ ਤਿੰਨ ਦਿਨਾਂ ਤੋਂ ਪਰ ਅੱਜ ਇੱਥੇ ਵੀ ਮੌਸਮ ਸਾਫ਼ ਹੋ ਗਿਆ ਜੀ ਤੇ ਆਉਣ ਵਾਲੇ ਦਿਨ ਜਿਹੜੇ ਆ ਉਹ ਇੱਥੇ ਸਾਫ਼ ਹੀ ਨਿਕਲਣੇ ਆ ਤੇ ਜਿਹੜੇ ਦੋਸਤਾਂ ਨੇ ਇੱਥੋਂ ਜਾ ਕੇ ਐਡੀਲੇਡ ਦੀਆਂ ਖੇਡਾਂ ਚ ਸ਼ਾਮਲ ਹੋਣਾ ਆ ਉਹਨਾਂ ਦੇ ਲਈ ਵੀ ਵਧੀਆ ਆ। ਸੋ ਤੁਸੀਂ ਉੱਥੋਂ ਦਾ ਜਿਹੜਾ ਐਡੀਲੇਡ ਦਾ ਜਿਹੜਾ
ਮੌਸਮ ਆ ਉਹ ਵੀ ਦੱਸ ਹੀ ਦਿੱਤਾ ਆ ਤੇ ਦੋਸਤੋ ਤੁਸੀਂ ਚੈੱਕ ਕਰੋ ਤੇ ਉਸ ਹਿਸਾਬ ਨਾਲ ਆਪਣਾ ਜਿਹੜਾ ਪਲਾਨ ਆ ਉਹ ਬਣਾਓ। ਤੇ ਹੁਣ ਆਪਾਂ ਵੱਧਦੇ ਆ ਜੀ ਖਬਰਾਂ ਦੇ ਸਿਲਸਿਲੇ ਵੱਲ ਬ੍ਰਾਦਰ ਸਾਹਿਬ। ਸੋ ਖਬਰਾਂ ਦੇ
ਮਾਫੀ ਚਾਹੁੰਦਾ ਹਰਦੀਪ, ਖਬਰਾਂ ਵੱਲ ਜਾਣ ਖਬਰਾਂ ਕਈ ਵਾਰੀ ਨਾ ਆਪਾਂ ਖਬਰਾਂ ਦੀ ਤਰਜੀਹ ਵੱਡੇ ਪੱਧਰ ਤੋਂ ਸ਼ੁਰੂ ਕਰ ਲੈਂਦੇ ਹਾਂ ਤੇ ਇੰਟਰਨੈਸ਼ਨਲ ਤੋਂ ਲੈ ਕੇ ਜਾਂ ਫਿਰ ਹੈਡ ਲਾਈਨਾਂ ਤੋਂ ਲੈ ਕੇ ਚੱਲ ਵੜਦੇ ਹਾਂ, ਪਰ ਮੈਨੂੰ ਅੱਜ ਨਾ ਇੱਕ ਖਾਸ ਖਬਰ ਨੇ ਬਹੁਤ ਪ੍ਰਭਾਵਿਤ ਕੀਤਾ ਤੇ ਮੈਂ ਉਸ ਖਬਰ ਤੋਂ ਸ਼ੁਰੂ ਕਰਨੇ ਚਾਹੂੰਗਾ ਜੇ ਤੁਹਾਡੀ ਇਜਾਜ਼ਤ ਹੋਵੇ।
ਜੀ ਜੀ ਜ਼ਰੂਰ ਜ਼ਰੂਰ।
ਮਾਨਸਾ ਬਠਿੰਡਾ ਜ਼ਿਲ੍ਹਾ ਜਾਂ ਮਾਲਵੇ ਦਾ ਏਰੀਏ ਨੂੰ ਅਕਸਰ ਪਛੜਿਆ ਏਰੀਏ ਦਾ ਨਾਂ ਦਿੱਤਾ ਜਾਂਦਾ ਤੇ ਵੀ ਇਹ ਏਰੀਆ ਪਛੜਿਆ ਹੋਇਆ ਆਮ ਏਰੀਆ ਨਾਲੋਂ। ਉਹਦਾ ਜਿਹੜਾ ਮੈਂ ਕਾਰਨ ਇੱਕੋ ਹੀ ਮੰਨਦਾ ਸੀਗਾ ਵੀ ਜਾਂ ਦੋ ਤਿੰਨ ਕੰਮ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੂੰ ਮੰਨਿਆ ਜਾਂਦਾ ਸੀ ਵੀ ਜਾਇਦਾਦਾਂ ਦੀ ਖੁੱਲ, ਇੱਕ ਤਾਂ ਦੁਆਬੇ ਤੇ ਮਾਝੇ ਦੇ ਵਿੱਚ ਜਾਇਦਾਦਾਂ ਦੀ ਕਮੀ ਹੋਣ ਕਾਰਨ, ਜ਼ਮੀਨਾਂ ਦੀ ਕਮੀ ਹੋਣ ਕਾਰਨ, ਛੋਟਾ ਏਰੀਆ ਹੋਣ ਕਾਰਨ, ਤੇ ਉੱਥੇ ਫਿਰ ਲੋਕਾਂ ਨੂੰ ਜਾਗਰੂਕ ਹੋਣਾ, ਪੜ੍ਹਨਾ ਲਿਖਣਾ, ਵਿਦੇਸ਼ਾਂ ਨੂੰ ਭੱਜਣਾ ਉਹਨਾਂ ਦੀ ਮਜਬੂਰੀ ਬਣ ਗਈ। ਤੇ ਪਰ ਮਾਲਵੇ ਦੇ ਵਿੱਚ ਕੀ ਸੀਗਾ ਵੀ ਮਾਲਵੇ ਦੇ ਵਿੱਚ ਜ਼ਮੀਨਾਂ ਖੁੱਲੀਆਂ ਸਨ, ਬਰਾਨੀ ਏਰੀਆ ਸੀ, ਸਹਿਜ ਜਿਹਾ ਸੀਗਾ ਸਾਰੇ ਕਸ ਦੇ ਵਿੱਚ, ਤੇ ਆਰਾਮ ਨਾਲ ਬੈਠੇ ਖਾਈ ਪੀ ਜਾਂਦੇ ਸੀ, ਕੋਈ ਬਾਹਲਾ ਉਹਨਾਂ ਨੂੰ ਬਾਹਰ ਦੀ ਵਿਦੇਸ਼ ਦੀ ਜਾਣ ਦੀ ਨਹੀਂ ਸੀ, ਬਾਹਲਾ ਪੜ੍ਹਨ ਲਿਖਣ ਦਾ ਨਹੀਂ ਸੀ। ਇਸ ਕਾਰਨ ਉਹਨਾਂ ਦਾ ਜਿਹੜਾ ਇੱਕ ਰਹਿਣਾ ਜਾਂ ਪਛੜਾਪਣ ਦੀ ਜਿਹੜੀ ਉਹਨਾਂ ਤੇ ਇੱਕ ਮੋਹਰ ਲੱਗ ਗਈ ਵੀ ਉਹ ਏਰੀਆ ਬੜਾ ਪਛੜਿਆ, ਉੱਥੇ ਨਸ਼ੇ ਆ, ਅਮਲੀ ਆ, ਉੱਥੇ ਕੋਈ ਉਹਨਾਂ ਨੂੰ ਬਾਹਰ ਅੰਦਰ ਦੀ ਖ਼ਬਰ ਨੀ, ਪਿੰਡਾਂ ਚ ਜਿਵੇਂ ਬੈਠੇ ਆ ਉਵੇਂ ਡੰਗੇ ਲਾਈ ਜਾਂਦੇ ਆ। ਪਰ ਹਾਲਾਤ ਵਕਤ ਨੇ ਹਾਲਾਤ ਬਹੁਤ ਵੱਡੇ ਪੱਧਰ ਤੇ ਬਦਲਤੇ ਆ ਜੀ, ਤੇ ਹੁਣ ਜੇ ਕੋਈ ਵੀ ਵੱਡਾ ਕੰਮ ਹੁੰਦਾ, ਕੋਈ ਵੀ ਜੇ ਮੰਨੀਏ ਕਿਸੇ ਵੀ ਵੱਡੇ ਕਾਰਜ ਦੀ ਗੱਲ ਹੁੰਦੀ ਆ, ਤਾਂ ਉਹ ਇਹਨਾਂ ਥਾਵਾਂ ਦੇ ਉੱਤੇ ਪਹਿਲਾਂ ਹੁੰਦਾ ਤੇ ਫੇਰ ਜਾ ਕੇ ਪੰਜਾਬ ਦੇ ਦੂਜੇ ਹਿੱਸੇ ਇਹਨਾਂ ਥਾਵਾਂ ਨੂੰ ਫੋਲੋ ਕਰਦੇ ਆ। ਇਹ ਚੀਜ਼ ਇੱਕ ਸੱਚਾਈ ਬਣ ਗਈ ਆ, ਤੇ ਚਾਹੇ ਉਹ ਹੁਣ ਪਿਛਲੇ ਇਲੈਕਸ਼ਨਾਂ ਚ ਦੇਖੋ ਤਾਂ ਵੀ ਜੇ ਜਾਗਰਤੀ ਦੇ ਨਾਂ ਤੇ ਜੇ ਵੋਟਾਂ ਪਈਆਂ, ਬਦਲਾਅ ਦੀ ਗੱਲ ਹੋਈ ਤਾਂ ਇਸ ਏਰੀਏ ਚ ਹੋਈ, ਤੇ ਪੂਰਨ ਰੂਪ ਦੇ ਵਿੱਚ ਲੋਕਾਂ ਨੇ ਉਸ ਦੇ ਉੱਤੇ ਅਸਰ ਕੀਤਾ, ਲਾਗੂ ਕੀਤਾ। ਪਰ ਅੱਜ ਇੱਕ ਖਬਰ ਬੜੀ ਵਧੀਆ ਆਈ ਹੈ ਜੀ, ਜਿਹੜੀ ਅਸੀਂ ਅਕਸਰ ਰੇਡੀਓ ਤੇ ਰੋਜ਼ ਅਸੀਂ ਇਹ ਗੱਲ ਕਰਦੇ ਹਾਂ ਵੀ ਭਾਈ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਮਾੜੇ ਹੁੰਦੇ ਆ, ਬਾਕੀ 95% ਬੰਦੇ ਜਿਹੜੇ ਉਹ ਸੁਧਾਰ ਚਾਹੁੰਦੇ ਹੁੰਦੇ ਆ, ਪਰ ਉਹ ਪੰਜ ਚਾਰ ਬੰਦੇ ਤੁਹਾਨੂੰ ਸੂਤ ਨੀ ਆਉਣ ਦਿੰਦੇ, ਰਾਸ ਨੀ ਆਉਣ ਦਿੰਦੇ ਕਿਸੇ ਵੀ ਕੰਮ ਨੂੰ। ਤੇ ਪਰ ਜੇ ਪਿੰਡ ਇੱਕ ਪਾਸੇ ਹੋ ਕੇ ਚੱਲ ਪਏ ਤਾਂ ਉਹ ਪੰਜ ਚਾਰ ਬੰਦਿਆਂ ਦੇ ਉੱਤੇ ਇੱਕ ਕਿਸਮ ਦਾ ਰੋਕ ਲਗਾਈ ਜਾ ਸਕਦੀ ਆ ਤੇ ਸਿੱਧੇ ਰਾਹ ਪਾਇਆ ਜਾ ਸਕਦਾ। ਸੋ ਅੱਜ ਇੱਕ ਬੜੀ ਵਧੀਆ ਖਬਰ ਆ ਰਹੀ ਹੈ ਜੀ, ਜਗਤਾਰ ਸਿੰਘ ਧੰਜਲ ਹੋਰਾਂ ਨੇ ਲਾਈ ਆ ਮਾਨਸਾ ਤੋਂ, ਤੇ ਖਾਸ ਕਰਕੇ ਬੁਲਾਡਾ ਜਿਹੜਾ ਕਿ ਜਮਾ ਹੀ ਬੁਲਾਡਾ ਬਰੇਟਾ, ਜੇ ਮਾਲਵੇ ਚ ਵੀ ਅਸੀਂ ਗੱਲ ਕਰਦੇ ਨਾ ਸਾਨੂੰ ਪੰਜਾਬ ਵਾਲੇ ਦੂਜੇ ਪੰਜਾਬ ਵਾਲੇ ਤਾਨਾ ਮਾਰਦੇ ਵੀ ਇਹ ਤੁਸੀਂ ਮਾਲਵੇ ਏਰੀਏ ਚੋਂ ਆ, ਸਾਡੇ ਏਰੀਏ ਚੋਂ ਜੇ ਅਸੀਂ ਗਾਂ ਆਪਣੇ ਸਾਰਿਆਂ ਤੋਂ ਪਿੱਛੇ ਮੰਨਦੇ ਸੀ ਤਾਂ ਉਹ ਬੁਲਾਡਾ ਏਰੀਆ ਮੰਨਦੇ ਸੀ। ਅਸੀਂ ਅਕਸਰ ਸਾਡੀਆਂ ਉਦਾਹਰਣਾਂ ਚ ਵੀ ਆ ਵੀ ਤੁਸੀਂ ਤਾਂ ਮਾਨਸਾ ਬੁਲਾਡਾ ਵਾਲੀਆਂ ਗੱਲਾਂ ਕਰਦੇ ਹੋ, ਉਦਾਂ ਕਰਕੇ ਅਸੀਂ ਇਹੋ ਜਿਹੀਆਂ ਨਿੱਕੀਆਂ ਗੱਲਾਂ ਕਰਦੇ ਸੀ। ਪਰ ਬੁਲਾਡੇ ਦਾ ਇੱਕ ਪਿੰਡ ਆ ਜੀ ਦਰਿਆਪੁਰ ਕਲਾਂ, ਕਾਫੀ ਮਸ਼ਹੂਰ ਪਿੰਡ ਆ ਜੀ ਦਰਿਆਪੁਰ ਖੁਰਦ ਵੀ, ਉਹਦੇ ਨਾਲ ਕੁਲਹਿਰੀ ਆ, ਕੁਲਰੀ ਆ, ਚਾਰ ਪੰਜ ਪਿੰਡਾਂ ਨੇ ਰਲ ਕੇ ਨਾ ਇੱਕ ਬੜਾ ਵਧੀਆ ਮਤਾ ਪਾਸ ਕੀਤਾ, ਤੇ ਉਸ ਮਤੇ ਦੇ ਵਿੱਚ ਇਹ ਆ ਗਿਆ ਜੀ ਵੀ ਨਾ ਤਾਂ ਨਸ਼ਾ ਅਸੀਂ ਪਿੰਡ ਚ ਵਿਕਣ ਦੇਵਾਂਗੇ, ਨਾ ਅਸੀਂ ਨਸ਼ਾ ਪਿੰਡ ਚ ਵੜਨ ਦੇਵਾਂਗੇ। ਇੱਥੋਂ ਤੱਕ ਵੀ ਕਹਿਤਾ ਵੀ ਬਰਾਤ ਆਉਣ ਤੇ ਵੀ ਪਿੰਡ ਚ ਸ਼ਰਾਬ ਨੀ ਮਿਲੂਗੀ, ਜੇ ਮਰਜ਼ੀ ਕਿਸੇ ਨੇ ਆਪਦਾ ਜਵਾਕ ਵਿਆਹਣਾ ਸਾਡੇ ਪਿੰਡਾਂ ਚ ਵਿਆਹੇ, ਨਹੀਂ ਵਿਆਹਣਾ ਨਾ ਵਿਆਹੇ, ਬਾਹਰ ਜਾ ਕੇ ਵਿਆਹ ਕਰੇ ਕਿਤੇ ਮਰਜ਼ੀ ਕਰੇ, ਸਾਡੇ ਪਿੰਡ ਦੇ ਵਿੱਚ ਸ਼ਰਾਬ ਨੀ ਆਊਗੀ। ਫੇਰ ਦੇਖੋ ਸ਼ਰਾਬ ਤੋਂ ਅੱਗੇ ਵੀ ਉਹਨਾਂ ਨੇ ਸਟੈਪ ਪੱਟਿਆ, ਉਹਨਾਂ ਨੇ ਬੀੜੀ ਸਿਗਰਟ ਜਰਦਾ ਇਹ ਚੀਜ਼ਾਂ ਦੇ ਉੱਤੇ ਵੀ ਪੂਰਨ ਰੂਪ ਦੇ ਵਿੱਚ ਬੈਨ ਲਾਤਾ ਵੀ ਕੋਈ ਵੀ ਦੁਕਾਨ ਵਾਲਾ ਉਹਨਾਂ ਨੂੰ ਸਿਰਫ 7 ਦਿਨ ਦੇਤੇ ਸਾਰੀਆਂ ਦੁਕਾਨਾਂ ਨੂੰ ਵੀ ਜਿਹੜੀ ਵੀ ਦੁਕਾਨ ਦੇ ਉੱਤੇ ਜੋ ਵੀ ਸਟਾਕ ਪਿਆ ਉਹਨੂੰ ਵਾਪਸ ਕਰੋ, ਉਹਨੂੰ ਵੇਚੋ, ਉਹਨੂੰ ਕੁਛ ਕਰੋ, ਸਾਨੂੰ ਕੋਈ ਮਤਲਬ ਨਹੀਂ, ਪਰ ਇਹ ਅਸੀਂ ਨੀ ਵੇਚਣ ਦੇਣਾ। ਇਹ ਪੰਚਾਇਤ ਨੇ ਲਿਖਤੀ ਤੌਰ ਦੇ ਉੱਤੇ ਮਤਾ ਪਾਇਆ, ਜਿਹ ਚ ਪੰਚਾਇਤ ਨਾਲੋਂ ਵੀ ਮੈਂ ਗ੍ਰਾਮ ਸੇਵਾ ਕਹੂੰਗਾ, ਗ੍ਰਾਮ ਸੇਵਕ ਵਾਂਗੂ ਬਹੁਤ ਸਾਰੀਆਂ ਅੱਜ ਬੀਬੀਆਂ ਤੇ ਬਜ਼ੁਰਗਾਂ ਦੀ ਤੇ ਨੌਜਵਾਨਾਂ ਦੀ ਫੋਟੋ ਲੱਗੀ ਆ ਜਿਹਦੇ ਵਿੱਚ ਉਹ ਹੱਥ ਖੜੇ ਕਰਕੇ ਦਾ ਸਮਰਥਨ ਕਰ ਰਹੇ ਆ। ਹੁਣ ਮੈਨੂੰ ਨੀ ਲੱਗਦਾ ਵੀ ਜੇ ਇੰਨੇ ਲੋਕ ਉੱਠ ਕੇ ਇੱਕ ਮਤਾ ਪਾ ਕੇ ਤੇ ਇਹ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਚੰਗੀ ਨਿਉਂ ਆ ਪੰਜਾਬ ਦੇ ਕੱਲੇ ਕੱਲੇ ਪਿੰਡ ਨੂੰ, ਪੰਜਾਬ ਦੇ ਕੱਲੇ ਕੱਲੇ ਬੰਦੇ ਨੂੰ ਇਹ ਸੋਚਣੀ ਪਊਗੀ ਵੀ ਮੈਂ ਕੀ ਨੀ ਕਰ ਸਕਦਾ, ਅਸੀਂ ਕੀ ਨੀ ਕਰ ਸਕਦੇ ਰਲ ਕੇ, ਕੀ ਅਸੀਂ 5-7 ਬੰਦਿਆਂ ਦਾ ਇਲਾਜ ਨੀ ਕਰ ਸਕਦੇ ਰਲ ਕੇ। ਸੋ ਉਹ ਇਲਾਜ ਸ਼ੁਰੂ ਹੋ ਗਿਆ ਜੀ, ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਇਹ ਕੱਲੀ ਫੋਟੋ ਜਾਂ ਖਬਰ ਬਣ ਕੇ ਨਾ ਰਹਿ ਜੇ, ਇਹਦੇ ਤੇ ਅਮਲੀ ਜਾਮਾ ਵੀ ਪਵੇ ਤੇ ਇਹਨੂੰ ਸਾਰਾ ਪਿੰਡ ਰਲ ਕੇ ਜਿਵੇਂ ਉਹਨਾਂ ਨੇ ਬੀੜਾ ਚੱਕਿਆ ਤੇ ਉਹ ਨੇੜੇ ਦੇ ਪਿੰਡਾਂ ਨੂੰ ਵੀ ਇਹਦਾ ਜਾਗ ਲੱਗੇ ਤੇ ਜਾਗ ਲੱਗਦੇ ਆ, ਇਹ ਗੱਲ ਨੀ ਹੈ ਨਾ ਲੱਗਣ। ਮੈਨੂੰ ਪਤਾ ਵੀ ਜਦੋਂ ਪਹਿਲੀ ਵਾਰ ਸਹਾਰਾ ਕਲੱਬ ਦੀ ਸ਼ੁਰੂਆਤ ਹੋਈ ਆ ਸਾਡੇ ਏਰੀਏ ਦੇ ਵਿੱਚ, ਬਠਿੰਡੇ ਤੋਂ ਸ਼ੁਰੂ ਹੋਇਆ, ਤਾਂ ਉਹ ਅੱਜ ਇਹ ਹਾਲ ਆ ਵੀ ਪਿੰਡ ਪਿੰਡ ਦੇ ਵਿੱਚ ਸਹਾਰਾ ਕਲੱਬ ਬਣ ਚੁੱਕਿਆ। ਪਿੰਡ ਪਿੰਡ ਦੇ ਵਿੱਚ ਲੋਕਾਂ ਨੇ, ਨੌਜਵਾਨਾਂ ਨੇ ਇੱਕ ਰਲ ਮਿਲ ਕੇ ਇੱਕ ਐਂਬੂਲੈਂਸ ਲਿਆ ਕੇ ਖੜੀ ਕਰ ਲਈ ਆ, ਤੇ ਪਿੰਡ ਦੀ ਐਮਰਜੈਂਸੀ ਦੇ ਵਿੱਚ ਉਹ ਭੱਜਦੇ ਆ। ਮੈਂ ਬਹੁਤ ਸਾਰੇ ਪਿੰਡਾਂ ਦੀਆਂ ਰੋਜ਼ ਖਬਰਾਂ ਪੜ੍ਹਦਾ ਜਿੱਥੇ ਉਹ ਕਹਿੰਦੇ ਵੀ ਸਹਾਰਾ ਕਲੱਬ ਪਹੁੰਚਿਆ, ਸਹਾਰਾ ਨੇ ਕੀਤਾ, ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਅਸੀਂ ਜਦੋਂ ਸ਼ੁਰੂਆਤ ਦੇ ਦੌਰ ਦੇ ਵਿੱਚ ਸੀ ਜਾਂ ਅਸੀਂ, ਮੈਨੂੰ ਵੀ ਬੜਾ ਮਾਣ ਆ ਵੀ ਮੈਂ ਉਸ ਟੀਮ ਦੇ ਹਿੱਸਾ ਸੀ। ਤਾਂ ਉਸ ਸ਼ੁਰੂਆਤ ਦੇ ਦੌਰ ਦੇ ਵਿੱਚ ਅਜੀਬ ਲੱਗਦਾ ਸੀ, ਗੱਲਾਂ ਘਰ ਦੇ ਵੀ ਮਜ਼ਾਕ ਕਰਦੇ ਸੀ ਵੀ ਇਹ ਕੀ ਹੋਇਆ, ਸਰਕਾਰਾਂ ਦੇ ਕੰਮ ਆ, ਸਰਕਾਰਾਂ ਇਹ ਕੁਛ ਕਰਦੀਆਂ ਤੇ ਤੁਸੀਂ ਕਿਉਂ ਕਰਦੇ ਹੋ। ਸੋ ਇਹ ਚੀਜ਼ਾਂ ਜਦੋਂ ਲੋਕ ਕਰਨ ਲੱਗ ਜਾਣ ਨਾ, ਲੋਕਾਂ ਦੀ ਆਵਾਜ਼ ਬਣ ਜੇ, ਉਦੋਂ ਹੀ ਉਹ ਅਮਰ ਹੁੰਦੀ ਹੈ ਚੀਜ਼, ਉਦੋਂ ਹੀ ਕਾਮਯਾਬ ਹੁੰਦੀ ਹੈ, ਚਾਹੇ ਲੋਕ ਗੀਤ ਵੀ ਉਦੋਂ ਹੀ ਬਣਦੇ ਆ, ਲੋਕ ਆਵਾਜ਼ ਵੀ ਉਦੋਂ ਬਣਦੀ ਆ, ਤੇ ਲੋਕਾਂ ਦਾ ਕਾਨੂੰਨ ਵੀ ਉਦੋਂ ਹੀ ਬਣੂਗਾ ਜਦੋਂ ਸਾਰੇ ਲੋਕਾਂ ਦੀ ਗੱਲ ਹੋ ਜੇ। ਸੋ ਉਮੀਦ ਕਰਦੇ ਹਾਂ ਜੀ, ਇਹ ਬਹੁਤ ਵੱਡਾ ਉਪਰਾਲਾ ਵਿੱਢਿਆ ਗਿਆ ਤੇ ਇਸ ਉਪਰਾਲੇ ਨੂੰ ਛੇਤੀ ਹੀ ਕਾਮਯਾਬੀ ਮਿਲੂਗੀ, ਤੇ ਇਹ ਵੀ ਇੱਕ ਮੁਹਿੰਮ ਬਣ ਕੇ ਆਉਣ ਵਾਲੇ ਦਿਨਾਂ ਚ ਪੰਜਾਬ ਚ ਜੇ ਸਰਕਾਰਾਂ ਤੋਂ ਸੁਧਾਰ ਨਾ ਹੋਵੇ ਤਾਂ ਬੰਦੇ ਸੁਧਾਰ ਕਰਦੇ ਆ। ਮੇਰੇ ਯਾਦ ਆ ਜਾਂਦਾ ਜੀ ਜਸਵੰਤ ਸਿੰਘ ਜਫਰ ਹੋਰਾਂ ਦਾ ਉਹ ਲੈਕਚਰ, ਬਹੁਤ ਵੀਡੀਓ ਸ਼ੇਅਰ ਵੀ ਹੋਈ ਆ, ਤੁਸੀਂ ਵੀ ਸਭ ਨੇ ਦੇਖੀ ਹੋਊਗੀ, ਜਦੋਂ ਮੇਰੀ ਕਿਤਾਬ ਰਿਲੀਜ਼ ਦੇ ਮੌਕੇ ਤੇ, ਕੈਂਗਰੂਨਾਮਾ ਦੇ ਮੌਕੇ ਦੇ ਉੱਤੇ ਨਾ, ਉਹਨਾਂ ਨੇ ਬਹੁਤ ਛੋਟਾ ਜਿਹਾ ਲੈਕਚਰ ਦਿੱਤਾ ਸੀ 2-3 ਮਿੰਟ ਦਾ, ਤੇ ਬਾਕੀ ਬੁਲਾਰਿਆਂ ਨੇ ਬਹੁਤ ਲੰਮੇ ਲੰਮੇ ਲੈਕਚਰ ਦਿੱਤੇ ਸੀ, ਪਰ ਉੱਥੇ ਆਏ ਜਿੰਨਾ ਵੀ ਲੋਕ ਸੀ ਉਦੋਂ ਵੀ ਉਹਨਾਂ ਦੀ ਸਾਰਿਆਂ ਦੀ ਜਿਹੜੀ ਉਹ ਵਾਹ ਵਾਹੀ ਲੈ ਗਏ ਸੀ ਲੁੱਟ ਕੇ, ਤੇ ਅੱਜ ਵੀ ਉਹ ਵੀਡੀਓ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਖੀ ਜਾ ਚੁੱਕੀ ਆ, ਸ਼ੇਅਰ ਹੋ ਚੁੱਕੀ ਆ, ਤੇ ਉਹਦੇ ਵਿੱਚ ਉਹਨਾਂ ਨੇ ਇੱਕੋ ਗੱਲ ਕਹੀ ਆ ਵੀ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਉਹਦੇ ਚ ਤੁਸੀਂ ਧਿਆਨ ਨਾਲ ਗੱਲ ਸੁਣੋਗੇ ਤਾਂ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਦੇ ਵਿੱਚ ਇਹ ਗੱਲ ਕਹੀ ਆ ਵੀ ਸਰਕਾਰਾਂ ਕੰਮ ਨਹੀਂ ਕਰਦੀਆਂ ਹੁੰਦੀਆਂ, ਸਾਨੂੰ ਆਪ ਨੂੰ ਹੀ ਕਰਨੇ ਪੈਂਦੇ ਆ, ਤੇ ਇਹ ਚੀਜ਼ ਦੀ ਜੇ ਤਰਜ ਦੇ ਉੱਤੇ ਅਸੀਂ ਇਕੱਲੇ ਇਕੱਲੇ ਬੰਦਾ ਕੰਮ ਕਰਨ ਲੱਗ ਜਾਈਏ ਨਾ, ਤਾਂ ਸਾਰਾ ਕੁਛ ਹੀ ਸੁਧਾਰ ਹੋ ਜੇ। ਜਿੰਨਾ ਜ਼ੋਰ ਅਸੀਂ ਸਰਕਾਰਾਂ ਨੂੰ ਬਦਲਣ ਤੇ, ਸਰਕਾਰਾਂ ਨੂੰ ਕੰਮ ਕਰਨ ਦੇ ਲਾਉਣ ਤੇ ਲਾਉਣੇ ਆ, ਓਨਾ ਹੀ ਜ਼ੋਰ ਜੇ ਅਸੀਂ ਇਸ ਕੰਮ ਤੇ ਲਾ ਲਈਏ ਤਾਂ ਮੈਨੂੰ ਲੱਗਦਾ ਜ਼ਿਆਦੇ ਚਾਂਸ ਆ ਸੁਧਾਰ ਹੋਣ ਨੂੰ। ਜੀ ਅਮਰਦੀਪ
ਜੀ, ਜੀ ਜੀ ਬਰਾੜ ਸਾਹਿਬ, ਜਿਸ ਤਰ੍ਹਾਂ ਤੁਸੀਂ ਆਸ ਕਰ ਰਹੇ ਹੋ ਬਿਲਕੁਲ ਇਸੇ ਤਰ੍ਹਾਂ ਦੀ ਉਮੀਦ ਜਿਹੜੀ ਹੈ ਜੀ ਉਹ ਕਰਨੀ ਚਾਹੀਦੀ ਹੈ, ਔਰ ਉਪਰਾਲੇ ਜਿਹੜੇ ਹੈ ਜੀ ਉਹ ਨਿਰੰਤਰ ਖੁਦ ਤੋਂ ਸ਼ੁਰੂ ਕਰਨੇ ਚਾਹੀਦੇ ਆ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਦੂਸਰਿਆਂ ਤੋਂ ਉਮੀਦਾਂ ਰੱਖਣ ਦੀ ਬਜਾਏ। ਸੋ ਇਸ ਤੋਂ ਅੱਗੇ ਹੁਣ ਅਸੀਂ ਵਧਦੇ ਹਾਂ ਤੇ ਅੱਜ ਦੀਆਂ ਅਖਬਾਰਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਰਾੜ ਸਾਹਿਬ ਸੁਰਖੀ ਉਹ ਬਣੀ ਆ ਉਹ ਹੈਗਾ ਜੀ ਆਸਟ੍ਰੇਲੀਆ ਦੇ ਜਿਹੜੇ ਪ੍ਰਧਾਨ ਮੰਤਰੀ ਟਰਨਬੁੱਲ ਆ, ਮੈਲਕਮ ਟਰਨਬੁੱਲ ਇਸ ਵੇਲੇ ਭਾਰਤ ਦੇ ਦੌਰੇ ਤੇ ਨੇ ਤੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਤਵਾਦ ਵਿਰੁੱਧ ਅਹਿਮ ਸਮਝੌਤੇ ਹੋਣ ਜਾ ਰਹੇ ਆ। ਇਸ ਦੌਰੇ ਨੂੰ ਵੇਖਦਿਆਂ ਜਿਹੜੀਆਂ ਕਈ ਜਿਹੜੀਆਂ ਇਹੋ ਜਿਹੀਆਂ ਖਬਰਾਂ ਆ ਉਹ ਸਾਹਮਣੇ ਆ ਰਹੀਆਂ ਆ ਤੇ ਕੁਛ ਜਿਹੜੇ ਬਿਆਨ ਆ ਉਹ ਵੀ ਸਾਹਮਣੇ ਆਏ ਆ, ਅੱਤਵਾਦੀਆਂ ਦੇ ਪ੍ਰਸ਼ੰਸਕਾਂ ਤੇ ਸਖ਼ਤ ਕਾਰਵਾਈ ਕਰਨ ਦਾ ਅਹਿਦ ਜਿਹੜਾ ਆ ਜੀ ਦੋਵਾਂ ਪ੍ਰਧਾਨ ਮੰਤਰੀਆਂ ਨੇ ਲਿਆ।
ਬਿਲਕੁਲ ਜੀ, ਬੜਾ ਚੰਗਾ ਲੱਗ ਰਿਹਾ, ਸਾਡੀਆਂ ਭਾਵਨਾਵਾਂ ਦੋਨੇ ਪਾਸੇ ਜੁੜੀਆਂ ਹੋਣ ਕਾਰਨ ਸਾਨੂੰ ਇੱਦਾਂ ਲੱਗ ਰਿਹਾ ਵੀ ਇਹ ਇੱਕ ਵਧੀਆ ਜਿਹੜਾ ਮਾਹੌਲ ਜਿਹਾ ਬਣਿਆ ਹੋਇਆ, ਚਾਹੇ ਦੋਨੇ ਪੰਜਾਬ ਹੋਵੇ ਤੇ ਚਾਹੇ ਭਾਰਤ ਹੋਵੇ ਤੇ ਚਾਹੇ ਇੱਧਰ ਆਸਟ੍ਰੇਲੀਆ ਹੋਵੇ, ਤੇ ਜਦੋਂ ਕੋਈ ਗੱਲਬਾਤ ਛਿੜਦੀ ਹੈ ਸਾਡੀਆਂ ਭਾਵਨਾਵਾਂ ਜੁੜੀਆਂ ਹੋਣ ਕਾਰਨ ਅਸੀਂ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਹੋਇਆ ਮਹਿਸੂਸ ਕਰਦੇ ਹਾਂ। ਸੋ 3-4 ਦਿਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਫੇਰੀ ਆ ਉਹ ਫੇਰੀ ਆਸਟ੍ਰੇਲੀਆ ਤੇ ਇੰਡੀਆ ਦੀ ਹੋਣ ਕਾਰਨ ਸਾਰਿਆਂ ਦੀ ਜਿਹੜਾ ਫੋਕਸ ਆ ਉੱਥੇ ਬਣਿਆ ਹੋਇਆ ਤੇ ਅਸੀਂ ਦੇਖ ਰਹੇ ਹਾਂ ਵੀ ਕਿਹੋ ਜਿਹੇ ਦਵੱਲੇ ਸਮਝੌਤੇ ਹੁੰਦੇ ਆ, ਕੀ ਗੱਲਾਂ ਹੁੰਦੀਆਂ, ਤੇ ਉਹਨਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਆ ਜੀ। ਉਹ ਨਤੀਜਿਆਂ ਦੇ ਵਿੱਚ ਜਿਹੜਾ ਜੇ ਤੁਸੀਂ ਦੇਖੋਗੇ ਤਾਂ ਉਹ ਇਹਨਾਂ ਨੇ 6 ਦੇ ਕਰੀਬ ਸਮਝੌਤੇ ਟੋਟਲ ਕੀਤੇ ਆ, ਤੇ ਉਹ 6 ਸਮਝੌਤਿਆਂ ਦੇ ਵਿੱਚ ਜਿਹੜੇ ਮੇਨ ਸਮਝੌਤਿਆਂ ਦੇ ਉੱਤੇ ਸੀ ਗੱਲ, ਉਹ ਯੂਰੇਨੀਅਮ ਦੀ ਗੱਲ ਟਿੱਕੀ ਹੋਈ ਸੀ ਵੀ ਇੱਕ ਊਰਜਾ ਦੀ ਗੱਲ ਸੀ, ਕਿਉਂਕਿ ਊਰਜਾ ਐਨਰਜੀ ਤੋਂ ਬਿਨਾਂ ਕੁਛ ਵੀ ਨਹੀਂ ਅੱਗੇ ਚੱਲਣਾ, ਤੇ ਐਨਰਜੀ ਆ ਜਿਹੜੀ ਉਹ ਇਹਨਾਂ ਦੇ ਵਿੱਚ ਯੂਰੇਨੀਅਮ ਉਹਦੇ ਚ ਸਭ ਤੋਂ ਵੱਡਾ ਨਾਂ ਜਿਹਦੇ ਜਿਹੜਾ ਕਿ ਆਸਟ੍ਰੇਲੀਆ ਕੋਲੇ ਸਭ ਤੋਂ ਵੱਧ ਆ ਤੇ ਭਾਰਤ ਨੂੰ ਉਹਦੀ ਹਰ ਵੇਲੇ ਲੋੜ ਆ। ਸੋ ਉਸ ਸਮਝੌਤੇ ਤਹਿਤ ਕਾਫੀ ਵਧੀਆ ਗੱਲਾਂ ਹੋਈਆਂ। ਅੱਤਵਾਦ ਦੇ ਮਾਮਲੇ ਦੇ ਵਿੱਚ ਇੱਕ ਖਾਸ ਗੱਲ ਹੋਈ ਆ ਵੀ ਜੇ ਦੋਨਾਂ ਦੇਸ਼ਾਂ ਚ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਇੱਕ ਦੂਜੇ ਨੂੰ ਬਹੁਤ ਵੱਧ ਕੇ ਚੁੜ ਕੇ ਸਮਝ ਜਿਹੜਾ ਸਾਥ ਦੇਣਗੇ, ਇਹ ਗੱਲ ਨਹੀਂ ਹੋਊਗੀ ਜਿਵੇਂ ਅਕਸਰ ਹੁੰਦਾ ਵੀ ਇੱਕ ਮੁਲਕ ਦੇ ਨਾਲ ਧੱਕਾ ਹੁੰਦਾ ਤੇ ਦੂਜਾ ਮੁਲਕ ਉਹਨਾਂ ਲੋਕਾਂ ਨੂੰ ਸ਼ੈਲਟਰ ਦਿੰਦਾ। ਸੋ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣਗੀਆਂ, ਇਹਨਾਂ ਨੂੰ ਇਹਨਾਂ ਦੇ ਉੱਤੇ ਸਮਝੌਤੇ ਕੀਤੇ ਗਏ ਆ, ਪਰ ਕੁਝ ਇੱਕ ਸਮਝੌਤੇ ਇਹ ਜੇ ਵੀ ਆ ਵੀ ਜਿਹੜੇ ਹਜੇ ਹੋਰ ਵਿਚਾਰਨ ਦੀ ਲੋੜ ਆ, ਜਿਹਦੇ ਚ ਜਿਹੜੀ ਵਪਾਰ ਦੀ ਖੁੱਲ ਦੀ ਗੱਲ ਸੀ ਖਾਸ ਕਰਕੇ ਖੇਤੀ ਦੇ ਖੇਤਰ ਦੇ ਵਿੱਚ, ਉਹ ਸਮਝੌਤਾ ਹਜੇ ਵੀ ਰੁਕ ਗਿਆ, ਕਿਉਂਕਿ ਉਹ ਸਮਝੌਤੇ ਤੇ ਮੈਨੂੰ ਨੀ ਲੱਗਦਾ ਵੀ ਖਾਸ ਕਰਕੇ ਭਾਰਤ ਦੇ ਜ਼ਿਮੀਦਾਰ ਇਹ ਉਹ ਚ ਲਾਹਾ ਹੋਊਗਾ ਜਾਂ ਰੁਕ ਉਹ ਚਾਹੁਣਗੇ ਵੀ ਉਹ ਸਮਝੌਤਾ ਆਸਟ੍ਰੇਲੀਆ ਨਾਲ ਹੋਵੇ, ਕਿਉਂਕਿ ਆਸਟ੍ਰੇਲੀਆ ਚ ਭਾਵੇਂ ਆਬਾਦੀ ਬਹੁਤ ਘੱਟ ਆ ਪਰ ਆਸਟ੍ਰੇਲੀਆ ਦੀ ਆਬਾਦੀ ਘੱਟ ਦੇ ਨਾਲ ਨਾਲ ਇਹਦੇ ਕੋਲ ਜਿਹੜਾ ਉਪਜਾਊ ਖੇਤਰ ਆ ਉਹ ਕਾਫੀ ਖੁੱਲਾ, ਤੇ ਫੇਰ ਵੀ ਜਿਹੜਾ ਉਤਪਾਦ ਆ ਉਹ ਬਹੁਤ ਵੱਡੇ ਪੱਧਰ ਤੇ ਹੁੰਦਾ, ਜਿਹ ਚੋਂ ਖਾਸ ਕਰਕੇ ਜੇ ਅਨਾਜ ਕਰੀਏ ਤਾਂ ਉਤਪਾਦ ਗੱਲ ਕਰੀਏ ਤੇ ਜਾਂ ਦੁੱਧ ਦੀ ਵੀ ਗੱਲ ਕਰੀਏ ਤਾਂ ਦੁੱਧ ਦੇ ਮਾਮਲੇ ਚ ਵੀ ਬਹੁਤ ਵੱਡੀ ਇੰਡਸਟਰੀ ਆਸਟ੍ਰੇਲੀਆ। ਹੁਣ ਜੇ ਇਹ ਚੀਜ਼ਾਂ ਐਕਸਪੋਰਟ ਹੋ ਕੇ ਇੰਡੀਆ ਨੂੰ ਜਾਂਦੀਆਂ ਤਾਂ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਿਮੀਦਾਰ ਦੇ ਉੱਤੇ ਸਿੱਧਾ ਡਾਇਰੈਕਟ ਜਿਹੜਾ ਅਸਰ ਪਾਉਣਗੀਆਂ, ਕਿਉਂਕਿ ਮੇਰੇ ਯਾਦ ਆ ਅੱਜ ਤੋਂ 5-7 ਸਾਲ ਪਹਿਲਾਂ ਤੋਂ ਇਹ ਰੌਲਾ ਚੱਲਦਾ ਆ ਰਿਹਾ ਵੀ ਆਸਟ੍ਰੇਲੀਆ ਤੋਂ ਕਣਕ ਲੈ ਆਉਂਦੀ ਜ਼ਿਮੀਦਾਰ ਦੀ ਕਣਕ ਰੁਲਦੀ ਫਿਲਦੀ ਆ ਜਾਂ ਪੰਜਾਬ ਸਰਕਾਰ ਨੇ ਆਪਦੀ ਕਣਕ ਸਾਂਭੀ ਨਹੀਂ ਆਸਟ੍ਰੇਲੀਆ ਦੀ ਕਣਕ ਰੱਖੀ ਆ ਜੇ ਵੋ ਏਦਾਂ ਦੇ ਬਹੁਤ ਸਾਰੀਆਂ ਗੱਲਾਂ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਜਦੋਂ ਲੋਕਲ ਜਿਹੜਾ ਵੀ ਉੱਥੇ ਉਤਪਾਦਕ ਆ ਉਸ ਦੇ ਉੱਤੇ ਇਹਨਾਂ ਚੀਜ਼ਾਂ ਦੇ ਅਸਰ ਪੈਣੇ ਲਾਜ਼ਮੀ ਆ। ਸੋ ਸਰਕਾਰਾਂ ਇਹਦੇ ਤੇ ਹਜੇ ਹੋਰ ਵਿਚਾਰ ਕਰਨ ਲਈ ਇਸ ਸਮਝੌਤੇ ਨੂੰ ਜਿਹਨੂੰ CCA ਸਮਝੌਤਾ ਕਿਹਾ ਗਿਆ ਉਹ ਸਮਝੌਤੇ ਨੂੰ ਹਜੇ ਲਾਗੂ ਨਹੀਂ ਕਰ ਰਹੀ, ਉਸ ਦੇ ਉੱਤੇ ਹਜੇ ਹੋਰ ਕੰਮ ਚੱਲਣਾ, ਪਰ ਫਿਲਹਾਲ ਜਿਹੜਾ ਪ੍ਰਧਾਨ ਮੰਤਰੀ ਤੇ ਜਿਹੜੀ ਸਾਡੇ ਦੋਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਜਿਹੜੀ ਫੋਟੋ ਇੱਕ ਫਲੋਟ ਹੋਈ ਆ ਤੇ ਜਾਂ ਜਿਹੜਾ ਉਹਨਾਂ ਦਾ ਮਾਹੌਲ ਦੇ ਵਿੱਚ ਗੱਲਬਾਤ ਫਲੋਟ ਹੋਈ ਆ ਉਹ ਮੈਨੂੰ ਪਰਸਨਲ ਪੱਧਰ ਤੇ ਬਹੁਤ ਭਾਈ ਆ। ਮਾਹੌਲ ਇਹੋ ਜਿਹੇ ਚ ਹੋਣਾ ਚਾਹੀਦਾ ਜਦੋਂ ਤੁਸੀਂ ਕਿਤੇ ਵੀ ਕਿਸੇ ਮੁਲਕ ਨਾਲ ਕੋਈ ਚਾਹੇ ਇੱਕ ਸਮਝੌਤੇ ਆ ਹਮੇਸ਼ਾ ਟੇਬਲਾਂ ਤੇ ਬੈਠ ਕੇ ਹੁੰਦੇ ਆ ਉੱਚ ਪੱਧਰੀਆਂ ਮੀਟਿੰਗਾਂ ਚ ਹੁੰਦੇ ਆ, ਪਰ ਜਿਹੜੇ ਰਿਲੇਸ਼ਨ ਆ ਜਾਂ ਜਿਹੜੀ ਇੱਕ ਦੂਜੇ ਨਾਲ ਸਾਂਝ ਆ ਉਹ ਇਹੋ ਜਿਹੇ ਮਾਹੌਲ ਚ ਹੀ ਬਣਦੀ ਆ। ਜਦੋਂ ਅਕਸ਼ਰਧਾਮ ਮੰਦਿਰ ਦੀਆਂ ਪੌੜੀਆਂ ਦੇ ਵਿੱਚ ਬੈਠ ਕੇ ਦੋਨੇ ਪ੍ਰਧਾਨ ਮੰਤਰੀ ਦੀ ਅੱਜ ਫੋਟੋ ਲੱਗੀ ਹੋਈ ਆ ਤੇ ਜਿੱਥੇ ਕਿਤੇ ਵੀ ਹੋਰ ਵੀ ਮੈਂ ਬਹੁਤ ਸਾਰੇ ਥਾਵਾਂ ਤੇ ਦੇਖਿਆ ਵੀ ਉਹ ਇਕੱਠੇ ਕਿਤੇ ਨਾ ਕਿਤੇ ਇਸ ਢੰਗ ਨਾਲ ਘੁੰਮ ਰਹੇ ਆ ਜਿਵੇਂ ਅਸੀਂ ਨੀ ਭੂਆ ਦਾ ਮੁੰਡਾ ਆਇਆ ਹੋਵੇ ਤੇ ਉਹਨੂੰ ਘੁਮਾਉਣ ਲਿਆਨੇ ਆ, ਤੇ ਉਹ ਜਿਹੀ ਫੀਲਿੰਗ ਜਿਹੜੀ ਆਈ ਆ ਉਹ ਫੀਲਿੰਗ ਕਿਤੇ ਨਾ ਕਿਤੇ ਨਾ ਇਮੋਸ਼ਨਲ ਜ਼ਰੂਰ ਤੁਹਾਨੂੰ ਟੱਚ ਕਰ ਜਾਂਦੀ ਹੈ। ਤੇ ਇਹ ਮੋਦੀ ਨੇ ਪਹਿਲਾਂ ਵੀ ਪੱਤਾ ਬਹੁਤ ਵਾਰੀ ਖੇਡ ਲਿਆ ਇਮੋਸ਼ਨਲ ਵਾਲਾ, ਵੱਖਰੀ ਗੱਲ ਆ ਵੀ ਕਈ ਥਾਵਾਂ ਤੇ ਉਹ ਕਾਮਯਾਬ ਹੋਇਆ ਤੇ ਕਈ ਥਾਵਾਂ ਤੇ ਫੇਲ ਵੀ ਹੋਇਆ, ਜਿਵੇਂ ਪਾਕਿਸਤਾਨ ਨਾਲ ਵੀ ਉਹਨਾਂ ਨੇ ਖੇਡਿਆ ਸੀ ਪੱਤਾ ਅਚਾਨਕ ਉੱਥੇ ਜਾ ਕੇ, ਪਰ ਕੁੱਲ ਮਿਲਾ ਕੇ ਵੀ ਇੱਕ ਮੈਨੂੰ ਲੱਗਦਾ ਇਹ ਮੋਦੀ ਦੀ ਜਿਹੜੀ ਕੂਟਨੀਤੀ ਆ ਉਹਦਾ ਹਿੱਸਾ ਤੇ ਉਹ ਇਹੋ ਜਿਹੀਆਂ ਗੱਲਾਂ ਜਾਣ ਬੁੱਝ ਕੇ ਕਰਦੇ ਆ, ਜਾਣ ਬੁੱਝ ਕੇ ਉਹਨਾਂ ਨੂੰ ਇਹਨੂੰ ਪਰਟੈਂਡ ਕਰਨ ਕਹੀਏ ਚਾਹੇ ਕਰਦੇ ਆ, ਪਰ ਮੈਨੂੰ ਲੱਗਦਾ ਵੀ ਇਹ 'ਚ ਕੋਈ ਬੁਰਾਈ ਨਹੀਂ ਹੈ, ਇਹ ਇੱਕ ਚੰਗੀ ਗੱਲ ਆ। ਜ਼ਿਆਦਾ ਅਫੀਸ਼ੀਅਲੀ ਸਾਰਾ ਦਿਨ ਗੱਲਾਂ ਕਰੀ ਜਾਣਾ ਅਫੀਸ਼ੀਅਲੀ ਹੋਈ ਜਾਣਾ ਤੁਸੀਂ ਕਿਸੇ ਨਾਲ ਟੱਚ ਨੂੰ ਮੈਂ ਨਹੀਂ ਬਣਾ ਸਕਦੇ, ਜਿੰਨਾ ਪਰਸਨਲ ਪੱਧਰ ਤੇ ਬੈਠ ਕੇ ਪਰਸਨਲ ਗੱਲਾਂ ਕਰਕੇ ਤੁਸੀਂ ਕਿਸੇ ਨਾਲ ਟੱਚ ਦੇ ਵਿੱਚ ਆ ਸਕਦੇ ਹੋ। ਸੋ 3-4 ਦਿਨਾਂ ਦਾ ਦੌਰਾ ਜੀ, ਤੇ ਮੈਨੂੰ ਕੱਲ੍ਹ ਦੇ ਕਈ ਫੋਨ ਆ ਚੁੱਕੇ ਆ ਇੰਡੀਆ ਤੋਂ ਤੇ ਉਹ ਮੈਨੂੰ ਕਹਿ ਰਹੇ ਯਾਰ ਤੁਹਾਡਾ ਪ੍ਰਧਾਨ ਮੰਤਰੀ ਤਾਂ ਇੱਥੇ ਆ ਰਿਹਾ ਤੇ ਤੁਸੀਂ ਉੱਥੇ ਖੇਡਾਂ ਕਰਾ ਰਹੇ ਹੋ। ਉਹ ਮੈਂ ਉਹਨਾਂ ਨੂੰ ਹੱਸਿਆ, ਮੈਂ ਕਿਹਾ ਯਾਰ ਸਾਡਾ ਲੈਵਲ ਅਜੇ ਐਡਾ ਵੀ ਨਹੀਂ ਵਧਿਆ ਵੀ ਪ੍ਰਧਾਨ ਮੰਤਰੀ ਨਾਲ ਅੱਜ ਤੋਂ ਖੇਡਾਂ ਹੋਣਗੀਆਂ ਸਾਡੀਆਂ ਤੇ, ਪਰ ਉਹ ਕਈਆਂ ਬੰਦਿਆਂ ਨੂੰ ਬੜੀ ਹੈਰਾਨੀ ਹੋਈ ਵੀ ਗੇਮਾਂ ਦੀ ਹਾਈਪ ਦੇਖ ਕੇ ਰੋਜ਼ ਉਹ, ਕਿਉਂਕਿ ਕਹਿ ਰਹੇ ਨਾ ਅਸੀਂ ਆਪਦੀ ਸੋਚ ਫੇਸਬੁੱਕ ਦੇ ਸ਼ੇਅਰਾਂ ਨਾਲ ਹੀ ਬਣਾ ਲੈਂਦੇ ਹਾਂ ਤੇ ਉਹ ਫੇਸਬੁੱਕ ਤੇ ਦੇਖ ਦੇਖ ਵੀ ਇੰਨੇ ਉਹ ਆਈ ਜਾਂਦੇ ਆ ਲੋਕਾਂ ਦਾ ਸਮਰਥਨ, ਇੰਨੀਆਂ ਪੋਸਟਾਂ ਪੈ ਰਹੀਆਂ ਤੇ ਇਹ ਏਡਾ ਵੱਡਾ ਪ੍ਰੋਜੈਕਟ ਕਰ ਰਹੇ ਆ ਤੇ ਟਰਨਬੁੱਲ ਕੀ ਕਰਦੇ ਫਿਰਦੇ ਆ, ਉਹ ਬਾਹਰ ਫਿਰਦੇ ਆ, ਉਹਨਾਂ ਨੂੰ ਕਿਉਂ ਨੀ ਖੇਡਾਂ ਦੇਖਣ ਜਾਂਦੇ। ਸੋ ਕਈ ਲੋਕਾਂ ਦੀਆਂ ਭਾਵਨਾ, ਮੈਨੂੰ ਬੜੀ ਹਾਸੀ ਆਈ ਕੱਲ ਜਦੋਂ ਮੈਨੂੰ 3-4 ਬੰਦਿਆਂ ਨੇ ਇਹ ਸਵਾਲ ਕੀਤਾ ਵੀ ਯਾਰ ਤੁਹਾਡਾ ਪ੍ਰਧਾਨ ਮੰਤਰੀ ਤਾਂ ਸਾਡੇ ਇੰਡੀਆ ਆਇਆ ਫਿਰਦਾ, ਤੁਸੀਂ ਖੇਡਾਂ ਕਰਾਈ ਜਾਂਦੇ ਹੋ। ਮੈਂ ਕਿਹਾ ਚਲੋ ਕੋਈ ਨੀ ਜੀ, ਆ ਜਾਣਗੇ ਉਦੋਂ ਤੱਕ ਮੁੜੇ ਆਉਣਗੇ ਜ਼ਰੂਰ, ਇੱਕ ਅੱਧਾ ਮੈਚ ਤਾਂ ਜ਼ਰੂਰ ਆ ਕੇ ਦੇਖਣਗੇ। ਮੈਂ
ਸਵਰਾਟ ਸਾਹਿਬ ਅਰਦਾਸ ਕਰ ਸਕਦੇ ਹਾਂ ਕਿ ਖੇਡਾਂ ਜਿਹੜੀਆਂ ਆ ਉਹ ਓਨੀ ਮਕਬੂਲੀਅਤ ਜਿਹੜੀ ਆ ਉਹ ਜ਼ਰੂਰ ਹਾਸਲ ਕਰਨ ਕਿ ਪ੍ਰਧਾਨ ਮੰਤਰੀ ਇੱਕ ਦਿਨ ਉਸ ਮੰਚ ਦੇ ਉੱਤੇ ਉਸ ਪਲੇਟਫਾਰਮ ਦੇ ਉੱਤੇ ਆ ਕੇ।
ਦੇਖੋ ਦੇਖੋ ਅਮਰਦੀਪ, ਮੈਂ ਇੱਕ ਗੱਲ ਦਾ ਕਹਿਣਾ ਚਾਹਾਂਗਾ ਇੱਥੇ, ਇਹ ਕੋਈ ਦੁਰਲਭ ਚੀਜ਼ ਨਹੀਂ ਹੈ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ, ਇਹ ਕੋਈ ਦੁਰਲਭ ਚੀਜ਼ ਨਹੀਂ ਹੈ ਪ੍ਰਧਾਨ ਮੰਤਰੀ ਦਾ ਗੇਮਾਂ ਤੇ ਆਉਣਾ। ਮੈਂ ਜੇ ਹੁਣ ਆਪਾਂ ਕੋਸ਼ਿਸ਼ ਸ਼ੁਰੂ ਕਰੀਏ, ਕਿਉਂਕਿ ਸਾਲ ਕੁ ਪਹਿਲਾਂ ਕਰਨੀ ਪੈਂਦੀ ਹੈ ਤਾਂ ਸਿਡਨੀ ਗੇਮਾਂ ਦੇ ਉੱਤੇ ਬੜੇ ਈਜ਼ੀਲੀ ਆ ਸਕਦੇ ਆ, ਸਿਡਨੀ ਦੀ ਪ੍ਰਬੰਧਕੀ ਟੀਮ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਤੇ ਅਸੀਂ ਨੈਸ਼ਨਲ ਬਾਡੀ ਨੂੰ ਵੀ ਇਸ ਰਾਹ ਦੇ ਉੱਤੇ ਤੋਰਨ ਦੀ ਕੋਸ਼ਿਸ਼ ਕਰਾਂਗੇ। ਕੁਛ ਵੀ ਨਹੀਂ ਹੈ ਜੀ, ਇਹਨਾਂ ਨੂੰ ਫੋਲੋ ਅਪ ਕਰਨਾ ਪੈਂਦਾ, ਟਾਈਮ ਰਹਿੰਦੇ ਫੋਲੋ ਅਪ ਕਰਨਾ ਪੈਂਦਾ। ਜੇ ਤੁਸੀਂ ਟਾਈਮ ਰਹਿੰਦੇ ਇਹਨਾਂ ਨੂੰ ਫੋਲੋ ਅਪ ਕਰ ਲਓ, ਇਹਨਾਂ ਕੋਲ ਡੇਟ ਟਾਈਮ ਹੋਵੇ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਆ ਜਾਂਦੇ ਆ ਇੱਥੇ। ਉਹ ਇਹ ਗੱਲ ਨਹੀਂ ਹੈ ਵੀ ਇੱਥੇ ਇਹਨਾਂ ਨੂੰ ਪਹਿਲਾਂ 5-5, 10-10 ਦਿਨ ਗਲੀਆਂ ਖਾਲੀ ਕਰਾਉਣੀਆਂ ਪੈਣੀਆਂ, ਸੜਕਾਂ ਖਾਲੀ ਕਰ, ਇਹੋ ਜਿਹਾ ਕੁਝ ਨਹੀਂ ਹੈ ਇੱਥੇ। ਤਾਂ ਉਹਨਾਂ ਨੇ ਜੇ ਆਉਣਾ ਤਾਂ ਆਉਣਾ ਹੀ ਆ, ਤੇ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ, ਪ੍ਰੋਬਲਮ ਇੱਕੋ ਹੀ ਆਉਂਦੀ ਹੈ ਈਸਟਰ ਦੇ ਮੌਕੇ ਤੇ। ਮੈਂ ਇੱਕ ਨੋਟ ਕੀਤੀ ਇਸ ਵਾਰ ਖਾਸ ਤੌਰ ਤੇ ਸਾਡੇ ਸਾਊਥ ਆਸਟ੍ਰੇਲੀਆ ਦੇ ਜਿੰਨੇ ਵੀ ਅਸੀਂ VIPs ਨੂੰ ਬੁਲਾਇਆ, ਉਹਨਾਂ VIPs ਦੇ ਵਿੱਚ ਇੱਕ ਚੀਜ਼ ਮੈਂ ਦੇਖੀ ਵੀ ਉਹ ਗੇਮਾਂ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਸੀ, ਉਹ ਗੇਮਾਂ ਨੂੰ ਦੇਖਣਾ ਚਾਹੁੰਦੇ ਸੀ, ਉਹ ਕਲਚਰ ਦਾ ਆਨੰਦ ਮਾਣਨਾ ਚਾਹੁੰਦੇ ਸੀ। ਪਰ ਉਹ ਕਹਿੰਦੇ ਵੀ ਈਸਟਰ ਇੱਕ ਇਹੋ ਜਿਹਾ ਟਾਈਮ ਆ ਜਦੋਂ ਆਪਣੇ ਪਰਿਵਾਰ ਨੂੰ ਦਿੰਦੇ ਆ, ਈਸਟਰ ਸਾਰੇ ਦਾ ਸਾਰਾ ਟਾਈਮ ਆਪਣੇ ਪਰਿਵਾਰ ਨੂੰ ਦਿੰਦੇ ਆ, ਤੇ ਇਸ ਕਰਕੇ ਅਸੀਂ ਸਾਨੂੰ ਇਹ ਲੱਗਦਾ ਵੀ ਸਾਡਾ ਪਰਿਵਾਰ ਆਖੂ ਆ ਵੀ ਤੁਸੀਂ ਸਾਰਾ ਸਾਲ ਤਾਂ ਭੱਜੇ ਫਿਰਦੇ ਹੋ ਤੇ ਤਿੰਨ ਦਿਨ ਸਾਡੇ ਲਈ ਦੇ ਦਿਓ, ਤਾਂ ਇਸ ਕਰਕੇ ਸਾਨੂੰ ਚਾਹੁੰਦੇ ਹੋਏ ਵੀ ਅਸੀਂ ਉੱਥੇ ਪਹੁੰਚ ਨਹੀਂ ਪਾਉਣਾ। ਹੁਣ ਇਹੀ ਪੋਜੀਸ਼ਨ ਸਾਡੇ ਵੀ ਪ੍ਰੀਮੀਅਰ ਦੀ ਆਈ ਹੈ, ਸਾਡੇ ਪ੍ਰੀਮੀਅਰ ਮਾਨਯੋਗ ਜੈ ਬੈਦਰਲ, ਉਹਨਾਂ ਨੇ ਸਾਡਾ ਪੋਸਟਰ ਰਿਲੀਜ਼ ਤੋਂ ਲੈ ਕੇ ਇੰਨੀ ਸਰਕਾਰੀ ਹੈਲਪ ਦੇਣ ਤੱਕ ਸਿੱਧੇ ਰੂਪ ਚ ਸਾਡੇ ਨਾਲ ਉਹਨਾਂ ਨੇ ਅਟੈਚਮੈਂਟ ਰੱਖੀ, ਸਾਨੂੰ ਬੜੀ ਮਦਦ ਕੀਤੀ। ਪਰ ਹੁਣ ਉਹਨਾਂ ਨੇ ਦੋ ਤਿੰਨ ਵਾਰੀ ਇਸ ਚੀਜ਼ ਦੀ ਸਾਨੂੰ ਜ਼ਾਹਰ ਕੀਤੀ ਹੈ ਵੀ ਮੇਰਾ ਪ੍ਰੋਬਲਮ ਇਹ ਹੈ ਵੀ ਦੇਖੋ ਕਿੱਡੀ, ਉਹਨਾਂ ਨੇ ਦੱਸਿਆ ਕੋਈ ਸਿੱਧਾ ਕਾਰਨ, ਕਹਿੰਦੇ ਮੇਰੀ ਸਿਸਟਰ ਨੇ ਬੜੇ ਚਿਰਾਂ ਬਾਅਦ ਆਉਣਾ ਮੇਰੇ ਕੋਲ ਤੇ ਮੈਂ ਉਹਨੂੰ ਵੱਧ ਤੋਂ ਵੱਧ ਟਾਈਮ ਦੇਣਾ ਚਾਹੁੰਦਾ। ਸੋ ਇੱਕ ਬੜੀ ਉਹਨਾਂ ਨੇ ਆਪਦੀ ਪਰਿਵਾਰਕ ਜਿਹੜੀ ਜ਼ਿੰਮੇਵਾਰੀ ਜਾਂ ਇੱਕ ਆਪਦਾ ਕੋਹ ਪੱਖ ਦਿਖਾਇਆ ਵੀ ਸਿਆਸਤ ਸਿਆਸਤ ਦੇ ਨਾਲ ਆ ਪਰ ਮੇਰੀ ਫੈਮਿਲੀ ਮੇਰੇ ਲਈ ਆ ਸਭ ਕੁਛ ਆ। ਸੋ ਇਸ ਕਰਕੇ ਕਹਿੰਦੇ ਵੀ ਮੈਨੂੰ ਬੜਾ ਔਖਾ ਲੱਗ ਰਿਹਾ, ਮੈਂ ਕਿਵੇਂ ਮੈਨੇਜ ਕਰਾਂ। ਸੋ ਕਈ ਵਾਰ ਅਸੀਂ ਤਾਂ ਫਿਰ ਉਹ ਪੰਜਾਬੀ ਢੰਗ ਨਾਲ ਰਾਇ ਦਿੱਤੀ ਸੀਗੀ ਵੀ ਕੋਈ ਨੀ ਜੀ, ਸਾਡੇ ਵੀ ਕੋਈ ਆਇਆ ਗਿਆ ਹੋਵੇ ਤਾਂ ਅਸੀਂ ਉਹਨੂੰ ਨਾਲ ਹੀ ਲਿਆਉਣੇ ਆ, ਤੁਸੀਂ ਉਹਨਾਂ ਨੂੰ ਵੀ ਨਾਲ ਲਿਆਇਓ। ਤੇ ਉਹ ਪਰ ਫਿਰ ਵੀ ਥੋੜਾ ਜਿਹਾ ਅਫੀਸ਼ੀਅਲ ਵੀ ਕੁਝ ਇੱਕ ਗੱਲਾਂ ਹੁੰਦੀਆਂ। ਸੋ ਇਹ ਕੋਈ ਐਡੀ ਦੁਰਲਭ ਕੰਮ ਨੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਆਉਣਾ। ਰੱਬ ਨੇ ਸੁੱਖ ਰੱਖੀ, ਵਧੀਆ ਮਾਹੌਲ ਰਿਹਾ, ਅਰਦਾਸ ਵੀ ਦੁਆ ਵੀ ਤੁਹਾਡੀ ਕਬੂਲ ਹੋਊਗੀ ਤੇ ਛੇਤੀ ਪ੍ਰਧਾਨ ਮੰਤਰੀ ਵੀ ਇਹ ਖੇਡਾਂ ਦੇਖਣ ਆਇਆ ਕਰਨਗੇ।
ਜੀ ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ ਤਾਂ ਬ੍ਰੈਡ ਸਾਹਿਬ, ਖਬਰ ਜਿਹੜੀ SYL ਨਹਿਰ ਦੇ ਮੁੱਦੇ ਤੇ ਹੀ ਹੈ ਕਿਉਂਕਿ ਇਹਦੀ ਸੁਣਵਾਈ ਜਿਹੜੀ ਹੈ ਜੀ ਸੁਪਰੀਮ ਕੋਰਟ ਵੱਲੋਂ 12 ਅਪ੍ਰੈਲ ਤੇ ਪਾਈ ਗਈ ਹੈ। ਸੋ ਕੱਲ ਇਹਦੀ ਜਿਹੜੀ ਸੁਣਵਾਈ ਹੈ ਉਹ ਹੋਣੀ
ਜੀ ਬਿਲਕੁਲ ਜਿਹੜੀ ਸੁਣਵਾਈ ਹੈ ਕੱਲ ਤੇ ਪਾਈ ਹੈ। ਕਈ ਥਾਂ ਤੇ ਰਿੱਟ ਦਰਜ ਕੀਤੀ ਆ, ਰਾਮ ਜੇਠਮਲਾਨੀ ਵਰਗੇ ਵੱਡੇ ਵਕੀਲ ਆ ਜਿਹੜੇ ਪੰਜਾਬ ਨੇ ਹਾਇਰ ਕੀਤੇ ਆ। ਪਰ ਦੂਜੇ ਪਾਸੇ ਕੱਲ ਪ੍ਰਧਾਨ ਮੰਤਰੀ ਨੇ ਵੀ ਇੱਕ ਸਪੈਸ਼ਲ ਗੁਜ਼ਾਰਿਸ਼ ਕੀਤੀ ਆ ਤੇ SYL ਮੁੱਦੇ ਤੇ ਪੰਜਾਬ ਹਰਿਆਣਾ ਦੀ ਇੱਕ ਸਾਂਝੀ ਬੈਠਕ ਉਹਨਾਂ ਨੇ ਸੱਦੀ ਆ ਵੀ ਮੈਂ ਸਿੱਧੀ ਗੱਲਬਾਤ ਕਰਨੀ ਚਾਹੁੰਦਾ ਤੇ ਇਸ ਕਾਰਨ ਹੋ ਸਕਦਾ ਜਿਹੜੀ 12 ਤਰੀਕ ਵਾਲੀ ਸੁਣਵਾਈ ਆ ਉਹਦੀ ਇਕੱਲੀ ਸਿਰਫ ਡੇਟ ਹੀ ਲਈ ਜਾਵੇ, ਅੱਗੇ ਡੇਟ ਪਾ ਦਿੱਤੀ ਜਾਵੇ ਤੇ ਉਹ ਇਹਦੇ ਤੇ ਕੋਈ ਕਾਰਵਾਈ ਨਾ ਹੋਵੇ। ਪਰ ਜੇ ਕਾਰਵਾਈ ਹੁੰਦੀ ਵੀ ਆ ਤਾਂ ਉਹ ਐਡੀ ਛੇਤੀ ਦਾ ਨਤੀਜੇ ਜਾਂ ਐਡੀ ਛੇਤੀ ਦੇ ਹੱਲ ਆਉਣ ਵਾਲੇ ਨਹੀਂ ਹਨ ਕਿਉਂਕਿ ਜਿਹੜਾ ਹੱਲ ਆ ਜਿਹਦੀ ਚੀਜ਼ ਤੇ 30 ਸਾਲ ਹੋ ਗਏ ਲਮਕਦਿਆਂ ਨੂੰ ਉਹ ਹੱਲ ਕਿਵੇਂ ਨਿਕਲੂਗਾ। ਹੁਣ ਪ੍ਰਧਾਨ ਮੰਤਰੀ ਨੇ ਜਿਹੜੀ ਸੱਦੀ ਆ ਬੈਠਕ ਉਹਦੇ ਤੋਂ ਹੁਣ ਹਰਿਆਣਾ ਨੂੰ ਪੰਜਾਬ ਨੂੰ ਤਾਂ ਇਹ ਆਸ ਆ ਵੀ ਇਹ ਨਹਿਰ ਨੂੰ ਆਖਦੇ ਪ੍ਰਧਾਨ ਮੰਤਰੀ ਕਹਿ ਦੇਣ ਵੀ ਨਹੀਂ ਇਹ ਨਹੀਂ ਬਣੂਗੀ ਤੇ ਹਰਿਆਣੇ ਨੂੰ ਇਹ ਆਸ ਆ ਵੀ ਪ੍ਰਧਾਨ ਮੰਤਰੀ ਕਹਿ ਦੇਣ ਨਹਿਰ ਬਣੂਗੀ ਤੇ ਕੰਮ ਦੋਨੇ ਨੀ ਹੋਣੇ, ਕੰਮ ਦੋਨੇ 30 ਸਾਲ ਤੋਂ ਨੀ ਹੋਏ ਤੇ ਗਾਂਹ ਵੀ ਨੀ ਹੋਣੇ। ਕਾਰਨ ਕੀ ਆ ਵੀ ਜੇ ਤਾਂ ਨਹਿਰ ਬਣਦੀ ਆ ਤਾਂ ਉਹ ਕੱਲੀ ਨਹਿਰ ਬਣਨਾ ਦਾ ਕੋਈ ਮਸਲਾ ਨੀ, ਨਹਿਰ ਬਣ ਜੂਗੀ ਪਰ ਉਹਦੇ ਵਿੱਚ ਪਾਣੀ ਜਿਹੜਾ ਛੱਡਣਾ ਉਹ ਪਾਣੀ ਕਿੱਥੋਂ ਆਊਗਾ, ਉਹ ਪਾਣੀ ਕਿਹੜੇ ਕਿਹੜੇ ਢੰਗ ਨਾਲ ਉੱਥੋਂ ਪਾਣੀ ਪੰਜਾਬ ਤੋਂ ਲੈਣਗੇ, ਪੰਜਾਬ ਦਾ ਪਾਣੀ ਲੈ ਕੇ ਜਾਣਗੇ ਤਾਂ ਉਹ ਕਿਵੇਂ ਪੰਜਾਬ ਬਰਦਾਸ਼ਤ ਕਰੂਗਾ। ਦੂਜੇ ਪਾਸੇ ਜੇ ਪਾਣੀ ਨਹੀਂ ਲਿਜਾਂਦੇ ਫਿਰ ਨਹਿਰ ਦਾ ਥਾਂ ਰੋਕਣ ਦਾ ਕੀ ਆਈਡੀਆ। ਹੋ ਸਕਦਾ ਪ੍ਰਧਾਨ ਮੰਤਰੀ ਇਹ ਕਹਿਣ ਵੀ ਕਰੀ ਨਹਿਰ ਬਣਨ ਦਿਓ, ਕੋਈ ਨੀ ਬਾਅਦ ਦੀਆਂ ਗੱਲਾਂ ਬਾਅਦ ਚ ਦੇਖਾਂਗੇ, ਕੋਈ ਹੋਰ ਹੱਲ ਕੱਢਣ। ਮੈਨੂੰ ਨੀ ਲੱਗਦਾ ਇਹ ਹੱਲ ਸਾਰਥਿਕ ਹੱਲ ਹੋਊਗਾ ਜਾਂ ਇਹ ਹੱਲ ਕੱਢਿਆ ਜਾ ਸਕੂਗਾ ਇਹਦੇ ਨਾਲੋਂ। ਜਿਹੜਾ ਦੂਜਾ ਹੁਣ ਸਰਕਾਰਾਂ ਬਹੁਤ ਵੱਡੀ ਚੀਜ਼ ਹੁੰਦੀਆਂ, ਸਰਕਾਰਾਂ ਕੁਝ ਵੀ ਕਰ ਸਕਦੀਆਂ। ਮੇਰੇ ਹਿਸਾਬ ਨਾਲ ਜਿਹੜਾ ਇਹਦਾ SYL ਦਾ ਮੁੱਦਾ ਜਿਹੜਾ ਇਹਨੂੰ ਨਾ ਇੱਕ ਹੋਰ ਢੰਗ ਨਾਲ ਨਜਿੱਠਿਆ ਜਾਊਗਾ, ਉਹ ਉਹੀ ਆ ਜਿਹੜਾ ਹਿਮਾਚਲ ਦੇ ਵਿੱਚੋਂ ਸੁਰੰਗ ਪਾ ਕੇ ਪਾਣੀ ਬਾਹਰ ਦੀ ਬਾਹਰ ਲਿਜਾ ਕੇ ਪੰਜਾਬ ਤੋਂ ਬਾਹਰ ਦੀ ਬਾਹਰ ਹੀ ਹਰਿਆਣੇ ਨੂੰ ਦੇ ਦਿੱਤਾ ਜਾਊਗਾ ਕਿਉਂਕਿ ਅਕਸਰ ਤਾਂ ਪਾਣੀ ਹਿਮਾਚਲ ਚੋਂ ਆਉਂਦਾ ਨਾ, ਤਾਂ ਉਹ ਪਾਣੀ ਦਾ ਜਿਹੜਾ ਪਹਿਲਾਂ ਵੀ ਸਰਵੇ ਹੋ ਚੁੱਕਿਆ ਬਹੁਤ ਸਾਰੇ ਥਾਵਾਂ ਦੇ ਉੱਤੇ, ਇਸ ਚੀਜ਼ ਦੀਆਂ ਤੁਸੀਂ ਵੀਡੀਓ ਫਿਲਮਾਂ ਵੀ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ ਉਹ ਪਾਣੀ ਲਿਜਾਇਆ ਜਾ ਸਕਦਾ ਪਾਸੇ ਬਾਹਰ ਦੀ ਬਾਹਰ। ਸੋ ਮੈਨੂੰ ਇਹ ਲੱਗਦਾ ਵੀ ਐਤਕੀ ਦੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਰੌਲਾ ਚੱਲੂ ਆ ਜਾਂ ਪ੍ਰਧਾਨ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਅਚਾਨਕ ਇਸ ਦੇ ਵਿੱਚ 20 ਪਲਾਨ ਦੇ ਉੱਤੇ ਕੰਮ ਸ਼ੁਰੂ ਹੋਊਗਾ। ਇਹ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਓ, ਇੱਕ ਅੱਧੇ ਸਾਲ ਦੇ ਵਿੱਚ ਇਹ ਪਲਾਨ ਨੂੰ ਪਾਸੇ ਕਰਕੇ 20 ਪਲਾਨ ਦੇ ਉੱਤੇ ਕੰਮ ਸ਼ੁਰੂ ਹੋ ਕੇ ਪਾਣੀ ਹੈ ਜਿਹੜਾ ਉਹ ਦਿੱਤਾ ਜਾਊਗਾ। ਇਸੇ ਨਾਲ ਹੀ ਹਰਿਆਣਾ ਤੇ ਦਿੱਲੀ ਦੀਆਂ ਅੱਖਾਂ ਪੂੰਝੀਆਂ ਜਾਣਗੀਆਂ ਤੇ ਉਹਨਾਂ ਨੂੰ ਕਿਹਾ ਜਾਊਗਾ ਵੀ ਆਪਾਂ ਕੰਨ ਜਿਹੜਾ ਦੂਜੇ ਢੰਗ ਨਾਲ ਫੜਦੇ ਹਾਂ ਉੱਤੋਂ ਦੀ ਬਾਂਹ ਕਰਕੇ ਫੜਦੇ ਹਾਂ, ਪਾਣੀ ਉਹੀ ਹੋਊਗਾ, ਪਾਣੀ ਦੀ ਕੋਈ ਉਹਦੇ ਚ ਸੇਮ ਹੀ ਪੰਜਾਬ ਦੇ ਹਿੱਸੇ ਚੋਂ ਜਾਊਗਾ ਪਰ ਜਾਊਗਾ ਪੰਜਾਬ ਤੋਂ ਬਾਹਰ ਬਾਹਰ ਦੀ। ਪਹਿਲਾਂ ਵੀ ਇੱਕ ਏਦਾਂ ਚੈਨਲ ਬਣਾਇਆ ਹੋਇਆ ਜੇ ਤੁਸੀਂ ਬਹੁਤ ਸਾਰੀਆਂ ਪਾਣੀ ਦੇ ਮੁੱਦੇ ਤੇ ਫਿਲਮਾਂ ਬਣੀਆਂ ਪਿੱਛੇ ਜੇ, ਇੱਕ ਮੈਂ ਫਿਲਮ ਦਾ ਜ਼ਿਕਰ ਵੀ ਕੀਤਾ ਸੀ ਸ਼ਾਰਟ ਮੂਵੀ ਦਾ, ਤੇ ਤੁਸੀਂ ਉਹ ਦੇਖੋਗੇ ਤਾਂ ਉਹਦੇ ਵਿੱਚ ਇੱਕ ਕਲੀਅਰ ਕੱਟ ਤੁਹਾਨੂੰ ਮੈਪ ਦੇ ਨਾਲ ਨਕਸ਼ਿਆਂ ਦੇ ਨਾਲ ਇਹ ਸਮਝਾਇਆ ਗਿਆ ਵੀ ਕਿਵੇਂ ਕਿਵੇਂ ਪਾਣੀ ਦਾ ਪਾਣੀ ਹੈ ਜਿਹੜਾ ਪੰਜਾਬ ਦਾ ਉਹ ਬਾਹਰ ਦੀ ਗਿਆ। ਸੋ ਇਸ ਕਰਕੇ ਤੁਸੀਂ ਇਸ ਮੁੱਦੇ ਨੂੰ ਦਾ ਮੈਨੂੰ ਨੀ ਲੱਗਦਾ ਪ੍ਰਧਾਨ ਮੰਤਰੀ ਦੀ ਇਸ ਬੈਠਕ ਨਾਲ ਜਾਂ ਸੁਪਰੀਮ ਕੋਰਟ ਦੀ ਇਸ 22 ਤਰੀਕ ਨਾਲ ਕੋਈ ਹੱਲ ਹੋਣ ਵਾਲਾ। ਹਾਂ ਹੱਲ ਹੋ ਰਿਹਾ ਜੀ, ਰਾਮ ਜੇਠਮਲਾਨੀ ਵਰਗੇ ਵਕੀਲਾਂ ਦਾ, ਵੱਡੇ ਵੱਡੇ ਵਕੀਲਾਂ ਦੀ ਜਿਹੜੀ ਰੋਜੀ ਰੋਟੀ ਚੱਲ ਰਹੀ ਆ। ਹੁਣ ਜੇ ਤੁਹਾਨੂੰ ਦੱਸਿਆ ਜਾਵੇ ਤਾਂ ਰਾਮ ਜੇਠਮਲਾਨੀ ਦੀ ਜਿਹੜੀ ਇੱਕ ਇੱਕ ਪੇਸ਼ੀ ਦੀ ਜਿਹੜੀ ਉਹਦਾ ਜਿਹੜੀ ਫੀਸ ਆ ਉਹ ਉਹਨਾਂ ਦੀਆਂ ਜੀਰਮਾਨੀ ਗਿਣੀਆਂ ਜਾਂਦੀਆਂ, ਕਰੋੜਾਂ ਦੇ ਵਿੱਚ ਉਹ ਫੀਸ ਇੱਕ ਕੇਸ ਦੀ ਲੈਂਦੇ ਆ, ਤੇ ਉਹ ਭਾਈ ਉਹਨਾਂ ਦੀ ਰੋਜੀ ਰੋਟੀ ਹੁਣ ਸਰਕਾਰਾਂ ਦੇ ਜਿਵੇਂ ਚੱਲਦੀ ਰਹਿਣੀ ਆ, ਤੇ ਸਰਕਾਰਾਂ ਆਪਣੇ ਆਪਣੇ ਉਹਦੇ ਗਿੱਪੀ ਗਰੇਵਾਲ ਦੇ ਗਾਣੇ ਵਾਲੀ ਗੱਲ ਆ, ਸਾਡੇ ਸਾਡੇ ਸਿਰ ਤੇ ਸਰਕਾਰਾਂ ਚੱਲਦੀਆਂ,
ਪੈਸੇ ਤੇ ਸਰਕਾਰਾਂ ਚੱਲਦੀਆਂ। ਬਿਲਕੁਲ ਬਿਲਕੁਲ ਜੀ। ਤੇ ਬਰਾੜ ਸਾਹਿਬ, ਵੈਸੇ ਅਸੀਂ ਅੱਗੇ ਖਬਰ ਜਿਹੜੀ ਸੀ ਜੀ ਉਹ ਇੱਕ ਪੰਚਾਇਤ ਮੰਤਰੀ ਦੇ ਬਿਆਨ ਦੇ ਬਾਰੇ ਸਾਂਝੀ ਕਰਨੀ ਸੀ, ਪਰ ਸਾਡੇ ਇੱਕ ਸਰੋਤੇ ਆ ਜੀ ਕੁਲਵਿੰਦਰ ਢਿੱਲੋਂ ਹੋਰੀ, ਉਹਨਾਂ ਨੇ ਵੀ ਤੁਹਾਡੇ ਤੋਂ ਇੱਕ ਜਾਣਕਾਰੀ ਜਿਹੜੀ ਆ ਉਹ ਲੈਣੀ ਚਾਹੀਦੀ, ਤੇ ਨਾਲ ਹੀ ਨਾਲ ਸੰਦੀਪ ਰਾਏ ਜੁੜੇ ਆ, ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਵੀ ਨਾਲ ਹੀ ਜੋੜਦੇ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਮਿੰਟੂ ਜੀ ਰੋ ਦੇ ਏਜੰਟ ਨੂੰ ਪਾਕਿਸਤਾਨ ਚ ਸਜ਼ਾ ਜਿਹੜੀ ਆ ਸੁਣਾਈ ਗਈ ਆ, ਕਹਿੰਦੇ ਪਲੀਜ਼ ਇਹ ਨਿਊਜ਼ ਜਿਹੜੀ ਆ ਜੀ ਇਹਨੂੰ ਵਿਸਤਾਰ ਚ ਦੱਸਿਓ। ਸੋ ਬਿਲਕੁਲ ਜੀ, ਅੱਜ ਦੀ ਅਖਬਾਰ ਦੇ ਪਹਿਲੇ ਸਫ਼ੇ ਦੇ ਉੱਤੇ ਹੀ ਇਸ ਨਿਊਜ਼ ਦਾ ਜਿਹੜਾ ਖੁਲਾਸਾ ਹੈ ਉਹ ਕੀਤਾ ਗਿਆ ਆ। ਸੋ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾ ਕੇ ਇੱਕ ਵਾਰ ਫੇਰ ਕਹਿੰਦੇ ਭਾਰਤ ਨੂੰ ਭੜਕਾ ਦਿੱਤਾ ਆ, ਤੇ ਇਹਨੂੰ ਜਸੂਸ ਦੱਸਿਆ ਜੀ, ਹਿੰਦੁਸਤਾਨੀ ਜਸੂਸ ਸੁਣਾ ਕੇ ਮੌਤ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ ਹੈ, ਸੁਣਾਈ ਗਈ ਹੈ। ਸੋ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਜੀ, ਜੇ ਇੱਕੋ ਹੀ ਇੱਥੇ ਗੱਲ ਆ ਜਾਂਦੀ ਹੈ ਵੀ ਇੱਕ ਬੰਦਾ ਉਹੀ ਸਾਵਾਂ ਬੰਦਾ ਹੁੰਦਾ ਇੱਕ ਲਈ ਸ਼ਹੀਦ ਤੇ ਦੂਜੇ ਲਈ ਕਾਤਲ ਹੁੰਦਾ, ਉਹੀ ਚੀਜ਼ ਕੁਲਭੂਸ਼ਣ ਹੋਰਾਂ ਦੇ ਮਾਮਲੇ ਚ ਆਈ ਆ, ਤੇ ਉਹਨਾਂ ਦੇ ਉੱਤੇ ਜਿਹੜੀ ਇਹ ਕੇਸ ਚੱਲ ਕੇ ਸਜ਼ਾ ਹੋਈ ਆ, ਤੇ ਉਹਦਾ ਅੱਜ ਜਿਹੜਾ ਧਮਕੀ ਭਰੀ ਜਿਹੜਾ ਬਿਆਨ ਭਾਰਤ ਵੱਲੋਂ ਦਿੱਤਾ ਗਿਆ, ਖਾਸ ਕਰਕੇ ਕੱਲ ਤਲਬ ਕੀਤਾ ਗਿਆ ਸੀਗਾ ਆਪਣੇ ਪਾਕਿਸਤਾਨ ਦੇ ਜਿਹੜੇ ਉੱਚ ਹਾਈ ਕਮਿਸ਼ਨਰ ਹੁੰਦੇ ਆ ਉਹਨਾਂ ਨੂੰ ਤਲਬ ਕਰਕੇ ਇੱਕ ਲੈਟਰ ਸੌਂਪਿਆ ਗਿਆ, ਤੇ ਜਿਹੜੇ 10 ਜਾਂ 11 ਇੱਕ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦਾ ਹੁਣ ਹੋਣੀ ਸੀਗੀ ਅੱਜ ਸਵੇਰ ਦੇ ਵਿੱਚ, ਉਹ ਵੀ ਟੈਂਪਰੇਰੀ ਤੌਰ ਤੇ ਰੋਕ ਦਿੱਤੀ ਗਈ ਆ। ਪਰ ਕੁੱਲ ਮਿਲਾ ਕੇ ਜੇ ਦੱਸਿਆ ਜਾਵੇ, ਦੇਖੋ ਇੱਕ ਗੱਲ ਤਾਂ ਮੰਨਣੀ ਪੈਣੀ ਆ ਵੀ ਚਲੋ ਅਸੀਂ ਆਪਦੀ ਸਫਾਈਆਂ ਦਿੰਦੇ ਆਪਦੇ ਆਪ ਨੂੰ ਸੱਚੇ ਹੁੰਦੇ ਕੁਛ ਵੀ ਕਹੀ ਜਾਈਏ ਵੱਖਰੀ ਗੱਲ ਆ, ਪਰ ਇੱਕ ਗੱਲ ਤਾਂ ਕਿਤੇ ਨਹੀਂ ਗਈ ਵੀ ਅੱਗ ਮੱਚੀ ਆ ਤਾਂ ਧੂੰਆਂ ਨਿਕਲੂਗਾ, ਐਵੇਂ ਧੂੰਆਂ ਨਹੀਂ ਨਿਕਲਦਾ, ਇਸ ਚੀਜ਼ ਦੀ ਤਾਂ ਸਾਨੂੰ ਪੁਸ਼ਟੀ ਕਰਨੀ ਪੈਣੀ ਆ। ਹੁਣ ਜਦੋਂ ਤੁਸੀਂ ਕੁਲਭੂਸ਼ਣ ਯਾਦਵ ਦੀ ਹਿਸਟਰੀ ਫਰੋਲਦੇ ਹੋ ਤਾਂ ਤੁਹਾਨੂੰ ਪਤਾ ਲੱਗੂਗਾ ਜੀ ਵੀ ਉਹ ਇੰਡੀਅਨ ਆਰਮੀ ਦੇ ਵਿੱਚ ਨੇਵੀ ਦੇ ਵਿੱਚ ਆਫੀਸਰ ਸਨ, ਤੇ ਉਹਨਾਂ ਨੂੰ ਪਿੱਛੇ ਜੇ ਰਿਟਾਇਰਮੈਂਟ ਦਿਖਾਈ ਗਈ ਹੈ ਵੀ ਉਹ ਰਿਟਾਇਰ ਹੋ ਗਏ ਸੀ, ਤੇ ਪਰ ਉਹ ਇਰਾਨ ਦੇ ਥਰੂ ਪਾਕਿਸਤਾਨ ਦੇ ਵਿੱਚ ਜਾਂਦੇ ਫੜੇ ਗਏ ਆ, ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਜਸੂਸੀ ਦਾ ਉਹਦੇ ਤੇ ਉਹਨਾਂ ਦੇ ਕੇਸ ਚੱਲਿਆ ਤੇ ਉਹਨਾਂ ਨੂੰ ਇਹ ਸਜ਼ਾ ਮਿਲੀ ਆ। ਹੁਣ ਇਹਦੇ ਕਈ ਪਹਿਲੂ ਆ, ਪਹਿਲਾ ਪਹਿਲੂ ਤਾਂ ਇਹ ਆ ਵੀ ਭਾਰਤ ਆ ਜਿਹੜਾ ਉਹ ਪ੍ਰਟੈਂਡ ਕਰ ਰਿਹਾ ਵੀ ਜਿਹੜੀ ਇਹ ਜਸੂਸ ਨੀ ਇਹ ਵਪਾਰੀ ਸੀ ਤੇ ਇਹਦਾ ਆਪਦਾ ਇੱਕ ਵਪਾਰ ਕਰਦੇ ਸੀ, ਹੋ ਸਕਦਾ ਇਹ ਵੀ ਇੱਕ ਸੱਚ ਹੋਵੇ ਵੀ ਇੱਕ ਨੇਵੀ ਦਾ ਜਿਹੜਾ ਕਮਾਂਡਰ ਆ ਉਹ ਕੋਈ ਇਹ ਰਿਟਾਇਰਮੈਂਟ ਤੋਂ ਬਾਅਦ ਆਪਦਾ ਵਪਾਰ ਸ਼ੁਰੂ ਕਰ ਲਿਆ ਹੋਵੇ। ਪਰ ਦੋ ਚੀਜ਼ਾਂ ਚ ਜੇ ਤਾਂ ਤੁਸੀਂ ਨੇਵੀ ਜੇ ਤਾਂ ਤੁਸੀਂ ਚਲੋ ਮੰਨ ਲਓ ਵੀ ਸਮੁੰਦਰੀ ਜਹਾਜ਼ ਚਲਾਉਣੇ ਹੋ, ਸਮੁੰਦਰੀ ਜਹਾਜ਼ ਦੇ ਕਰੂ ਦੇ ਮੈਂਬਰ ਹੋ, ਫੇਰ ਤਾਂ ਇੱਕ ਹੈਗਾ ਵੱਖਰਾ ਕੰਮ, ਫੇਰ ਤਾਂ ਤੁਸੀਂ ਵੱਖਰੋ ਵੱਖਰੇ ਮੁਲਕਾਂ ਚ ਇਸ ਦੌਰਾਨ ਜਾਂਦੇ ਹੋ, ਤੇ ਹੋ ਸਕਦਾ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕਿਸੇ ਮੁਲਕ ਦੀ ਕੋਈ ਚੀਜ਼ ਭਾ ਜੇ ਤੇ ਤੁਸੀਂ ਉਹਦਾ ਬਿਜ਼ਨਸ ਸ਼ੁਰੂ ਕਰ ਲਓ। ਦੂਜੇ ਪਾਸੇ ਇਹ ਆ ਜਾਂਦਾ ਵੀ ਇੱਕ ਆਰਮੀ ਦਾ ਜਿਹੜਾ ਕਮਾਂਡਰ ਆ ਉਹ ਆਪਦੀ ਦਾਇਰੇ ਚ ਰਹਿ ਕੇ ਹੀ ਸਮੁੰਦਰ ਦੇ ਵਿੱਚ ਕੰਮ ਕਰ ਸਕਦਾ, ਨਾ ਕਿ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਤੇ ਘੁੰਮ ਫਿਰ ਸਕਦਾ। ਸੋ ਇਹ ਤਾਂ ਨੀ ਹੋ ਸਕਦਾ ਵੀ ਇੱਕ ਕਮਾਂਡਰ ਹੋਣ ਦੇ ਨਾਤੇ ਉਹਨਾਂ ਨੇ ਪਹਿਲਾਂ ਇਰਾਨ ਪਾਕਿਸਤਾਨ ਆਪਦੀ ਜੌਬ ਦੌਰਾਨ ਘੁੰਮਿਆ ਹੋਵੇ ਤੇ ਫਿਰ ਉੱਥੋਂ ਵਪਾਰ ਸ਼ੁਰੂ ਕਰ ਲਿਆ ਹੋਵੇ। ਸੋ ਸ਼ੰਕਾਵਾਂ ਇਸ ਪਾਸੇ ਵੀ ਹੈਗੀਆਂ ਜੀ, ਤੇ ਸ਼ੰਕਾਵਾਂ ਉਸ ਪਾਸੇ ਵੀ ਹੈਗਾ। ਉਸ ਪਾਸੇ ਸ਼ੰਕਾ ਇਹ ਆ ਵੀ ਉਹਨਾਂ ਨੂੰ ਜਿਹੜਾ ਇੱਕ ਪ੍ਰੋਟੋਕੋਲ ਆ ਉਹ ਫੋਲੋ ਕਰਨਾ ਪੈਂਦਾ ਹੁੰਦਾ ਵੀ ਜਦੋਂ ਕੋਈ ਫੜਿਆ ਜਾਵੇ ਉਹ ਹਾਈ ਕਮਿਸ਼ਨਰ ਨੂੰ ਦੱਸਣਾ, ਫਿਰ ਜਦੋਂ ਤੇ ਕੇਸ ਚੱਲਣਾ ਤਾਂ ਹਾਈ ਕਮਿਸ਼ਨਰ ਨੂੰ ਦੱਸਣਾ ਤਾਂ ਕਿ ਉਹ ਆਪਦਾ ਬਚਾਅ ਪੱਖ ਦਾ ਵਕੀਲ ਕਰ ਸਕੇ। ਉਹ ਪਾਕਿਸਤਾਨ ਨੇ ਉਹ ਕੋਈ ਕਾਰਵਾਈ ਨਹੀਂ ਕੀਤੀ ਜੋ ਅਕਸਰ ਉਹ ਧੱਕਾ ਕਰਦਾ, ਉਹਨੇ ਉਹ ਕੀਤਾ। ਭਾਰਤ ਹਲੇ ਤੱਕ ਜਿਹੜੀ ਆਪਦੇ ਆਪ ਨੂੰ ਸਾਫ਼ ਸੁਥਰਾ ਕਹਿਣ ਦੀ ਕੋਸ਼ਿਸ਼ ਦੇ ਵਿੱਚ ਆ, ਪਰ ਇਹ ਸੋਚਣਾ ਪੈਣਾ ਕਰਨੀ ਪੈਣੀ ਹੈ ਗੱਲ ਵੀ ਇੱਕ ਭਾਰਤੀ ਨਾਗਰਿਕ ਉਹ ਇਰਾਨ ਦੇ ਜ਼ਰੀਏ ਪਾਕਿਸਤਾਨ ਦੇ ਵਿੱਚ ਜਾ ਰਿਹਾ ਤੇ ਉਹ ਕਿਉਂ ਜਾ ਰਿਹਾ। ਹੁਣ ਜੇ ਕਹੀਏ ਵੀ ਇੱਕ ਅੱਧਾ ਜਾਂਦਾ ਤੇ ਤਾਂ ਫੜਿਆ ਗਿਆ, ਪਰ ਇਹ ਤਾਂ ਗੱਲ ਸੱਚ ਨਹੀਂ ਹੈ। ਜੇ ਤੁਸੀਂ ਅਫੀਸ਼ੀਅਲ ਤੌਰ ਤੇ ਦੇਖੋ ਤਾਂ ਪਾਕਿਸਤਾਨ ਦੇ ਵਿੱਚ ਕਿੰਨੀ ਦੁਨੀਆਂ ਰੋਜ਼ ਜਾਂਦੀ ਹੈ ਤੇ ਕਿੰਨੀ ਦੁਨੀਆਂ ਰੋਜ਼ ਪਾਕਿਸਤਾਨ ਤੋਂ ਮੁੜ ਕੇ ਆਉਂਦੀ ਆ, ਇਹਦੇ ਅੰਕੜੇ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ। ਤੁਸੀਂ ਰੋਜ਼ ਦੇਖੋਗੇ, ਹੁਣ ਜੇ ਆਪਾਂ ਆਪਣੇ ਲਾਈਏ, ਨਨਕਾਣਾ ਸਾਹਿਬ ਜਾਣ ਦਾ ਗੱਲ ਲਾਈਏ ਤਾਂ ਕਿੰਨੀ ਦੁਨੀਆਂ ਜਾਂਦੀ ਹੈ ਨਨਕਾਣਾ ਸਾਹਿਬ, ਉਹਨਾਂ ਨੂੰ ਤਾਂ ਫੜ ਕੇ ਜਸੂਸ ਨਹੀਂ ਬਣਾ ਦਿੱਤਾ ਜਾਂਦਾ ਨਾ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ, ਪਰ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਬੰਦੇ ਨੂੰ ਮੌਤ ਦੀ ਸਜ਼ਾ ਹੋਵੇ, ਜੇ ਕੋਈ ਕਿਸੇ ਦੇ ਪਰਿਵਾਰ ਨਾਲ ਇੰਨਾ ਕੁ ਧੱਕਾ ਹੋਵੇ ਉਹਦਾ, ਜਿਹਦਾ ਬਾਪ, ਜਿਹਦਾ ਬੱਚਾ, ਜਿਹਦਾ ਉਹਨੂੰ ਪਤਾ ਹੁੰਦਾ, ਤੇ ਅਸੀਂ ਤਾਂ ਉਹ ਵੀ ਅਸੀਂ ਤਾਂ ਉਹ 11 ਕੈਦੀਆਂ ਦਾ ਵੀ ਫਿਕਰ ਮਨਾਉਣੇ ਆ ਜਿਨ੍ਹਾਂ ਨੇ ਹੁਣ ਆਪਦਾ, ਉਹਨਾਂ ਨੂੰ ਵਿਚਾਰਿਆਂ ਨੂੰ ਮੁਕਾਮ ਮਿਲਿਆ ਸੀ, ਉਹਨਾਂ ਨੇ ਛੁੱਟ ਜਾਣਾ ਸੀ, ਤੇ ਪਰ ਉਹ ਵੀ ਇੱਥੇ ਭਾਰਤ 'ਚ ਫੇਰ ਅਟ ਕੇ ਰਹਿ ਜਾਣਗੇ ਇਹਨਾਂ ਦੀਆਂ ਗੱਲਾਂ ਲਈ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਗੱਲ ਇਹ ਆ ਜਾਂਦੀ ਹੈ ਅਮਰਦੀਪ ਜੀ ਵੀ ਜਿਹੜਾ ਪਾਕਿਸਤਾਨ ਭਾਰਤ ਦੇ ਵਿੱਚ ਜਿਹੜੀ ਇਹ ਆਪਸੀ ਜਿਹੜੀ ਸਿਆਸੀ ਜੰਗ ਆ ਉਹਦਾ ਖਮਿਆਜਾ ਭੁਗਤ ਸਾਡੇ ਤੁਹਾਡੇ ਵਰਗੇ ਲੋਕ ਰਹੇ ਆ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ ਵੀ ਆਮ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਜਿਵੇਂ ਆਮ ਬੁਲਾਡੇ ਦੀ ਪੰਚਾਇਤ ਨੇ ਅੱਜ ਬੀੜਾ ਚੱਕਿਆ ਸਰਕਾਰਾਂ ਵਾਲਾ, ਉਹ ਸਾਨੂੰ ਆਮ ਲੋਕਾਂ ਨੂੰ ਇੱਕ ਆਵਾਮ ਨੂੰ ਆਵਾਜ਼ ਬਣਨਾ ਪੈਣਾ।
ਜੀ ਜੀ ਬਿਲਕੁਲ। ਤੇ ਡਾਕਟਰ ਸਾਹਿਬ ਅਗਲੀ ਖਬਰ ਵੱਲ ਵਧੀਏ, ਵਧਣ ਤੋਂ ਵੀ ਪਹਿਲਾਂ ਜਿਵੇਂ ਮੈਂ ਪਹਿਲਾਂ ਜਿਹੜਾ ਸੁਨੇਹਾ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਸੀਗਾ, ਸਾਡੇ ਨਾਲ ਕੁਲਵਿੰਦਰ ਢਿੱਲੋਂ ਹੋਰਾਂ ਨੇ ਜਿਹੜੀ ਜਾਣਕਾਰੀ ਲੈਣੀ ਚਾਹੀ ਸੀਗੀ, ਕਹਿੰਦੇ ਕਿ ਸਿੱਖ ਖੇਡਾਂ ਦੇ ਬਾਰੇ ਚ ਉਹਨਾਂ ਨੇ ਜਿਹੜੀ ਜਾਣਕਾਰੀ ਆ ਉਹ ਲੈਣੀ ਚਾਹੀ ਆ, ਕਿ ਕਹਿੰਦੇ ਕਿੰਨੀ ਕੁ ਸੱਚਾਈ ਆ ਇਸ ਗੱਲ ਦੇ ਵਿੱਚ ਮਿੰਟੂ ਜੀ ਕਿ ਸਿੱਖ ਗੇਮਸ ਦੇ ਵਿੱਚ ਇਕੱਲੇ ਸਿੱਖ ਪਲੇਅਰ ਹੀ ਖੇਡ ਸਕਦੇ ਆ।
100% ਸੱਚਾਈ ਆ ਜੀ, ਕੋਈ ਝੂਠ ਨੀ, ਮੈਂ ਬਹੁਤ ਵਾਰੀ ਐਕਸਪਲੇਨ ਕਰ ਚੁੱਕਿਆ ਇਸ ਚੀਜ਼ ਨੂੰ, ਪਰ ਅਸੀਂ ਛੇਤੀ ਹੀ ਇੱਕ ਆਰਟੀਕਲ ਵੀ ਲਿਖ ਰਹੇ ਹਾਂ। ਇਹਦੇ ਪਿੱਛੇ ਕਾਰਨ ਆ, ਇਹਦੇ ਪਿੱਛੇ ਕੋਈ ਇਹ ਗੱਲ ਨਹੀਂ ਹੈ ਵੀ ਸਿੱਖ ਕੌਮ ਦੀ ਸੋਚ ਸੋਢੀ ਹੋ ਗਈ ਜਾਂ ਸਿੱਖ ਕੌਮ ਨੇ ਆਪਦਾ ਦਾਇਰਾ ਛੋਟਾ ਕਰ ਲਿਆ ਜਾਂ ਸਿੱਖ ਕੌਮ ਦੀ ਬਾਬੇ ਨਾਨਕ ਦੇ ਫਲਸਫੇ ਤੋਂ ਭਟਕ ਗਈ, ਇਹਦਾ ਇਹ ਕਾਰਨ ਨਹੀਂ ਹੈ ਜੀ। ਇਹਦੇ ਪਿੱਛੇ ਕਾਰਨ ਬਹੁਤ ਆ, ਪਰ ਮੈਂ ਬਰੀਫ ਦੇ ਵਿੱਚ ਦੱਸ ਦਿਆਂ ਵੀ ਦੋ ਪਲੇਅਰ ਨੌਨ ਸਿੱਖ ਪਲੇਅਰ ਅੱਜ ਵੀ ਕਿਸੇ ਵੀ ਟੀਮ ਦੇ ਵਿੱਚ ਖੇਡ ਸਕਦੇ ਆ, ਜਦੋਂ ਮਰਜ਼ੀ ਤੁਸੀਂ ਅੱਜ ਹੁਣ ਵੀ ਖੇਡਣਗੇ, ਬਹੁਤ ਸਾਰੇ ਪਲੇਅਰ ਖੇਡਣਗੇ, ਪਰ ਇਹਦੇ ਪਿਛਲੇ ਕਾਰਨ ਇਹ ਆ ਜੀ ਵੀ ਸਿੱਖਿਜ਼ਮ ਦੇ ਨਾਂ ਤੇ ਜਦੋਂ ਇੱਕ ਕੌਮ ਨੇ, ਇੱਕ ਭਾਈਚਾਰਕ ਪਰਿਵਾਰ ਨੇ ਇੱਕ ਖੇਡਾਂ ਸ਼ੁਰੂਆਂ ਕੀਤੀਆਂ, ਤੇ ਉਹ ਖੇਡਾਂ ਦੇ ਵਿੱਚ ਸਾਡਾ ਸੀ ਵੀ ਅਸੀਂ ਆਪਣੇ ਬੱਚਿਆਂ ਲਈ ਪਲੇਟਫਾਰਮ ਬਣਾਈਏ, ਤੇ ਉਹ ਬੱਚਿਆਂ ਲਈ ਪਹਿਲਾ ਇਨੀਸ਼ੀਅਲ ਪਲੇਟਫਾਰਮ ਸੀ ਸਾਡਾ ਪਰਿਵਾਰਕ ਇਹ ਫੰਕਸ਼ਨ। ਪਰ ਉਹਦੇ ਵਿੱਚ ਕੀ ਆਇਆ ਵੀ ਜਿੱਤ ਹਾਰ ਹੋ ਗਈ, ਲੋਕਾਂ ਨੇ ਹਿੱਸਾ ਲੈਣ ਦੀਆਂ ਗੱਲਾਂ ਕੀਤੀਆਂ ਵੀ ਅਸੀਂ ਖੇਡਣਾ ਚਾਹੁੰਦੇ ਹਾਂ, ਅਸੀਂ ਖੇਡਣਾ ਚਾਹੁੰਦੇ ਹਾਂ, ਤਾਂ ਇਹ ਦੌਰ ਆ ਗਿਆ ਵੀ ਜਦੋਂ ਸਿੱਖ ਖੇਡਾਂ 20 ਸਾਲਾਂ ਦੀਆਂ ਹੋਈਆਂ ਤੇ ਉਹਦੇ ਚ ਪੰਜਾਬੀ ਜਾਂ ਸਿੱਖ ਨਾਂ ਦਾ ਕੋਈ ਪਲੇਅਰ ਨਹੀਂ ਰਿਹਾ, ਤੇ ਸਾਰੇ ਪਲੇਅਰ ਹੀ ਕੋਈ ਮੈਕਸੀਕੋ ਤੱਕ ਦੇ ਲੋਕ ਲਿਆ ਕੇ ਖਿਡਾਉਣੇ ਸ਼ੁਰੂ ਕਰ ਦਿੱਤੇ ਵੀ ਭਾਈ ਲਓ ਜੀ ਆਓ, ਕੋਈ ਵੀ ਜਿੱਤ ਹਾਰ ਚਾਹੀਦੀ ਹੈ ਸਾਨੂੰ ਕੋਈ ਮਤਲਬ ਨਹੀਂ, ਤੇ ਅਸੀਂ ਕੀ ਕਰਨ ਲੱਗ ਗਏ, ਸਾਡਾ ਇਹ ਸਾਡੀਆਂ ਭਾਈਚਾਰਕ ਖੇਡਾਂ, ਸਾਨੂੰ ਪਤਾ ਵੀ ਸਾਊਥ ਆਸਟ੍ਰੇਲੀਆ ਦੇ ਇਕੱਲੇ ਇਕੱਲੇ ਪਰਿਵਾਰ ਨੇ, ਪੰਜਾਬੀ ਪਰਿਵਾਰ ਨੇ, ਸਿੱਖ ਪਰਿਵਾਰ ਨੇ ਸਾਨੂੰ ਆਪਦੀ ਕਰੜੀ ਮਿਹਨਤ ਦੀ ਕਮਾਈ ਚੋਂ ਪੈਸੇ ਦਿੱਤੇ, ਸਿਰਫ ਕਾਹਦੇ ਲਈ ਵੀ ਉਹਨਾਂ ਦੇ ਬੱਚਿਆਂ ਨੂੰ ਉੱਥੇ ਚਾਂਸ ਮਿਲੂਗਾ, ਜੇ ਉਹਨਾਂ ਚ ਟੈਲੈਂਟ ਵੀ ਹੈ ਨੀ, ਘੱਟ ਟੈਲੈਂਟ ਆ, ਤਾਂ ਵੀ ਉਹਨਾਂ ਨੂੰ ਚਾਂਸ ਮਿਲੂਗਾ, ਤੇ ਉਹ ਉਹਨਾਂ ਨੇ ਸਾਨੂੰ ਤਾਂ ਹੈਲਪ ਕੀਤੀ। ਜੇ ਹੁਣ ਅਸੀਂ ਇੰਨਾ ਕੁਛ ਕਰਕੇ ਤੇ ਅਸੀਂ ਕਹੀਏ ਵੀ ਤੁਹਾਨੂੰ ਆਜ਼ਾਦੀ ਆ, ਖੁੱਲਾ ਕਿਤੋਂ ਮਰਜ਼ੀ ਕੋਈ ਵੀ ਖੇਡੋ, ਕਿਵੇਂ ਮਰਜ਼ੀ ਖੇਡੋ, ਤਾਂ ਉਹਦੇ ਚ ਸਾਡੇ ਬੱਚਿਆਂ ਦਾ ਰਾਹ ਰੁਕਦਾ, ਤੇ ਅਸੀਂ ਆਪਦੀ ਆਉਣ ਵਾਲੀ ਜਨਰੇਸ਼ਨ ਲਈ ਇੱਕ ਪਰਿਵਾਰਕ ਫੰਕਸ਼ਨ ਆ। ਪਰ ਇਹਦੇ ਨਾਲ ਨਾਲ ਇਹ ਵੀ ਆ ਵੀ ਅਸੀਂ ਕਿਸੇ ਨਾ ਹੋਰ ਦੂਜੀ ਕਮਿਊਨਿਟੀ ਲਈ ਵਿਰੋਧ ਤਾਂ ਕਰਦੇ ਹਾਂ, ਨਾ ਕਿਸੇ ਨੂੰ ਅਸੀਂ ਜਾ ਕੇ ਦੂਜੀਆਂ ਕਮਿਊਨਿਟੀਆਂ ਨੂੰ ਸੱਦ ਕੇ ਆਏ ਹਾਂ, ਉਹ ਚ ਸਾਰੇ ਆਉਣਗੇ, ਸਭ ਲਈ ਸਾਡਾ ਲੰਗਰ ਖੁੱਲੂ ਆ, ਜਿਵੇਂ ਸਾਡੇ ਗੁਰੂ ਘਰਾਂ ਦੇ ਵਿੱਚ ਸਭ ਕੁਛ ਆ। ਹੁਣ ਇਹ ਇਸੇ ਨੂੰ ਐਵੇਂ ਕੰਪੇਅਰ ਕੀਤਾ ਜਾ ਸਕਦਾ ਗੱਲ ਵੀ, ਜੇ ਕੋਈ ਕੱਲ ਨੂੰ ਅਸੀਂ ਗੁਰੂ ਘਰ ਦੇ ਚਾਰ ਦਰਵਾਜ਼ੇ ਆ, ਗੁਰੂ ਘਰ ਚ ਹਰ ਬੰਦਾ ਆ ਸਕਦਾ, ਜੇ ਕੱਲ ਨੂੰ ਕੋਈ ਬੰਦਾ ਆ ਕੇ ਕਹੇ ਵੀ ਮੈਂ ਗੁਰੂ ਘਰ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ, ਉੱਥੇ ਮੈਂ ਜਾਂ ਗੀਤਾ ਜਾਂ ਕੁਰਾਨ ਜਾਂ ਹੋਰ ਪ੍ਰਕਾਸ਼ ਕਰਨਾ, ਤੇ ਇਸ ਇਮੇਜ ਕਿ ਅਦਰ ਵੇ ਅਰਾਊਂਡ ਅਸੀਂ ਇਸੇ ਮੰਦਰ ਚ ਜਾ ਕੇ ਕਹੀਏ ਵੀ ਅਸੀਂ ਤਾਂ ਇੱਥੇ ਸਿੱਖ ਪਰੰਪਰਾਵਾਂ ਦੀਆਂ ਇਹ ਗੱਲਾਂ ਕਰਨੀਆਂ, ਤੇ ਕੀ ਤੁਸੀਂ ਉਸ ਨੂੰ ਸਹੀ ਸਮਝੋਗੇ? ਸੋ ਇਸ ਕਰਕੇ ਇਹਨੂੰ ਇਸ ਨੂੰ ਮੁੱਦਾ ਬਣਾ ਰਹੇ ਆ ਕੁਝ ਕ ਲੋਕ ਜਿਨ੍ਹਾਂ ਨੂੰ ਇਸ ਦਾ ਬਾਰੇ ਪੂਰਾ ਪਤਾ ਨਹੀਂ। ਸੋ ਪਲੀਜ਼, ਇਹ ਇੱਕ ਮੁੱਦਾ ਨਹੀਂ ਹੈ, ਇਹ ਸਾਡੇ ਇੱਕ ਪਰਿਵਾਰ ਦਾ ਫੰਕਸ਼ਨ ਆ। ਜੇ ਪਿੰਡ ਦੇ ਵਿੱਚ ਸਾਡੇ ਘਰ ਚ ਵਿਆਹ ਹੁੰਦਾ ਤਾਂ ਵਿਆਹ ਦੀਆਂ ਰਸਮਾਂ ਜਿਹੜੀਆਂ ਸਾਡੇ ਪਰਿਵਾਰਕ ਜੀ ਕਰਦੇ ਆ, ਆਉਂਦਾ ਸਾਰਾ ਪਿੰਡ ਆ ਉਹਦੇ ਵਿੱਚ, ਤੇ ਸਾਰੇ ਪਿੰਡ ਨੂੰ ਜੀ ਐਂ ਕਿਹਾ ਜਾਂਦਾ। ਸੋ ਇਹੀ ਇੱਕ ਤਰਜ ਆ ਸਾਡੇ ਬੱਚਿਆਂ ਲਈ ਇਨੀਸ਼ੀਅਲ ਪਲੇਟਫਾਰਮ ਬਣਾਇਆ ਹੋਇਆ। ਜੇ ਤੁਹਾਨੂੰ ਲੱਗਦਾ ਵੀ ਇਹ ਸਾਡੀ ਸੋਚ ਸੋਢੀ ਹੋ ਗਈ, ਸਿੱਖਿਜ਼ਮ ਦੀ ਸੋਚ ਸੋਢੀ ਹੋ ਗਈ, ਤਾਂ ਇਹਦਾ ਅਸੀਂ ਤਾਂ ਨਤੀਜਾ ਦੇਖ ਚੁੱਕੇ ਹਾਂ ਪਹਿਲੇ ਪਿਛਲੇ 5-10 ਸਾਲਾਂ ਦੇ ਵਿੱਚ। ਪਰ ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਤੇ ਸਾਰਿਆਂ ਲਈ ਖੇਡਾਂ ਦੇ ਵਿੱਚ ਹਿੱਸਾ ਹੋਣਾ ਚਾਹੀਦਾ, ਤਾਂ ਸਾਰਿਆਂ ਨੂੰ ਵੀ ਬੇਨਤੀ ਆ ਵੀ ਉਹ ਵੀ ਜਿਵੇਂ ਹੁਣ ਅਸੀਂ ਆਪਦੇ ਪਰਿਵਾਰਾਂ ਚੋਂ ਪੈਸੇ ਆਪਦੇ ਢਿੱਡਾਂ ਚੋਂ ਕੱਢ ਕੱਢ ਦਿੰਦੇ ਹਾਂ ਤਾਂ ਉਹ ਇੱਕ ਇਕੱਠਾ ਕਰਨ ਫੰਡ ਤੇ ਇੱਕ ਸਾਰਿਆਂ ਲਈ ਵੀ ਖੇਡਾਂ ਸ਼ੁਰੂ ਹੋ ਸਕਦੀਆਂ ਤੇ ਮੈਂ ਤਾਂ ਪਹਿਲਾਂ ਵੀ ਇੱਕ ਗੁਜਰਾਤੀਆਂ ਨੂੰ ਵੀ ਕੱਲ ਪਰਸੋਂ ਕਹਿ ਕੇ ਆਇਆ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਕੇ ਆਇਆ ਵੀ ਯਾਰ ਅਗਲੇ ਸਾਲ ਨਾ ਤੁਸੀਂ ਵੀ ਆਪਦੀਆਂ ਖੇਡਾਂ ਥੋੜੇ ਜਿਹੇ ਕਿਸੇ ਅੱਗੇ ਪਿੱਛੇ ਟਾਈਮ ਚ ਸ਼ੁਰੂ ਕਰੋ ਆਪਦਾ ਪਰਿਵਾਰਕ ਇੱਕ ਫੰਕਸ਼ਨ ਸ਼ੁਰੂ ਕਰੋ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਅਸੀਂ ਤੁਹਾਨੂੰ ਲੰਗਰ ਦੇ ਵਿੱਚ ਆਵਾਂਗੇ ਜਿੰਨੇ ਗੁਰੂ ਘਰਾਂ ਤੋਂ ਸਹਿਯੋਗ ਦੇਵਾਂਗੇ ਜਿੱਥੇ ਵੀ ਤੁਸੀਂ ਚਾਹੋਗੇ ਅਸੀਂ ਸਹਿਯੋਗ ਦੇਵਾਂਗੇ ਪਰ ਤੁਸੀਂ ਆਪਦਾ ਇੱਕ ਇਨੀਸ਼ੀਅਲ ਪਲੇਟਫਾਰਮ ਸ਼ੁਰੂ ਕਰੋ ਉਦੋਂ ਅਗਲੀ ਪੌੜੀ ਇਹ ਖੇਡਾਂ ਸਾਡੇ ਬੱਚਿਆਂ ਲਈ ਪਹਿਲੀ ਪੌੜੀ ਆ ਦੂਜੀ ਪੌੜੀ ਜਾ ਕੇ ਅਸੀਂ ਫਿਰ ਭਾਈਚਾਰਕ ਖੇਡਾਂ ਲੋਕਾਂ ਨਾਲ ਖੇਡਾਂਗੇ ਫਿਰ ਨੈਸ਼ਨਲ ਤੇ ਜਾਵਾਂਗੇ ਇਹ ਜਿਹੜਾ ਦਾ ਇੱਕ ਸਟਰਕਚਰ ਆ ਮੈਨੂੰ ਕੱਲ ਪਰਸੋਂ ਕਿਸੇ ਨੇ ਕਿਹਾ ਵੀ ਕਹਿੰਦੇ ਜੀ ਜੇ ਸਾਰੇ ਆਉਣਗੇ ਤਾਂ ਬੜੇ ਇੱਕ ਜਿਹੜੇ ਵਧੀਆ ਪਲੇਅਰ ਆਉਣਗੇ ਤੇ ਵਧੀਆ ਪਲੇਅਰਾਂ ਦੀ ਵਧੀਆ ਗੇਮ ਹੋਊਗੀ ਬਿਲਕੁਲ ਮੰਨਦੇ ਆ ਜੀ ਪਰ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਹੜੇ ਮੇਰੇ ਵਰਗੇ ਘੱਟ ਟੈਲੈਂਟਡ ਬੰਦੇ ਆ ਮੈਂ ਆਪਣੀ ਪਰਸਨਲ ਗੱਲ ਦੱਸਦਾ ਵੀ ਮੇਰੇ ਅੰਦਰ ਜਨੂਨ ਸੀ ਪਰ ਮੇਰੇ ਚ ਟੈਲੈਂਟ ਨਹੀਂ ਸੀਗਾ ਤੇ ਮੈਂ ਸੌਕਰ ਖੇਡਣਾ ਚਾਹੁੰਦਾ ਸੀ ਮੈਂ ਸੌਕਰ ਖੇਡਣ ਗਿਆ ਪਹਿਲੇ ਦਿਨ ਮੇਰਾ ਪਜਾਮਾ ਪੜਵਾ ਲਿਆ ਮੈਨੂੰ ਪਤਾ ਨਹੀਂ ਸੀ ਦੋ ਚਾਰ ਵਾਰੀ ਡਿੱਗ ਲਿਆ ਤੇ ਮੈਨੂੰ ਬਾਹਰ ਬਿਠਾਤਾ ਕਹਿੰਦੇ ਨਹੀਂ ਤੂੰ ਨਹੀਂ ਖੇਡ ਸਕਦਾ ਤੇਰਾ ਇਹ ਨਹੀਂ ਹੈ ਪਰ ਉਸੇ ਟਾਈਮ ਚ ਮੈਨੂੰ ਇੱਕ ਮੇਰੇ ਕੋਈ ਖਾਸ ਨੇ ਇੱਕ ਮੈਨੂੰ ਕੋਚ ਹੀ ਕਹੂੰਗਾ ਮੈਂ ਉਹਨੇ ਮੈਨੂੰ ਹੱਲਾਸ਼ੇਰੀ ਦਿੱਤੀ ਉਹ ਕਹਿੰਦਾ ਨਹੀਂ ਨਹੀਂ ਕੋਈ ਨੀ ਤੇਰੇ ਚ ਟੈਲੈਂਟ ਘੱਟ ਗਿਆ ਤੂੰ ਸਾਡੇ ਨਾਲ ਖੇਡ ਅਸੀਂ ਤੈਨੂੰ ਸਿਖਾਉਣੇ ਆ ਇਹ ਕਰਦੇ ਆ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਦੋ ਤਿੰਨ ਦਿਨ ਚਾਰ ਦਿਨ ਤੇ ਮੈਂ ਦਸ ਦਿਨਾਂ ਦੇ ਵਿੱਚ ਸਮਝਿਆ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਂ ਮਿਹਨਤ ਕੀਤੀ ਤੇ ਮੈਂ 14 ਸਾਲ ਇੱਕ ਚੰਗੇ ਪੱਧਰ ਤੇ ਸੌਕਰ ਖੇਡਿਆ ਸਿਰਫ ਉਹ ਇੱਕ ਮੈਨੂੰ ਪਲੇਟਫਾਰਮ ਮਿਲਣ ਕਰਕੇ ਜੇ ਮੈਨੂੰ ਇਹ ਹੋ ਗਿਆ ਵੀ ਵੱਡੇ ਪਲੇਅਰ ਉੱਥੇ ਆਈ ਜਾਂਦੇ ਤੇ ਮੈਨੂੰ ਚਾਂਸ ਹੀ ਨਾ ਮਿਲਦਾ ਤੇ ਮੈਂ ਕਦੇ ਨੀ ਖੇਡ ਸਕਣਾ ਸੀ ਸੋ ਇਸ ਕਰਕੇ ਬੇਨਤੀ ਹੈ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਕੇਸ ਰੋਜ਼ ਰੋਜ਼ ਆਪਾਂ ਫਰੋਲਦੇ ਚੰਗੇ ਨਹੀਂ ਲੱਗਦੇ ਪਰ ਇਹ ਇੱਕ ਸੱਚਾਈ ਆ ਬਿਲਕੁਲ ਇਹ ਸਿੱਖਾਂ ਦਾ ਆਪਣਾ ਸਾਡਾ ਸ਼ੁਰੂ ਕੀਤਾ ਹੋਇਆ ਪਲੇਟਫਾਰਮ ਅਸੀਂ ਸਾਰਾ ਆਪਦੇ ਪੱਧਰ ਦੇ ਉੱਤੇ ਪੈਸਾ ਇਕੱਠਾ ਕਰਦੇ ਹਾਂ ਆਪਦੀ ਕਮਿਊਨਿਟੀ ਬਣੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ 40,000 ਬੰਦੇ ਦਾ ਅਸੀਂ ਖਾਣਾ ਬਣਾ ਰਹੇ ਹਾਂ ਹਰ ਬੰਦੇ ਨੂੰ ਉੱਥੇ ਇਨਵਾਈਟ ਕਰ ਰਹੇ ਹਾਂ ਵੀ ਆਓ ਸਿੱਖੋ ਸਾਡੇ ਤੋਂ ਹੈਲਪ ਲਓ ਤੁਸੀਂ ਵੀ ਸ਼ੁਰੂ ਕਰੋ ਇਹ ਚੀਜ਼ਾਂ ਸੋ ਇਸ ਕਰਕੇ ਉਹ ਕੋਈ ਸੋੜੀ ਸੋਚ ਕਾਰਨ ਨਹੀਂ ਹੈਗਾ ਗੱਲਾਂ ਇਹਦੇ ਪਿੱਛੇ ਬਹੁਤ ਸਾਰੇ ਪਹਿਲਾਂ ਕਾਰਨ ਬਣੇ ਆ ਵੀ ਬਲਗੂਲੀਏ ਦੀ ਟੀਮ ਤੋਂ ਪੁੱਛੋ ਤੁਸੀਂ ਬੜੇ ਨੌਜਵਾਨ ਵਧੀਆ ਕਬੱਡੀ ਦੀ ਟੀਮ ਖੇਡ ਰਹੇ ਸੀ ਇਹ ਮੁੰਡੇ ਬੜੇ ਵਧੀਆ ਟੀਮ ਬਣ ਗਈ ਸੀ ਹੁਣ ਵੀ ਚਲੋ ਟੀਮ ਹੈ ਪਰ ਉਹਨਾਂ ਦੇ ਚੋਂ ਇੱਕ ਪਲੇਅਰ ਨੇ ਮੈਨੂੰ ਇਹ ਦੱਸਿਆ ਕਹਿੰਦੇ ਜੀ ਅਸੀਂ ਖੇਡਣਾ ਸ਼ੁਰੂ ਕੀਤਾ ਅਸੀਂ ਵਧੀਆ ਕੰਪੀਟੀਸ਼ਨ ਦਿੱਤਾ ਆਪਦੇ ਮੁਕਾਬਲੇ ਚ ਪਰ ਇੱਕ ਟੀਮ ਨੇ ਚੱਕ ਕੇ ਇੰਡੀਆ ਤੋਂ ਜਾਂ ਬਾਹਰਲੇ ਮੁਲਕਾਂ ਤੋਂ ਵੱਡੇ ਵੱਡੇ ਪਲੇਅਰ ਲੈ ਕੇ ਸਾਨੂੰ ਇੱਥੇ ਆ ਕੇ ਕੁੱਟ ਕੇ ਜਾ ਵੜੇ ਤੇ ਅਸੀਂ ਆਖਿਆ ਵੀ ਅਸੀਂ ਜੀ ਖੇਡ ਤੋਂ ਅਸੀਂ ਕੀ ਲੈਣਾ ਜਦੋਂ ਅਸੀਂ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਸਾਡੇ ਤੋਂ ਕਿਤੇ ਵੱਡੇ ਵੱਡੇ ਪਲੇਅਰ ਲਿਆਂਦੇ ਤੇ ਉਹਨਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਉਹ ਆਦੇ ਅਸੀਂ ਤਾਂ ਇਹੋ ਜਿਹੀ ਕਬੱਡੀ ਤੋਂ ਪਾਸੇ ਚੰਗੇ ਸੋ ਇਹ ਚੀਜ਼ਾਂ ਸਾਨੂੰ ਸਾਰੇ ਐਂਗਲਾਂ ਤੋਂ ਦੇਖਣੀਆਂ ਪੈਂਦੀਆਂ ਜਦੋਂ ਤੁਸੀਂ ਕਿਸੇ ਮੈਨੇਜਮੈਂਟ ਦੇ ਵਿੱਚ ਜਾਂਦੇ ਹੋ
ਜੀ ਜੀ ਸੋ ਗੱਲਬਾਤ ਜਿਹੜੀ ਹੈ ਜੀ ਉਹ ਪਸੰਦ ਕੀਤੀ ਹੈ ਸਤਵੀਰ ਸਿੰਘ ਧਨੋਆ ਹੋਰਾਂ ਨੇ ਸਾਡੇ ਨਾਲ ਹੁਣੇ ਹੁਣੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜਿਹੜੇ ਆ ਉਹ ਜੁੜੇ ਹੋਏ ਆ ਕੁਲਵਿੰਦਰ ਢਿੱਲੋਂਹਰੀ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਸੀਗੀ ਤੇ ਹੁਣ ਮਧੂਸੂਦਨ ਹੋਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਵੀ ਖੇਡਾਂ ਦੇ ਨਾਲ ਸੰਬੰਧਿਤ ਇੱਕ ਸਵਾਲ ਜਿਹੜਾ ਪੁੱਛਿਆ ਕਹਿੰਦੇ ਪਲੇਅਰਸ ਹੂ ਕੱਟ ਦੇਅਰ ਹੇਅਰਸ ਨਾਟ ਅਲਾਊਡ ਟੂ ਪਲੇ ਇਨ ਸਿੱਖ ਗੇਮਸ ਪਲੀਜ਼ ਕਹਿੰਦੇ
ਨਹੀਂ 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 ਜੀ ਏਦਾਂ ਨਹੀਂ ਹੈ ਇਹ ਇੱਕ ਵੱਖਰਾ ਪਹਿਲੂ ਆ ਇਹਦੇ ਵਿੱਚ ਵੀ ਇੱਕ ਪ੍ਰੋਬਲਮ ਇਹ ਆਉਂਦੀ ਆ ਵੀ ਇਸ ਲਈ ਵੀ ਅਸੀਂ ਸਾਡੀ ਕੋਸ਼ਿਸ਼ ਆ ਵੀ ਜੇ ਸਿੱਖਇਜ਼ਮ ਨੂੰ ਬਚਾਉਣਾ ਤਾਂ ਜੇ ਅਸੀਂ ਸਰੂਪ ਵੀ ਸਾਨੂੰ ਬਚਾਉਣਾ ਪੈਣਾ ਤੇ ਇਹ ਇੱਕ ਵਾਕਈ ਚਿੰਤਾ ਦਾ ਵਿਸ਼ਾ ਤੁਸੀਂ ਦੇਖੋਗੇ ਵੀ ਪੂਰਨ ਸਿੱਖੀ ਸਰੂਪ ਦੇ ਵਿੱਚ ਤਾਂ ਤੁਹਾਨੂੰ ਪਲੇਅਰ ਹੀ ਇੱਕ ਦੋ ਜਾਂ ਤਿੰਨ ਮਿਲਣਗੇ ਪਰ ਸਿੱਖ ਖੇਡਾਂ ਦਾ ਨਾਂ ਮੈਂ ਪਹਿਲਾਂ ਬਹੁਤ ਵਾਰੀ ਲਿਖ ਵੀ ਚੁੱਕਿਆ ਵਾ ਫਿਰ ਦੱਸਦਿਆਂ ਵੀ ਸਿੱਖ ਖੇਡਾਂ ਦਾ ਨਾਂ ਸਿੱਖ ਖੇਡਾਂ ਪੈਣ ਦਾ ਕਾਰਨ ਇਹ ਹੋਇਆ ਵੀ ਇਹ ਗੁਰੂ ਘਰ ਦੀ ਓਪਨਿੰਗ ਤੇ ਸ਼ੁਰੂ ਓਪਨਿੰਗ ਦੇ ਟਾਈਮ ਦੇ ਉੱਤੇ ਸ਼ੁਰੂ ਹੋਈਆਂ ਸੀ ਤਾਂ ਉਦੋਂ ਲੋਕਾਂ ਨੇ ਇੱਕ ਦੂਜੇ ਨੂੰ ਕਹਿਣਾ ਸ਼ੁਰੂ ਕੀਤਾ ਦੂਜੀਆਂ ਕਮਿਊਨਿਟੀਆਂ ਇੱਕ ਗੋਰਿਆਂ ਦੀ ਟੀਮ ਵੀ ਖੇਡੀ ਸੀ ਸ਼ੁਰੂ ਚ ਤਾਂ ਉਹਨਾਂ ਨੇ ਕਿਹਾ ਵੀ ਕਿੱਥੇ ਗਏ ਸੀ ਕਿ ਸਿੱਖਾਂ ਦੀਆਂ ਖੇਡਾਂ ਹੋਈਆਂ ਸੀ ਉੱਥੇ ਸਿੱਖਾਂ ਦੀਆਂ ਗੇਮਸ ਹੋਈਆਂ ਸੀ ਤਾਂ ਉਹ ਸਿੱਖ ਗੇਮਸ ਦੇ ਨਾਂ ਤੇ ਸਿੱਖ ਖੇਡਾਂ ਉਹਨਾਂ ਦਾ ਨਾਂ ਟਿਕ ਗਿਆ ਤੇ ਉਹ ਇਸੇ ਕਰਕੇ ਪਹਿਲੀ ਗੱਲ ਤਾਂ ਇਹ ਆ ਵੀ ਇਹਦਾ ਇਹ ਨਹੀਂ ਮਤਲਬ ਮੰਨਿਆ ਜਾਣਾ ਚਾਹੀਦਾ ਵੀ ਉੱਥੇ ਪੂਰਨ ਸਰੂਪ ਵਾਲੇ ਜਾਂ ਉਹ ਹੀ ਖੇਡਦੇ ਆ ਪਰ ਇਹ ਵੀ ਇੱਕ ਤ੍ਰਾਸਦੀ ਆ ਸਾਡੀ ਅਸੀਂ ਜੇ ਇੱਕ ਪਾਸੇ ਆਪਣੀ ਭਾਈਚਾਰਕ ਖੇਡਾਂ ਬਚਾਉਣੀਆਂ ਚਾਹੁੰਦੇ ਹਾਂ ਭਾਈਚਾਰਕ ਗੱਲਾਂ ਬਚਾਉਣੀਆਂ ਚਾਹੁੰਦੇ ਤਾਂ ਸਾਨੂੰ ਰੂਪ ਸਰੂਪ ਵੀ ਬਚਾਉਣਾ ਪੈਣਾ ਭਾਵੇਂ ਮੈਂ ਖੁਦ ਇਸ ਤੋਂ ਮੁਨਕਰ ਹਾਂ ਮੈਂ ਇਹਦੇ ਬਾਰੇ ਚ ਜ਼ਿਆਦਾ ਨਹੀਂ ਬੋਲ ਸਕਦਾ ਮੇਰੀ ਜ਼ਮੀਰ ਮੈਨੂੰ ਅਲਾਊ ਨਹੀਂ ਕਰਦੀ ਪਰ ਫਿਰ ਵੀ ਦੇਖਣਾ ਮੈਂ ਵੀ ਇਹ ਚਾਹੁੰਦਾ ਵੀ ਜਿਹੜੀ ਜ਼ਿਆਦਾ ਮਿਕਦਾਰ ਆ ਉਹ ਜੇ ਰੂਪ ਸਰੂਪ ਵਾਲੇ ਲੋਕ ਅੱਗੇ ਆਉਣ ਤੇ ਆਉਣਾ ਚਾਹੁਣ ਤਾਂ ਜ਼ਿਆਦਾ ਵਧੀਆ ਰਹੂਗੀ ਮੈਂ ਉਹਨਾਂ ਲੋਕਾਂ ਮਿੱਤਰਾਂ ਪਿਆਰਾਂ ਨੂੰ ਵੀ ਵਾਰ ਵਾਰ ਰਿਕੁਐਸਟ ਕਰਦਾ ਜਿਨ੍ਹਾਂ ਦੇ ਬੱਚੇ ਆ ਪੂਰੇ ਸਰੂਪ ਚ ਆ ਤੇ ਉਹ ਬੱਚਿਆਂ ਨੂੰ ਉਹ ਕਿਤੇ ਨਾ ਕਿਸੇ ਰੂਪ ਚ ਸਿੱਖ ਖੇਡਾਂ ਦੇ ਮਾਮਲੇ ਚ ਕਈ ਵਾਰੀ ਕਹਿ ਦਿੰਦੇ ਆ ਵੀ ਐ ਨੀ ਜੋ ਕੁਛ ਵੀ ਕਿੰਤੂ ਪਰੰਤੂ ਕਰਨ ਤੋਂ ਬਿਹਤਰ ਆ ਵੀ ਤੁਸੀਂ ਅੱਗੇ ਆਓ, ਅੱਗੇ ਆ ਕੇ ਕੰਮ ਕਰੋ ਤੇ ਤੁਸੀਂ ਇਹਨੂੰ ਹੈਂਡ ਓਵਰ ਕਰੋ, ਪੂਰਨ ਰੂਪ ਚ ਲੈ ਕੇ ਜਾਓ ਆਪਦੇ ਵੱਲ, ਤੁਸੀਂ ਕੰਮ ਕਰਕੇ ਆਊਗਾ। ਜੇ ਹੁਣ ਕਈ ਵਾਰੀ ਆ ਜਾਂਦਾ ਜਿਵੇਂ ਹੁਣ ਅਸੀਂ ਕਮੇਟੀ ਚ ਚਾਰ ਪੰਜ ਜਾਣੇ ਆ ਜਿਹਨਾਂ ਦੇ ਨਹੀਂ ਅਸੀਂ ਰੂਪ ਸਰੂਪ ਚ, ਪਰ ਅਸੀਂ ਕਰੀਏ ਕਿ ਜੇ ਕੋਈ ਰੂਪ ਸਰੂਪ ਵਾਲਾ ਆਓ ਕੰਮ ਕਰੋ, ਕੰਮ ਕਰਕੇ 2 ਸਾਲ ਹੋ ਗਏ ਸਾਨੂੰ ਲੱਗੇ ਪਿਆ ਨੂੰ, 2 ਸਾਲਾਂ ਦੇ ਵਿੱਚ ਇੰਨਾ ਵਕਤ, ਇੰਨਾ ਪੈਸਾ, ਇੰਨਾ ਸਾਰਾ ਕੁਛ ਲਾਓ ਤਾਂ ਜ਼ਰੂਰ ਤੁਹਾਡੇ ਲਈ ਵੀ ਇਹ ਰਾਹ ਖੁੱਲੇ ਆ। ਪ੍ਰੋਬਲਮ ਇਹ ਆ ਵੀ ਕੋਈ ਵੀ ਬੰਦਾ ਉਸ ਪੱਧਰ ਦੇ ਕੰਮ ਕਰਨਾ ਨਹੀਂ ਚਾਹੁੰਦਾ, ਉਸ ਪੱਧਰ ਦੇ ਉੱਤੇ ਆ ਕੇ ਇਨਵੋਲਵਮੈਂਟ ਨਹੀਂ ਕਰਨਾ ਚਾਹੁੰਦਾ, 5 ਪੈਸੇ ਨਹੀਂ ਲਾਉਣਾ ਚਾਹੁੰਦਾ, ਪਰ ਕਿੰਤੂ ਪਰੰਤੂ ਜੋ ਮਰਜ਼ੀ ਆ ਉਹ ਹਰ ਬੰਦਾ ਕਰਨਾ ਚਾਹੁੰਦਾ।
ਜੀ ਜੀ, ਸੋ ਇਹ ਵੀ ਇੱਕ ਤ੍ਰਾਸਦੀ ਆ ਜੀ ਸਾਡੀ। ਤੇ ਇਸ ਤੋਂ ਬਾਅਦ ਸਾਡੇ ਨਾਲ ਦੀਪ ਪਲਾਹੀ ਕਾਫੀ ਦੇਰ ਤੋਂ ਜੁੜੇ ਹੋਏ ਆ, ਤੇ ਬ੍ਰਾਦਰ ਸਾਹਿਬ ਅਗਲੀਆਂ ਖਬਰਾਂ ਲੈਣ ਤੋਂ ਪਹਿਲਾਂ ਮੈਂ ਉਹਨਾਂ ਦਾ ਸੁਨੇਹਾ ਲੈ ਲਵਾਂ ਜਾਂ ਫਿਰ ਆਪਾਂ ਖਬਰਾਂ ਵੱਲ ਤੁਰੀਏ?
ਜੀ ਜੀ, ਸੁਨੇਹਾ ਪਹਿਲਾਂ ਜ਼ਰੂਰੀ ਹੈ, ਖਬਰਾਂ ਤਾਂ ਉਹੀ ਆ ਰੋਜ਼ ਦਾ ਕਚੀਰਾ ਕਰਨਾ ਜਿਹੜਾ ਮੈਨੂੰ, ਮੈਂ ਤਾਂ ਕਈ ਵਾਰੀ ਆਪ ਵੀ ਅੱਕ ਜਾਂਦਾ ਇਹਨਾਂ ਗੱਲਾਂ ਤੋਂ, ਵੀ ਉਹੀ 4 ਗੱਲਾਂ ਇਧਰੋਂ ਉਧਰੋਂ ਕਰਨੀਆਂ ਪੈਂਦੀਆਂ, ਹੋਰ ਕੀ ਆ ਉਹਦੇ ਵਿੱਚ।
ਜੀ, ਸਾਡੇ ਨਾਲ ਦੀਪ ਪਲਾਹੀ ਕਾਫੀ ਦੇਰ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ ਜੀ। ਬਾਕੀ ਬ੍ਰਾਦਰ ਸਾਹਿਬ ਅਸੀਂ ਤਾਂ ਕੱਲ ਨੂੰ ਹੀ ਕਹਿੰਦੇ ਆ ਰਹੇ ਹਾਂ ਜੀ ਐਡੀਲੇਡ, ਤੇ ਬੱਚਿਆਂ ਨੂੰ ਵੀ ਸਕੂਲਾਂ ਤੋਂ ਛੁੱਟੀਆਂ ਹੋਈਆਂ, ਤੇ ਮੇਰਾ ਸਾਰਾ ਪਰਿਵਾਰ ਵੀ ਕਹਿੰਦੇ ਐਡੀਲੇਡ ਚ ਹੀ ਰਹਿੰਦਾ, ਸੋ ਕਹਿੰਦੇ ਉਮੀਦ ਆ ਜੀ ਗੇਮਾਂ ਦਾ ਵਧੀਆ ਆਨੰਦ ਮਾਣਿਆ ਜਾਊਗਾ।
ਬਿਲਕੁਲ ਜੀ, ਜੇ ਤੁਸੀਂ ਕੱਲ ਨੂੰ ਆ ਰਹੇ ਹਾਂ ਤਾਂ ਇੱਕ ਅੱਧੀ ਡਿਊਟੀ ਚੱਕੋ ਪਲਾਹੀ ਸਾਹਿਬ, ਤੇ ਕੱਲ ਨੂੰ ਦੇਖੋ ਮੇਰਾ ਤਾਂ ਮੰਜਾ ਬਿਸਤਰਾ ਅੱਜ ਹੀ ਉੱਥੇ ਗਰਾਊਂਡ ਚ ਡਊਗਾ ਜੀ, ਮੈਂ ਤਾਂ ਕੱਲ ਵੀ ਰਾਤ ਵੀ ਉੱਥੇ ਹੀ ਸੀਗਾ ਲੇਟ ਤੱਕ, ਪਰ ਅੱਜ ਤਾਂ ਮੰਜਾ ਬਿਸਤਰਾ ਹੀ ਅਸੀਂ ਉੱਥੇ ਲੈ ਜਾਣਾ, ਤੇ ਅਸੀਂ ਅੱਜ ਵੈਸੇ ਮੈਂ ਮੰਜੇ ਬਿਸਤਰੇ ਤੋਂ ਯਾਦ ਆਇਆ ਜੀ, ਅੱਜ ਮੰਜੇ ਬਿਸਤਰੇ ਫਿਲਮ ਵੀ ਰਿਲੀਜ਼ ਹੋ ਰਹੀ ਆ, ਉਹ ਸਾਡੇ ਐਡਲੇਡ ਦੇ ਵਿੱਚ ਵੀ ਉਹਦਾ ਸ਼ੋਅ ਅੱਜ, ਤੇ ਬੁੱਧਵਾਰ ਵੀਰਵਾਰ ਨੂੰ ਹੋਣੀ ਆ, ਹਾਂਜੀ ਵੀਰਵਾਰ ਨੂੰ ਰਿਲੀਜ਼ ਹੋਣੀ ਆ, ਤੇ ਮੰਜੇ ਬਿਸਤਰੇ
ਗੱਲ ਤੋਂ ਪਤਾ ਲੱਗ ਸਕਦਾ ਜੀ ਮਿੰਟੂ ਬ੍ਰਾਦਰ ਸਾਹਿਬ ਵੀ ਜਿਹੜੀ ਤੁਹਾਡੇ ਉੱਤੇ ਜਿੰਨੀ ਕੁ ਜ਼ਿੰਮੇਵਾਰੀ ਆ ਉਹਦੇ ਚ ਤੁਸੀਂ ਜਿਹੜੇ ਦਿਨ ਆ ਮੌਸਮ ਆ ਜਾਂ ਫਿਰ ਆਪਣਾ ਆਲਾ ਦੁਆਲਾ ਜੀ ਉਹ ਬਿਲਕੁਲ ਭੁੱਲੇ ਹੋਏ ਆ, ਸੋ ਲੀਨ ਵਾਕਈ ਹੋ ਚੁੱਕੇ ਹੋ ਤੁਸੀਂ।
ਤੇ ਬਿਲਕੁਲ ਜੀ ਭਲਾਈ ਸਾਹਿਬ, ਤੁਸੀਂ ਪਹੁੰਚਿਓ ਤੇ ਅਸੀਂ ਤਕਰੀਬਨ ਮੋਸਟ ਆਫ ਦਾ ਟਾਈਮ ਸਾਡੀ ਕੋਈ ਨਾ ਕੋਈ ਟੀਮ ਦੇ ਬੰਦੇ ਗਰਾਊਂਡ ਚ ਹੀ ਮਿਲਣਗੇ, ਕਿਉਂਕਿ ਜਿਹੜਾ ਜਿਵੇਂ ਅਸੀਂ ਅੱਜ ਤੇ ਕੱਲ ਦੇ ਵਿੱਚ ਤਕਰੀਬਨ ਅੱਜ ਅਸੀਂ ਰਾਸ਼ਨ ਪਾਣੀ ਤਕਰੀਬਨ ਉੱਥੇ ਕੰਟੇਨਰ ਆ ਗਏ ਆ, ਸਟੋਰੇਜ ਖੜੇ ਹੋ ਗਏ ਆ, ਤੇ ਅੱਜ ਉਹਨਾਂ ਨੂੰ ਫਿਲ ਅਪ ਕਰਨਾ ਸ਼ੁਰੂ ਕਰ ਦੇਣਾ, ਸਾਰਾ ਜਿਹੜਾ ਸਮਾਨ ਅੱਡੋ ਅੱਡ ਪਿਆ ਸਾਡਾ ਖਰੀਦਿਆ ਵੱਖਰੋ ਵੱਖਰੇ ਜਗ੍ਹਾ ਤੇ, ਉਹ ਸਾਰਾ ਸਟੋਰ ਚ ਅੱਜ ਉੱਥੇ ਕੋਲੇ ਚਲਾ ਜਾਣਾ, ਤੇ ਉਹਦੇ ਚ ਵੀ ਤੁਸੀਂ ਹੈਲਪ ਕਰ ਸਕਦੇ ਹੋ। ਕੱਲ ਨੂੰ ਜਿਹੜਾ ਟੈਂਟ ਦੀਆਂ ਟਰਾਲੀਆਂ ਤੜਕੇ ਲੈਣੀਆਂ ਸ਼ੁਰੂ ਹੋ ਜਾਣੀਆਂ, ਕੱਲ ਨੂੰ ਸਾਰਾ ਦਿਨ ਟੈਂਟ ਲੱਗਣਾ, ਤੇ ਪਰਸੋਂ ਵੀ 2 ਦਿਨ ਵੀ ਉੱਥੇ, ਜਿਹੜਾ ਪਰਸੋਂ ਦੀ ਤਾਂ ਸਾਡੀ ਕੋਸ਼ਿਸ਼ ਇਹ ਆ ਵੀ ਵੀਰਵਾਰ ਦੀ ਤਾਂ, ਕਿਉਂਕਿ ਉੱਥੇ ਜਿਹੜੀ ਖਾਣਾ ਪਾਣੀ ਆ ਤੜਕੇ ਲੱਗਣੇ ਵੀਰਵਾਰ ਨੂੰ ਸ਼ੁਰੂ ਹੋ ਜਾਣੇ ਆ, ਤੇ ਵੀਰਵਾਰ ਦੀ ਸ਼ਾਮ ਦੀ ਖਾਣਾ ਤਾਂ ਸ਼ਾਇਦ ਅਸੀਂ ਉੱਥੇ ਹੀ ਜਿਹੜੇ ਸਾਡੇ ਵਲੰਟੀਅਰਸ ਆ ਉਹਨਾਂ ਲਈ ਉੱਥੇ ਬਣਾਈਏ। ਸੋ ਸਾਰੇ ਕੰਮ ਤਾਂ ਪੂਰੇ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਆ, ਜੇ ਤੁਸੀਂ ਛੁੱਟੀਆਂ ਵੀ ਲਈਆਂ ਤੇ ਆਏ ਵੀ ਹੋ ਤਾਂ ਫਿਰ ਕੰਮ ਚ ਵੀ ਜ਼ਰੂਰ ਹੱਥ ਵੰਡਾਇਓ।
ਜੀ ਜੀ ਬਿਲਕੁਲ, ਤੇ ਅੱਗੇ ਵਧਦੇ ਆ ਜੀ, ਕੁਛ ਖਬਰਾਂ ਸਾਡੀਆਂ ਰਹਿ ਗਈਆਂ ਤੇ ਉਹਨਾਂ ਵੱਲ ਇੱਕ ਉਡਮੀਨ ਜੀ ਝਾਤ ਮਾਰ ਲੈਂਦੇ ਆ। ਬ੍ਰਾਦਰ ਸਾਹਿਬ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਕੱਲ ਇੱਕ ਬਿਆਨ ਦਿੱਤਾ ਜੀ, ਕਹਿੰਦੇ ਕਾਫੀ ਜ਼ਿਆਦਾ ਉਹ ਤੰਗ ਆ ਚੁੱਕੇ ਆ ਭ੍ਰਿਸ਼ਟ ਸਿਸਟਮ ਤੋਂ। ਸੋ ਉਹਨਾਂ ਨੇ ਕਿਹਾ ਜੀ ਪੰਚਾਂ ਸਰਪੰਚਾਂ ਦੇ ਲਈ ਘੱਟੋ ਘੱਟ ਜਿਹੜੀ 10ਵੀਂ ਪਾਸ ਹੋਣੀ ਇੱਕ ਲਾਜ਼ਮੀ ਯੋਗਤਾ ਜਿਹੜੀ ਆ ਉਹ ਅਸੀਂ ਕਰਨ ਜਾ ਰਹੇ ਆ। ਸੋ ਉਹਨਾਂ ਨੇ ਅਜੇ ਐਲਾਨ ਕੀਤਾ ਆ, ਪਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਜੀ, ਇਹ ਆਲਰੇਡੀ ਹਰਿਆਣਾ ਦੇ ਵਿੱਚ ਲਾਗੂ ਹੋ ਗਈ ਸੀ ਪਿਛਲੇ ਸਾਲ, ਤੇ ਉਹਦੇ ਨਤੀਜੇ ਆਏ ਆ। ਹਰਿਆਣਾ ਦੇ ਵਿੱਚ ਸਰਪੰਚਾਂ ਪੰਚਾਂ ਨੂੰ 10ਵੀਂ ਪਾਸ ਤੋਂ ਘੱਟ ਤੁਸੀਂ ਖੜਾ ਨਹੀਂ ਕਰ ਸਕਦੇ ਸੀ ਇਲੈਕਸ਼ਨਾਂ ਚ। ਸੋ ਹਰਿਆਣਾ ਨੂੰ ਫਾਲੋ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤ੍ਰਿਪਤ ਬਾਜਵਾ ਸਾਹਿਬ ਨੇ, ਤੇ ਨਾਲ ਨਾਲ ਜਿਹੜੀ ਪੰਚਾਇਤਾਂ ਦੇ ਮਾਮਲੇ ਚ ਰਾਜਾ ਬੜਿੰਗੋ ਹੋਰਾਂ ਦਾ ਵੀ ਬਿਆਨ ਆਇਆ, ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਇੱਕ ਨਾ ਜਿਹੜਾ ਆਡਿਟ ਆ ਉਹ ਸੋਸ਼ਲ ਆਡਿਟ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ, ਇਹ ਬਹੁਤ ਵੱਡੀ ਗੱਲ ਆ ਜੀ। ਇਹ ਦੋਨੇ ਗੱਲਾਂ ਮੰਨਣੀਆਂ ਪੈਣੀਆਂ ਵੀ ਜੇ ਸੋਸ਼ਲ ਆਡਿਟ ਹੁੰਦਾ ਪੰਚਾਇਤਾਂ ਦਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਇਸ ਗੱਲ ਦਾ ਫਰਕ ਆਊਗਾ ਵੀ ਪ੍ਰੈਸ਼ਰ ਪਊਗਾ ਵੀ ਜੋ ਫੰਡ ਆਇਆ ਸਾਨੂੰ ਪਬਲਿਕਲੀ ਉਹਦਾ ਜਵਾਬ ਦੇਣਾ ਪੈਣਾ। ਤਾਂ ਜਿਵੇਂ ਹੁਣ ਤੁਸੀਂ ਦੇਖਿਆ ਵੀ ਉਹਨਾਂ ਨੇ ਰਾਜਾ ਬੜਿੰਗੋ ਹੋਰਾਂ ਨੇ ਵੀ ਗੱਲ ਚੱਕੀ ਆ ਵੀ ਕਰੋੜਾਂ ਰੁਪਏ ਦਾ ਜਿਹੜਾ ਬਜਟ ਆਉਂਦਾ ਤੇ ਉਹ ਚ ਇੱਕ ਇੱਕ ਗਲੀ ਤੇ 50-50 ਲੱਖ ਰੁਪਇਆ ਲਾਇਆ ਦਿਖਾਇਆ ਜਾਂਦਾ, ਪਰ ਹਾਲਾਂਕਿ ਉਹ ਲੱਗਿਆ ਨਹੀਂ ਹੁੰਦਾ। ਤੇ ਜੇ ਉਹਦਾ ਸੋਸ਼ਲ ਆਡਿਟ ਹੋਊਗਾ ਤਾਂ ਉਹ ਜਵਾਬਦੇਹ ਹੋਣਾ ਪਊਗਾ ਸੰਬੰਧਿਤ ਲੋਕਾਂ ਨੂੰ। ਦੂਜੀ ਜਿਹੜੀ ਪੜ੍ਹਾਈ ਲਿਖਾਈ ਦੇ ਮਾਮਲੇ ਚ ਗੱਲ ਕੀਤੀ ਆ, ਤਾਂ 10ਵੀਂ ਪਾਸ ਜਿਹੜਾ ਬੰਦਾ ਜੇ ਮਿਨੀਮਮ 10ਵੀਂ ਪਾਸ ਬੰਦਾ ਬਣਦਾ ਗਾ ਸਰਪੰਚ ਜਾਂ ਪੰਚ, ਤਾਂ ਉਹਨੂੰ ਕੋਈ ਵੀ ਅਫਸਰ ਆ ਜਾਂ ਕੋਈ ਵੀ ਮੌਜੂਦਾ ਬੰਦਾ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਚੀਟ ਨਹੀਂ ਕਰ ਸਕੂਗਾ, ਕਿਉਂਕਿ ਬਹੁਤ ਸਾਰੇ ਥਾਵਾਂ ਤੇ ਹੁੰਦਾ ਵੀ ਤੁਹਾਨੂੰ ਪੇਪਰ ਭੇਜ ਦਿੱਤੇ ਜਾਂਦੇ ਵੀ ਇਹਨਾਂ ਤੇ ਗੂਠੇ ਲਾ ਦਿਓ, ਦਸਖਤ ਕਰ ਦਿਓ, ਤਾਂ ਉਹ ਬਿਨਾਂ ਪੜ੍ਹੇ ਗੂਠੇ ਦਸਖਤ ਲਾਏ ਆ ਤਾਂ ਉਹ ਪਤਾ ਨੀ ਲੱਗਦਾ। ਕਈ ਵਾਰੀ ਇਹ ਵੀ ਹੋ ਜਾਂਦੇ ਆ ਵੀ ਉਹ ਸਹਿਮਤੀ ਲਿਖਾਈ ਜਾਵੇ ਵੀ ਹਾਂ ਇੰਨਾ ਪੈਸਾ ਫਲਾਣੇ ਥਾਂ ਲੱਗ ਗਿਆ, ਇੰਨਾ ਇੱਦਾਂ ਵੀ ਲਿਖਿਆ ਹੁੰਦਾ ਉਹਨਾਂ ਦੇ ਉੱਤੇ, ਕੁਛ ਨਾ ਕੁਛ ਟੇਢਾ ਪਈਆਂ ਗੱਲਾਂ ਦੇ ਉੱਤੇ ਵੀ ਲਿਖ ਕੇ ਹੋ ਜਾਂਦਾ। ਤਾਂ ਇਹਨਾਂ ਚੀਜ਼ਾਂ ਦੀ ਬਚਤ ਹੋ ਸਕਦੀ ਹੈ ਜੇ ਉਹ ਬੰਦਾ ਡਾਕੂਮੈਂਟ ਪੜ੍ਹਨ ਦੇ ਕਾਬਲ ਆ, ਉਹ ਪੜ੍ਹ ਕੇ ਜੇ ਸਾਈਨ ਕਰਦਾ। ਸੋ ਇਹ ਦੋ ਤਿੰਨ ਕਾਰਨ ਆ ਜੀ, ਇਹ ਇਨੀਸ਼ੀਅਲ ਸੁਧਾਰ ਆ ਤੇ ਪਰ ਇਹਨਾਂ ਨਾਲ ਸੁਧਾਰ ਵੱਡੇ ਹੋਣਗੇ। ਕਈ ਚੀਜ਼ਾਂ ਨਾ ਹੁੰਦੀਆਂ ਛੋਟੀਆਂ ਪਰ ਉਹਨਾਂ ਦੇ ਨਤੀਜੇ ਵੱਡੇ ਆਉਂਦੇ ਆ। ਸੋ ਪੰਚਾਇਤਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ, ਪੰਚਾਇਤਾਂ ਦੀ ਇੱਕ ਸੋਸ਼ਲ ਆਡਿਟ ਵੀ ਹੋਣਾ ਚਾਹੀਦਾ ਜਿਹਦੇ ਵਿੱਚ ਮੇਰੇ ਹਿਸਾਬ ਨਾਲ ਹਰ ਤਿੰਨ ਤਿੰਨ ਮਹੀਨਿਆਂ ਦੀ ਇੱਕ ਰਿਪੋਰਟ ਨਾ ਬਣ ਕੇ, ਤੇ ਜਿਹੜੇ ਜਿਵੇਂ ਸਾਈਨ ਬੋਰਡ ਪਿੰਡਾਂ ਦੇ ਵਿੱਚ ਲਾਏ ਸੀ ਹਰਿਆਣਾ 'ਚ ਸ਼ੁਰੂ ਹੋਏ ਸੀ, ਉਹ ਵੀ ਪਹਿਲਾਂ ਵੀ ਪਿੰਡ ਦੇ ਬਾਹਰ ਨਾ ਇੱਕ ਸਾਈਨ ਬੋਰਡ ਬਣਾਇਆ ਗਿਆ ਸੀਗਾ ਬਹੁਤ ਵੱਡਾ ਇੱਟਾਂ ਦਾ ਬਣਾ ਕੇ, ਜਿਵੇਂ ਆਪਣੇ ਸਕੂਲਾਂ 'ਚ ਬਲੈਕ ਬੋਰਡ ਹੁੰਦਾ, ਤੇ ਉਹਦੇ ਉੱਤੇ ਪੰਚਾਇਤ ਦਾ ਨਾਂ ਲਿਖਿਆ ਹੁੰਦਾ ਸੀ, ਉਹਦੇ ਉੱਤੇ ਪੰਚਾਇਤ ਨੂੰ ਆਈਆਂ ਗ੍ਰਾਂਟਾਂ ਲਿਖੀਆਂ ਹੁੰਦੀਆਂ ਸੀ, ਤੇ ਉਹਦੇ ਤੇ ਚੱਲ ਰਹੇ ਕੰਮਾਂ ਨੂੰ ਨਾਲ ਨਾਲ ਅਪਡੇਟ ਕੀਤਾ ਜਾਂਦਾ ਸੀ ਵੀ ਕਿੱਥੇ ਕੀ ਚੱਲ ਰਿਹਾ ਇਸ ਟਾਈਮ ਪੰਚਾਇਤ ਦੇ ਕੰਮਾਂ ਦੇ ਵਿੱਚ, ਜਾਂ ਕੀ ਕੀ ਚੀਜ਼ਾਂ ਹੋ ਰਹੀਆਂ, ਕਿਹੜੇ ਕਿਹੜੀ ਕੈਟਾਗਰੀ 'ਚ ਹੈ ਪਿੰਡ, ਤਾਂ ਕਿ ਕਿਸੇ ਤੋਂ ਪਰਦੇ 'ਚ ਨਾ ਹੋਵੇ, ਹਰ ਚੀਜ਼ ਸਾਹਮਣੇ ਹੋਵੇ। ਸੋ ਇਹ ਚੀਜ਼ਾਂ ਨੂੰ ਕਰਨ ਲਈ ਹਰ ਤਿੰਨ ਮਹੀਨਿਆਂ ਤੋਂ ਜੇ ਪਿੰਡ ਦੇ ਵਿੱਚ ਇੱਕ ਇਹੋ ਜਿਹਾ ਬੋਰਡ ਲਾ ਦਿੱਤਾ ਜਾਵੇ, ਜਾਂ ਪਿੰਡ ਦੇ ਵਿੱਚ ਇਹ ਜੀ ਕੋਈ ਗੱਲ ਲਿਖ ਪੜ੍ਹ ਦਿੱਤੀ ਜਾਵੇ, ਜਾਂ ਇੱਕ ਮੀਟਿੰਗ ਰੱਖ ਲਈ ਜਾਵੇ ਵੀ ਜਿਹਦੇ 'ਚ ਹਰ ਤਿੰਨ ਮਹੀਨਿਆਂ ਤੋਂ ਜਿਹੜਾ ਰਿਪੋਰਟ ਦਿੱਤੀ ਜਾਊਗੀ, ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਬਹੁਤ ਲਾਹੇਵੰਦ ਹੋਊਗੀ। ਪਰ ਅੱਜ ਆਧੁਨਿਕਤਾ ਦੇ ਯੁੱਗ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਵੀ ਪਿੰਡ ਦੇ ਵਿੱਚ ਜੇ ਇੱਕ ਤੁਸੀਂ ਵਟਸਐਪ ਜਾਂ ਕੋਈ ਸੋਸ਼ਲ ਮੀਡੀਆ ਦਾ ਗਰੁੱਪ ਵੀ ਬਣਿਆ ਹੋਵੇ ਤੇ ਉਹ ਗਰੁੱਪ ਬਣ ਕੇ ਵੀ ਤੁਸੀਂ ਉਹਦੇ ਤੇ ਵੀ ਅਪਡੇਟ ਦੇ ਸਕਦੇ ਹੋ, ਪਿੰਡ ਦਾ ਆਪਦਾ ਵੈਬਸਾਈਟ ਵੀ ਬਣ ਸਕਦੀ ਆ, ਪਿੰਡ ਦੇ ਆਪਦਾ ਫੇਸਬੁੱਕ ਪੇਜ ਵੀ ਬਣ ਸਕਦਾ, ਤੇ ਬਹੁਤ ਸਾਰੇ ਉੱਦਮੀ ਨੌਜਵਾਨ ਹੁੰਦੇ ਆ ਪੰਚਾਂ ਸਰਪੰਚਾਂ ਦੇ ਘਰਾਂ 'ਚ ਵੀ ਹੁੰਦੇ ਆ ਜਿਹੜਾ ਉਹਨਾਂ ਨੂੰ ਚਲਾ ਸਕਦੇ ਆ। ਪਰ ਗੱਲ ਇਹ ਆ ਜਾਂਦੀ ਹੈ ਵੀ ਇੰਨੀ ਪਾਰਦਰਸ਼ਤਾ ਲਈ ਪਹਿਲਾਂ ਆਪਦੇ ਆਪ ਨੂੰ ਵੀ ਐਨ ਟ੍ਰਾਂਸਪੈਰੈਂਟ ਕਰਨਾ ਪੈਣਾ ਸਾਨੂੰ। ਜੇ ਸਾਡੇ ਅੰਦਰ ਇਹ ਆ ਵੀ ਅਸੀਂ ਸਰਪੰਚੀ ਤੇ 25 ਲੱਖ ਲਾ ਕੇ ਜਿੱਤੇ ਆ, ਤੇ ਜਾਂ ਸਾਡੇ ਵੋਟਰਾਂ 'ਚ ਇਹ ਆ ਵੀ ਸਰਪੰਚ ਤੋਂ ਸਾਨੂੰ 500-700 ਦੇਵੇ ਵੋਟ ਪਾਉਣ ਵੇਲੇ, ਤਾਂ ਫਿਰ ਨਤੀਜੇ ਜਿਹੜੇ ਚੱਲੀ ਜਾਂਦੇ ਇਹੀ ਆਉਣੇ ਆ ਜੀ।
ਜੀ ਜੀ ਬਿਲਕੁਲ। ਬਾਕੀ ਜਿਵੇਂ ਤੁਸੀਂ ਆਧੁਨਿਕਤਾ ਦੇ ਯੁੱਗ ਦੀ ਗੱਲ ਕੀਤੀ ਹੈ, ਆਧੁਨਿਕ ਅਸੀਂ ਹੋ ਗਏ ਹਾਂ, ਪਰ ਜਦੋਂ ਅਸੀਂ ਰੁਜ਼ਗਾਰ ਲੈਣ ਦੀ ਗੱਲ ਕਰਦੇ ਹਾਂ ਜੀ, ਉਦੋਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਕੋਈ ਅਸਾਮੀਆਂ ਜਦੋਂ ਨਿਕਲਦੀਆਂ, ਚਾਹੇ ਚਪੜਾਸੀ ਦੀ ਅਸਾਮੀ ਹੋਵੇ, ਉੱਥੇ ਤੁਸੀਂ ਦੇਖੋ ਕਿ ਮਾਸਟਰਸ ਡਿਗਰੀਆਂ ਵਾਲੇ ਜਿਹੜੇ ਆ, ਚੰਗੇ ਪ੍ਰੋਫੈਸ਼ਨਲ ਕੋਰਸਾਂ ਵਾਲੇ ਜਿਹੜੇ ਆ, ਉਹ ਪਹੁੰਚੇ ਹੁੰਦੇ ਆ, ਤੇ ਫਿਰ ਪੰਚ ਸਰਪੰਚ ਜਿਹੜੇ, ਮੈਨੂੰ ਲੱਗਦਾ ਕਿ ਇਸ ਦੌਰ ਦੇ ਵਿੱਚ ਜਿਹੜੀਆਂ ਪੀੜੀਆਂ ਪੰਚੀ ਜਾਂ ਸਰਪੰਚੀ ਦੇ ਲਈ ਦਾਅਵੇਦਾਰ ਮੰਨੀਆਂ ਜਾ ਸਕਦੀਆਂ, ਉਹਨਾਂ ਦੇ ਕੋਲ ਮੈਨੂੰ ਲੱਗਦਾ ਕਾਫੀ ਜ਼ਿਆਦਾ ਵਿਦਿਅਕ ਯੋਗਤਾ ਹੋਣੀ ਚਾਹੀਦੀ ਆ, ਜਿਸ ਹਿਸਾਬ ਦੇ ਨਾਲ ਜਦੋਂ ਅਸੀਂ ਅਸਾਮੀਆਂ ਦੇ ਵਿੱਚ ਜਿਹੜੀਆਂ ਵੱਖ ਵੱਖ ਨਿਕਲਦੀਆਂ ਉੱਥੇ ਇੰਨੀ ਭੀੜ ਦੇਖਦੇ ਹਾਂ ਤਾਂ।
ਬਿਲਕੁਲ ਜੀ ਬਿਲਕੁਲ, ਪਰ ਕੋਈ ਚੱਕਰ ਨੀ ਜੀ, ਮੇਰਾ ਤਾਂ ਇਹ ਮੰਨਣਾ ਵੀ ਜੇ ਸਾਰੇ ਚ ਪਾਰਦਰਸ਼ਤਾ ਆ ਜੇ ਨਾ ਸਾਰੇ ਕੰਮਾਂ ਚ, ਤਾਂ ਆਬਾਦੀ ਵਧਣ ਨਾਲ ਬੇਰੁਜ਼ਗਾਰੀ ਨੀ ਵੱਧਦੀ। ਇਹ ਮੇਰਾ ਮੰਨਣਾ, ਮੇਰਾ ਤਾਂ ਇਹ ਮੰਨਣਾ ਵੀ ਜਿੰਨੇ ਲੋਕ ਆ ਜਾਂ ਜਿੰਨੇ ਵੱਧ ਲੋਕ ਆ ਓਨੇ ਹੀ ਉਹਨਾਂ ਦੇ ਰਿਸੋਰਸਿਸ ਵੱਧਦੇ ਆ, ਓਨੇ ਉਹਨਾਂ ਦੀਆਂ ਵੀ ਜਿਹੜੀ ਖਪਤ ਵੀ ਵੱਧਦੀ ਆ ਦੁਨੀਆਂ ਦੀ, ਤਾਂ ਉਵੇਂ ਜਿਹੇ ਕੀ ਸਾਧਨ ਵੀ ਪੈਦਾ ਹੁੰਦੇ ਆ। ਇਹ ਤਾਂ ਇੱਕ ਕੁਦਰਤ ਨੇ ਬਹੁਤ ਵਧੀਆ ਸਟਰਕਚਰ ਰਚਿਆ ਹੋਇਆ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਸਾਫ ਸੁਥਰਾ ਕੰਮ ਨਾ ਹੋਣ ਕਰਕੇ, ਟਰਾਂਸਪੈਰੈਂਸੀ ਨਾ ਹੋਣ ਕਰਕੇ ਬੇਰੁਜ਼ਗਾਰੀ ਆਉਂਦੀ ਹੈ, ਟਰਾਂਸਪੈਰੈਂਸੀ ਨਾ ਹੋਣ ਕਰਕੇ ਇਹ ਸਾਰਾ ਕੁਛ ਹੋ ਰਿਹਾ। ਸੋ ਜੇ ਸਾਰੇ ਕਿਤੇ ਟਰਾਂਸਪੈਰੈਂਸੀ ਆ ਜੇ, ਸਾਫ ਸੁਥਰਾ ਕੰਮ ਚੱਲੇ, ਤਾਂ ਕੱਲਾ ਕੱਲਾ ਬੰਦਾ ਇਸ ਨੂੰ ਉਹ ਕਰ ਸਕਦਾ, ਕਾਮਯਾਬੀ ਵਾਲੇ ਪਾਸੇ ਚੱਲ ਸਕਦਾ।
ਜੀ ਸਬਰਾਟ ਸਾਹਿਬ, ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਕਿ ਜਿਹੜੀ ਆਬਾਦੀ ਵਧਣ ਦੇ ਨਾਲ ਬੇਰੁਜ਼ਗਾਰੀ ਨਹੀਂ ਆਉਂਦੀ, ਕਿਉਂਕਿ ਹਰ ਇੱਕ ਦੇ ਨਾਲ ਜਿਹੜਾ ਵੀ ਇਨਸਾਨ ਇਸ ਧਰਤੀ ਦੇ ਉੱਤੇ ਆਉਂਦਾ, ਉਹਦੇ ਲਈ ਕੁਛ ਨਾ ਕੁਛ ਜਿਹੜੇ ਰਿਸੋਰਸਿਸ ਆ, ਚਲੋ ਉਹ ਪੈਦਾ ਹੁੰਦੇ ਆ, ਉਹ ਮਤਲਬ ਪੈਦਾ ਕਰਦਾ ਆ ਜਿਉਂ ਜਿਉਂ ਆਬਾਦੀ ਵੱਧਦੀ। ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਇੱਥੇ ਜਿਉਂ ਜਿਉਂ ਆਬਾਦੀ ਦੇ ਵਿੱਚ ਵਾਧਾ ਹੋ ਰਿਹਾ, ਤਿਉਂ ਤਿਉਂ ਲੱਖਾਂ ਜਿਹੜੇ ਘਰ ਆ ਜੀ ਉਹ ਹੋਂਦ ਦੇ ਵਿੱਚ ਆ ਰਹੇ, ਉਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਹੋਣ ਚ ਆ ਰਹੇ। ਪਰ ਇੱਥੇ ਮੇਰੀ ਗੱਲ ਕਰਨ ਦਾ ਸਿਰਫ ਮਕਸਦ ਇਹ ਹੈ ਕਿ ਧਨੀ ਸਾਹਿਬ ਨੇ ਵੀ ਸਾਨੂੰ ਇੱਕ ਵਿਚਾਰ ਭੇਜਿਆ, ਸਾਡੇ ਬਹੁਤ ਹੀ ਪਿਆਰੇ ਲਿਸਨਰ ਨੇ ਸਾਡੇ ਨਾਲ ਹਮੇਸ਼ਾ ਜੁੜਦੇ ਆ ਜੀ ਲਹਿਰਮ ਪ੍ਰੋਗਰਾਮ ਦੇ ਵਿੱਚ। ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਕੌਰ ਜੀ ਤੇ ਭਾਜੀ ਬਰਾੜ ਸਾਹਿਬ ਕਹਿੰਦੇ, ਕਿੱਦਾਂ ਤੁਸੀਂ?
ਬਹੁਤ ਵਧੀਆ ਜੀ, ਮਜ਼ੇ ਚ ਤੇਰੇ ਲੱਗੇ ਹੋਏ ਆਪਦੇ ਜਿਹੜਾ ਮਿਸ਼ਨ 2017 ਸਾਡਾ ਹੈਗਾ ਪੰਜਾਬ ਵਾਲਾ ਨੀ ਇੱਥੇ ਖੇਡਾਂ ਵਾਲਾ, ਉਸ ਮਿਸ਼ਨ ਨੂੰ ਜੁਟੇ ਹੋਏ ਆ
ਜੀ। ਇਹਨਾਂ ਨੇ ਨਾ ਵਿਚਾਰ ਭੇਜਿਆ, ਕਹਿੰਦੇ ਕਿੰਨਾ ਅਜੀਬ ਹੈ ਨਾ, 84 ਲੱਖ ਜੀਵਾਂ ਚ ਕਹਿੰਦੇ ਇਕੱਲਾ ਮਨੁੱਖ ਹੀ ਧਨ ਕਮਾਉਂਦਾ ਹੈ, ਪਰ ਕਹਿੰਦੇ ਕੋਈ ਜੀਵ ਕਦੇ ਭੁੱਖਾ ਨਹੀਂ ਮਰਿਆ ਤੇ ਮਨੁੱਖ ਦਾ ਕਦੇ ਢਿੱਡ ਨਹੀਂ ਭਰਿਆ। ਕਿਆ ਬਾਤ
ਹੈ, ਬਿਲਕੁਲ ਜੀ ਬਿਲਕੁਲ ਸੱਚਾਈ ਹੈ। ਇਹ ਤਾਂ ਸਾਡੀ ਗੁਰਬਾਣੀ ਨੇ ਵੀ ਬਹੁਤ ਵਾਰ ਇਹਦੀ ਵਿਆਖਿਆ ਕਰ ਦਿੱਤੀ ਆ, ਇਹਦੇ ਤੇ ਮੋਹਰ ਲਾ ਦਿੱਤੀ ਹੈ। ਸੋ ਪਰ ਫੇਰ ਵੀ ਇਹ ਗੱਲ ਜੇ ਤੁਸੀਂ ਸੁਣਾਤੀ, ਮੈਂ ਸੁਣ ਲਈ, ਅਮਰਦੀਪ ਨੇ ਪੜ੍ਹਤੀ, ਪਰ ਸਾਨੂੰ ਸਾਰਿਆਂ ਤਿੰਨਾਂ ਨੂੰ ਤੁਸੀਂ, ਮੈਂ ਵਾਅਦਾ ਦਾਅਵੇ ਨਾਲ ਕਹਿ ਸਕਦਾ, ਤਿੰਨਾਂ ਨੂੰ ਐਂ ਲੱਗ ਰਿਹਾ ਵੀ ਇਹ ਗੱਲ ਤਾਂ ਲੋਕਾਂ ਨੂੰ ਸਿੱਖਿਆ ਦੇਣ ਲਈ ਆ, ਮੇਰੇ ਲਈ ਨਹੀਂ ਹੈਗੀ।
ਜੀ 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 ਬਿਲਕੁਲ। ਸੋ ਅੱਗੇ ਖਬਰਾਂ ਜਿਹੜੀਆਂ ਜੀ ਤੁਸੀਂ ਜੇ ਇਜਾਜ਼ਤ ਦਿਓ ਤਾਂ ਮੈਂ ਅਗਲੀਆਂ ਸ਼ੇਅਰ ਕਰਾਂ, ਨਹੀਂ ਤਾਂ ਫਿਰ। ਜੀ
ਬਿਲਕੁਲ ਜੀ ਬਿਲਕੁਲ, ਕੋਈ ਚੱਕਰ ਨਹੀਂ, ਸਾਡਾ ਤਕਰੀਬਨ 9 ਵਜੇ ਤੱਕ ਮੈਂ ਫ੍ਰੀ ਹਾਂ ਤੇ ਉਦੋਂ ਬਾਅਦ ਸਾਡਾ ਜਿਹੜਾ ਸਿਸਟਮ ਸ਼ੁਰੂ ਹੋਣਾ, ਸੋ ਜ਼ਰੂਰ ਕਰ ਸਕਦੇ ਹੋ ਤੁਸੀਂ ਜੇ ਕੋਈ।
ਜੀ ਅਗਲੀ ਖਬਰ ਜਿਹੜੀ ਹੈ ਬ੍ਰਾਦਰ ਸਾਹਿਬ ਆ ਰਹੀ ਹੈ ਹਰਿਆਣਾ ਤੋਂ ਹੀ ਆ ਰਹੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਜੀ, ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਲਈ ਹੈ ਜੀ, ਤੇ ਕੱਲ ਬੀਤੇ ਕੱਲ ਉਹ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਪਹੁੰਚੇ ਤੇ ਉੱਥੇ ਨਤਮਸਤਕ ਵੀ ਹੋਏ ਆ, ਕੀ ਕਹਿਣਾ ਚਾਹੁੰਦੇ?
ਬਿਲਕੁਲ ਜੀ, ਕੱਲ ਪਰਸੋਂ ਵੀ ਕਾਫੀ ਇਸ ਵਿਚਾਰ ਹੋਇਆ ਸੀ, ਪਰ ਥੋੜਾ ਜਿਹਾ ਦੱਸਦੇ ਆ ਵੀ ਦੇਰ ਚਾਹੇ ਦਰੁਸਤ ਆਏ ਵਾਲੀ ਗੱਲ ਆ। 2014 ਦੇ ਵਿੱਚ ਉਹ ਹਾਈਜੈਕ ਹੋ ਗਏ ਸੀ, ਸਰਕਾਰਾਂ ਨੇ ਵੋਟਾਂ ਲਈ ਕਾਂਗਰਸ ਨੇ ਜਾਂ ਹੋਰ ਨੇ ਉਹਨਾਂ ਨੂੰ ਯੂਜ਼ ਕਰ ਲਿਆ ਸੀ, ਤੇ ਇੱਕ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਹਰਿਆਣਾ ਦੇ ਲਈ ਉਹਨਾਂ ਨੇ ਬਹੁਤ ਸਾਰੇ ਨਾਰੇ ਮੁਜ਼ਾਹਰੇ ਜਲਸੇ ਜਲੂਸ, ਬਹੁਤ ਸਾਰੇ ਲੋਕਾਂ ਦਾ ਵਕਤ ਬਰਬਾਦ ਕੀਤਾ ਸੀ, ਬਹੁਤ ਕੁਛ ਹੋਇਆ ਸੀ ਮੀਡੀਆ ਦੇ ਵਿੱਚ ਵੀ, ਤੇ ਪਰ ਉਹਨਾਂ ਨੂੰ ਅਹਿਸਾਸ ਹੋਇਆ ਜੀ, ਕੱਲ ਉਹਨਾਂ ਨੇ ਮੰਨਿਆ ਵੀ ਮੈਨੂੰ ਅਹਿਸਾਸ ਹੋਇਆ ਤੇ ਮੈਂ ਅੱਜ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦਾ, ਤੇ ਹੁਣ ਉਹਨਾਂ ਨੇ ਉਂਗਲ ਜਿਹੜੀ ਬਲਜੀਤ ਸਿੰਘ ਦਾਦੂਵਾਲ ਵੱਲ ਤੇ ਜਾਂ ਜਿਹੜੇ ਇੱਕ ਪੈਰਲਰ ਜਥੇਦਾਰ ਬਣਾਏ ਗਏ ਸਨ ਸਰਬੱਤ ਖਾਲਸਾ ਚ, ਹੁਣ ਉਹਨਾਂ ਨੇ ਉਹਨਾਂ ਵੱਲ ਉਠਾਈ ਆ ਵੀ ਜੋ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੁੰਦੇ ਉਹਨਾਂ ਨੂੰ ਵੀ ਵਾਪਸ ਇੱਥੇ ਆਉਣਾ ਚਾਹੀਦਾ ਤੇ ਇੱਕੋ ਹੀ ਥਾਂ ਤੋਂ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ। ਚਲੋ ਜੀ, ਮੈਂ ਤਾਂ ਇਹ ਕਹੂੰਗਾ ਵੀ ਦੇਰ ਆਏ ਦਰੁਸਤ ਆਏ ਚੰਗੀ ਗੱਲ ਆ, ਸਰਵਉੱਚ ਅਦਾਲਤ ਆ ਜਿਹੜੀ ਸਾਡੀ ਸਿੱਖ ਕੌਮ ਦੀ ਉਹ ਅਕਾਲ ਤਖ਼ਤ ਸਾਹਿਬ ਆ, ਤੇ ਸਾਨੂੰ ਵਾਕਈ ਮੰਨਣਾ ਹੀ ਚਾਹੀਦਾ, ਨਤਮਸਤਕ ਹੋਣਾ ਚਾਹੀਦਾ ਤੇ ਉਸ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਆ। ਪਰ ਅਸੀਂ ਕਿਤੇ ਨਾ ਕਿਤੇ ਸਾਡੇ ਜਿਹੜੇ ਇਹਦੇ ਵਿੱਚ ਕਸੂਰ ਇਹਨਾਂ ਲੋਕਾਂ ਦਾ ਵੀ ਨਹੀਂ ਹੈ, ਜੇ ਲੋਕ ਬਾਗੀ ਹੋ ਕੇ ਪੈਰਲਰ ਜੇ ਕੁਛ ਚੱਲੇ ਆ ਤਾਂ ਉਹ ਕਸੂਰ ਇਹੀ ਹੈ ਜੀ ਵੀ ਉੱਥੇ ਵੀ ਸਿਆਸਤ ਦੀ ਘੁਸਪੈਠ ਹੋਣ ਕਾਰਨ ਇਹ ਗੱਲ ਹੋਈ ਆ, ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਪਹਿਲਾਂ ਤਾਂ ਸਿਆਸਤ ਦਾ ਜਿਹੜਾ ਗਲਬਾ ਉੱਥੋਂ ਲੈ ਜਾਣਾ ਚਾਹੀਦਾ, ਜੇ ਉੱਥੋਂ ਸਿਆਸਤ ਦਾ ਗਲਬਾ ਲੈ ਜੂਗਾ ਤਾਂ ਉਦੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਗੁਰਸਿੱਖ ਜਾਂ ਸਿੱਖਇਜ਼ਮ ਨੂੰ ਫੋਲੋ ਕਰਨ ਵਾਲਾ ਬੰਦਾ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੋਊਗਾ। ਸੋ ਕਸੂਰ ਜਿਹੜਾ ਕਿਤੇ ਨਾ ਕਿਤੇ ਪਹਿਲਾਂ ਇਸੇ ਗੱਲ ਸਿਆਸੀ ਲੋਕਾਂ ਦਾ ਆ ਜਾਂਦਾ ਵੀ ਜੇ ਲੋਕ ਬਾਗੀ ਹੋਏ ਜਾਂ ਮੁਨਕਰ ਹੋਏ ਤਾਂ ਹੀ ਹੋਏ ਜੀ, ਜੇ ਉੱਥੇ ਸਿਆਸਤ ਨੇ ਆ ਕੇ ਸਰਵਉੱਚ ਸੰਸਥਾ ਜਿੱਥੇ ਕਿ ਇਮਾਨਦਾਰੀ ਨਾਲ ਰਾਜੇ ਮਹਾਰਾਜਿਆਂ ਦੇ ਖਿਲਾਫ਼ ਵੀ ਫਰਮਾਨ ਜਾਰੀ ਹੋਏ, ਉਹ ਜਿਹਾ ਹੋਣਾ ਚਾਹੀਦਾ, ਉਹ ਜਿਹਾ ਇੱਕ ਉਹਦੀ ਇਮੇਜ ਤੇ ਉਹ ਜਿਹਾ ਮਾਹੌਲ ਉੱਥੇ ਹੋਣਾ ਚਾਹੀਦਾ ਤੇ ਉਹ ਜਿਹੇ ਲੋਕ ਹੀ ਉੱਥੇ ਜਥੇਦਾਰੀ ਲਈ ਆਉਣੇ ਤੇ ਬਿਠਾਉਣੇ ਚਾਹੀਦੇ ਜਾਂ ਆਉਣੇ ਚਾਹੀਦੇ, ਕਿਉਂਕਿ ਉਹ ਸਰਵਉੱਚ ਸੰਸਥਾ ਦੀ ਵੀ ਇੱਕ ਕਿਸਮ ਦੀ ਤੁਹੀਨ ਹੀ ਕਹੂੰਗਾ ਮੈਂ ਜੇ ਉੱਥੇ ਇੱਕ ਸਿਆਸੀ ਬੰਦਾ ਆ ਕੇ ਬਹਿੰਦਾ।
ਜੀ ਜੀ ਬਿਲਕੁਲ। ਸੋ ਅਗਲੀ ਖਬਰ ਹੈ ਜੀ, ਗੂਗਲ ਦੇ ਉੱਤੇ ਕੁਛ ਜਿਹੜੇ ਕਿੰਤੂ ਪਰੰਤੂ ਹੋਇਆ। ਸੋ ਅਮਰੀਕਾ ਦੇ ਕਿਰਤ ਵਿਭਾਗ ਨੇ ਦੋਸ਼ ਲਾਇਆ ਕਿ ਤਨਖਾਹ ਦੇਣ ਚ ਗੂਗਲ ਵੀ ਔਰਤਾਂ ਦੇ ਨਾਲ ਵਿਤਕਰਾ ਕਰਦਾ ਜੀ, ਤੇ ਇਹ ਜਿਹੜਾ ਆਧਾਰ ਇਹਦਾ ਉਹਨਾਂ ਨੇ ਮੰਨਿਆ ਕਿ ਮੁਲਾਜ਼ਮਾਂ ਦੀ ਤਨਖਾਹ ਦੇ ਨਾਲ ਜੁੜੀਆਂ ਜਿਹੜੀਆਂ ਜਾਣਕਾਰੀਆਂ ਜਦੋਂ ਆਡਿਟ ਦੇ ਲਈ ਉਹਨਾਂ ਤੋਂ ਮੰਗੀਆਂ ਜਾਂਦੀਆਂ ਤਾਂ ਉਹ ਮੁਹੱਈਆ ਨਹੀਂ ਕਰਵਾ ਰਹੇ।
ਦੇਖੋ ਇਹ ਇਹ ਤਕਰੀਬਨ ਸਾਰੇ ਪਹਿਲਾਂ ਤਾਂ ਗੱਲ ਆਉਂਦੀ ਸੀ ਸਾਡੇ, ਖਾਸ ਕਰਕੇ ਜਿਹੜੇ ਕਹਿ ਦਈਏ ਪੰਜਾਬ ਪੱਧਰ ਦੇ ਗੱਲ ਵਿੱਚ, ਜੇ ਹਰਿਆਣਾ ਇੰਡੀਆ ਦੇ ਵਿੱਚ ਇਹ ਗੱਲਾਂ ਆਉਂਦੀਆਂ ਸਨ ਵੀ ਇੰਡੀਆ ਦੇ ਵਿੱਚ ਜਿਹੜਾ ਵਿਤਕਰਾ ਔਰਤ ਲਈ, ਤੇ ਜਦੋਂ ਅਸੀਂ ਆਸਟ੍ਰੇਲੀਆ ਚ ਆਏ ਸੀ ਤਾਂ ਅਸੀਂ ਵੱਖਰਾ ਨਜ਼ਰੀਆ ਦੇਖਿਆ ਸੀ ਵੀ ਇੱਥੇ ਉਹੀ ਕੰਮ ਬੰਦੇ ਕਰੀ ਜਾਂਦੇ, ਉਹੀ ਬੁੜੀਆਂ ਕਰੀ ਜਾਂਦੀਆਂ, ਵੀ ਕੋਈ ਫਰਕ ਨਹੀਂ ਹੈਗਾ ਇਸ ਚੀਜ਼ ਦਾ ਤੇ ਸਾਰੇ ਬਰਾਬਰ ਆ। ਤੇ ਪਰ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਗੂਗਲ ਵਰਗੀ ਸੰਸਥਾ ਜਿਹੜੀ ਵੱਡੀ ਸੰਸਥਾ ਤੇ ਉਦੋਂ ਇਹੋ ਜਿਹਾ ਕੁਛ ਕਰਦੇ ਆ ਤਾਂ ਉਦੋਂ ਕੁਛ ਨਾ ਕੁਛ ਸਾਨੂੰ ਆ ਜਾਂਦੀ ਆ ਗੱਲ ਵੀ ਸਾਨੂੰ ਥੋੜਾ ਬਹੁਤ ਸੋਚਣਾ ਪੈਂਦਾ ਵੀ ਫਿਰ ਸਾਡੇ ਲਈ ਲੈਕਚਰ ਦੇਣੇ ਇਹਨਾਂ ਨੂੰ ਸੌਖੇ ਆ ਤੇ ਆਪ ਨੀ ਇਹ ਪਾਲਣਾ ਕਰਦੇ। ਪਰ ਗੂਗਲ ਨੇ ਗੱਲ ਤੋਂ ਮੁਨਕਰ ਹੋਈ ਹੈ ਜੀ, ਉਹਨਾਂ ਨੇ ਕਿਹਾ ਵੀ ਇਹ ਜੀ ਕੋਈ ਗੱਲ ਨੀ ਹੈ, ਕਿਸੇ ਵੀ ਇੱਕ ਨੇ ਜਾਂ ਕੋਈ ਵੀ ਕਿਸੇ ਸਪੈਸ਼ਲ ਕੇਸ ਕਾਰਨ ਕੋਈ ਇਹ ਗੱਲ ਸਾਹਮਣੇ ਆਈ ਆ, ਪਰ ਇਹ ਸਾਡੇ ਕਿਸੇ ਨਾਲ ਕੋਈ ਵਿਤਕਰਾ ਨੀ ਹੋ ਰਿਹਾ। ਪਰ ਮੈਂ ਤੇ ਦੱਸਦਿਆਂ ਜੀ ਵੀ ਗੂਗਲ ਦੇ ਜਿਹੜੇ ਇੰਪਲਾਈ ਆ, ਜੇ ਅਸੀਂ ਕਹੀਏ ਉਹ US ਚ ਹੀ ਆ ਇਕੱਲੇ, ਉਹਨਾਂ ਦੇ ਜਿਹੜੇ ਉਹਨਾਂ ਦੇ ਜਿੱਥੇ ਵੀ ਉਹਨਾਂ ਦੀਆਂ ਜੋਬਸ ਆ ਉਹ ਤਕਰੀਬਨ ਸਾਰੀਆਂ ਕੰਟਰੀਆਂ ਦੇ ਵਿੱਚ ਆ, ਤੇ ਕਈ ਵਾਰੀ ਨਾ ਆਊਟਸੋਰਸਿੰਗ ਕੀਤੀ ਗਈ ਹੁੰਦੀ ਆ ਕਈ ਥਾਵਾਂ ਦੇ ਉੱਤੇ, ਜਿਵੇਂ ਉਹ ਕੰਟਰੈਕਟ ਦੇ ਦਿੱਤੇ ਜਾਂਦੇ ਆ, ਗੂਗਲ ਨੇ ਕਿਸੇ ਨੂੰ ਗਾਂਹ ਕੰਟਰੈਕਟ ਦਿੱਤਾ ਕਿਸੇ ਕੰਪਨੀ ਨੂੰ ਵੀ ਸਾਡਾ ਇਹ ਕੰਮ ਆ ਜਿਹੜਾ ਤੁਸੀਂ ਕਰਵਾਓ, ਤਾਂ ਉਸ ਜਿਹੜੀ ਕੰਟਰੈਕਟ ਕੰਟਰੈਕਟਿੰਗ ਕੰਪਨੀ ਹੈ ਇੰਡੀਆ ਦੇ ਵਿੱਚ, ਹੋ ਸਕਦਾ ਵੀ ਉਹ ਆਪਦੇ ਜਿਹੜੇ ਮੁਲਾਜ਼ਮਾਂ ਨੂੰ ਉਹ ਜਿਹੜੇ ਭੇਤ ਰੱਖਦੀ ਹੋਵੇ ਇੱਕ ਦੂਜੇ ਦੇ ਵਿੱਚ, ਬੰਦੇ ਬੁੜੀ ਵਾਲਾ ਭੇਤ ਰੱਖਦੀ ਹੋਵੇ, ਤਾਂ ਇਹਦੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹਦੀਆਂ ਨਿਕਲਣੀਆਂ ਸੱਚਾਈਆਂ ਵੀ ਕੀ ਆ। ਪਰ ਮੈਨੂੰ ਇਹੀ ਲੱਗਦਾ ਵੀ ਏਡਾ ਵੱਡੀ ਸੰਸਥਾ ਏਡੀ ਇਹੋ ਜਿਹੀ ਉਨਤਾਈ ਨਹੀਂ ਕਰਦੀ ਹੁੰਦੀ, ਉਹਨਾਂ ਨੂੰ ਬਹੁਤ ਕੁਛ ਪਤਾ ਹੁੰਦਾ, ਬਹੁਤ ਪਾਰੇ ਪਾਸੇ ਜਾਣਾ ਹੁੰਦਾ, ਕਿਉਂਕਿ ਵੱਡੇ ਲੋਕ ਹੁੰਦੇ ਆ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਆ, ਉਹ ਪੈਸੇ ਦੇ ਜ਼ੋਰ ਤੇ ਵੱਡੀਆਂ ਵੱਡੀਆਂ ਚੀਜ਼ਾਂ ਹਾਇਰ ਕਰ ਲੈਂਦੇ ਆ, ਤੇ ਉਹਨਾਂ ਨੂੰ ਇਕੱਲੇ ਇਕੱਲੇ ਕਾਨੂੰਨ ਦੇ ਸਿੰਗਲ ਸਿੰਗਲ ਪੁਆਇੰਟ ਬਾਰੇ ਸੋਚਣਾ ਪੈਂਦਾ। ਪਰ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਹਾਡੇ ਸਾਹਮਣੇ ਆ, ਆਊਟਸੋਰਸਿੰਗ ਕਰਨ ਵਾਲੀ ਕੰਪਨੀ ਦਾ ਹੀ ਗੱਲ ਕਾਰਨਾਮਾ ਸਾਹਮਣੇ ਆਊ ਹੈ।
ਜੀ ਜੀ ਬਿਲਕੁਲ। ਸੋ ਆਖਰੀ ਖਬਰ ਲੈਣੇ ਆ ਜੀ, ਖੇਡ ਖੇਤਰ ਚੋਂ, ਖੇਡ ਖਬਰਾਂ ਦੇ ਵਿੱਚ ਭਾਰਤੀ ਔਰਤਾਂ ਨੇ ਹਾਕੀ ਵਿਸ਼ਵ ਲੀਗ ਰਾਊਂਡ ਜਿਹੜੀ ਰਾਊਂਡ 2 ਹੈ ਜੀ, ਉਹਦਾ ਖਿਤਾਬ ਜਿੱਤ ਲਿਆ ਤੇ ਗੋਲਕੀਪਰ ਸਵਿਤਾ ਨੇ ਕਹਿੰਦੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੀ ਖੇਡ ਦੇ ਵਿੱਚ।
ਬਹੁਤ ਵਧੀਆ ਜੀ, ਤੇ ਤਕਰੀਬਨ ਤਰੱਕੀ ਹੋ ਰਹੀ ਹੈ ਸਾਰੀਆਂ ਖੇਡਾਂ ਚ, ਤਾਂ ਉਹ ਇੱਕ ਚੰਗੀ ਗੱਲ ਆ ਵੀ ਉਹਨੂੰ ਹੋਣੀ ਚਾਹੀਦੀ ਹੈ ਤਰੱਕੀ, ਤੇ ਹਰ ਖੇਡ ਦੇ ਵਿੱਚ ਸਾਡੀਆਂ ਬੀਬੀਆਂ ਮੱਲਾਂ ਮਾਰ ਰਹੀਆਂ, ਤਾਂ ਇਹ ਇੱਕ ਹੋਰ ਵੀ ਪਲੱਸ ਪੁਆਇੰਟ ਆ। ਪਰ ਅਸੀਂ, ਮੈਨੂੰ ਲੱਗਦਾ ਵੀ ਇਹ ਇਹਨਾਂ ਚੀਜ਼ਾਂ ਤੋਂ, ਖਬਰਾਂ ਦੇ ਉੱਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਨੂੰ ਵੀ ਗਰਾਊਂਡਾਂ ਤੱਕ ਲੈ ਕੇ ਜਾਈਏ, ਤੇ ਅਸੀਂ ਕਰਮ ਵਾਲੇ ਆ, ਲੱਕੀਆਂ ਭਾਗਾਂ ਵਾਲੇ ਆ ਜਿਹੜੇ ਇਸ ਮੁਲਕ ਦੇ ਵਿੱਚ ਆ, ਜਿੱਥੇ ਜੇ ਤੁਸੀਂ 2-4 ਸਾਲ ਦੇ ਬੱਚੇ ਨੂੰ ਵੀ ਕਿਸੇ ਚੀਜ਼ ਨੂੰ ਜੁਆਇਨ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਹੋ, ਤੇ ਜੇ ਬੱਚੇ 'ਚ ਟੈਲੈਂਟ ਆ ਤਾਂ ਉਹ ਇੱਥੇ ਤੁਹਾਨੂੰ ਬਸ 6 ਮਹੀਨਿਆਂ 'ਚ ਹੀ ਤੁਹਾਨੂੰ ਲੋੜ ਆ, ਉਸ ਤੋਂ ਬਾਅਦ ਉਹ ਬੱਚੇ ਨੂੰ ਖੁਦ ਜਿਹੜਾ ਇਨਕਰੇਜ ਕਰਦੇ ਆ, ਖੁਦ ਲੈ ਕੇ ਜਾਂਦੇ ਆ। ਇਵੇਂ AFL ਦਾ ਜਿਵੇਂ ਤੁਸੀਂ ਨੋਟ ਕੀਤਾ ਵੀ ਉਹ ਅੱਜ ਲੱਭ ਰਹੇ ਆ ਬੱਚੇ, ਵੀ ਸਾਨੂੰ ਲੱਭਣ ਸੀ ਵੱਖਰੋ ਵੱਖਰੇ ਕਮਿਊਨਿਟੀਆਂ ਦੇ ਵਿੱਚੋਂ, ਉਹ ਬੱਚੇ ਲੱਭਣ ਜਿਹੜੇ ਗੇਮਸ ਦੇ ਵਿੱਚ ਕੁਛ ਕਰਨਾ ਚਾਹੁੰਦੇ ਆ, ਜਿਹੜੇ ਕਰ ਸਕਦੇ ਆ, ਤਾਂ ਕਿ ਆਸਟ੍ਰੇਲੀਅਨ ਫੁੱਟੀ ਲੀਗ ਆ ਜਿਹੜੀ, ਜਾਂ ਆਸਟ੍ਰੇਲੀਅਨ ਫੁੱਟੀ ਆ, ਉਹਨੂੰ ਇੱਕ ਮਲਟੀ ਕਲਚਰ ਦੇ ਵਿੱਚ ਪ੍ਰਮੋਟ ਕੀਤਾ ਜਾਵੇ, ਇਕੱਲੀ ਆਸਟ੍ਰੇਲੀਅਨ ਗੇਮ ਨਾ ਰਹਿ ਜੇ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੀ ਸਾਨੂੰ।
ਬਿਲਕੁਲ ਬਿਲਕੁਲ। ਸੁਬਰਾਟ ਸਾਹਿਬ, ਖਬਰਾਂ ਚ ਇੰਨੀਆਂ ਹੀ, ਇਸ ਤੋਂ ਇਲਾਵਾ ਜਾਂਦੇ ਜਾਂਦੇ ਤੁਸੀਂ ਕੋਈ ਹੋਰ ਸੁੱਖ ਸੁਨੇਹਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਜ਼ਰੂਰ ਕਰੋ।
ਬਿਲਕੁਲ ਜੀ, ਮੈਨੂੰ ਹੁਣੇ ਸਤਿੰਦਰਪਾਲ ਹੋਰਾਂ ਨੇ ਇੱਕ SBS ਦਾ ਲਿੰਕ ਸ਼ੇਅਰ ਕੀਤਾ ਜੀ ਬਿਸ਼ਨ ਸਿੰਘ ਦੀ ਕ੍ਰਿਮੀਨੇਸ਼ਨ ਬਾਰੇ, ਤੇ ਉਹਨਾਂ ਨੇ ਐਡਲੇਡ ਚ ਕਹਿੰਦੇ ਹਿਸਟਰੀ ਬਣਾਈ ਹੈ 1903 ਦੇ ਵਿੱਚ। ਮੈਂ ਦੱਸ ਦਿਆਂ ਜੀ, ਬਿਲਕੁਲ ਜੀ, ਇਹਨਾਂ ਨੇ ਲਿਖ ਰੱਖਿਆ ਵੀ ਇੱਕ ਦੋ ਚੀਜ਼ਾਂ ਵੀ ਸਿੱਕੇਡਾਂ ਨਾਲ ਉਹਨਾਂ ਨੂੰ ਪਤਾ ਨਹੀਂ ਹੈ, ਅਨਵੇਅਰ ਆ ਉਹਨਾਂ ਨੇ ਲਿਖਿਆ, ਪਰ ਨਹੀਂ ਅਨਵੇਅਰ ਨਹੀਂ ਹੈ ਜੀ। ਇਹ ਇਹਦੇ ਲਈ ਇੱਕ ਸਪੈਸ਼ਲ ਫੰਕਸ਼ਨ ਹੋ ਰਿਹਾ ਜੂਨ ਦੇ ਵਿੱਚ, ਜਿਹੜਾ ਕਿ ਸਾਊਥ ਆਸਟ੍ਰੇਲੀਆ ਦੇ ਗਵਰਨਰ ਕਰਾ ਰਹੇ ਆ, ਤੇ ਉਹ ਸਾਡਾ, ਅਸੀਂ ਉਲੀਕ ਰਹੇ ਸੀ ਕਾਫੀ ਕੁਛ ਇਸ ਬਾਰੇ ਚ, ਤੇ ਉਹ ਉਲੀਕਣ ਵੇਲੇ ਸਾਨੂੰ, ਜਦੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਵੀ ਅਸੀਂ ਇੱਕ ਸਰਨ ਸਿੰਘ ਹੋਰਾਂ ਨੂੰ ਵੀ 100 ਸਾਲ ਹੋ ਗਏ, ਜਿਹੜਾ ਬੈਂਕ SA ਦੇ ਵਿੱਚ ਉਹਨਾਂ ਨੇ ਅਕਾਊਂਟ ਖੁਲਾਇਆ ਸੀ ਹਿਸਟਰੀ ਦੇ ਵਿੱਚ, ਤੇ ਅਸੀਂ ਉਹਨਾਂ ਨੂੰ ਤਾਜ਼ਾ ਕਰਨ ਦੇ ਲਈ ਮੇਅਰ ਨਾਈਟ ਦੇ ਉੱਤੇ ਵੀ ਸਾਡੀ ਇੱਕ ਸਿੱਖਿਜ਼ਮ ਦੀ ਪ੍ਰਦਰਸ਼ਨੀ ਲੱਗ ਰਹੀ ਆ, ਉਹਦੇ ਉੱਤੇ ਵੀ ਗੇਮਸ ਦੇ ਮੌਕੇ ਤੇ ਵੀ ਲੱਗਣੀ ਆ, ਪਰ ਅਸਲੀ ਫੰਕਸ਼ਨ ਆ ਜਿਹੜਾ ਉਹ ਜੂਨ ਮਹੀਨੇ ਦੇ ਵਿੱਚ ਹੋਣਾ। ਜਦੋਂ ਅਸੀਂ ਅਪਰੋਚ ਗਵਰਨਰ ਤੱਕ ਕੀਤੀ ਤਾਂ ਸਾਡੇ ਗਵਰਨਰ ਮਾਨਯੋਗ ਲੀ, ਜਿਹੜੇ ਕਿ ਬਹੁਤ ਹੀ ਵਧੀਆ ਇਨਸਾਨ ਨੇ, ਤੇ ਉਹਨਾਂ ਨੇ ਕਹਿੰਦੇ ਜੀ ਇਹ ਜਿਹੜੀ ਹੋਸਟਿੰਗ ਦੀ, ਕਹਿੰਦੇ ਮੈਨੂੰ ਮਾਣ ਦਿਓ, ਅਸੀਂ ਐਜ਼ ਏ ਗਵਰਨਰ ਹਾਊਸ ਇਹਨੂੰ ਹੋਸਟ ਕਰੂਗਾ ਇਸ ਫੰਕਸ਼ਨ ਨੂੰ, ਤਾਂ ਸਾਨੂੰ ਹੋਰ ਵੀ ਮਾਣ ਵੱਧ ਗਿਆ ਸਾਡਾ ਇਸ ਨਾਲ। ਸੋ ਜੂਨ ਮਹੀਨੇ ਦੇ ਵਿੱਚ ਅਸੀਂ ਜਿਹੜੇ ਪੁਰਾਣੇ ਸਾਡੇ ਪੰਜਾਬੀ, ਚਾਹੇ ਬਿਸ਼ਨ ਸਿੰਘ ਆ, ਚਾਹੇ ਸਰਨ ਸਿੰਘ ਹੋ ਰਹੇ ਆ, ਜਿੰਨੇ ਵੀ ਜਿਨ੍ਹਾਂ ਨੇ ਵੀ ਪੁਰਾਣੀਆਂ ਪੈੜਾਂ ਇੱਥੇ ਪਾਈਆਂ, ਉਹਨਾਂ ਲਈ ਇੱਕ ਖਾਸ ਫੰਕਸ਼ਨ ਉਲੀਕਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ।
ਜੀ ਜੀ, ਜਾਣ ਤੋਂ ਪਹਿਲਾਂ ਜਸਵਿੰਦਰਪਾਲ ਕੌਰ ਢਿੱਲੋਹਰੀ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ ਤੇ ਉਹਨਾਂ ਦਾ ਸੁਨੇਹਾ ਲੈਣੇ ਆ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਜੀ, ਕਹਿੰਦੇ ਆਈ ਕਾਂਟ ਜੁਆਇਨ ਦਾ ਸਿੱਖ ਗੇਮਸ ਬਟ ਮਾਈ ਫਰੈਂਡਸ ਸਨ ਗੋਇੰਗ ਟੂ ਜੁਆਇਨ ਦਾ ਸਿੱਖ ਗੇਮਸ, ਆਈ ਨੀਡ ਸਮ ਬੁੱਕਸ, ਸੋ ਪਲੀਜ਼ ਲੈਟ ਮੀ ਨੋ ਦਾ ਆਫ ਬੁੱਕਸ, ਨੋ ਦਾ ਨੰਬਰ ਆਫ ਬੁੱਕਸ ਜਾਂ ਨੇਮ ਆਫ ਬੁੱਕਸ। ਮੇ ਬੀ ਤੁਸੀਂ ਗੱਲ ਕੀਤੀ ਸੀ ਜੀ ਕਿ ਆਪਾਂ ਕਿਤਾਬਾਂ ਦੀ ਜਿਹੜੀ ਲਿਸਟ ਹੈ ਉਹ ਵੀ ਸ਼ੇਅਰ ਕਰਾਂਗੇ, ਸੋ ਆਈ ਕੈਨ ਆਸਕ ਮਾਈ ਫਰੈਂਡਸ ਸਨ ਟੂ ਬਾਏ ਸਮ ਐਂਡ ਯੂ ਆਲ ਆਰ ਡੂਇੰਗ ਵੈਰੀ ਹਾਰਡ ਵਰਕ ਟੂ ਆਰਗੇਨਾਈਜ਼ ਟੂ ਐਵਰੀਥਿੰਗ, ਗੁੱਡ ਲੱਕ ਫਾਰ ਦੈਟ।
ਬਿਲਕੁਲ ਜੀ, ਦੇਖੋ ਕਿਤਾਬਾਂ ਦੀ ਲਿਸਟ ਮੈਂ ਆਪਣੇ ਪੇਜ ਤੇ ਵੀ ਕੱਲ ਪਾਤੀ ਸੀ ਤੇ ਗੇਮਸ ਦੇ ਪੇਜ ਦੇ ਉੱਤੇ ਵੀ ਕੱਲ ਪਾਈ ਹੋਈ ਆ, ਤੇ ਤੁਸੀਂ ਉਹਨਾਂ ਚੋਂ ਲਿਸਟ ਚੋਂ ਚੂਜ਼ ਕਰ ਸਕਦੇ ਹੋ ਕਿਤਾਬਾਂ, ਤੇ ਬਾਕੀ ਸਾਡੀ ਜਿਹੜੀ ਸਟਾਲ ਆ ਉਹ ਤਕਰੀਬਨ 8 ਵਜੇ ਰੈਡੀ ਹੋਊਗੀ ਫਰਾਈਡੇ ਨੂੰ, ਤੇ ਤੁਸੀਂ ਜਦੋਂ ਮਰਜ਼ੀ ਉੱਥੇ ਆ ਕੇ ਸਟਾਲ ਦੇ ਉੱਤੋਂ ਆਪੋ ਆਪਣੀਆਂ ਕਿਤਾਬਾਂ ਲੈ ਸਕਦੇ ਹੋ। ਤੇ ਪਰ ਮੈਂ ਵਾਰ ਵਾਰ ਇਹੀ ਕਹਿ ਰਿਹਾ ਜੀ, ਕਿਉਂਕਿ ਮੇਰੇ ਕੋਲ ਜਿੰਨੀ ਕੁ ਇਨਕੁਆਇਰੀ ਕਿਤਾਬਾਂ ਦੀ ਆ ਰਹੀ ਆ, ਉਸ ਢੰਗ ਨਾਲ ਕਿਤਾਬਾਂ ਇੱਕ ਦਿਨ ਦੇ ਵਿੱਚ ਜਾਂ ਵੱਧ ਤੋਂ ਵੱਧ 2 ਦਿਨਾਂ ਦੇ ਵਿੱਚ ਉੱਥੋਂ ਚੱਕੀਆਂ ਜਾਣਗੀਆਂ। ਸੋ ਕੋਸ਼ਿਸ਼ ਕਰੋ ਜੀ, ਜੇ ਤੁਸੀਂ ਕਿਤਾਬਾਂ ਲੈਣੀਆਂ ਚਾਹੁੰਦੇ ਹੋ ਤਾਂ ਆਪਣੀਆਂ ਆਪਣੀਆਂ ਕਿਤਾਬਾਂ ਪਹਿਲਾਂ ਹੀ ਜਿਹੜੀ ਇੱਕ ਉਹਨੂੰ ਆਪਦੇ ਕੰਟਰੋਲ ਚ ਕਰ ਲਿਓ ਤੇ ਆਪਦੀ ਕਿਤਾਬ ਲੈ ਕੇ ਆਪਦੀਆਂ ਗੱਡੀਆਂ ਚ ਰੱਖ ਲਿਓ। ਬਾਅਦ ਚ ਨਾ ਕਿਹੋ ਵੀ ਮੈਂ ਫਲਾਨੀ ਕਿਤਾਬ ਲੈਣੀ ਚਾਹੁੰਦਾ ਸੀ, ਕਿਉਂਕਿ ਕਿਤਾਬਾਂ ਦੇ ਬੜੇ ਵਾਜਬ ਉਹਨਾਂ ਨੂੰ ਕਿਹਾ ਅਸੀਂ ਮੁੱਲ ਰੱਖਣਗੇ ਚੇਤਨਾ ਪ੍ਰਕਾਸ਼ਨ ਵਾਲਿਆਂ ਨੂੰ, ਸ਼ਾਇਦ ਅੱਜ ਜਾਂ ਕੱਲ੍ਹ ਮੇਰੇ ਕੋਲ ਲਿਸਟ ਵੀ ਆਜੂ ਪ੍ਰਾਈਸ ਦੀ ਵੀ, ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਭਾਈ ਜ਼ਰੂਰੀ ਨਹੀਂ ਹੁੰਦਾ ਹਰ ਤਰ੍ਹਾਂ ਚੋਂ ਇਨਕਮ ਕਮਾਈ ਕਰਨੀ, ਤੁਸੀਂ ਜਿਹਦਾ ਵਾਜਬ ਖਰਚਾ ਪਾਣੀ ਲੈ ਲਓ ਕਿਤਾਬਾਂ ਦਾ, ਤਾਂ ਕਿ ਤੁਹਾਨੂੰ ਇਹ ਕਈ ਵਾਰ ਕੀ ਹੁੰਦਾ ਨਾ ਰੁਪਈਆਂ ਤੇ ਡਾਲਰਾਂ ਦੇ ਫਰਕ ਚ ਆ ਜਾਂਦੀ ਹੈ ਗੱਲ, ਪਰ ਫੇਰ ਵੀ ਮੈਨੂੰ ਪਤਾ ਵੀ ਕਿਤਾਬਾਂ ਦੇ ਜਿਹੜੇ ਮੁੱਲ ਆ ਬੜੇ ਉਹ ਜੈਨੂਨ ਹੀ ਰੱਖੇ ਜਾਣਗੇ। ਤੇ ਤੁਹਾਨੂੰ ਜ਼ਰੂਰ ਜੇ ਤੁਸੀਂ ਇੰਨਾ ਆਉਣੇ ਹੋ, ਜੇ ਕੋਈ ਇੱਕ ਗੇਮ ਚ ਕੋਈ ਵੀ ਬੰਦਾ ਆ ਰਿਹਾ, ਕੋਈ ਵੀ ਪਰਿਵਾਰ ਆ ਰਿਹਾ, ਤਾਂ ਮੇਰਾ ਮੰਨਣਾ ਵੀ 1,000 to 2,000 dollars ਦਾ ਉਹ ਖਰਚ ਕਰ ਉਹਨਾਂ ਦਾ ਹੋਣਾ ਹੀ ਹੋਣਾ ਇਸ ਚੀਜ਼ ਦੇ ਵਿੱਚ, ਖਾਸ ਕਰਕੇ ਬਾਹਰਲੇ ਸਟੇਟਾਂ ਤੋਂ। ਤੇ ਜੇ ਉਹ 100-200 ਕਿਤਾਬਾਂ ਤੇ ਵੀ ਇਸ ਦੌਰਾਨ ਲਾ ਲੈਣਗੇ ਤਾਂ ਉਹ ਮੈਨੂੰ ਲੱਗਦਾ ਉਹ ਸਦੀਵੀ ਹੋਊਗਾ, ਜੇ ਦੂਜਾ ਆਮ ਟੈਂਪਰੇਰੀ ਮੌਜ ਮਸਤੀ ਦੇ ਪੈਸਿਆਂ ਨਾਲੋਂ ਕਿਤਾਬਾਂ ਤੇ ਲੱਗੇ ਪੈਸੇ ਆ ਜਿਹੜੇ ਰਿਟਰਨੇਬਲ ਆ, ਤੁਹਾਨੂੰ ਬਹੁਤ ਕੁਛ ਦੇਣਗੇ। ਸੋ ਪਲੀਜ਼ ਜੋ ਵੀ ਜੇ ਕਿਸੇ ਨੂੰ ਨਾ ਕੋਈ ਸਮਝ ਆਵੇ ਤਾਂ ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ
ਜੀ। ਸੋ ਸਾਡੇ ਨਾਲ ਇੱਕ ਵਾਰ ਫੇਰ ਸਾਡੇ ਸਰੋਤੇ ਜੁੜੇ ਆ ਜੀ, ਸਾਡੇ ਰੈਗੂਲਰ ਸਰੋਤੇ ਜਗਤਾਰ ਸਿੰਘ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ। ਬ੍ਰਾਡ ਸਾਹਿਬ ਤੁਹਾਨੂੰ ਜਾਣ ਨਹੀਂ ਦੇਣਾ, ਇਸ ਸਵਾਲ ਦਾ ਵੀ ਜਵਾਬ ਤੁਸੀਂ ਹੁਣ ਦੇ ਕੇ ਜਾਣਾ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਿੱਖ ਖੇਡਾਂ ਦਾ ਇਤਿਹਾਸ ਕੀ ਹੈ ਮਿੰਟੂ ਵੀਰੇ? ਕਹਿੰਦੇ
ਦੇਖੋ ਜੀ, ਵੈਸੇ ਤਾਂ ਮੈਂ ਤੁਸੀਂ ਨਾ ਜੇ ਗੂਗਲ ਕਰੋਗੇ ਤਾਂ ਮੇਰੇ ਬਹੁਤ ਸਾਰੇ ਆਰਟੀਕਲ ਨਿਕਲੇ ਹੋਣਗੇ ਇਸ ਦੇ ਉੱਤੇ, ਪਰ ਮੈਂ ਬਰੀਫ ਚ ਦੱਸ ਦਿਆਂ ਜੀ। 1988 ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਸੀ ਇੱਥੇ ਐਡਲੇਡ ਦੇ ਵਿੱਚ ਪਹਿਲੀ ਵਾਰ। ਪਹਿਲਾਂ ਉਸ ਤੋਂ ਪਹਿਲਾਂ ਆਮ ਘਰਾਂ ਦੇ ਵਿੱਚ ਆਯੋਜਨ ਕੀਤਾ ਜਾਂਦਾ ਸੀ, ਹਾਲ ਲੈ ਕੇ ਆਯੋਜਨ ਕੀਤਾ ਜਾਂਦਾ ਸੀ, ਪਰ ਬਿਲਡਿੰਗ ਖਰੀਦੀ ਗਈ ਗਲੈਨਸ ਮੰਡ ਵਾਲੀ ਗੁਰਦੁਆਰਾ ਸਾਹਿਬ ਵਾਲੀ, ਤਾਂ ਉਸ ਟਾਈਮ ਦੇ ਉੱਤੇ ਜਿਹੜੇ ਜ਼ਿਆਦਾਤਰ ਮਲੇਸ਼ੀਅਨ ਸਿੱਖ ਸਨ, ਤੇ ਮਲੇਸ਼ੀਆ ਚ ਉਸ ਟਾਈਮ ਇੱਕ ਗੇਮਾਂ ਚੱਲਦੀਆਂ ਹੁੰਦੀਆਂ ਸੀ ਜਿਹੜੀਆਂ ਉਸ ਟਾਈਮ 36 years ਪੁਰਾਣੀਆਂ ਸੀ, ਤਾਂ ਉਸੇ ਤਰਜ ਦੇ ਉੱਤੇ ਕਿਹਾ ਗਿਆ ਵੀ ਕਿਉਂ ਨਾ ਜਿੱਥੇ ਵੀ ਆਪਾਂ ਕੋਈ ਖੇਡਾਂ ਕਰਾ ਲਈਆਂ ਜਾਣ ਇਨੋਗ੍ਰੇਸ਼ਨ ਦੇ ਮੌਕੇ ਦੇ ਉੱਤੇ। ਤਾਂ ਉਦੋਂ ਇੱਕ ਟੀਮ ਮੈਲਬਨ ਤੋਂ ਆਈ ਤੇ ਇੱਕ ਸਾਡੀ ਇੱਥੋਂ ਦੇ ਐਡਲੇਡ ਤੋਂ ਕੀਤੀ ਗਈ ਹਾਕੀ ਦੀ ਟੀਮ, ਤਾਂ ਬਾਕੀ ਗੋਰਿਆਂ ਨਾਲ ਰਲਾ ਕੇ ਜਿਹੜੀਆਂ ਉਹ ਟੀਮਾਂ ਪੂਰੀਆਂ ਕੀਤੀਆਂ, ਇੱਕ ਫੰਡ ਦੇ ਤੌਰ ਤੇ ਸ਼ੁਰੂ ਹੋਇਆ ਸੀ। ਪਰ ਅਗਲੇ ਸਾਲ ਜਿਹੜੀ ਮੈਲਬਨ ਦੀ ਟੀਮ ਨੂੰ ਬੇਨਤੀ ਕੀਤੀ ਗਈ ਵੀ ਈਸਟਰ ਦੇ ਉੱਤੇ ਤੁਸੀਂ ਉੱਥੇ ਰੱਖ ਲਿਓ, ਅਸੀਂ ਆ ਜਾਵਾਂਗੇ ਐਡਲੇਡ ਬੰਨਿਓ, ਤਾਂ ਮੈਲਬਨ ਨੇ ਉਹਦਾ ਆਯੋਜਨ ਕੀਤਾ ਜੀ, ਤੇ ਮੈਲਬਨ ਵਾਲਿਆਂ ਨੇ ਨਾਲ ਸਿਡਨੀ ਨੂੰ ਬੁਲਾ ਲਿਆ, ਤੇ ਇੱਦਾਂ ਕਰਦੇ ਕਰਦੇ ਸ਼ਹਿਰ ਦਰ ਸ਼ਹਿਰ ਜੁੜਦਾ ਗਿਆ, ਤੇ ਅੱਜ 30 years ਹੋ ਗਏ ਜੀ ਇਸ ਗੱਲ ਨੂੰ। ਹੌਲੀ ਹੌਲੀ ਜਿਹੜਾ ਇਹਦਾ ਕੱਦ ਆ ਉਹ ਕਾਫੀ ਵੱਡਾ ਹੋ ਗਿਆ, ਤੇ ਹੁਣ ਉਮੀਦ ਆ ਵੀ ਜਿਹੜਾ ਹੁਣ ਸਾਡਾ ਟਾਈਮ ਬਦਲਾਅ ਦਾ ਹੋਰ ਬਦਲਾਅ ਆ ਗਿਆ, ਕਿਉਂਕਿ 25 years ਤੋਂ ਬਾਅਦ ਇਹਦੇ 'ਚ ਅਸਲੀ ਬਦਲਾਅ ਸ਼ੁਰੂ ਹੋਇਆ। 25 years ਤੱਕ ਤਾਂ ਨਾਰਮਲ ਜੇ ਚੱਲਦਾ ਰਿਹਾ, ਪਰ ਪਿਛਲੇ 4-5 years ਤੋਂ ਵਿੱਚ ਬਹੁਤ ਵੱਡੇ ਬਦਲਾਅ ਹੋਏ ਆ ਖੇਡਾਂ ਦੇ ਵਿੱਚ। ਜਿਹੜਾ ਇਹਦਾ ਕੰਸਟੀਟਿਊਸ਼ਨ ਦੁਬਾਰੇ ਰਿਵਿਊ ਕੀਤਾ ਗਿਆ, ਤੇ ਹੋਰ ਬਹੁਤ ਸਾਰੀਆਂ ਚੇਂਜਸ ਕੀਤੀਆਂ ਗਈਆਂ, ਜਿਨ੍ਹਾਂ ਤਹਿਤ ਹੁਣ ਸਾਡੀ ਜਿਹੜਾ ਅਗਲਾ ਟਾਰਗੇਟ ਇਹੀ ਆ ਵੀ ਕੋਈ ਵੀ ਕਮੇਟੀ ਆਉਂਦੀ ਆ, ਕੋਈ ਵੀ ਜਿੱਤਦਾ, ਪਰ ਅਸੀਂ ਕੋਸ਼ਿਸ਼ ਇਹ ਕਰਾਂਗੇ ਵੀ ਉਹੀ ਬੰਦੇ ਆਉਣ ਗੇਮ ਕਮੇਟੀ ਦੇ ਵਿੱਚ ਜਿਹੜੇ ਕੁਝ ਇਸ ਜਿਹੜੀਆਂ ਨਿਰਧਾਰਿਤ ਨੀਤੀਆਂ ਉਹਨਾਂ ਨੂੰ ਅੱਗੇ ਤੋਰ ਸਕਣ, ਜਿਨ੍ਹਾਂ ਚੋਂ ਨੀਤੀਆਂ ਇਹੀ ਹੈ ਜੀ ਵੀ ਆਉਣ ਵਾਲੇ 10 years ਬਾਅਦ ਸਾਡੇ ਕੋਲ ਇੱਕ ਲੰਮੀ ਲਿਸਟ ਹੋਵੇ ਜਿਹੜੇ ਪਲੇਅਰ ਸਿੱਖ ਗੇਮਾਂ ਦੇ ਥਰੂ ਹੁੰਦੇ ਹੋਏ ਤੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ। ਦੂਜੀ ਸਾਡੇ ਕੋਲੇ ਇਹ ਹੋਣਾ ਚਾਹੀਦਾ ਵੀ ਸਰਕਾਰਾਂ ਇਹਨੂੰ ਕੈਲੰਡਰ ਦੇ ਵਿੱਚ ਆਪਦੇ 'ਚ ਥਾਂ ਦੇਣ। ਤੀਜਾ ਇਹ ਹੋਣਾ ਚਾਹੀਦਾ ਵੀ ਸਰਕਾਰਾਂ ਖੁਦ ਇਹਦਾ ਜਿਹੜਾ ਫੰਡ ਰੇਜ ਕਰਨ, ਅਸੀਂ ਬਹੁਤ ਫੰਡ ਜੇਬਾਂ 'ਚੋਂ ਕਰ ਕਰਕੇ ਹੁਣ ਇਹ ਖੇਡਾਂ ਕਰਾ ਲਈਆਂ, ਤੇ ਸਰਕਾਰਾਂ ਨੂੰ ਚਾਹੀਦੀਆਂ ਵੀ ਇਸ ਸਾਡੇ ਲਈ, ਜੇ ਸਾਡੀ ਮੰਨ ਲਓ ਸਾਡੀ ਕਮਿਊਨਿਟੀ ਮਿਲੀਅਨਾਂ ਦੇ ਵਿੱਚ ਸਾਨੂੰ ਬਿਜ਼ਨਸ ਦਿੰਦੀ ਹੈ ਸਰਕਾਰਾਂ ਨੂੰ, ਜੇ ਸਾਡੀ ਕਮਿਊਨਿਟੀ ਉਹਦੇ ਵੱਟੇ ਸਰਸਾਲ ਤੋਂ 2-3 lakh ਦਾ ਸਾਡੇ ਲਈ ਖੇਡਾਂ ਦਾ ਆਯੋਜਨ ਮੰਗਦੀ ਹੈ ਤਾਂ ਕੋਈ ਵੱਡੀ ਚੀਜ਼ ਨਹੀਂ ਹੈ। ਪਰ ਇਹਨੂੰ ਪ੍ਰੈਜੈਂਟੇਸ਼ਨ ਚਾਹੀਦੀ ਹੈ ਸਰਕਾਰਾਂ ਕੋਲੇ ਜਿਹਦੇ ਤੇ ਅਸੀਂ ਲੱਗੇ ਹੋਏ ਹਾਂ, ਤੇ ਅਸੀਂ ਐਤਕੀ ਜਿੰਨੀ ਕੁ ਕੀਤੀ ਸੀ ਸਾਊਥ ਆਸਟ੍ਰੇਲੀਆ 'ਚ ਤਾਂ ਉਹਦੇ ਨਤੀਜੇ ਆਏ ਆ ਵੀ ਸਾਨੂੰ ਸਰਕਾਰ ਨੇ ਹੈਲਪ ਕੀਤੀ ਆ। ਸੋ ਇਸੇ ਢੰਗ ਨਾਲ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਵੱਡੇ ਸਟੇਡੀਅਮ ਖੁੱਲਣ ਆਉਣ ਵਾਲੇ ਸਾਲਾਂ ਦੇ ਵਿੱਚ, ਸਾਨੂੰ ਸਾਨੂੰ ਗਰਾਊਂਡ ਕੌਂਸਲਾਂ ਤੋਂ ਰੈਂਟਾਂ ਦੇ ਨਾ ਲੈਣੇ ਪੈਣ, ਸਾਨੂੰ ਟੈਂਪਰੇਰੀ ਟੈਂਟ ਨਾ ਲਾਉਣੇ ਪੈਣ, ਸਾਨੂੰ ਟੈਂਪਰੇਰੀ ਲੰਗਰ ਦੇ ਇੰਤਜ਼ਾਮ ਨਾ ਕਰਨੇ ਪੈਣ। ਬਹੁਤ ਜ਼ਿਆਦਾ ਕੰਮ ਹੋ ਜਾਂਦਾ ਇੱਕ ਨਿੱਕਾ ਜਿਹਾ ਕੰਮ। ਕੱਲ੍ਹ ਇੱਕ ਕੰਟੇਨਰ ਰੱਖਣਾ ਸੀ ਅਸੀਂ ਗਰਾਊਂਡ ਦੇ ਵਿੱਚ, ਪਰ ਇੱਕ ਮਹੀਨਾ ਉਹਦੇ ਪਿੱਛੇ ਵਰਕਆਊਟ ਕੀਤਾ ਗਿਆ ਕੌਂਸਲ ਨਾਲ ਵੀ ਉਹ ਕੰਟੇਨਰ ਕਿੱਥੇ ਰੱਖਣਾ, ਕੀ ਕਰਨਾ, ਘਾਹ ਤੇ ਟਿੱਕ ਗਿਆ ਤਾਂ ਉਹਦਾ ਇੰਨਾ ਬਿੱਲ ਆਊਗਾ, ਜੇ ਟੇਢਾ ਟਿੱਕ ਗਿਆ ਇਹ ਹੋਊਗਾ, ਕਿਵੇਂ ਉਹ ਕੰਟਰੋਲ ਕਰਨਾ, ਕਿਵੇਂ ਉਹ ਆਵੇ ਜਾ ਵੀ ਲੋਕਾਂ ਲਈ ਉੱਥੇ ਸਾਈਨ ਬੋਰਡ ਲਾਉਣੇ ਆ। ਸੋ ਸਾਨੂੰ ਕਿਉਂ ਇੰਨਾ ਕੁਛ ਕਰਨਾ ਪਵੇ ਜੇ ਸਾਡੇ ਲਈ ਇਹ ਜਿਹੀਆਂ ਚੀਜ਼ਾਂ ਪੱਕੇ ਵੱਡੇ ਸਟੇਡੀਅਮ ਖੋਲਣ, ਉਹਦੇ 'ਚ ਹਰ ਚੀਜ਼ਾਂ ਦੇ ਇੰਤਜ਼ਾਮ ਹੋਣ। ਸੋ ਇਹ ਸਾਡੀ ਆਉਣ ਵਾਲੇ ਦਿਨਾਂ ਲਈ ਸਾਡੇ ਗੋਲ ਆ ਸਿੱਖ ਖੇਡਾਂ ਦੇ। ਤੇ ਹੁਣ ਦੇਖਦੇ ਹਾਂ ਜੀ ਆਉਣ ਵਾਲੇ ISAGM ਦੇ ਉੱਤੇ ਇੱਕ ਫੇਰ ਨਵੀਂ ਟੀਮ ਚੁਣੀ ਜਾਣੀ ਆ, ਤੇ ਉਹ ਨਵੀਂ ਟੀਮ ਇਹਨਾਂ ਗੋਲਾਂ ਨੂੰ ਕਿੰਨੀ ਛੇਤੀ ਤੇ ਕਿੱਥੋਂ ਤੱਕ ਲੈ ਕੇ ਜਾਂਦੀ ਆ। ਪਰ ਅਸੀਂ ਆਸ ਕਰਦੇ ਹਾਂ ਵੀ ਹੁਣ ਇਹਨਾਂ ਦਾ ਜਿਹੜਾ ਸਟੈਪ ਆ ਗਾਂਹ ਨੂੰ ਪੱਟਿਆ ਗਿਆ, ਇਹ ਹੋਰ ਅੱਗੇ ਜਾਵੇ, ਅਗਲੇ ਆਉਣ ਵਾਲੇ 5 years ਦੇ ਵਿੱਚ ਸਟੇਡੀਅਮ ਖੋਲਣ, ਗਵਰਨਮੈਂਟ ਫੰਡ ਦੇ ਰਹੇ ਤੇ ਉਦੋਂ ਅਗਲੇ 10 ਸਾਲਾਂ 'ਚ ਸਾਡੇ ਖਿਡਾਰੀ ਆ ਜਿਹੜੇ ਉਹ ਨੈਸ਼ਨਲ ਪੱਧਰ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜ਼ੋਰ ਦਿਖਾਉਣ ਤੇ ਉਹ ਕਹਿਣ ਵੀ ਮੈਂ ਸਿੱਖ ਖੇਡਾਂ ਦੀ ਦੇਣ ਆ।
ਜੀ ਸੋ ਬਰਾੜ ਸਾਹਿਬ, ਸਮਾਂ ਜਿਹੜਾ ਜੋ ਕਾਫੀ ਉੱਪਰ ਹੋ ਚੁੱਕਿਆ ਤੇ ਆਪਾਂ ਨੂੰ ਹੁਣ ਖਬਰਾਂ ਦੇ ਸਿਲਸਿਲੇ ਤੋਂ ਮੈਨੂੰ ਲੱਗਦਾ ਕਿ ਇਜਾਜ਼ਤ ਲੈਣੀ ਪੈਣੀ ਹੈ, ਪਰ ਕੁਛ ਦੋਸਤ ਜਿਹੜੇ ਜੋ ਲਗਾਤਾਰ ਜੁੜ ਰਹੇ ਆ, ਕੱਲ ਇੱਕ ਫੱਟੇ ਚੱਕਣ ਦੇ ਉੱਤੇ ਤੁਸੀਂ ਮੇਰਾ ਖਿਆਲ ਟੌਪਿਕ ਦੇ ਉੱਤੇ ਕੋਈ ਗੱਲਬਾਤ ਜਿਹੜੀ ਕੀਤੀ ਸੀਗੀ ਤੇ ਸਾਡੇ ਨਾਲ ਉਸ ਸੰਦਰਭ ਦੇ ਵਿੱਚ ਵੀ ਹਰਦੀਪ ਕੌਰ ਸਿਡਨੀ ਤੋਂ ਸਾਂਝ ਪਾਈ ਆ ਉਹਨਾਂ ਨੇ ਤੇ ਕਹਿੰਦੇ ਵੀ ਉਹ ਵੀ ਆਪਣੇ ਪੱਖ ਤੋਂ ਜਿਹੜੀ ਜਾਣਕਾਰੀ ਉਹ ਸਾਂਝੀ ਕਰਨੀ ਚਾਹੁੰਦੇ ਆ। ਜੇ ਜਾਣ ਤੋਂ ਪਹਿਲਾਂ ਤੁਸੀਂ ਚਾਹੋ ਤਾਂ
ਮੈਂ ਬਿਲਕੁਲ ਬਿਲਕੁਲ
ਜੀ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਪਰ ਕਦੇ ਕਹਿੰਦੇ ਇਹਦਾ ਹਿੱਸਾ ਨਹੀਂ ਬਣੇ ਤੇ ਅੱਜ ਸੁਨੇਹਾ ਭੇਜ ਕੇ ਪਹਿਲੀ ਵਾਰ ਸਾਂਝ ਅਸੀਂ ਪਾ ਰਹੇ ਹਾਂ ਤੇ ਕੱਲ ਦੀ ਗੱਲਬਾਤ ਦਾ ਹਿੱਸਾ ਸੀਗਾ ਫੱਟੇ ਚੁੱਕ ਦੇਣਾ ਤੇ ਇਹਦੀ ਸ਼ੁਰੂਆਤ ਕਿਵੇਂ ਹੋਈ ਤੇ ਕਹਿੰਦੇ ਇਹਦੀ ਸ਼ੁਰੂਆਤ ਸ਼ਾਇਦ ਫੌਜ ਚ ਹੋਈ ਸੀ ਜਦੋਂ ਉਹਨਾਂ ਨੂੰ ਨਦੀ ਨਹਿਰਾਂ ਪਾਰ ਕਰਨ ਵੇਲੇ ਫੱਟੇ ਰੱਖ ਕੇ ਆਰਜੀ ਪੁਲ ਬਣਾ ਲਿਆ ਜਾਂਦਾ ਸੀ ਉਹਨਾਂ ਵੱਲੋਂ ਤੇ ਬਾਅਦ ਚ ਦੁਸ਼ਮਣਾਂ ਦੇ ਹਮਲੇ ਵੇਲੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਆਪਣਾ ਬਚਾਅ ਕਰਨ ਦੇ ਲਈ ਉਹ ਫੱਟੇ ਚੁੱਕ ਦਿੱਤੇ ਜਾਂਦੇ ਸੀ। ਸੋ ਉਹਨਾਂ ਦੇ ਪੱਖ ਤੋਂ ਜਿਹੜਾ ਇਹ ਵੀ ਇੱਕ ਜਿਹੜਾ ਇਤਿਹਾਸ ਆ ਉਹ ਮੰਨਿਆ ਜਾਂਦਾ।
ਜੀ 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 ਬਿਲਕੁਲ ਲੌਜੀਕਲ ਗੱਲ ਆ ਜੀ ਤੇ ਹੁੰਦਾ ਵੀ ਰਿਹਾ ਤੇ ਬਹੁਤ ਵਧੀਆ ਇਹਨਾਂ ਨੇ ਅਪਡੇਟ ਕੀਤਾ ਹਰਦੀਪ ਹੋਰਾਂ ਨੇ ਤੇ ਪਰ ਉਹ ਕੱਲ ਅਸੀਂ ਵੀ ਇਸ ਨੂੰ ਥੋੜਾ ਜਿਹਾ ਇੱਕ ਮਜ਼ਾਕ ਚ ਲੈ ਜਾਈਦੀਆਂ ਇਹਨਾਂ ਗੱਲਾਂ ਨੂੰ ਪਰ ਇਹ ਫੱਟੇ ਚੁੱਕਣਾ ਜੇ ਇੱਕ ਕਹਾਵਤ ਬਣੀ ਆ ਤਾਂ ਉਹਦੇ ਪਿੱਛੇ ਰੀਜ਼ਨ ਆ, ਬਿਨਾਂ ਰੀਜ਼ਨ ਤੋਂ ਕੋਈ ਵੀ ਕੰਮ ਨਹੀਂ ਹੁੰਦਾ। ਸੋ ਅਸੀਂ ਇਹੀ ਗੱਲ ਕਰੀ ਸੀ ਵੀ ਜਿਹੜੀ ਵਿਦੇਸ਼ ਦੇ ਵਿੱਚ ਲੰਬਰ ਮਿੱਲਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਕੰਮ ਕਰਦੇ ਸੀ ਉਹ ਫੱਟੇ ਚੱਕਣ ਦਾ ਹੀ ਕਰਦੇ ਸੀ ਤਾਂ ਕਈ ਵਾਰੀ ਮਜ਼ਾਕ ਦੇ ਵਿੱਚ ਇੱਕ ਦੂਜੇ ਨੂੰ ਕਹਿਣਾ ਅਸੀਂ ਕੀ ਕਰਦੇ ਹਾਂ ਵਿਦੇਸ਼ ਚ ਤਾਂ ਅਸੀਂ ਤਾਂ ਕਹਿੰਦੇ ਫੱਟੇ ਚੱਕ ਦਿੰਦੇ ਆ। ਸੋ ਉਹ ਫੱਟੇ ਚੱਕਣ ਦੀਆਂ ਵੀ ਗੱਲਾਂ ਨਾਲ ਅਸੀਂ ਜੋੜੀਆਂ ਸੀ ਗੱਲ। ਸੋ ਪਰ ਕੁੱਲ ਮਿਲਾ ਕੇ ਜਿਹੜਾ ਫੱਟੇ ਚੱਕਣਾ ਸ਼ਬਦ ਆ ਜਾਂ ਇਹ ਕਹਾਵਤ ਆ ਉਹ ਬਣੀ ਆ ਇੱਕ ਦੇਖਿਆ ਜਾਵੇ ਤਾਂ ਕੰਮ ਕਰਨ ਦੀ ਮਿਹਨਤ ਦੀ ਨਿਸ਼ਾਨੀ, ਇੱਕ ਜਿੱਤ ਦੀ ਨਿਸ਼ਾਨੀ ਉਸ ਚੀਜ਼ ਦੀ। ਪਰ ਕਈ ਵਾਰ ਕੀ ਅਸੀਂ ਇਸ ਨੂੰ ਲਾਈਟ ਵਾਲੇ ਪਾਸੇ, ਹਲਕੇ ਪਾਸੇ ਵੀ ਜੋੜ ਦਿੱਤੀ ਜਾਂਦੀ ਆ, ਮਾੜੇ ਕੰਮ ਨੂੰ ਵੀ ਦੇ ਨਾਲ ਵੀ ਜੋੜ ਦਿੱਤੀ ਜਾਂਦੀ ਆ। ਪਰ ਮੇਰਾ ਇਹ ਮੰਨਣਾ ਵੀ ਜੇ ਇਹਦਾ ਪੋਜੀਟਿਵ ਪੱਖ ਲਿਆ ਜਾਵੇ ਤਾਂ ਅਸੀਂ ਕਿਸੇ ਵੀ ਕੰਮ ਦੇ ਵਿੱਚ ਜੇ ਦਿਲ ਲਾ ਕੇ ਜ਼ੋਰ ਲਾ ਕੇ ਦਿਲੋਂ ਕੰਮ ਕਰਦੇ ਹਾਂ ਤਾਂ ਉਹਦੇ ਫੱਟੇ ਚੱਕ ਹੀ ਦਿੰਦੇ ਹਾਂ ਜੀ। ਤੇ ਅਸੀਂ ਅਕਸਰ ਨਿੱਕੇ ਹੁੰਦੇ ਵੀ ਸਕੂਲਾਂ ਚ ਵੀ ਕਹਿੰਦੇ ਰਹੇ ਸੀ ਵੀ ਅਸੀਂ ਤਾਂ ਚੱਕ ਤੇ ਫੱਟੇ ਜੀ ਲਿਖਾਈਆਂ ਲਿਖਣ ਦੇ, ਆਪਦਾ ਹੋਮਵਰਕ ਕਰਨ ਦੇ ਕੇ ਚੱਕ ਤੇ ਫੱਟੇ, ਅਸੀਂ ਤਾਂ ਚੱਕ ਤੇ ਅਕਸਰ ਹੀ ਇਹ ਸ਼ਬਦ ਅਸੀਂ ਵਰਤਦੇ ਸੀ
ਜੀ। ਤੇ ਜਾਂਦੇ ਜਾਂਦੇ ਕਿਰਨਦੀਪ ਔਲਖ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਅਸੀਂ ਵੀ ਆ ਰਹੇ ਹਾਂ, ਵਧਾਈਆਂ ਸਾਰੀ ਸੰਗਤ ਨੂੰ। ਸੋ ਸਿੱਖ ਗੇਮਸ ਤੇ ਉਹ ਵੀ ਪਹੁੰਚ ਰਹੇ ਆ ਤੇ ਪ੍ਰੋਗਰਾਮ ਪਸੰਦ ਕਰ ਰਹੇ ਆ, ਗੁੱਡ ਜੋਬ ਕਹਿੰਦੇ।
ਬਿਲਕੁਲ ਜੀ, ਬਹੁਤ ਮਿਹਰਬਾਨੀ ਜਿੰਨੇ ਜਿੰਨੇ ਵੀ ਸੱਜਣ ਮਿੱਤਰ ਆ ਰਹੇ ਆ, ਸਾਡਾ ਖੂਨ ਵੱਧ ਜਾਂਦਾ ਜਦੋਂ ਕੋਈ ਵੀ ਇਹ ਗੱਲ ਕਹਿੰਦਾ, ਕਿਉਂਕਿ ਸਾਡੀ ਚਿੰਤਾ ਦਾ ਵਿਸ਼ਾ ਇਹ ਹੁੰਦਾ ਅਕਸਰ ਜਦੋਂ ਅਸੀਂ ਮੀਟਿੰਗਸ ਕਰਦੇ ਹਾਂ, ਇੰਤਜ਼ਾਮ ਕਰਦੇ ਹਾਂ, ਤਾਂ ਇੱਕ ਬੰਦਾ ਕਹਿੰਦਾ ਵੀ 10,000 ਬੰਦੇ ਦੀ ਇਹ ਇੰਤਜ਼ਾਮ ਕਰ ਲਓ, ਦੂਜਾ 15 ਦਾ, ਮੈਂ ਜਾ ਕੇ 40 ਦਾ ਕਹਿ ਦਿੰਦਾ। ਤੇ ਉਹ ਮੈਨੂੰ ਕਹਿੰਦੇ ਭਾਜੀ ਤੁਸੀਂ ਥੋੜਾ ਜਿਆਦਾ ਹੀ ਕਰ ਲੈਣੇ, ਇੰਨਾ ਵੀ ਨਹੀਂ ਹੋਣਾ ਚਾਹੀਦਾ। ਉਹ ਮੈਂ ਕਿਹਾ ਯਾਰ ਮੈਨੂੰ ਸੱਜਣ ਮਿੱਤਰ ਕੰਟੈਕਟ ਕਰਦੇ ਆ ਬਹੁਤ ਸਾਰੇ ਤੇ ਮੈਨੂੰ ਲੱਗਦਾ ਵੀ ਬਹੁਤ ਸਾਰੀ ਦੁਨੀਆਂ ਆਊਗੀ ਤੇ ਕਿਤੇ ਆਪਣੇ ਕੋਲ ਇੰਤਜ਼ਾਮ ਨਾ ਥੋੜੇ ਰਹਿ ਜਾਣ ਤੇ ਆਪਾਂ ਕੋਈ ਨੀ, ਬਾਅਦ ਚ ਜੇ ਕੋਈ ਚੀਜ਼ਾਂ ਬਚਣਗੀਆਂ ਤਾਂ ਫੂਡ ਬੈਂਕ ਨੂੰ ਦੇ ਦਿਆਂਗੇ, ਬਹੁਤ ਸਾਰੇ ਜਗ੍ਹਾ ਜਿੱਥੇ ਆਪਾਂ ਦੇ ਸਕਦੇ ਹਾਂ, ਪਰ ਆਪਣੇ ਕੋਲੇ ਘੱਟ ਨਾ ਰਹੇ ਕਈ ਗੱਲ। ਸੋ ਇਸ ਕਰਕੇ ਮੈਂ ਕੋਸ਼ਿਸ਼ ਇਹੀ ਕਰਦਾ ਹਾਂ ਵੀ ਵੱਧ ਇੰਤਜ਼ਾਮ ਹੋ ਜੇ। ਸੋ ਸਾਨੂੰ ਬੜੀ ਖੁਸ਼ੀ ਹੋਊਗੀ ਜੇ ਜਿੰਨੇ ਵੱਧ ਚੜ ਕੇ ਤੁਸੀਂ ਆਓਗੇ ਤਾਂ ਕਿ ਸਾਡੇ ਇੰਤਜ਼ਾਮ ਕਰੇ ਵੀ ਅਸੀਂ ਉਹਨਾਂ ਨੂੰ ਸਿਰੇ ਲਾ ਸਕੀਏ, ਉਹਨਾਂ ਦੇ ਲੇਖੇ ਲੱਗ ਸਕਣ। ਤੇ ਦੂਜਾ ਇਹ ਆ ਜੀ ਵੀ ਜੋ ਵੀ ਸੱਜਣ ਮਿੱਤਰ ਰੇਡੀਓ ਜ਼ਰੀਏ, ਅਖਬਾਰ ਜ਼ਰੀਏ, ਸਾਡੇ ਨਾਲ ਲਿਖਤਾਂ ਜ਼ਰੀਏ ਸਾਡੇ ਨਾਲ ਜੁੜਦੇ ਹੋ, ਉਹ ਪਲੀਜ਼ ਸਾਨੂੰ ਮਿਲ ਕੇ ਜ਼ਰੂਰ ਜਾਇਓ। ਹੋ ਸਕਦਾ ਅਸੀਂ ਬਿਜ਼ੀ ਹੋਈਏ, ਕਿੰਨਾ ਮਰਜ਼ੀ ਬਿਜ਼ੀ ਹੋਈਏ, ਪਰ ਇੰਨੇ ਵੀ ਬਿਜ਼ੀ ਨਹੀਂ ਆਵਾਂਗੇ ਵੀ ਇੱਕ ਮਿੰਟ ਤੁਹਾਨੂੰ ਮਿਲ ਨਾ ਸਕੀਏ। ਤਾਂ ਸੋ ਜੋ ਵੀ ਆਓ ਸਾਡੇ ਕੋਲੇ ਮਿਲ ਕੇ ਜਾਇਓ ਤੇ ਸਾਨੂੰ ਵੀ ਇੱਕ ਚਾਂਸ ਦਿਓ ਜੀ ਆਪਦੇ ਨਾਲ ਸੈਲਫੀ ਖਿਚਾਉਣ ਦਾ, ਤੇ ਅਸੀਂ ਵੀ ਆਪਣੀਆਂ ਯਾਦਾਂ ਰੱਖ ਸਕੀਏ ਵੀ ਇਹ ਸਾਡੇ ਸੱਜਣ ਮਿੱਤਰ ਆ, ਸਾਡੇ ਨਾਲ ਜੁੜਦੇ ਆ, ਸਾਡੀ ਸਾਂਝ ਆ, ਰੇਡੀਓ ਚਾਹੇ ਆਵਾਜ਼ ਦੀ ਸਾਂਝ ਆ, ਚਾਹੇ ਸਾਡੀ ਲੇ ਸ਼ਬਦਾਂ ਦੀ ਸਾਂਝ ਆ, ਕੋਈ ਵੀ ਸਾਂਝ ਆ, ਉਹ ਸਾਂਝ ਨੂੰ ਪਰਪੱਕ ਕਰ ਸਕੀਏ। ਸੋ ਜ਼ਰੂਰ ਸਾਡੀ ਟੀਮ ਤਕਰੀਬਨ ਸਾਰੇ ਜਾਣੇ ਉੱਥੇ ਆਵਾਂਗੇ, ਅਮਨ ਵੀ ਆਉਣਾ, ਅਮਰਦੀਪ ਨੇ ਵੀ ਆ ਜਾਣਾ, ਸੁਖਪ੍ਰੀਤ ਵੀ ਉੱਥੇ ਰੋਲ ਅਦਾ ਕਰ ਰਹੀ ਆ, ਸਾਰੇ ਤਕਰੀਬਨ ਦਲਜੀਤ ਹੋਰਾਂ ਨੇ ਆਉਣਾ, ਸਾਰੇ ਜਾਣੇ ਤਕਰੀਬਨ ਅਸੀਂ ਉੱਥੇ ਹੋਵਾਂਗੇ ਤੇ ਸਾਨੂੰ ਜ਼ਰੂਰ ਮਿਲਿਓ। ਬਾਕੀ 4EB ਰੇਡੀਓ ਦੀ ਬੈਨ ਦੇ ਵਿੱਚ ਲਗਾਤਾਰ ਜਿਹੜਾ ਲਾਈਵ ਚੱਲਣਾ, ਉਹੀ ਹਰਮਨ ਰੇਡੀਓ ਦੇ ਉੱਤੇ ਵੀ ਲਾਈਵ ਚੱਲਣਾ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਪ੍ਰੈਜ਼ੈਂਟਰ ਆ ਵਾਰੀ ਵਾਰੀ ਜਿਵੇਂ ਉਹਨਾਂ ਦੀ ਵੀ ਡਿਊਟੀ ਲੱਗੀ ਆ, ਉਹ ਵੀ ਆਪੋ ਆਪਦੇ ਘੰਟਾ ਘੰਟਾ ਦੋ ਦੋ ਘੰਟੇ ਆਪਦੀ ਡਿਊਟੀ ਨਿਭਾਉਣਗੇ ਉੱਥੇ ਤੇ ਲਾਈਵ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਤੇ ਜੇ ਤੁਸੀਂ ਵੀ ਰੇਡੀਓ ਦੇ ਉੱਤੇ ਕੋਈ ਵੀ ਚੀਜ਼ ਦੀ, ਖੇਡਾਂ ਦੀ ਨਾਲ ਦੀ ਨਾਲ ਅਪਡੇਟ ਦੇਣੀ ਚਾਹੋ ਤਾਂ ਜਰੂਰ ਆ ਕੇ ਤੁਸੀਂ 4EB ਦੀ ਬੈਂਚ ਆ ਕੇ ਤੁਸੀਂ ਕਹਿ ਸਕਦੇ ਹੋ ਉੱਥੇ ਵੀ ਸਾਨੂੰ 5 ਮਿੰਟ 10 ਮਿੰਟ ਬੋਲਣ ਲਈ ਦਿੱਤੇ ਜਾਣ, ਤਾਂ ਤੁਸੀਂ ਰੇਡੀਓ ਤੇ ਬੋਲਣ ਦਾ ਐਕਸਪੀਰੀਅੰਸ ਵੀ ਲੈ ਸਕਦੇ ਹੋ, ਆਪਣੀਆਂ ਯਾਦਾਂ ਬਣਾ ਸਕਦੇ ਹੋ। ਉੱਥੇ ਪੂਰਾ ਸੈਟਅਪ ਲੱਗਿਆ ਹੋਇਆ, ਪਿਛਲੇ ਵਾਰ ਵੀ ਮੈਂ ਦੇਖਿਆ ਵੀ ਬਹੁਤ ਸਾਰੇ ਸੱਜਣ ਆਏ ਜਿਹੜੇ ਮਾਈਕ ਦੇ ਮੂਹਰੇ ਬੈਠ ਕੇ ਆਪਣੀ ਫੋਟੋ ਵੀ ਖਿਚਾ ਕੇ ਲਗਾਏ, ਵੀ ਉਹਨਾਂ ਨੂੰ ਫੀਲਿੰਗ ਸੀ ਇਸ ਚੀਜ਼ ਦੀ ਵੀ ਅਸੀਂ ਵੀ ਰੇਡੀਓ ਦੀ ਦੁਨੀਆਂ ਦੇ ਵਿੱਚ ਸਾਡਾ ਸਹਿਯੋਗ ਹੋਇਆ। ਸੋ ਤੁਹਾਨੂੰ ਵੀ ਵੈਲਕਮ ਹੋਊਗਾ ਜੀ, ਉੱਥੇ ਸਾਡੇ ਰਸ਼ਪਾਲ ਬਾਈ, ਰਸ਼ਪਾਲ ਹੇਅਰ ਔਰ ਰਨ ਬੰਨਿੰਗ ਹੋਏ, ਸਾਰਾ ਇੰਤਜ਼ਾਮ ਕੀਤਾ ਜਾਊਗਾ ਤੇ ਸਾਰੇ ਜਣੇ ਵੈਲਕਮ ਆ, ਕਿਉਂਕਿ ਮੀਡੀਆ ਵੀ ਐਤਕੀ ਪਹਿਲੀ ਵਾਰ ਇੱਕੋ ਹੀ ਵੈਨ ਦੇ ਵਿੱਚ ਬੈਠ ਕੇ ਇੱਕੋ ਪਲੇਟਫਾਰਮ ਤੋਂ ਸਾਰਿਆਂ ਨੂੰ ਵੱਖੋ ਵੱਖਰੀ ਰਿਲੇ ਕਰ ਰਿਹਾ, ਤਾਂ ਇਹ ਇੱਕ ਬੜਾ ਚੰਗੇ ਸਾਈਨ ਆ। ਜਿੱਥੇ ਸਾਊਥ ਆਸਟ੍ਰੇਲੀਆ ਇਕੱਠਾ ਹੋ ਕੇ ਸਭ ਦੀ ਆਓ ਭਗਤ ਲਈ ਤਿਆਰ ਆ, ਉੱਥੇ ਮੀਡੀਆ ਨੂੰ ਵੀ ਆਪਦਾ ਜਿਹੜੀ ਉਦਾਹਰਨ ਪੇਸ਼ ਕੀਤੀ ਹੈ ਇਸ ਵਾਰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੋਂ ਸਾਰਾ ਕੁਝ ਕਰਨ ਦੀ।
ਜੀ ਜੀ, ਸੋ ਬਰਾੜ ਸਾਹਿਬ ਦੇ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅਸੀਂ ਅਗਲੇ ਸਿਲਸਿਲੇ ਬਾਅਦ ਵਧਣਾ, ਸਾਡੇ ਨਾਲ ਇੱਕ ਮਹਿਮਾਨ ਵੀ ਸ਼ਾਮਲ ਹੋਣ ਜਾ ਰਹੇ ਆ ਪ੍ਰੋਗਰਾਮ ਚ ਅਗਲੇ ਸਿਲਸਿਲੇ ਚ, ਤੇ ਆਪਾਂ ਇੱਥੇ ਇਹ ਸਿਲਸਿਲਾ ਖਤਮ ਕਰਦੇ ਆ, ਤੇ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ
ਜੀ। ਦੋਸਤੋ, ਇਸ ਸਨ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਫਿਲਹਾਲ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਆਂ ਜੀ ਮੈਲਬਨ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ 15 ਅਪ੍ਰੈਲ ਨੂੰ ਇੱਕ ਨਗਰ ਕੀਰਤਨ ਜਿਹੜਾ ਜੀ ਉਹ ਉਲੀਕਿਆ ਗਿਆ ਵਿਸਾਖੀ ਦੇ ਸੰਦਰਭ ਦੇ ਵਿੱਚ, ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਉਣ ਵਾਲੇ ਸਿਲਸਿਲੇ ਦੇ ਵਿੱਚ। ਫਿਲਹਾਲ ਲੈਂਦੇ ਆ ਇੱਕ ਬ੍ਰੇਕ, ਵਾਪਸ ਆਉਂਦੇ ਆ ਬਹੁਤ ਜਲਦੀ ਆਪਣੇ ਮਹਿਮਾਨ ਦੇ ਨਾਲ।
ਖੜੀ ਰਹੀ ਪਿਓ ਅੰਦਰੋਂ ਖਰਦਾ ਰਿਹਾ, ਮੇਰਾ ਘਰ ਮੇਰੇ ਘਰ ਮੁੜਨ ਦਾ ਬਸ ਇੰਤਜ਼ਾਰ ਕਰਦਾ ਰਿਹਾ। ਸੋਚੀਆਂ ਸੀ ਕਾਲੀਆਂ ਤੇ ਕਾਲੀਆਂ ਹੀ ਰਹਿ ਗਈਆਂ, ਕੌਫ ਸੀ ਦਾਮਨ ਮੈਂ ਦੀ ਜਾਮਨੀ ਭਰਦਾ ਰਿਹਾ। ਪੱਥਰ ਸੀ ਨਜ਼ਰੇ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ, ਪੱਥਰ ਸੀ ਨਜ਼ਰੇ ਉਸ ਦੀ ਤੇ ਮੈਂ ਸ਼ੀਸ਼ੇ ਦਾ ਅਥਰੂ, ਉਸ ਦੇ ਜਬਰ ਦੇ ਸਾਹਮਣੇ ਮੈਂ ਤਿੜਕਣੋਂ ਡਰਦਾ ਰਿਹਾ। ਬੂਹੇ ਤੇ ਮਾਂ ਖੜੀ ਰਹੀ ਪਿਓ ਅੰਦਰੋਂ ਖਰਦਾ ਰਿਹਾ, ਮੇਰਾ ਘਰ ਮੇਰੇ ਘਰ ਮੁੜਨ ਦਾ ਬਸ ਇੰਤਜ਼ਾਰ ਕਰਦਾ ਰਿਹਾ। ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ। ਸੱਤ ਸਮੁੰਦਰੋਂ ਪਾਰ ਯਾਰ ਸਾਨੂੰ ਲੈ ਆਇਆ ਰੁਜ਼ਗਾਰ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ। ਘੋੜਿਆਂ ਦੇ ਅਸਵਾਰ ਯਾਰ ਸਾਨੂੰ ਕਹਿੰਦੇ ਨੇ ਸਰਦਾਰ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ। ਭਾਰਤ ਵਿੱਚ ਇੱਕ ਪੋਏ ਦਾ ਟੋਟਾ ਖੁਰਦਾ ਖੁਰਦਾ ਰਹਿ ਗਿਆ ਪੋਟਾ, ਭਾਰਤ ਵਿੱਚ ਇੱਕ ਪੋਏ ਦਾ ਟੋਟਾ ਖੁਰਦਾ ਖੁਰਦਾ ਰਹਿ ਗਿਆ ਪੋਟਾ। ਨਾਮ ਉਹਦਾ ਪੰਜਾਬ ਦੇ ਸਾਡੇ, ਨਾਮ ਉਹਦਾ ਪੰਜਾਬ ਦੇ ਸਾਡੇ, ਉੱਥੇ ਨੇ ਕਾਰੋਬਾਰ ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ, ਯਾਰ ਅਸੀਂ ਪਰਦੇਸੀ। ਵਿੱਚ ਲੱਗਿਆ ਪੁੱਤ ਕਰ ਲਾਉਂਦਾ ਜਦ ਵੀ ਉਹ ਝੰਡਾ ਲਹਿਰਾਉਂਦਾ ਚੌਂਕ ਚ ਲੱਗਿਆ ਪੁੱਤ ਕਰ ਲਾਉਂਦਾ
ਦਾ ਮਹਾਕੁੰਭ। ਜੀ ਹਾਂ, ਠੀਕ ਸੁਣਿਆ ਤੁਸੀਂ, ਖੇਡਾਂ ਦਾ ਮਹਾਕੁੰਭ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਉਣ ਵਾਲੀ 14, 15 ਤੇ 16 ਅਪ੍ਰੈਲ ਨੂੰ 30ਵੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ, ਜਿਨ੍ਹਾਂ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤੋਂ 130 ਟੀਮਾਂ ਤੋਂ ਵੀ ਵੱਧ ਤੇ 1500 ਤੋਂ ਵੀ ਵੱਧ ਖਿਡਾਰੀ। ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ।
ਪਿਛਲੇ 30 ਸਾਲਾਂ ਤੋਂ ਆਸਟ੍ਰੇਲੀਆ ਦੇ ਵਿਚ ਆਸਟ੍ਰੇਲੀਅਨ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ।
ਐਡਲੇਡ ਦੇ ਵਿਚ 14, 15 ਤੇ 16 ਅਪ੍ਰੈਲ ਨੂੰ ਹੋਣ ਜਾ ਰਹੀਆਂ। ਇਨ੍ਹਾਂ ਜਸ਼ਨਾਂ ਦੇ ਵਿਚ ਤੁਸੀਂ ਵੀ ਸਾਰੇ ਸ਼ਾਮਲ ਹੋ।
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ, ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ, ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਏ ਤੇ ਮੱਖਣ ਬਰਾੜ ਦੀ ਲੱਗ ਗਈ ਫਾਇਲ ਲੋਕੋ।
14, 15 ਤੇ 16 ਅਪ੍ਰੈਲ ਨੂੰ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਅਰਦਾਸ ਦੀ ਕਾਮਯਾਬੀ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਸ ਐਂਡ ਵਾਈਟਲ ਪ੍ਰੋਡਕਸ਼ਨ ਲੈ ਕੇ ਆਏ ਨੇ ਰੋਮਕਾਮ ਐਂਟਰਟੇਨਿੰਗ ਮੂਵੀ ਮੰਜੇ ਬਿਸਤਰੇ
ਫੇ ਮੱਥਾ ਟੇਕਦਾ
ਟੇਕੀ ਜਾ ਘਰੇ ਤਾਂ ਕੋਈ ਹੈ ਨਹੀਂ।
ਸਟਾਰਿੰਗ ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਕੁੱਗੀ, ਰਾਣਾ ਰਣਵੀਰ, ਕਰਮਜੀਤ ਅਨਮੋਲ। ਮੰਜੇ ਬਿਸਤਰੇ 14 ਅਪ੍ਰੈਲ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ ਵਾਈਟਲ ਪ੍ਰੋਡਕਸ਼ਨ ਡਾਟ ਕਾਮ।
ਜੇ ਮੈਂ ਬਹਿ ਗਿਆ ਤਾਂ ਵਿਆਹ ਚ ਮੰਜੇ ਬਿਸਤਰੇ ਕੌਣ ਇਕੱਠੇ ਕਰੂ?
ਉਹ ਮੰਜੇ ਬਿਸਤਰੇ ਇਕੱਠੇ ਕਰੂੰਗਾ ਮੈਂ।
ਜੀ ਦੋਸਤੋ, ਇੱਕ ਗੀਤ ਤੁਸੀਂ ਪਹਿਲਾਂ ਸੁਣਿਆ ਜੀ ਰਾਜ ਕਾਕੜਾ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਉਸ ਤੋਂ ਬਾਅਦ ਕੁਝ ਵਪਾਰਕ ਵਕਫੇ ਤੁਹਾਡੀ ਨਜ਼ਰ ਸਨ। ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦੋਸਤਾਂ ਦਾ ਇਸ ਸਿਲਸਿਲੇ ਦੇ ਵਿਚ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ, ਰਮਨਜੀਤ ਸਿੰਘ ਚੰਡੋਰੀਆ, ਰਾਜ ਮਹਿੰਦਰ ਸਿੰਘ, ਅਮਰਦੀਪ ਸਿੰਘ ਪਰਥ ਤੋਂ, ਧਨੀ ਸਾਹਿਬ ਜੁੜੇ ਹੋਏ ਆ, ਬਿੱਟੂ ਬੋਪਾ ਰਾਏ ਜੁੜੇ ਹੋਏ ਆ ਜੀ, ਦੀਪ ਪਲਾਹੀ ਜੁੜੇ ਹੋਏ ਆ, ਸੰਦੀਪ ਰਾਏ ਜੁੜੇ ਹੋਏ ਆ। ਆਪਾਂ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਕਰ ਰਹੇ ਹਾਂ ਪ੍ਰੋਗਰਾਮ ਚ। ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਲਵਾਂਗੇ ਇਸ ਮੁਲਾਕਾਤ ਤੋਂ ਬਾਅਦ। ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਇੱਕ ਖਾਸ ਜਾਣਕਾਰੀ ਜਿਹੜੀ ਦੇਣ ਜਾ ਰਹੇ ਹਾਂ, ਮੈਲਬਨ ਦੇ ਵਿਚ ਆਉਣ ਵਾਲੇ ਦਿਨਾਂ ਦੇ ਵਿਚ ਜਿਹੜਾ ਹੋਪਰ ਕ੍ਰੋਸਿੰਗ ਗੁਰਦੁਆਰਾ ਸਾਹਿਬ ਚ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਜੀ ਆਉਣ ਵਾਲੀ 15 ਅਪ੍ਰੈਲ ਨੂੰ। ਸੋ ਉਸ ਨਗਰ ਕੀਰਤਨ ਦੇ ਪ੍ਰਬੰਧਕਾਂ ਦੇ ਨਾਲ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ, ਲਵਪ੍ਰੀਤ ਸਿੰਘ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਆ। ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਵਪ੍ਰੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਰੇ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਗੁਰ ਫਤਿਹ ਜੀ, ਤੇ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦੱਸੋ ਜੀ ਕਿ ਜਿਹੜਾ 15 ਅਪ੍ਰੈਲ ਨੂੰ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ, ਸੋ ਹੋਪਰ ਕ੍ਰੋਸਿੰਗ ਮੈਲਬਨ ਦਾ ਇੱਕ ਇਲਾਕਾ, ਉਥੋਂ ਇਹ ਜਿਹੜਾ ਨਗਰ ਕੀਰਤਨ ਆ ਸ਼ੁਰੂ ਹੋਵੇਗਾ, ਸੋ ਉਹਦੇ ਸੰਦਰਭ ਦੇ ਵਿਚ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਤੇ ਇਹ ਜਿਹੜਾ ਨਗਰ ਕੀਰਤਨ ਆ ਜੀ ਕਿੰਨੇ ਵਜੇ ਸ਼ੁਰੂ ਹੋ ਕੇ ਤੇ ਕਿੱਥੇ ਤੱਕ ਜਾਏਗਾ?
ਹਾਂਜੀ, ਇਹ ਜਿਹੜਾ ਨਗਰ ਕੀਰਤਨ ਹੈ ਮੈਲਬੋਰਨ ਦੇ ਵੈਸਟ ਏਰੀਆ ਦੇ ਵਿੱਚ ਹੌਪਰ ਕਰੋਸਿੰਗ ਨਾਂ ਦਾ ਸਵਰਬ ਹੈ ਜੀ, ਤੇ ਇੱਕ ਟਾਰਨੇਟ ਸਵਰਬ ਹੈਗਾ ਵਾ, ਇਹ ਵੀ ਮੈਲਬੋਰਨ ਦੇ ਵੈਸਟ ਏਰੀਆ ਦੇ ਵਿੱਚ ਹੀ ਹੈ, ਜਿਨ੍ਹਾਂ ਦਾ ਆਪਸ ਦੇ ਵਿੱਚ 4 ਤੋਂ 5 ਕਿਲੋਮੀਟਰ ਦਾ ਫਰਕ ਆ। ਇਹਨਾਂ ਦੋਨਾਂ ਥਾਵਾਂ ਤੇ ਗੁਰੂ ਘਰ ਸੁਸ਼ੋਭਿਤ ਆ, ਹੌਪਰ ਕਰੋਸਿੰਗ ਗੁਰੂ ਘਰ ਤੇ ਟਾਰਨੇਟ ਗੁਰੂ ਘਰ। ਜਿਹੜਾ ਨਗਰ ਕੀਰਤਨ ਹੈ ਉਹ 15 ਤਰੀਕ ਨੂੰ ਸ਼ਨਿਚਰਵਾਰ ਤਕਰੀਬਨ 10:30 ਵਜੇ ਜਿਹੜਾ ਵਾ ਅਸੀਂ ਇੱਥੋਂ ਹੌਪਰ ਕਰੋਸਿੰਗ ਗੁਰਦੁਆਰਾ ਸਾਹਿਬ ਤੋਂ ਰਵਾਨਾ ਕਰਾਂਗੇ ਟਾਰਨੇਟ ਗੁਰਦੁਆਰਾ ਸਾਹਿਬ ਵਾਸਤੇ। ਤੇ ਉਹਦਾ ਮੈਂ ਥੋੜਾ ਜਿਹਾ ਤੁਹਾਨੂੰ ਮੈਂ ਰੂਟ ਦੱਸ ਦੇਵਾਂ ਵੀ ਜਿਹੜਾ ਅਸੀਂ ਰੂਟ ਬਣਾਇਆ ਜੀ। ਹੌਪਰ ਕਰੋਸਿੰਗ ਗੁਰਦੁਆਰਾ ਸਾਹਿਬ ਜੋ ਕਿ ਸਹਿਰਸ ਰੋਡ ਦੇ ਉੱਤੇ ਸੁਸ਼ੋਭਿਤ ਹਨ, ਸਹਿਰਸ ਰੋਡ ਤੇ ਅਸੀਂ ਲੈਫਟ ਲਵਾਂਗੇ ਗੁਰਦੁਆਰਾ ਸਾਹਿਬ ਦੇ ਡਰਾਈਵੇ ਦੇ ਵਿੱਚੋਂ ਨਿਕਲ ਕੇ ਅੱਗੇ ਸਟਰੀਟ ਆ ਜਾਂਦੀ ਹੈ ਜੀ ਕਰੋਸਵੇ, ਕਰੋਸਵੇ ਦੇ ਉੱਤੇ ਅਸੀਂ ਰਾਈਟ ਲੈ ਕੇ ਲੀਕਸ ਰੋਡ ਦੇ ਉੱਤੇ ਲੈਫਟ ਲਵਾਂਗੇ ਤੇ ਉਸ ਤੋਂ ਬਾਅਦ ਟਾਰਨੇਟ ਰੋਡ ਆ ਜਾਊਗਾ ਜੀ, ਟ੍ਰੈਫਿਕ ਲਾਈਟ ਆ ਉੱਥੇ ਬਹੁਤ ਵੱਡੀ, ਤੇ ਉੱਥੋਂ ਅਸੀਂ ਸੱਜੇ ਲਵਾਂਗੇ ਜੀ ਡੋਰਚੀ ਰੋਡ ਨੂੰ। ਡੋਰਚੀ ਰੋਡ ਦੇ ਉੱਤੇ ਹੀ ਜਿਹੜਾ ਟਾਰਨੇਟ ਗੁਰੂ ਘਰ ਵਾ ਉਹ ਸੁਸ਼ੋਭਿਤ ਆ ਜੀ, ਤੇ ਡੋਰਚੀ ਰੋਡ ਤੇ ਟਾਰਨੇਟ ਰੋਡ ਦਾ ਕਾਰਨਰ ਆ ਜਿੱਥੇ ਅਸੀਂ ਇੱਕ ਅਸੈਂਬਲੀ ਪੁਆਇੰਟ ਬਣਾਇਆ ਜਿੱਥੇ ਸਾਰੀ ਸੰਗਤ ਨੂੰ ਕਿਹਾ ਵਾ ਵੀ ਇੱਥੇ ਇਕੱਠੇ ਹੋਵਾਂਗੇ। ਉਸ ਰਾਊਂਡ ਅਬਾਊਟ ਤੋਂ ਤਕਰੀਬਨ 1 ਕਿਲੋਮੀਟਰ ਜਿਹੜਾ ਹੈਗਾ ਵਾ ਉਹ ਟਾਰਨੇਟ ਗੁਰੂ ਘਰ ਆ ਜੀ, ਉਥੋਂ ਅਸੀਂ ਪੈਦਲ ਪਾਲਕੀ ਸਾਹਿਬ ਤੇ 5 ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਸਾਰੀ ਸੰਗਤ ਨੂੰ ਨਾਲ ਲੈ ਕੇ ਵਾਹਿਗੁਰੂ ਦਾ ਜਾਪ ਕਰਦੇ ਟਾਰਨੇਟ ਗੁਰੂ ਘਰ ਵਿਖੇ ਪਹੁੰਚਾਂਗੇ। ਤੇ ਜਿਹੜੀ ਮੈਂ ਗੱਲ ਕੀਤੀ ਹੈ ਜੀ ਵੀ ਅਸੀਂ ਉਥੋਂ ਪੈਦਲ ਜਾਣਾ ਕਿਉਂਕਿ ਸਾਨੂੰ ਕੌਂਸਲ ਵੱਲੋਂ ਜਾਂ ਟ੍ਰੈਫਿਕ ਮੈਨੇਜਮੈਂਟ ਵੱਲੋਂ ਵਿਕਰੋੜ ਵੱਲੋਂ ਕੁਛ ਰਿਸਟ੍ਰਿਕਸ਼ਨ ਸੀਗੀਆਂ ਵੀ ਤੁਸੀਂ 2 ਘੰਟੇ ਵਾਸਤੇ ਜਾਂ 3 ਘੰਟੇ ਵਾਸਤੇ ਜਿਹੜਾ ਸੇਰਸ ਰੋਡ ਆ ਉਹ ਮੇਨ ਤੁਸੀਂ ਬਲੋਕ ਨਹੀਂ ਕਰ ਸਕਦੇ। ਇਥੋਂ ਅਸੀਂ ਸਪੀਡ ਜ਼ਰੂਰ ਘੱਟ ਕਰਵਾਈ ਹੈ ਜੀ, 40 ਦਾ ਜ਼ੋਨ ਕਰ ਲਿਆ ਵਾ 60 ਤੋਂ, ਤੇ ਤਕਰੀਬਨ 30 ਤੋਂ 35 ਦੀ ਸਪੀਡ ਤੇ ਜਿਹੜਾ ਅਸੀਂ ਉਹ ਇਥੋਂ ਨਗਰ ਕੀਰਤਨ ਜੋ ਪਾਲਕੀ ਸਾਹਿਬ ਆ 5 ਪਿਆਰਿਆਂ ਦੀ ਗੱਡੀ ਦਾ ਨਗਾਰਾ ਸਾਹਿਬ ਇਹਨਾਂ ਸਾਰਿਆਂ ਦੀ ਹਜ਼ੂਰੀ ਦੇ ਵਿੱਚ ਅਸੀਂ ਇਥੋਂ ਰਵਾਨਾ ਹੋਵਾਂਗੇ ਤੇ ਉਥੋਂ ਅੱਗੇ ਜਾ ਕੇ ਅਸੀਂ ਜਿਹੜਾ ਪੈਦਲ ਸ਼ੁਰੂ ਕਰਾਂਗੇ। ਹਾਂਜੀ, 15 ਤਰੀਕ ਨੂੰ ਸ਼ਨਿਚਰਵਾਰ ਜੀ 10 ਵਜੇ ਸ਼ੁਰੂ ਹੋਊਗਾ ਤੇ ਇਥੋਂ 10:30 ਵਜੇ ਤੇ ਉੱਥੇ ਅਸੀਂ ਤਕਰੀਬਨ 11:30 ਵਜੇ ਦੇ ਲਾਗੇ ਛਾਗੇ ਅਸੈਂਬਲੀ ਪੁਆਇੰਟ ਜਿਹੜਾ ਵਾ ਉੱਥੇ ਪਹੁੰਚ ਜਾਵਾਂਗੇ। ਉੱਥੇ ਪਾਣੀ ਚਾਹ ਪਕੌੜਿਆਂ ਦਾ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ, ਇੱਕ ਵਾਰੀ ਸਾਰੀ ਸੰਗਤ ਨੂੰ ਉੱਥੇ ਚਾਹ ਪਿਆ ਕੇ ਫਿਰ ਪੈਦਲ ਨਗਰ ਕੀਰਤਨ ਜੋ ਹੈ ਗੁਰੂ ਘਰ ਵਾਸਤੇ ਜਿਹੜਾ ਉਹ ਸ਼ੁਰੂ ਹੋ ਜਾਊਗਾ। ਤੇ ਲੋਕਲ ਜਿੰਨੇ ਵੀ ਸਾਡੇ ਗੁਰੂ ਘਰ ਹੈਗੇ ਜੀ ਮੈਲਬੋਰਨ ਦੇ, ਜਿੰਨੇ ਰੇਡੀਓ ਸਟੇਸ਼ਨ ਮੀਡੀਆ, ਅਸੀਂ ਸਾਰਿਆਂ ਨੂੰ ਇਨਵੀਟੇਸ਼ਨ ਭੇਜੇ ਆ ਤੇ ਆਸ ਕਰਦੇ ਹਾਂ ਕਿ ਜਿਹੜੀਆਂ ਸਾਰੀਆਂ ਸੰਗਤਾਂ ਵਾ ਉਹ ਖੂਬ ਇੱਥੇ ਆਉਣਗੀਆਂ ਤੇ ਵੱਧ ਚੜ ਕੇ ਹਾਜ਼ਰੀ ਲਵਾਉਣਗੀਆਂ ਨਗਰ ਕੀਰਤਨ ਦੇ ਵਿੱਚ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ
ਜੀ। ਸੋ ਸਰੋਤਿਆਂ ਨੂੰ ਦੱਸਦੀ ਹੈ ਜੀ ਕਿ ਇਹ ਨਗਰ ਕੀਰਤਨ ਜਿਹੜਾ ਖਾਸ ਤੌਰ ਤੇ ਵਿਸਾਖੀ ਦੇ ਸੰਦਰਭ ਦੇ ਵਿੱਚ ਉਲੀਕਿਆ ਜਾ ਰਿਹਾ, ਸੋ ਕਾਫੀ ਵਿਸਥਾਰ ਦੇ ਵਿੱਚ ਲਵਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਸਾਰੀ ਜੀ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਵਾਈ ਆ। ਸੋ ਜਿਹੜਾ 71 ਹੋਣ ਦਾ ਜਿਹੜਾ ਪੁਆਇੰਟ ਆ, ਇੱਕ ਵਾਰ ਫੇਰ ਲਵਪ੍ਰੀਤ ਜੀ ਤੁਸੀਂ ਸਾਡੇ ਸਰੋਤਿਆਂ ਨੂੰ ਦੱਸ ਦਿਓ ਕਿ ਜਿੱਥੇ ਤੁਹਾਡਾ ਜਿਹੜਾ ਸਾਰਿਆਂ ਨੇ ਇਕੱਠੇ ਹੋਣਾ ਉਹ ਪੁਆਇੰਟ ਜਿਹੜਾ ਆ ਉਹ ਕਿਹੜਾ ਆ, ਤੇ ਉੱਥੇ ਹੀ ਜਿਹੜੀਆਂ ਸਾਡੀਆਂ
ਪਹੁੰਚਣ, ਹਨਾ? ਹਾਂਜੀ, ਸਾਰੇ ਸਰੋਤੇ ਇੱਕ ਵਾਰੀ ਨੋਟ ਕਰ ਲੈਣ ਜੀ, ਕਾਰਨਰ ਹੈਗਾ ਵਾ ਜੀ ਟਾਰਨੇਟ ਰੋਡ ਤੇ ਡੋਰਚੀ ਰੋਡ ਦਾ ਕਾਰਨਰ ਵਾ। ਇੱਥੇ ਸਾਰੀਆਂ ਸੰਗਤਾਂ ਨੇ ਤਕਰੀਬਨ 10:30-11 ਵਜੇ ਸਾਰਿਆਂ ਨੇ ਇਕੱਠੇ ਹੋ ਜਾਣਾ। ਦੂਜੇ ਟਾਰਨੇਟ ਗੁਰੂ ਘਰ ਦੀਆਂ ਜਿੰਨੀਆਂ ਸੰਗਤਾਂ ਉਹ ਵੀ ਇਸੇ ਪੁਆਇੰਟ ਤੇ ਹੋਣਗੀਆਂ। ਅਸੀਂ ਇੱਥੋਂ ਕੁਛ ਲਿਮਿਟਡ ਕਾਰਾਂ ਦੇ ਵਿੱਚ ਹੀ ਹੌਪਰ ਕਰੋਸਿੰਗ ਗੁਰਦੁਆਰਾ ਸਾਹਿਬ ਤੋਂ ਚੱਲਾਂਗੇ, ਕਿਉਂਕਿ ਸਿਰਫ ਸਾਡਾ ਇਸ਼ੂ ਇਹੀ ਸੀਗਾ ਜੀ ਵੀ ਸਪੀਡ ਲਿਮਿਟ, ਕਿਉਂਕਿ ਅਸੀਂ ਰਾਹ ਦੇ ਵਿੱਚ ਜਿੱਦਾਂ ਪਾਲਕੀ ਸਾਹਿਬ ਦੇ ਵਿੱਚ ਮਹਾਰਾਜ ਸੁਸ਼ੋਭਿਤ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਸਪੀਡ ਜਿਹੜੀ ਆ ਉਹ ਸਾਡੀ 30-35 ਕਿਲੋਮੀਟਰ ਪਰ ਆਵਰ ਹੋਊਗੀ। ਅਸੀਂ ਥੋੜਾ ਜਿਹਾ ਮੁਸ਼ਕਿਲ ਵਾ ਪਾਲਕੀ ਸਾਹਿਬ ਚ ਸੰਗਤ ਨੂੰ ਜਿੱਦਾਂ ਵੀ ਮੱਥਾ ਟੇਕਣਾ, ਇਸ ਕਰਕੇ ਅਸੀਂ ਅਸੈਂਬਲੀ ਪੁਆਇੰਟ ਜਿਹੜਾ ਉੱਥੇ ਬਣਾ ਲਿਆ ਵੀ ਉਥੋਂ ਸਾਰੇ ਜੋ ਵਾ ਸੰਗਤ ਦੇ ਰੂਪ ਦੇ ਵਿੱਚ ਆਪਾਂ ਗੁਰੂ ਮਹਾਰਾਜ ਦੀ ਪਾਲਕੀ ਦੇ ਪਿੱਛੇ ਪਿੱਛੇ ਸ਼ਬਦ ਗਾਇਨ ਕਰਦੇ ਹੋਏ ਆਪਾਂ ਗੁਰੂ ਘਰ ਵਾਸਤੇ ਅੱਗੇ ਰਵਾਨਾ ਹੋਵਾਂਗੇ। ਤੇ ਇਸ ਤੋਂ ਇਲਾਵਾ ਜਿਹੜੇ ਹਾਂਜੀ ਜਿਹੜੇ ਟਾਰਨੇਟ ਗੁਰੂ ਘਰ ਦੇ ਵਿੱਚ ਅਸੀਂ ਓਪਨ ਬਾਹਰ ਹੀ ਪੰਡਾਲ ਰੱਖਿਆ ਜਿੱਥੇ ਢਾਡੀ ਹੈਗੇ ਆ ਸਾਡੇ ਕੋਲ ਦੋ ਜਥੇ, ਉਹ ਢਾਡੀ ਦੀਵਾਨ ਵੀ ਚੱਲੂਗਾ ਜੀ, ਹਜ਼ੂਰੀ ਜਿਹੜੇ ਰਾਗੀ ਆ ਦੋਨਾਂ ਗੁਰੂ ਘਰਾਂ ਦੇ ਉਹ ਕੀਰਤਨ ਵੀ ਕਰਨਗੇ। ਇਸ ਤੋਂ ਇਲਾਵਾ ਗਤਕਾ ਤੇ ਗੁਰੂ ਕਾ ਲੰਗਰ ਜਿਹੜਾ ਵਾ ਜੀ ਉਹ ਅਟੁੱਟ ਸਾਰਾ ਦਿਨ ਜਿਹੜਾ ਵਾ ਉਹ ਸੰਗਤਾਂ ਨੂੰ ਵਰਤਾਇਆ ਜਾਊਗਾ
ਜੀ।
ਤੇ ਇਸ ਸੰਬੰਧ ਦੇ ਵਿਚ ਜੇ ਕਿਸੇ ਨੇ ਕੋਈ ਹੋਰ ਜਾਣ ਹਾਂਜੀ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਜੀ, ਮੇਰਾ ਫੋਨ ਨੰਬਰ ਹੈਗਾ ਜੀ 04253 0677, ਇਹ ਮੇਰਾ ਫੋਨ ਨੰਬਰ ਹੈ ਜੀ। ਬਹੁਤ ਸਾਰੇ ਸੇਵਾਦਾਰ ਜਿੱਦਾਂ ਕਿ ਸੇਵਾ ਵੀ ਕਰਨਾ ਚਾਹੁੰਦੇ ਆ, ਜਾਂ ਕਿਸੇ ਨੇ ਵੀ ਕੋਈ ਹੋਰ ਜਿੱਦਾਂ ਫਰੂਟ ਹੋ ਗਿਆ ਪਾਣੀ ਇਹੋ ਜਿਹੀ ਕੋਈ ਸੇਵਾ ਕਰਨੀ ਹੋਵੇ ਉਹ ਵੀ ਸਾਨੂੰ ਪਹਿਲਾਂ ਹੀ ਜਿੱਦਾਂ ਵੀ ਦੱਸ ਦੇਣ, ਤਾਂ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਅਲੱਗ ਅਲੱਗ ਸੇਵਾਦਾਰਾਂ ਦੀਆਂ ਡਿਊਟੀਆਂ ਲਾ ਸਕੀਏ, ਤੇ ਜਿੰਨੀ ਆਪਾਂ ਨੂੰ ਚੀਜ਼ ਚਾਹੀਦੀ ਅਸੀਂ ਓਨੀ ਮੰਗਵਾਈਏ ਤਾਂ ਕਿ ਉਹ ਖਰਾਬ ਨਾ ਹੋਵੇ।
ਜੀ ਬਿਲਕੁਲ। ਸੋ ਸਰੋਤਿਓ, ਜਿਵੇਂ ਲਵਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਜੇ ਤੁਸੀਂ ਕੋਈ ਡਿਊਟੀ ਜਾਂ ਕੋਈ ਵਲੰਟੀਅਰਿੰਗ ਕਰਨੀ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਉਹਨਾਂ ਦੇ ਨੰਬਰ 04252530 77 ਤੇ। ਤੇ ਇਸ ਤੋਂ ਇਲਾਵਾ ਲਵਪ੍ਰੀਤ ਜੀ, ਜੇ ਤੁਸੀਂ ਕੁਛ ਹੋਰ ਇਸ ਸੰਦਰਭ ਦੇ ਵਿਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਬਸ ਜੀ, ਬਾਕੀ ਤਾਂ ਸਭ ਠੀਕ ਠਾਕ ਆ। ਇਹੀ ਸੀਗਾ ਵੀ ਦੋਨੋਂ ਗੁਰੂ ਘਰਾਂ ਦਾ ਪਹਿਲਾ ਨਗਰ ਕੀਰਤਨ, ਜਿਸ ਤਰ੍ਹਾਂ ਅਸੀਂ ਇੱਕ ਸੋਚ ਲੈ ਕੇ ਚੱਲੇ ਸੀਗੇ ਸੰਗਤ ਦੇ ਵਿੱਚ, ਅਸੀਂ ਉਹ ਗੁਰੂ ਘਰ ਦੀ ਸੰਗਤ ਆ, ਇਹ ਇਸ ਘਰ ਦੀ ਸੰਗਤ ਆ, ਵੀ ਦੋਨਾਂ ਨੂੰ ਇਕੱਠੇ, ਵੀ ਅਸੀਂ ਸੰਗਤ ਜਿਹੜੀ ਆ ਉਹ ਪਰਮਾਤਮਾ ਰੂਪ ਆ ਜੀ, ਵਾਹਿਗੁਰੂ ਦੀ ਸੰਗਤ ਆ, ਵੀ ਸਾਰੀ ਇਕੱਠੀ ਆ। ਇਸ ਕਰਕੇ ਅਸੀਂ ਪਹਿਲੀ ਵਾਰੀ ਇਹ ਕੀਤਾ ਵੀ ਦੋਨੇ ਗੁਰੂ ਘਰ ਜਿਹੜੇ ਆ ਰਲ ਕੇ ਇੱਕ ਨਗਰ ਕੀਰਤਨ ਕਰਨ, ਤਾਂ ਅਸੀਂ ਏਕਤਾ ਦਾ ਜਿਹੜਾ ਵਾ ਸਬੂਤ ਆਪਣੀ ਕਮਿਊਨਿਟੀ ਦੇ ਵਿੱਚ, ਜਾਂ ਮਲਟੀਕਲਚਰਲ ਅਸੀਂ ਇੱਥੇ ਹੈਗੇ ਆ ਨਾ, ਗੋਰੇ ਵੀ ਆ, ਤੇ ਉਹਨਾਂ ਨੂੰ ਵੀ ਅਸੀਂ ਏਕਤਾ ਦਾ ਸਬੂਤ ਦਈਏ, ਤੇ ਆਸ ਰੱਖਦੇ ਹਾਂ ਸੰਗਤਾਂ ਤੋਂ ਵੀ ਟਾਈਮ ਸਿਰ ਪਹੁੰਚਣਗੀਆਂ ਤੇ ਸਹਿਯੋਗ ਦੇਣਗੀਆਂ ਸਾਡੇ ਨਾਲ, ਵੀ ਕਿਸੇ ਤਰ੍ਹਾਂ ਦੀ ਕੋਈ ਸ਼ੈਤਾਨੀ ਜਾਂ ਕੋਈ ਹੋਰ ਹੁੱਲੜਬਾਜ਼ੀ ਨਾ ਹੋਵੇ ਸਾਰੇ, ਕਿਉਂਕਿ ਗੁਰੂ ਘਰ ਦੀ ਚੀਜ਼ ਆ ਗੁਰੂ, ਹਾਂਜੀ, ਤੇ ਸਾਰੇ ਪਿਆਰ ਸਤਿਕਾਰ ਨਾਲ ਜਿਹੜਾ ਉਸ ਦਿਨ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨ। ਤੇ ਇੱਕ ਸੇਵਾਦਾਰਾਂ ਦੀ ਵਲੰਟੀਅਰ ਜਿਹੜੀ ਆ ਉਹ ਸਾਨੂੰ ਲੋੜ ਜ਼ਰੂਰ ਪਊਗੀ ਜੀ, ਉਹ ਕਿਉਂਕਿ ਪੂਰੇ ਮੈਲਬੌਰਨ ਦਾ ਹੀ ਇਹ ਕਾਰਜ ਆ, ਸੰਗਤ ਜਿਹੜੀ ਆ ਅਸੀਂ ਆਸ ਕਰਦੇ ਹਾਂ ਕਿ ਉਹ 5000 ਪਲੱਸ ਹੀ ਹੋਣਗੇ, ਤੇ ਗੁਰੂ ਘਰ ਦੇ ਵਿੱਚ ਜਿਹੜੇ ਅਟੁੱਟ ਲੰਗਰ ਵੀ ਚੱਲਣਗੇ 11 ਵਜੇ ਤੋਂ ਲੈ ਕੇ ਲੇਟ ਤੱਕ, ਤੇ ਲੰਗਰਾਂ ਦੇ ਪ੍ਰਬੰਧ ਵਾਸਤੇ ਉਹਨਾਂ ਨੂੰ ਵਰਤਾਉਣ ਵਾਸਤੇ ਸਾਨੂੰ ਵਲੰਟੀਅਰਸ ਦੀ ਲੋੜ ਹੋਊਗੀ ਜੀ, ਸੇਵਾਦਾਰਾਂ ਦੀ ਲੋੜ ਹੋਊਗੀ, ਤੇ ਉਹ ਸਾਨੂੰ ਜਿਹੜੇ ਵੀਰ ਸੇਵਾ ਕਰਨੀ ਚਾਹੁਣ ਉਹ ਵੱਧ ਚੜ ਕੇ ਜਿਹੜਾ ਹਿੱਸਾ ਪਾਉਣ ਉਹਦੇ ਵਿੱਚ
ਜੀ। ਸੋ ਲਵਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਾਂਗੀ ਪ੍ਰਬੰਧਕਾਂ ਨੂੰ ਕਿ ਏਕੇ ਦੇ ਵਿੱਚ ਕਹਿੰਦੇ ਹੁੰਦੇ ਆ ਬਰਕਤ ਹੁੰਦੀ ਆ, ਸੋ ਸਾਡੇ ਭਾਈਚਾਰੇ ਨੂੰ ਬਹੁਤ ਲੋੜ ਹੈ ਜੀ ਏਕੇ ਦੀ, ਤੇ ਤੁਸੀਂ ਇਹ ਜਿਹੜਾ ਨਗਰ ਕੀਰਤਨ ਉਲੀਕਿਆ ਦੋਵਾਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ, ਤੇ ਅਸੀਂ ਉਮੀਦ ਕਰਦੇ ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਸਾਡਾ ਸਿੱਖ ਭਾਈਚਾਰਾ ਆ ਉਹ ਹੋਰ ਵੱਡੇ ਪੱਧਰ ਦੇ ਉੱਤੇ ਇਸ ਏਕੇ ਦਾ ਜਿਹੜਾ ਸਬੂਤ ਆ ਉਹ ਦੇਵੇ, ਤੇ ਇੱਕ ਵਾਰ ਫੇਰ ਅਸੀਂ ਆਪਣੇ ਮੰਚ ਤੋਂ ਹਰਮਨ ਰੇਡੀਓ ਦੇ ਮੰਚ ਤੋਂ ਵੀ ਸਾਰੀਆਂ ਸੰਗਤਾਂ ਨੂੰ ਗੁਜ਼ਾਰਿਸ਼ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ 15 ਅਪ੍ਰੈਲ ਨੂੰ ਜਿਹੜਾ ਇਹ ਨਗਰ ਕੀਰਤਨ ਵਿਸਾਖੀ ਦੇ ਸੰਦਰਭ ਦੇ ਵਿੱਚ ਉਲੀਕਿਆ ਗਿਆ, ਇੱਥੇ ਤੁਸੀਂ ਹਾਜ਼ਰੀਆਂ ਭਰੋ ਜੀ, ਤੇ ਵੱਧ ਤੋਂ ਵੱਧ ਹੁੰਮ ਹੁਮਾ ਕੇ ਸੇਵਾ ਦੇ ਵਿੱਚ ਵੀ ਯੋਗਦਾਨ ਪਾਓ, ਤੇ ਨਾਲ ਹੀ ਨਾਲ ਰੌਣਕਾਂ ਦੇ ਵਿੱਚ ਵੀ ਵਾਧਾ ਕਰੋ, ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ। ਤੇ ਤੁਸੀਂ ਲਵਪ੍ਰੀਤ ਜੀ ਸਾਰੀ ਜਾਣਕਾਰੀ ਜਿਹੜੀ ਕਾਫੀ ਵਿਸਥਾਰ ਚ ਸਾਡੇ ਨਾਲ ਸਾਂਝੀ ਕੀਤੀ ਆ, ਇਹਦੇ ਲਈ ਬਹੁਤ ਬਹੁਤ ਧੰਨਵਾਦ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਨੂੰ, ਸਾਰੇ ਤੁਹਾਡੇ ਰੇਡੀਓ ਸੁਣਨ ਵਾਲਿਆਂ ਨੂੰ, ਤੁਹਾਡੀ ਸਾਰੀ ਟੀਮ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਰਦਾਰ ਲਵਪ੍ਰੀਤ ਸਿੰਘ ਜੀ ਜਿਹੜੇ ਕਿ ਸਾਨੂੰ ਜਾਣਕਾਰੀ ਦੇ ਰਹੇ ਸੀਗੇ, ਆਉਂਦੀ 15 ਅਪ੍ਰੈਲ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਜੀ ਹਾਪਰ ਕਰਾਸਿੰਗ ਗੁਰਦੁਆਰਾ ਸਾਹਿਬ ਤੇ ਟਾਰਨੈਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ। ਸੋ ਇਸ ਉਪਰਾਲੇ ਨੂੰ ਸਲਾਉਣਾ ਬਣਦਾ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਸਿੱਖ ਸੰਗਤਾਂ ਜਿਹੜੀਆਂ ਜੀ ਇਸੇ ਤਰ੍ਹਾਂ ਜਿਹੜਾ ਏਕੇ ਦਾ ਸਬੂਤ ਆ ਉਹ ਦਿੰਦੀਆਂ ਰਹਿਣਗੀਆਂ। ਸੋ ਦੋਸਤੋ, ਹੁਣ ਅੱਗੇ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਕੁਝ ਮੈਸੇਜਸ ਆ, ਮੈਂ ਉਹ ਜ਼ਰੂਰ ਲੈ ਲਵਾਂ, ਤੇ ਇੱਕ ਜਿਹੜਾ ਵੌਇਸ ਮੈਸੇਜ ਆਇਆ ਮੈਂ ਹਜੇ ਸੁਣਿਆ ਨੀ, ਰਵਿੰਦਰ ਰਵੀ ਹੋਰਾਂ ਦਾ ਆਇਆ, ਆਪਾਂ ਉਹਨੂੰ ਵੀ ਸ਼ਾਮਲ ਕਰਨਾ। ਪਰ ਉਸ ਤੋਂ ਪਹਿਲਾਂ ਸਾਡੇ ਨਾਲ ਬਹੁਤ ਦੇਰ ਤੋਂ ਰਮਨਦੀਪ ਸਿੰਘ ਜੰਡੋਰੀਆ ਜਿਹੜੇ ਕਿ ਅੱਜ ਕੱਲ ਨਾ ਇੰਡੀਆ ਗਏ ਹੋਏ ਆ, ਪਰ ਦੇਖੋ ਆਪਣਾ ਸੁਨੇਹਾ ਭੇਜਣਾ ਭੁੱਲੇ ਨੀ, ਤੇ ਆਪਾਂ ਉਹਨਾਂ ਦੇ ਸੁਨੇਹੇ ਨੂੰ ਸ਼ਾਮਲ ਕਰਦੇ ਹਾਂ। ਉਹਨਾਂ ਨੇ ਆਪਣਾ ਜਿਹੜਾ ਸੁਨੇਹਾ ਉਹ ਬਹੁਤ ਪਹਿਲਾਂ ਸਾਨੂੰ ਭੇਜ ਦਿੱਤਾ ਸੀ, ਤੇ ਕਹਿੰਦੇ ਕਿਉਂਕਿ ਸਮੇਂ ਦਾ ਫਰਕ ਆ ਤੇ ਮੈਂ ਸ਼ਾਇਦ ਉਸ ਵੇਲੇ ਆਨਲਾਈਨ ਤੁਹਾਨੂੰ ਨਾ ਸੁਣ ਸਕਾਂ। ਤੇ ਉਹਨਾਂ ਨੇ ਕਿਹਾ ਜੀ, ਕਹਿੰਦੇ ਇੱਕ ਤਾਂ ਉਹਨਾਂ ਨੇ ਪਹਿਲਾਂ ਇੱਕ ਸਾਡੇ ਨਾਲ ਆਪਣੇ ਘਰ ਦੀ ਖੁਸ਼ੀ ਸਾਂਝੀ ਕੀਤੀ ਹੈ, ਕਹਿੰਦੇ ਆਈ ਐਮ ਬਲੈਸਡ ਵਿਥ ਨੇਫਿਊ ਲਾਸਟ ਨਾਈਟ, ਸੋ ਉਹਨਾਂ ਦੇ ਭਤੀਜਾ ਹੋਇਆ ਜੀ, ਉਹਦੇ ਲਈ ਆਪਾਂ ਸਾਰੀ ਟੀਮ ਵੱਲੋਂ ਸਾਡੇ ਸਾਰੇ ਸਰੋਤਿਆਂ ਵੱਲੋਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਜੀ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੇ ਅੱਗੇ ਉਹਨਾਂ ਨੇ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਪ੍ਰਿਥਵੀ ਪਰ ਕੋਈ ਵੀ ਵਿਅਕਤੀ ਐਸਾ ਨਹੀਂ ਹੈ ਜਿਸ ਕੋ ਸਮੱਸਿਆ ਨਾ ਹੋ, ਔਰ ਪ੍ਰਿਥਵੀ ਪਰ ਕੋਈ ਸਮੱਸਿਆ ਐਸੀ ਨਹੀਂ ਹੈ ਜਿਸ ਕਾ ਕੋਈ ਸਮਾਧਾਨ ਨਾ ਹੋ, ਮੰਜ਼ਿਲ ਚਾਹੇ ਕਿਤਨੀ ਵੀ ਉੱਚੀ ਕਿਉਂ ਨਾ ਹੋ, ਰਾਸਤੇ ਹਮੇਸ਼ਾ ਪੈਰੋਂ ਕੇ ਨੀਚੇ ਹੀ ਹੋਤੇ ਹੈ। ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਵੀ ਕੀਤੀ ਆ, ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇਖੀਏ, ਇਹ ਗੀਤ ਆਪਾਂ ਤੁਹਾਨੂੰ ਜ਼ਰੂਰ ਸੁਣਾਈਏ। ਤਾਂ ਕਹਿੰਦੇ ਮੈਂ ਨਾ ਕਹਿੰਦੇ ਡਾਊਨਲੋਡ ਕਰੂੰਗਾ ਪੋਡਕਾਸਟ, ਕਿਉਂਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਇੰਡੀਆ ਆ, ਸੋ ਹੋਪਫੁਲੀ ਯੂ ਗਾਇਜ ਵੁਡਨਟ ਸਕਿਪ। ਨਹੀਂ ਜੀ, ਆਪਾਂ ਸਕਿਪ ਕਿਉਂ ਕਰਨਾ, ਤੁਹਾਡਾ ਮੈਸੇਜ ਇੰਨਾ ਪਿਆਰਾ ਔਰ ਇੰਨੀ ਤੜਕੇ ਤੁਸੀਂ ਸਾਨੂੰ ਭੇਜਿਆ, ਤੇ ਜ਼ਰੂਰ ਪੋਡਕਾਸਟ ਤੁਸੀਂ ਸੁਣਿਓ ਸਾਨੂੰ। ਤੇ ਅੱਗੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਬਹੁਤ ਦੇਰ ਪਹਿਲਾਂ ਦੇ ਜੁੜੇ ਹੋਏ ਆ, ਇਹ ਵੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦੇ। ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਇਹਨਾਂ ਨੇ ਵੀ ਬਾਬਾ ਫਰੀਦ ਜੀ ਦੀ ਬਾਣੀ ਦਾ ਇੱਕ ਸਲੋਕ ਸਾਡੇ ਨਾਲ ਸਾਂਝਾ ਕੀਤਾ, ਤੇ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਏ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਸੋ ਇਹੀ ਗੱਲ ਸਮਝ ਚ ਆ ਜਾਵੇ ਤਾਂ ਆਪਣਾ ਦੁੱਖ ਜਿਹੜਾ ਉਹ ਸਾਨੂੰ ਹਮੇਸ਼ਾ ਛੋਟਾ ਲੱਗੇਗਾ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਵਡਿਆਉਣਾ ਜ਼ਿਆਦਾ ਚੰਗਾ ਸਮਝਦੇ ਹਾਂ, ਹਮਦਰਦੀ ਦੇ ਪਾਤਰ ਵੀ ਅਸੀਂ ਆਪਣੇ ਆਪ ਨੂੰ ਜ਼ਿਆਦਾ ਬਣਾ ਕੇ ਪੇਸ਼ ਕਰਦੇ ਹਾਂ। ਸੋ ਇਸੇ ਲਈ ਸਾਨੂੰ ਸਾਡਾ ਦੁੱਖ ਜਿਹੜਾ ਹਮੇਸ਼ਾ ਵੱਡਾ ਲੱਗਦਾ। ਬਹੁਤ ਖੂਬ ਆਪਣੇ ਵਿਚਾਰ ਨਾਲ ਤੁਸੀਂ ਸਾਂਝ ਪਾਈ ਹੈ, ਬਹੁਤ ਬਹੁਤ ਸ਼ੁਕਰੀਆ ਰਾਜ ਮਹਿੰਦਰ ਜੀ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ, ਤੇ ਅੱਗੇ ਵਿਚਾਰ ਚਰਚਾ ਚ ਵੀ ਜ਼ਰੂਰ ਸ਼ਾਮਲ ਹੋਇਓ ਜੀ, ਤੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਿਓ। ਅੱਜ ਅਸੀਂ ਗੱਲਬਾਤ ਕਰਨੀ ਆ ਜਿਹੜੇ ਨਵੇਂ ਪੇਰੈਂਟਸ ਬਣਦੇ ਆ, ਬੇਬੀ ਪਲਾਨ ਕਰਦੇ ਆ, ਉਹਨਾਂ ਦੇ ਲਈ ਕੀ ਵੰਗਾਰਾਂ ਹੁੰਦੀਆਂ ਤੇ ਕਿਸ ਤਰ੍ਹਾਂ ਉਹਨਾਂ ਵੰਗਾਰਾਂ ਨੂੰ ਅਸੀਂ ਫੇਸ ਕਰਦੇ ਆ ਤੇ ਉਹਨਾਂ ਦੇ ਉੱਤੇ ਕਾਬੂ ਕਿੱਦਾਂ ਪਾ ਸਕਦੇ ਹਾਂ। ਯਾਨੀ ਵੰਗਾਰਾਂ ਇਹੀ ਹੈ ਕਿ ਛੋਟੀਆਂ ਛੋਟੀਆਂ ਜਿਹੜੀਆਂ ਨਸੀਹਤਾਂ ਆ, ਛੋਟੇ ਛੋਟੇ ਟਿਪਸ ਜਿਹੜੇ ਉਹ ਕੀ ਹੋ ਸਕਦੇ ਆ ਨਵੇਂ ਬਣਨ ਵਾਲੇ ਪੇਰੈਂਟਸ ਦੇ ਲਈ, ਇਹ ਤੁਸੀਂ ਸਾਂਝ ਜ਼ਰੂਰ ਪਾਇਓ। ਅਮਰਦੀਪ ਸਿੰਘ ਪਰਥ ਸਾਡੇ ਨਾਲ ਜੁੜੇ ਹੋਏ ਬਹੁਤ ਦੇਰ ਤੋਂ, ਸਾਰੇ ਦੋਸਤਾਂ ਨੂੰ, ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਕਹਿੰਦੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਪ੍ਰੋਗਰਾਮ ਚ ਤੁਸੀਂ ਸਾਂਝ ਪਾਈ ਹੈ ਤੇ ਅਮਰਦੀਪ ਜੀ ਪ੍ਰੋਗਰਾਮ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਧਨੀ ਸਾਹਿਬ ਪਹਿਲਾਂ ਸ਼ਾਮਲ ਹੋ ਚੁੱਕੇ ਆ ਸਾਡੇ ਨਾਲ, ਬਿੱਟੂ ਗੋਪਰਾਏ ਮਿਲਡੂਰਾ ਵਾਲੇ ਵੀ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋਏ ਆ, ਤੇ ਆਪਣੀ ਰੀਤ ਮੁਤਾਬਕ ਉਹਨਾਂ ਨੇ ਸਾਨੂੰ ਮਿਲਡੂਰੇ ਦਾ ਜਿਹੜਾ ਮੌਸਮ ਆ ਜੀ ਉਹ ਭੇਜਿਆ। ਸੋ ਕਹਿੰਦੇ ਅੱਜ 21 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਜਾਣਾ ਤੇ ਘੱਟ ਤੋਂ ਘੱਟ 9 ਡਿਗਰੀ ਹੈ, ਪਰ ਪਾਰਟਲੀ ਕਲਾਊਡੀ ਦੱਸਿਆ ਗਿਆ ਹੈ ਜੀ। ਤੇ ਮੈਨੂੰ ਲੱਗਦਾ ਕਿ ਇਹ ਮੌਸਮ ਤੁਹਾਡੇ ਲਈ ਬਹੁਤ ਵਧੀਆ ਹੋਣਾ ਹੈ, ਥੋੜਾ ਜਿਹਾ ਹੋ ਸਕਦਾ ਠੰਡਾ ਵੀ ਹੋਵੇ ਤੁਹਾਡੇ ਲਈ, ਕਿਉਂਕਿ ਤੁਹਾਡੇ ਜਿਹੜਾ ਮਿਲਡੂਰੇ ਦਾ ਮੌਸਮ ਆ ਕਾਫੀ ਗਰਮ ਰਹਿੰਦਾ ਆ ਅਕਸਰ। ਪਰ ਹੁਣ ਕਿਉਂਕਿ ਸਿਆਲ ਜਿਹੜਾ ਜੀ, ਸਿਆਲ ਦੀ ਰੁੱਤ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ, ਤੇ ਹੋ ਸਕਦਾ ਕਿ ਹੁਣ ਹੌਲੀ ਹੌਲੀ ਇਹ ਠੰਡਕ ਦੀ ਜਿਹੜੀ ਨਿਸ਼ਾਨੀ ਆ 21 ਡਿਗਰੀ ਤੱਕ ਆਈ ਹੈ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਬਿੱਟੂ ਜੀ, ਸਾਡੇ ਨਾਲ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੇ ਅੱਗੇ ਸਾਡੇ ਨਾਲ ਦੀਪ ਪਲਾਹੀ ਹੁਰੀ ਜੁੜੇ ਸੀਗੇ ਤੇ ਉਹਨਾਂ ਨੇ ਸਿੱਖ ਖੇਡਾਂ ਦੇ ਬਾਰੇ ਚ ਆਪਣਾ ਜਿਹੜਾ ਤਜਰਬਾ ਜੀ ਉਹ ਸਾਂਝਾ ਕਰਨਾ ਚਾਹਿਆ ਸੀ ਤੇ ਕੀ ਉਹਨਾਂ ਨੇ ਪਲਾਨ ਕੀਤਾ ਉਹ ਵੀ ਦੱਸਿਆ ਸੀਗਾ। ਦੀਪ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈ ਹੈ। ਸੰਦੀਪ ਰਾਏ ਉਸ ਤੋਂ ਅੱਗੇ ਜੁੜੇ ਸੀ ਸਾਡੇ ਨਾਲ, ਉਹਨਾਂ ਨੇ ਵੀ ਆਪਣੀ ਜਿਹੜੀ ਸਾਂਝ ਆ ਪਾ ਲਈ ਹੈ। ਸਤਵੀਰ ਸਿੰਘ ਧਨੋਆ ਹੋਰਾਂ ਨੇ ਗੱਲਬਾਤ ਪਸੰਦ ਕੀਤੀ ਸੀਗੀ ਤੇ ਈਮੇਲ ਦੇ ਜ਼ਰੀਏ ਕਿਰਨਦੀਪ ਔਲਖ ਹੋਰਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਜੀ, ਤੇ ਉਹਨਾਂ ਨੂੰ ਵੀ ਅਸੀਂ ਪ੍ਰੋਗਰਾਮ ਚ ਸ਼ਾਮਲ ਕਰ ਚੁੱਕੇ ਹਾਂ। ਤੇ ਹੁਣ ਸਾਡੇ ਨਾਲ ਜਸਪਾਲ ਰਾਮਾ ਸਿਰਨੀ ਵਾਲੇ ਸ਼ਾਮਲ ਹੋਏ ਆ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ, ਤੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਸੋਹਣਾ। ਸੋ ਬਹੁਤ ਚੰਗਾ ਲੱਗਦਾ ਕਿ ਡਰਾਈਵਿੰਗ ਕਰਦੇ ਕਰਦੇ ਤੁਸੀਂ ਸੁਣ ਰਹੇ ਹੋ, ਹਨਾ। ਕਈ ਵਾਰ ਕੀ ਹੁੰਦਾ ਕਿ ਉਸ ਤਰ੍ਹਾਂ ਸਮਾਂ ਨਹੀਂ ਬਣਦਾ, ਤੁਸੀਂ ਮੈਸੇਜ ਭੇਜ ਨਹੀਂ ਸਕਦੇ ਹੁੰਦੇ, ਪਰ ਸਾਨੂੰ ਇੰਨਾ ਹੀ ਬੜਾ ਚੰਗਾ ਲੱਗਦਾ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਸਕੂਨ ਮਿਲਦਾ ਜੀ, ਜਦੋਂ ਤੁਸੀਂ ਲਿਖ ਕੇ ਵੀ ਪਾ ਦਿੰਦੇ ਹੋ, ਹਨਾ। ਬਹੁਤ ਬਹੁਤ ਧੰਨਵਾਦ ਜਸਪਾਲ ਜੀ, ਤੁਸੀਂ ਪ੍ਰੋਗਰਾਮ ਚ ਸ਼ਿਰਕਤ ਵੀ ਕੀਤੀ ਤੇ ਸਾਡਾ ਹੌਸਲਾ ਵੀ ਵਧਾਇਆ, ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਜੀ। ਤੇ ਦੋਸਤੋ ਉਮੀਦ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ, ਜਿਹਦੇ ਵਿੱਚ ਆਪਾਂ ਟੌਪਿਕ ਜਿਹੜਾ ਤੁਹਾਨੂੰ ਦੱਸਿਆ ਜੀ ਅੱਜ ਗੱਲਬਾਤ ਕਰਨੀ ਹੈ ਇੱਕ ਖਾਸ ਵਿਸ਼ੇ ਤੇ, ਜਿਸ ਵਿਸ਼ੇ ਦੀ ਫਰਮਾਇਸ਼ ਵੀ ਸਾਡੇ ਕਿਸੇ ਸਰੋਤੇ ਨੇ ਹੀ ਕੀਤੀ ਸੀਗੀ ਤੇ ਉਹਨਾਂ ਨੇ ਜਾਣਨਾ ਚਾਹਿਆ ਸੀ ਕਿ ਨਵੇਂ ਬਣਨ ਵਾਲੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਲਈ ਕੀ ਚੁਣੌਤੀਆਂ ਹੁੰਦੀਆਂ ਤੇ ਕੀ ਟਿਪਸ ਜਿਹੜੀਆਂ ਆ ਉਹ ਉਹਨਾਂ ਦੇ ਲਈ ਦਿੱਤੀਆਂ ਜਾ ਸਕਦੀਆਂ ਆ, ਚਾਹੇ ਉਹ ਪਰਿਵਾਰਕ ਟਿਪਸ ਹੋਣ, ਚਾਹੇ ਉਹ ਸੋਸ਼ਲ ਹੋਣ ਤੇ ਚਾਹੇ ਸਰਕਾਰ ਵੱਲੋਂ ਜਿਹੜੀਆਂ ਮਿਲਦੀਆਂ ਸਹੂਲਤਾਂ ਦੇ ਬਾਰੇ ਚ। ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਸਿਮਰਦੀਪ ਕੌਰ ਮੇਰੇ ਨਾਲ ਗੱਲਬਾਤ ਦੇ ਵਿੱਚ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪਾਉਣਗੇ, ਪਰ ਤੁਹਾਡੀ ਸਾਂਝ ਤੋਂ ਬਿਨਾਂ ਇਹ ਗੱਲਬਾਤ ਜਿਹੜੀ ਆ ਉਹ ਅਧੂਰੀ ਰਹਿੰਦੀ ਆ ਹਮੇਸ਼ਾ। ਤੁਸੀਂ ਵੀ ਆਪਣੇ ਤਜਰਬੇ ਜਿਹੜੇ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ, ਕੀ ਯੋਗਦਾਨ ਜਿਹੜਾ ਆ ਉਹ ਰਹਿੰਦਾ ਨਵੇਂ ਬਣਨ ਵਾਲੇ ਪੇਰੈਂਟਸ ਦਾ ਸੋਸਾਇਟੀ ਵੱਲੋਂ ਗਵਰਨਮੈਂਟ ਵੱਲੋਂ ਤੇ ਫਿਰ ਤੁਹਾਡੇ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ। ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਰਵਿੰਦਰ ਰਵੀ ਹੋਰਾਂ ਦਾ ਵੌਇਸ ਮੈਸੇਜ ਵੀ ਲਵਾਂਗੇ ਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਵੀ ਸ਼ੁਰੂ ਕਰਾਂਗੇ। ਲੈਣੇ ਜੀ ਇੱਕ ਛੋਟੀ ਜਿਹੀ ਨਿੱਕੀ ਜਿਹੀ ਬ੍ਰੇਕ, ਵਾਪਸ ਆਉਂਦੇ ਹਾਂ ਬਹੁਤ ਜਲਦੀ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਾਰੇ ਦੋਸਤਾਂ ਦਾ, ਸਾਡੇ ਸਾਰੇ ਸਰੋਤਿਆਂ ਦਾ ਇੱਕ ਵਾਰ ਭਰਪੂਰ ਸਵਾਗਤ। ਤੇ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਜੀ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਦਾ ਜਿਹੜਾ ਟੌਪਿਕ ਹੈ ਉਹ ਵੀ ਬੜਾ ਅਹਿਮ ਹੈ ਕਿਉਂਕਿ ਅੱਜ ਗੱਲਾਂ ਬਾਤਾਂ ਹਲਕੀਆਂ ਫੁਲਕੀਆਂ ਨੀ, ਥੋੜੀਆਂ ਜਿਹੀਆਂ ਭਾਰੀਆਂ ਵੀ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਭਾਰੀਆਂ ਇਸ ਤਰ੍ਹਾਂ ਕਿ ਸਾਡੇ ਕੁਛ ਦੋਸਤ ਜਿਹੜੇ ਸੀ ਉਹ ਜਾਣਕਾਰੀ ਲੈਣਾ ਚਾਹੁੰਦੇ ਸੀਗੇ ਕਿ ਨਵੇਂ ਬਣਨ ਵਾਲੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਸਮਾਜਿਕ ਤੌਰ ਤੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇ ਤਾਂ ਕਿ ਸਾਡੇ ਭੈਣਾਂ ਭਰਾਵਾਂ ਦੀ ਮਦਦ ਜਿਹੜੀ ਹੈ ਜੀ ਉਹ ਹੋ ਸਕੇ, ਹਨਾ। ਸੋ ਸਮਾਜਿਕ ਤੌਰ ਤੇ, ਸਰਕਾਰੀ ਤੌਰ ਤੇ, ਹਨਾ, ਤੇ ਪਰਿਵਾਰਕ ਤੌਰ ਤੇ ਕਿਸ ਤਰ੍ਹਾਂ ਮਦਦ ਹੋ ਸਕਦੀ ਨਵੇਂ ਬਣਨ ਵਾਲੇ ਪੇਰੈਂਟਸ ਦੀ, ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ। ਤੇ ਪ੍ਰੋਗਰਾਮ ਦੇ ਇਸ ਸਿਲਸਿਲੇ ਵਿੱਚ ਮੇਰੇ ਨਾਲ ਸਾਂਝ ਪਾਉਣ ਦੇ ਲਈ ਹਮੇਸ਼ਾ ਦੀ ਤਰ੍ਹਾਂ ਸਿਮਰਦੀਪ ਕੌਰ ਹੁਰੀ ਵੀ ਸ਼ਾਮਲ ਹੋਣ ਜਾ ਰਹੇ ਹਾਂ। ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ, ਪਰ ਰਵਿੰਦਰ ਰਵੀ ਹੋਰਾਂ ਦਾ ਜਿਹੜਾ ਮੈਸੇਜ ਸੀ ਨਾ, ਵੌਇਸ ਮੈਸੇਜ, ਉਹਦੇ ਬਾਰੇ ਵੀ ਮੈਂ ਗੱਲ ਕਰ ਲਵਾਂ। ਰਵਿੰਦਰ ਰਵੀ ਸਾਡੇ ਨਾਲ ਵੌਇਸ ਮੈਸੇਜ ਦੇ ਜ਼ਰੀਏ ਵੀ ਸ਼ਾਮਲ ਹੋਏ ਤੇ ਨਾਲ ਉਹਨਾਂ ਨੇ ਲਿਖਤੀ ਰੂਪ ਚ ਵੀ ਮੈਸੇਜ ਭੇਜਿਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਗੁੱਡ ਮਾਰਨਿੰਗ, ਮੈਂ ਰਵਿੰਦਰ ਸਿੰਘ, ਨਾਉ ਵਰਕਿੰਗ ਇਨ ਮਲੇਸ਼ੀਆ ਤੇ ਫਰੋਮ ਇੰਡੀਆ ਪੰਜਾਬ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ ਰਵੀ ਜੀ, ਪਰ ਤੁਸੀਂ ਮੈਸੇਜ ਦੀ ਕਾਫੀ ਲੰਬੀ ਉਡੀਕ ਕੀਤੀ ਹੈ, ਇਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਤੇ ਤੁਹਾਡਾ ਜਿਹੜਾ ਮੈਂ ਵੋਇਸ ਮੈਸੇਜ ਆ ਉਹ ਵੀ ਸੁਣ ਲਿਆ, ਮਿੰਟੂ ਬਰਾੜ ਹੋਰਾਂ ਦੇ ਲਈ ਤੁਸੀਂ ਭੇਜਿਆ ਸੀਗਾ ਤੇ ਉਹ ਇਸ ਵੇਲੇ ਪ੍ਰੋਗਰਾਮ ਚੋਂ ਜਾ ਚੁੱਕੇ ਆ, ਪਰ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੇ ਬਹੁਤ ਚੰਗਾ ਲੱਗਿਆ ਮਲੇਸ਼ੀਆ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਹੁਣ ਸ਼ੁਰੂ ਕਰਦੇ ਹਾਂ ਜੀ ਗੱਲਾਂ ਬਾਤਾਂ ਦਾ ਸਿਲਸਿਲਾ। ਤੇ ਸ਼ੁਰੂ ਕਰਨ ਤੋਂ ਵੀ ਪਹਿਲਾਂ ਆਪਾਂ ਜੀ ਆਇਆਂ ਕਹਿੰਦੇ ਹਾਂ ਸਾਡੇ ਸਾਥੀ ਸਿਮਰਦੀਪ ਕੌਰ ਹੋਰਾਂ ਨੂੰ। ਜੀ ਸਿਮਰਦੀਪ, ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਥੋੜਾ ਜਿਹਾ ਜਿੱਦਾਂ ਅਮਰਜੀਤ ਨੇ ਕਿਹਾ ਕਿ ਥੋੜਾ ਜਿਹਾ ਭਾਰੀ ਹੈ, ਸੋ ਭਾਰੀ ਵੀ ਨਹੀਂ ਹੈ ਐਕਚੁਲੀ, ਥੋੜਾ ਜਿਹਾ ਇਨਫੋਰਮੇਟਿਵ ਹੈ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੋਈ ਇਹੋ ਜਿਹੀ ਇਨਫੋਰਮੇਸ਼ਨ ਅਸੀਂ ਦੇ ਸਕੀਏ ਜਿਹੜੀ ਕਿ ਲੋੜੀਂਦੀ ਹੋਵੇ, ਜਿਹੜੀ ਕਿ ਸਭ ਨੂੰ ਇੱਥੇ ਜਿੱਦਾਂ ਅਸੀਂ ਮੈਲਬਰਨ ਜਾਂ ਬਾਹਰਲੇ ਮੁਲਕਾਂ ਚ ਜਿੱਦਾਂ ਲੋਕੀ ਰਹਿੰਦੇ ਨੇ, ਤੇ ਜਦੋਂ ਪਹਿਲੇ ਵਾਰੀ ਜਦੋਂ ਅਸੀਂ ਜਿੱਦਾਂ ਘਰ ਚ ਇੱਕ ਨਵਾਂ ਜੀ ਆਉਣ ਵਾਲਾ ਹੁੰਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਏਦਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੋਲ ਛੁੱਟ ਜਾਂਦੀਆਂ ਨੇ, ਜਾਂ ਬਹੁਤ ਸਾਰੀਆਂ ਗੱਲਾਂ ਏਦਾਂ ਦੀ ਹੁੰਦੀਆਂ ਕਿ ਸਾਨੂੰ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਦੇ ਸਕੀਏ, ਤੇ ਹੋ ਸਕਦਾ ਕਿ ਇਨਫੋਰਮੇਸ਼ਨ ਸਭ ਦੇ ਕੰਮ ਵੀ ਆਵੇ।
ਜੀ ਜੀ ਬਿਲਕੁਲ। ਸੋ ਇਸ ਇਨਫੋਰਮੇਸ਼ਨ ਚ ਤੁਸੀਂ ਵੀ ਜੇ ਵਾਧਾ ਕਰਨਾ ਚਾਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਵੀ ਭੇਜ ਸਕਦੇ ਹੋ। ਟੈਲੀਗ੍ਰਾਮ ਤੇ ਮੈਸੇਜ ਕਰਨ ਦੇ ਲਈ 9175081449 ਯਾਨੀ ਕਿ 91 ਲਗਾ ਕੇ 7508014499 ਤੇ, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ। ਕਾਲ ਕਰਨ ਦੇ ਲਈ ਸਾਡਾ ਨੰਬਰ 02-8588-11। ਸੋ ਇਹ ਤਿੰਨ ਸਾਧਨ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ, ਇਸ ਇਨਫੋਰਮੇਸ਼ਨ ਚ ਵਾਧਾ ਕਰ ਸਕਦੇ ਹੋ। ਜੀ ਸਿਮਰਦੀਪ।
ਹਾਂਜੀ, ਸਭ ਤੋਂ ਪਹਿਲਾਂ ਅਮਰਦੀਪ ਜੀ ਮੈਂ ਇਹ ਦੱਸਣਾ ਚਾਹੂੰਗੀ ਕਿ ਜਿੱਦਾਂ ਦੀਆਂ ਪ੍ਰੋਬਲਮ ਸਾਨੂੰ ਆਪ ਨੂੰ ਆਈਆਂ ਤੇ ਜਿੱਦਾਂ ਕਹਿੰਦੇ ਆ ਕਿ ਐਕਸਪੀਰੀਅੰਸ ਮੇਕਸ ਅ ਮੈਨ ਪਰਫੈਕਟ, ਤੇ ਹੌਲੀ ਹੌਲੀ ਬੰਦੇ ਨੂੰ ਐਕਸਪੀਰੀਅੰਸ ਤੋਂ ਪਤਾ ਲੱਗਦਾ ਕਿ ਕਿੱਦਾਂ ਦੀਆਂ ਸਾਨੂੰ ਚੀਜ਼ਾਂ ਜਿਹੜੀਆਂ ਨੇ ਲੋੜੀਂਦੀਆਂ ਚਾਹੀਦੀਆਂ ਹੁੰਦੀਆਂ ਨੇ, ਖਾਸ ਕਰਕੇ ਜਿੱਦਾਂ ਹੁਣ ਅਸੀਂ ਮੈਲਬਨ ਵਰਗੇ ਸ਼ਹਿਰਾਂ ਚ ਜਾਂ ਆਸਟ੍ਰੇਲੀਆ ਜਾਂ ਕਿਤੇ ਬਾਹਰਲੇ ਮੁਲਕਾਂ ਚ ਰਹਿੰਦੇ ਹਾਂ ਤੇ ਉੱਥੇ ਸਾਡੇ ਜਿੱਦਾਂ ਵੱਡੇ ਬਜ਼ੁਰਗ ਜਾਂ ਸਾਡੇ ਨਾਲ ਨਹੀਂ ਇੰਨਾ ਜ਼ਿਆਦਾ ਸਾਥ ਰਹਿੰਦੇ, ਤੇ ਥੋੜੀਆਂ ਬਹੁਤ ਗੱਲਾਂ ਜਿਹੜੀਆਂ ਅਸੀਂ ਮੈਂ ਸ਼ੁਰੂਆਤ ਤੋਂ ਦੱਸਣੀਆਂ ਚਾਹੂੰਗੀ ਕਿ ਜਦੋਂ ਵੀ ਅਸੀਂ ਬੇਬੀ ਪਲਾਨ ਕਰਦੇ ਆਏ ਆ ਕੁਛ ਵੀ ਹੈ ਨਾ, ਤੇ ਸਭ ਤੋਂ ਵੱਡਾ ਸਾਡੇ ਅੱਗੇ ਚੁਣੌਤੀ ਇਹ ਹੁੰਦੀ ਹੈ ਕਿ ਜਿਸ ਟਾਈਮ ਤੇ ਬੇਬੀ ਸਾਡੇ ਵੱਲ ਆਉਣ ਵਾਲਾ ਹੁੰਦਾ ਹੈ ਤੇ ਆਪਾਂ ਹੌਸਪੀਟਲ ਜਾਣਾ ਹੈ ਜਾਂ ਕੀ ਕੁਛ ਅਸੀਂ ਸਮਾਨ ਨਾਲ ਲੈ ਕੇ ਜਾਣਾ ਹੈ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ, ਤੇ ਜਿਹੜੀ ਵੱਡੀ ਪ੍ਰੋਬਲਮ ਸਾਡੇ ਘਰ ਚ ਜਿਹੜੀ ਸਾਨੂੰ ਇਹ ਆਈ ਸੀਗੀ ਕਿ ਜਿੱਦਾਂ ਸਾਨੂੰ ਉੱਥੇ ਨਰਸਾਂ ਨੇ ਜਾਂ ਸਭ ਨੂੰ ਇੱਦਾਂ ਨਰਸਾਂ ਦੱਸ ਦਿੰਦੇ ਨੇ ਇੱਥੇ ਕਿ ਤੁਹਾਡੇ ਘਰ ਬੇਬੀ ਬੋਏ ਆ ਬੇਬੀ ਗਰਲ ਆ, ਤੇ ਉਸ ਹਿਸਾਬ ਨਾਲ ਅਸੀਂ ਸ਼ੋਪਿੰਗ ਕਰ ਲੈਂਦੇ ਹਾਂ, ਕੱਪੜੇ ਹਰ ਚੀਜ਼ ਅਸੀਂ ਬੱਚੇ ਦੀ ਇਕੱਠੀ ਕਰ ਲੈਂਦੇ ਹਾਂ, ਪਰ ਜਿਹੜੀ ਗਲਤੀ ਆਪਾਂ ਇਹ ਕਰਦੇ ਹਾਂ ਜੋ ਕਿ ਅਸੀਂ ਵੀ ਕੀਤੀ ਸੀਗੀ ਤੇ ਹੁਣ ਸਾਨੂੰ, ਤੇ ਅਸੀਂ ਜਦੋਂ ਵੀ ਕੱਪੜੇ ਲੈਂਦੇ ਹਾਂ ਕੁਛ ਵੀ ਲੈਂਦੇ ਹਾਂ ਅਸੀਂ 0 to 000 ਸਾਈਜ਼ ਇੱਥੇ ਹੁੰਦੇ ਆ, ਤੇ ਅਸੀਂ 1-1.5 ਮਹੀਨੇ ਤੱਕ 1-3 ਵੇਖਦੇ ਹਾਂ ਕਿ ਆਪਾਂ ਸਾਈਜ਼ ਜਿਹੜੇ ਆ ਛੋਟੇ 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 ਛੋਟੇ, ਤੇ ਪਰ ਮੈਂ ਇਹ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਸ਼ੇਅਰ ਕਰਨਾ ਚਾਹੂੰਗੀ ਕਿ ਜਿਹੜੇ ਆਪਾਂ ਸਾਈਜ਼ 0 to 3 ਵੇਖਦੇ ਹਾਂ ਉਹ ਬੈਟਰ ਹੈ ਕਿ ਜੇ ਆਪਾਂ 3 to 12 ਮੰਥਸ ਦੇ ਸਾਈਜ਼ ਵੇਖੀਏ, ਕਿਉਂਕਿ ਬੱਚੇ ਦੇ ਆਉਣ ਤੋਂ ਪਹਿਲਾਂ ਇੱਦਾਂ ਲੱਗਦਾ ਕਿ ਬਾਜ਼ਾਰ ਬਹੁਤ ਲੱਗ ਗਿਆ ਤੇ ਫੜ ਲਿਆਵਾਂਗੇ ਚੀਜ਼ ਜਾਂ ਕੁਛ, ਪਰ ਬੱਚੇ ਦੇ ਆਉਣ ਤੋਂ ਬਾਅਦ ਜਿਹੜੀ ਲਾਈਫ ਹੈ ਬਹੁਤ ਜ਼ਿਆਦਾ ਇਕਦਮ ਚੇਂਜ ਹੋ ਜਾਂਦੀ ਹੈ, ਕਿਉਂਕਿ ਬੱਚੇ ਨੇ ਰਾਤ ਵੀ ਜਾਗਣਾ, ਦਿਨੇ ਵੀ ਜਾਗਣਾ, ਖਾਣਾ ਪੀਣਾ ਐਵਰੀਥਿੰਗ ਤੁਹਾਨੂੰ ਬੱਚੇ ਦੀ ਆਪਣੇ ਵੱਲੋਂ ਕਰਨੀ ਪੈਂਦੀ ਹੈ, ਤੇ ਕਦੀ ਕਦੀ ਇੱਦਾਂ ਲੱਗਦਾ ਕਿ ਹੱਥਾਂ ਚ ਬੱਚਾ ਵੱਡਾ ਹੋ ਜਾਂਦਾ ਇੱਦਾਂ 2 ਮਹੀਨਿਆਂ ਦੇ ਵਿੱਚ, ਤੁਹਾਨੂੰ ਮਾਂ ਨੂੰ ਆਪ ਨੂੰ ਉਹ ਨੀ ਪਤਾ ਲੱਗਦਾ ਕਿ ਬੱਚਾ ਏਡਾ ਵੱਡਾ ਹੋ ਰਿਹਾ, ਤੇ ਉਦੋਂ ਪਤਾ ਲੱਗਦਾ ਕਿ ਜਦੋਂ 1 ਮਹੀਨੇ ਵਾਲੇ ਜਿਹੜੇ ਕੱਪੜੇ ਅਸੀਂ ਸਾਈਜ਼ ਦੇ ਖਰੀਦਦੇ ਹੁੰਦੇ ਆ ਤੇ ਇੱਕਦਮ ਛੋਟੇ ਹੋ ਜਾਂਦੇ ਆ, ਫਿਰ ਸਾਨੂੰ ਏਦਾਂ ਲੱਗਦਾ ਕਿ ਯਾਰ ਇਹ ਤਾਂ ਬਹੁਤ ਛੋਟੇ ਹੋ ਗਏ, ਹੁਣ ਦੁਬਾਰਾ ਤੋਂ ਕੱਪੜੇ ਹੋਰ ਚਾਹੀਦੇ ਨੇ, ਫਿਰ ਉਸ ਟਾਈਮ ਤੇ ਕਦੀ ਕਦੀ ਏਦਾਂ ਹੁੰਦਾ ਕਿ ਬੱਚੇ ਦੇ ਨਾਲ ਪੇਰੈਂਟਸ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਕਿ ਉਸ ਚੀਜ਼ ਦਾ ਐਕਸਪੀਰੀਅੰਸ ਜਿਹੜਾ ਉਹ ਬੱਚੇ ਦੇ ਤੋਂ ਬਾਅਦ ਹੀ ਪਤਾ ਲੱਗਦਾ, ਬੱਚੇ ਤੋਂ ਪਹਿਲਾਂ ਨੀ ਪਤਾ ਲੱਗਦਾ ਕਿ ਆਪਾਂ ਇੱਕ ਤੇ ਇਹ ਬਹੁਤ ਵੱਡੀ ਚੀਜ਼ ਜਿਹੜੀ ਆ ਮੈਨੂੰ ਆਪਣੇ ਪਰਸਨਲੀ ਐਕਸਪੀਰੀਅੰਸ ਤੋਂ ਪਤਾ ਲੱਗਾ ਕਿ ਜਿਹੜਾ ਸਾਈਜ਼ ਆ ਸੀ ਉਹ ਬੱਚੇ ਦਾ ਉਹ ਜ਼ਰੂਰ ਆਪਾਂ 3 to 12 ਮੰਥ ਵਾਸਤੇ ਲਈਏ ਸਾਈਜ਼, ਤੇ ਮੈਕਸੀਮਮ ਕੱਪੜੇ ਜਿੰਨੇ ਵੀ ਤੁਸੀਂ ਇਕੱਠੇ ਕਰ ਸਕਦੇ ਹੋ ਕਰ ਲਓ, ਕਿਉਂਕਿ ਬੱਚੇ ਵਾਸਤੇ ਤੁਸੀਂ 10 ਕੱਪੜੇ ਵੀ ਇੱਕ ਦਿਨ ਚ ਯੂਜ਼ ਕਰੋਗੇ ਉਹ ਵੀ ਥੋੜੇ ਨੇ, ਤੇ ਜਿੱਦਾਂ ਕਿ ਹੁਣ ਸਰਦੀਆਂ ਦਾ ਮੌਸਮ ਵੀ ਅੱਗੇ ਤੇ ਬੱਚਿਆਂ ਨੂੰ ਬਹੁਤ ਲੋੜ ਪੈਂਦੀ ਹੈ, ਤੇ ਇੱਕ ਹੋਰ ਜਿਹੜਾ ਸਾਨੂੰ ਐਕਸਪੀਰੀਅੰਸ ਹੋਇਆ ਸੀਗਾ ਉਹ ਇਹ ਹੋਇਆ ਸੀਗਾ ਕਿ ਜਦੋਂ ਅਸੀਂ ਹੌਸਪੀਟਲ ਜਾਂਦੇ ਹਾਂ ਤੇ ਜਿਹੜੀ ਮਦਰ ਹੈ ਉਹਦੇ ਵਾਸਤੇ ਹਰ ਕੋਈ ਫੈਸਿਲਿਟੀ ਉੱਥੇ ਅਵੇਲੇਬਲ ਹੈ, ਉਹਦੇ ਵਾਸਤੇ ਬੈਡ, ਖਾਣ ਪੀਣ ਵਾਸਤੇ ਐਵਰੀਥਿੰਗ ਸਾਰਾ ਕੁਛ ਇੱਥੇ ਅਵੇਲੇਬਲ, ਪਰ ਜਿਹੜੇ ਫਾਦਰਸ ਨਾਲ ਜਾਂਦੇ ਨੇ ਉਸ ਟਾਈਮ ਤੇ ਕਿ 2-3 ਦਿਨ ਓਬਵੀਅਸਲੀ ਉੱਥੇ ਲੱਗਦੇ ਹੀ ਲੱਗਦੇ ਨੇ ਹੌਸਪੀਟਲ ਦੇ ਵਿੱਚ, ਪਰ ਜਿਹੜੇ ਫਾਦਰਸ ਉੱਥੇ ਜਾਂਦੇ ਨੇ ਉਹਨਾਂ ਵਾਸਤੇ ਉੱਥੇ ਕੋਈ ਵੀ ਫੈਸਿਲਿਟੀ ਅਵੇਲੇਬਲ ਨਹੀਂ ਹੁੰਦੀ, ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਮੈਨੂੰ ਲੱਗਦਾ ਕਿ ਚਾਹੀਦਾ ਹੈ, ਕਿਉਂਕਿ ਅਸੀਂ ਵੀ ਇੱਕ ਗਲਤੀ ਕੀਤੀ ਸੀਗੀ ਕਿ ਸਾਰੀ ਇੰਟੈਂਸ਼ਨ ਜਿਹੜੀ ਹੈ ਉਹ ਮਾਂ ਦੀ ਪਲ ਬੱਚੇ ਵਾਲੀ ਰਹਿ ਜਾਂਦੀ ਹੈ, ਪਰ ਇੱਕ ਜਿਹੜਾ ਫਾਦਰ ਹੈ ਉਹ ਵੀ ਇੱਕ ਬਹੁਤ ਵੱਡਾ ਰੋਲ ਇਸ ਚੀਜ਼ ਚ ਅਦਾ ਕਰਦਾ, ਤੇ ਉਹਨਾਂ ਵਾਸਤੇ ਖਾਸ ਧਿਆਨ ਇਹ ਰੱਖਣਾ ਕਿ ਪਲੀਜ਼ ਆਪਣੀ ਕਾਰ ਦੀ ਡਿੱਕੀ ਭਰ ਕੇ ਲੈ ਕੇ ਜਾਓ ਖਾਣ ਪੀਣ ਵਾਸਤੇ ਸਮਾਨ, ਕਿਉਂਕਿ ਹੌਸਪੀਟਲ ਦੇ ਵਿੱਚ ਕਦੀ ਕਦੀ ਏਦਾਂ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਦਰ ਵਾਸਤੇ ਤੇ ਬੱਚੇ ਵਾਸਤੇ ਅਵੇਲੇਬਲ ਹੈ, ਫਾਦਰ ਵਾਸਤੇ ਕੁਛ ਵੀ ਅਵੇਲੇਬਿਲਿਟੀ ਨਹੀਂ ਹੈਗੀ, ਜੇ ਤੁਸੀਂ ਲਾਗੇ ਰੈਸਟੋਰੈਂਟ ਜਾਂ ਕੁਛ ਵੀ ਹਰ ਚੀਜ਼ ਅਵੇਲੇਬਲ ਜ਼ਰੂਰ ਹੁੰਦੀ ਹੈ ਪਰ ਉਹ ਕਦੀ ਕਦੀ ਟੂ ਕੋਸਟਲੀ ਹੋ ਜਾਂਦੀ ਹੈ, ਤੇ ਸੋ ਬੈਟਰ ਆ ਕਿ ਤੁਸੀਂ ਖਾਸ ਕਰਕੇ ਫਾਦਰ ਦਾ ਸਮਾਨ ਜ਼ਰੂਰ ਆਪਣੇ ਘਰੋਂ, ਕੁਛ ਨਹੀਂ ਤੇ ਸੈਂਡਵਿਚ ਬਣਾ ਕੇ ਜਾਂ ਏਦਾਂ ਮਤਲਬ ਕੁਛ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਘਰੋਂ, ਤੇ ਕਿਉਂਕਿ 2-3 ਦਿਨ ਤਾਂ ਉੱਥੇ ਲੱਗਣੇ ਹੀ ਲੱਗਣੇ ਆ, ਤੇ ਮਦਰ ਨੂੰ ਤੇ ਬਹੁਤ ਜ਼ਿਆਦਾ ਇੰਟੈਂਸ਼ਨ ਜਾਂ ਹਰ ਚੀਜ਼ ਉੱਥੇ ਅਵੇਲੇਬਲ ਹੋ ਜਾਂਦੀ ਹੈ, ਬੱਚੇ ਵਾਸਤੇ ਵੀ ਹਰ ਚੀਜ਼ ਉੱਥੇ ਅਵੇਲੇਬਲ ਹੁੰਦੀ ਹੈ, ਪਰ ਜਿਹੜੀ ਕਿ ਨਾਲ ਜਿਹੜਾ ਵੀ ਜਾ ਰਿਹਾ ਜਿੰਨੇ ਉੱਥੇ ਤੋਂ 1-2 ਦਿਨ ਰਹਿਣਾ ਨਾਲ ਉਹਦੇ ਵਾਸਤੇ ਕੁਛ ਕੋਈ ਚੀਜ਼ ਅਵੇਲੇਬਲ ਨਹੀਂ, ਇਨਫੈਕਟ ਮੈਂ ਤੇ ਕਹੂੰਗੀ ਕਿ ਜੇ ਤੁਸੀਂ ਲਾਗੇ ਜਿੱਦਾਂ ਕਈ ਵਾਰੀ ਏਦਾਂ ਹੁੰਦਾ ਹੈ ਕਿ ਰਾਤ ਨੂੰ ਤੁਸੀਂ ਸੌਣਾ ਜਾਂ ਕੁਛ ਤੇ ਆਪਣੇ ਵਾਸਤੇ ਬੈਡ ਸ਼ੀਟ ਜਾਂ ਕੁਛ ਵੀ ਥੋੜਾ ਬਹੁਤ ਲੈ ਕੇ ਜਾਓ, ਵੈਸੇ ਤਾਂ ਬਹੁਤ ਸਾਰੇ ਹੋਸਪਿਟਲ ਦੇ ਵਿੱਚ 8 ਜਾਂ 9 ਤੋਂ ਬਾਅਦ ਮੇਰੇ ਖਿਆਲ ਅਲਾਊਡ ਨਹੀਂ ਹੈ, ਪਰ ਜਿੱਦਾਂ ਕਿ ਕਈ ਮਦਰਸ ਦਾ ਜਿੱਦਾਂ ਹਾਂਜੀ ਪਰ ਕਈ ਮਦਰਸ ਏਦਾਂ ਜਿੱਦਾਂ ਓਪਰੇਸ਼ਨ ਹੁੰਦੇ ਨੇ ਜਾਂ ਸਜ਼ੇਰੀਅਨ ਹੁੰਦਾ ਜਾਂ ਕੁਛ ਏਦਾਂ ਹੁੰਦਾ ਤੇ ਫਿਰ ਉਹ ਪੇਰੈਂਟ ਨੂੰ ਜਾਂ ਇੱਕ ਜਿੱਦਾਂ ਘਰ ਦਾ ਕੋਈ ਵੀ ਇੱਕ ਮੈਂਬਰ ਜਿਹੜਾ ਉਹ ਰਾਤ ਨੂੰ ਕੋਲ ਰੁਕ ਸਕਦਾ, ਪਰ ਪ੍ਰੋਬਲਮ ਇਹ ਹੈ ਕਿ ਉਹ ਸਿਰਫ ਰੁਕ ਹੀ ਸਕਦਾ ਉੱਥੇ ਬਹਿਣ ਨੂੰ ਜਾਂ ਲੇਟਣ ਨੂੰ ਜਾਂ ਕੋਈ ਚੀਜ਼ ਅਵੇਲੇਬਿਲਿਟੀ ਨਹੀਂ ਹੁੰਦੀ, ਤੇ ਸੋ ਇਸ ਕਰਕੇ ਜਿਹੜਾ ਵੀ ਕੋਈ ਰਾਤ ਨੂੰ ਜਾ ਰਿਹਾ ਉਹ ਉਹ ਪਹਿਲਾਂ ਹੀ ਆਪਣੇ ਸਮਾਨ ਆਪਣੇ ਹਿਸਾਬ ਨਾਲ ਲੈ ਕੇ ਜਾਓ ਕਿ ਉੱਥੇ ਜਾ ਕੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਨਾ ਆਵੇ। ਤੇ ਜਦੋਂ ਵੀ ਅਸੀਂ ਬੱਚੇ ਕੋਲ ਜਾਣਾ, ਇੱਕ ਵੈਸੇ ਤਾਂ ਹੋਸਪਿਟਲ ਦੇ ਵਿੱਚ ਅਵੇਲੇਬਲ ਹੁੰਦਾ ਹੈ, ਪਰ ਖਾਸ ਕਰਕੇ ਕਿਉਂਕਿ ਆਪਾਂ ਪਿੱਛੋਂ ਏਦਾਂ ਦੀ ਬੈਕਗਰਾਉਂਡ ਦੇ ਆ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕੀਤਾ, ਇੱਥੇ ਹੈਂਡ ਸੈਨੇਟਾਈਜ਼ਰ ਜਿੱਦਾਂ ਆਪਾਂ ਯੂਜ਼ ਕਰਦੇ ਹਾਂ, ਤੇ ਜ਼ਰੂਰ ਆਪਣਾ ਇੱਕ ਜ਼ਰੂਰ ਨਾਲ ਲੈ ਕੇ ਜਾਓ ਤਾਂ ਕਿ ਕੋਈ ਵੀ ਜਿਹੜਾ ਕੋਈ ਬੱਚੇ ਨੂੰ ਮਿਲਣ ਆ ਰਿਹਾ ਜਾਂ ਕੁਛ ਆ, ਤੇ ਹਰ ਇੱਕ ਨੂੰ ਏਦਾਂ ਹੁੰਦਾ ਹੈ ਕਿ ਬੱਚੇ ਨੂੰ ਚੁੱਕਣਾ ਜਾਂ ਦੇਖਣਾ ਹੈ ਏਦਾਂ। ਤੇ ਪਲੀਜ਼ ਮੈਂ ਇਹ ਕਹੂੰਗੀ ਕਿ ਇਨਫੈਕਸ਼ਨ ਜਿਹੜੀ ਹੈ ਉਹ ਛੋਟੇ ਬੱਚੇ ਨੂੰ ਮਾਂ ਨੂੰ ਬਹੁਤ ਜਲਦੀ ਕੈਚ ਕਰ ਦਈਏ, ਤੇ ਆਪਣੇ ਜਿਹੜਾ ਬੱਚੇ ਦਾ ਬੈਗ ਹੈ ਜਿਹਦੇ ਤੁਸੀਂ ਸਾਰਾ ਸਮਾਨ ਲੈ ਕੇ ਜਾ ਰਹੇ ਹੋ ਉਹਦੇ ਵਿੱਚ ਹੈਂਡ ਸੈਨੇਟਾਈਜ਼ਰ ਵੀ ਜ਼ਰੂਰ ਲੈ ਕੇ ਜਾਓ, ਤਾਂ ਕਿ ਜਦੋਂ ਵੀ ਕੋਈ ਬੱਚੇ ਨੂੰ ਦੇਖਣ ਆ ਰਿਹਾ ਜਾਂ ਕੁਛ ਵੀ ਹੈ ਤੇ ਉਹ ਪਹਿਲਾਂ ਹੈਂਡ ਸੈਨੇਟਾਈਜ਼ਰ ਨੂੰ ਤੁਸੀਂ ਉਹਨਾਂ ਨੂੰ ਕਹੋ ਕਿ ਪਲੀਜ਼ ਤੁਸੀਂ ਇਹਨੂੰ ਯੂਜ਼ ਕਰ ਲਓ, ਕਿ ਬਹੁਤ ਜ਼ਿਆਦਾ ਅਸੀਂ ਇਨਫੈਕਸ਼ਨ ਤਾਂ ਨਹੀਂ ਕੰਟਰੋਲ ਕਰ ਸਕਦੇ, ਪਰ ਫਿਰ ਵੀ ਕਿਸੇ ਵੇਲੇ ਕੋਈ ਏਦਾਂ ਹੁੰਦਾ ਕਿ ਆਪਣੇ ਮੈਕਸੀਮਮ ਜਿਹੜੀ ਇਨਫੈਕਸ਼ਨ ਹੱਥਾਂ ਤੋਂ ਹੀ ਅਸੀਂ ਇੱਕ ਦੂਸਰੇ ਨਾਲ ਟ੍ਰਾਂਸਫਰ ਕਰਦੇ ਹਾਂ, ਤੇ ਜੇ ਆਪਾਂ ਥੋੜੀ ਜਿਹੀ ਪ੍ਰੀਕੋਸ਼ਨ ਲੈ ਕੇ ਚੱਲੀਏ ਤਾਂ ਇਟਸ ਮਚ ਮਚ ਬੈਟਰ ਕਿ ਆਪਾਂ ਜੇ ਕੁਛ ਆਪਾਂ ਕਰ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ ਰੋਕ ਸਕਦੇ ਹਾਂ। ਤੇ ਹੋਰ ਏਦਾਂ ਦੀਆਂ ਨਿੱਕੀਆਂ ਨਿੱਕੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਵੈਸੇ ਤਾਂ ਹੋਸਪਿਟਲ ਵਾਲੇ ਤੁਹਾਨੂੰ ਸਭ ਕੁਛ ਦੱਸ ਦਿੰਦੇ, ਪਰ ਕਈ ਵਾਰੀ ਏਦਾਂ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਹੋਸਪਿਟਲ ਜਾ ਕੇ ਆਪਾਂ ਨੂੰ ਸਮਝ ਆਉਂਦੀਆਂ ਕਿ ਇਹ ਚੀਜ਼ ਜਿਹੜੀ ਹੈ ਆਪਾਂ ਨੂੰ ਮਤਲਬ ਘਰੋਂ ਲਿਆਉਣੀ ਚਾਹੀਦੀ ਸੀ ਜਾਂ ਅਵੇਲੇਬਲ ਹੋਣੀ ਚਾਹੀਦੀ, ਕਿਉਂਕਿ ਇੱਥੇ ਨਾ ਮਾਹੌਲ ਥੋੜਾ ਡਿਫਰੈਂਟ ਆ ਕਿ ਇੰਡੀਆ ਤੇ ਕਿਤਾਬ ਤੇ ਘਰ ਵੀ ਲਾਗੇ ਹੁੰਦੇ ਆ ਤੇ ਕੋਈ ਨਾ ਕੋਈ ਰਿਸ਼ਤੇਦਾਰ ਹੋਸਪਿਟਲ ਦੇ ਲਾਗੇ ਵੀ ਹੁੰਦਾ, ਸੋ ਚਾਹ ਪਾਣੀ ਦੀ ਕਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਇਨਫੈਕਟ ਚਾਹ ਛੱਡ ਕੇ ਨਾਲ ਸਮੋਸੇ ਵੀ ਤੇ ਐਵਰੀਥਿੰਗ ਹੈ ਨਾ, ਸਾਰਾ ਕੁਛ ਤੁਹਾਨੂੰ ਮਿਲ ਜਾਂਦਾ, ਪਰ ਇੱਥੇ ਜਿਹੜਾ ਇੱਕ ਤੇ ਖਾਣਾ ਪੀਣਾ ਇੰਨਾ ਅਲਾਊਡ ਨਹੀਂ ਹੈਗਾ ਹੋਸਪਿਟਲ ਦੇ ਵਿੱਚ, ਤੇ ਦੂਸਰੀ ਗੱਲ ਹੈ ਕਿ ਕੁਛ ਤੁਹਾਨੂੰ ਮਿਲੂਗਾ ਵੀ ਨਹੀਂ ਕੁਛ ਏਦਾਂ ਦਾ, ਸਿਰਫ ਕੈਫੇ ਏਰੀਆ ਜ਼ਰੂਰ ਹੈਗੇ ਨੇ ਜਿੱਦਾਂ ਸਿਟੀ ਵਾਲੇ ਹੋਸਪਿਟਲ ਚ ਹੈਗੇ ਨੇ, ਨਾਰਦਰਨ ਹੋਸਪਿਟਲ ਚ ਵੀ ਹੈਗੇ ਨੇ, ਪਰ ਉੱਥੇ ਵੀ ਜਿਹੜੇ ਤੇ ਨਾਨ ਵੈਜ ਖਾਂਦੇ ਨੇ ਜਾਂ ਸਭ ਕੁਛ ਉਹ ਖਾ ਲੈਂਦੇ ਨੇ ਉਹਨਾਂ ਵਾਸਤੇ ਤੇ ਕੋਈ ਜ਼ਿਆਦਾ ਪ੍ਰੋਬਲਮ ਨਹੀਂ, ਪਰ ਖਾਸ ਕਰਕੇ ਜਿਹੜੇ ਆਪਣੇ ਜਿੱਦਾਂ ਸਿੱਖ ਭਰਾ ਜਿਨ੍ਹਾਂ ਨੇ ਅੰਮ੍ਰਿਤ ਵਗੈਰਾ ਛਕਿਆ ਜਾਂ ਹੋਰ ਕਈ ਰੀਜ਼ਨਸ ਤੋਂ ਨਾਨ ਵੈਜ ਨਹੀਂ ਖਾ ਪਾਉਂਦੇ ਉਹਨਾਂ ਵਾਸਤੇ ਬਹੁਤ ਵੱਡੀ ਕਦੀ ਕਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਮੈਨੂੰ ਏਦਾਂ ਲੱਗਦਾ ਕਿ ਬਾਕੀ ਸਾਰੀਆਂ ਜਿਹੜੀਆਂ ਸਲਾਹਾਂ ਨੇ ਘਰਾਂ ਚੋਂ ਜਿਹੜੀਆਂ ਮਿਲਦੀਆਂ ਨੇ ਉਹ ਮਦਰ ਵਾਸਤੇ ਤੇ ਬੱਚੇ ਵਾਸਤੇ ਤੇ ਆਲਰੇਡੀ ਮਿਲ ਹੀ ਜਾਂਦੀਆਂ ਨੇ ਬਹੁਤ ਸਾਰੀਆਂ, ਪਰ ਕਈ ਚੀਜ਼ਾਂ ਜਿਹੜੀਆਂ ਸਾਡੇ ਕੋਲੋਂ ਛੁੱਟ ਜਾਂਦੀਆਂ ਨੇ ਉਹ ਇਹ ਨੇ ਕਿ ਆਪਣੇ ਜਾਣ ਲੱਗਿਆ ਪਲੀਜ਼ ਫਾਦਰ ਦਾ ਵੀ ਧਿਆਨ ਰੱਖੋ, ਉਹ ਵੀ ਓਨੇ ਹੀ ਜ਼ਰੂਰੀ ਨੇ ਉਸ ਟਾਈਮ ਤੇ ਜਿੰਨੀ ਕਿ ਮਦਰ ਜ਼ਿਆਦਾ ਜ਼ਰੂਰੀ ਹੈ। ਹਾਂਜੀ
ਜੀ ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹਸਪਤਾਲ ਦੇ ਵਿੱਚ ਅਕਸਰ ਕਈ ਵਾਰ ਸਾਡੀਆਂ ਬੀਬੀਆਂ ਨੂੰ ਵੀ ਇਹ ਸਮੱਸਿਆ ਜਿਹੜੀ ਆਉਂਦੀ ਹੈ, ਕਿਉਂਕਿ ਜਿਹੜੀ ਹਸਪਤਾਲ ਵੱਲੋਂ ਇੱਕ ਡਾਇਟ ਖਾਸ ਤੌਰ ਤੇ ਪਲਾਨ ਹੋਈ ਹੁੰਦੀ ਹੈ ਹਨਾ, ਤੇ ਉਹ ਡਾਇਟ ਜਿਹੜੀ ਹੈ ਜੀ ਜੇ ਤੁਸੀਂ ਵੈਜੀਟੇਰੀਅਨ ਆਪਸ਼ਨ ਦਿੰਦੇ ਹੋ ਵੈਗਨ ਆਪਸ਼ਨ ਦਿੰਦੇ ਹੋ ਤੇ ਤੁਹਾਨੂੰ ਉਸ ਹਿਸਾਬ ਦੇ ਨਾਲ ਉੱਥੇ ਮੁਹੱਈਆ ਕਰਵਾਈ ਜਾਂਦੀ ਹੈ, ਤੇ ਉਹਦੇ ਲਈ ਥੋੜਾ ਜਿਹਾ ਫਰਕ ਇਸ ਕਰਕੇ ਤੁਹਾਨੂੰ ਜ਼ਿਆਦਾ ਲੱਗਦਾ ਕਿਉਂਕਿ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੇ ਉੱਥੇ ਔਰ ਇੱਥੇ ਜਦੋਂ ਜਨਮ ਦੇਣ ਵੇਲੇ ਹਾਲਾਤ ਜਿਹੜੇ ਆ ਉਹ ਬਿਲਕੁਲ ਡਿਫਰੈਂਟ ਹੁੰਦੇ ਆ। ਉੱਥੇ ਅਸੀਂ ਦੇਖਦੇ ਆ ਕਿ ਗਰਮ ਪਾਣੀ ਨੂੰ ਤਰਜੀਹ ਦਿੱਤੀ ਜਾਂਦੀ ਆ ਹਨਾ, ਸੋ ਜਣੇਪੇ ਦੌਰਾਨ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਤੇ ਜਣੇਪੇ ਤੋਂ ਬਾਅਦ ਵੀ ਖਾਸ ਧਿਆਨ ਰੱਖਿਆ ਜਾਂਦਾ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਲਈ ਜਦੋਂ ਜੋ ਵੀ ਖੁਰਾਕ ਦਾ ਇੰਤਜ਼ਾਮ ਕੀਤਾ ਜਾਂਦਾ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਗਰਮ ਹੁੰਦੀ ਹੈ, ਜਦੋਂ ਅਸੀਂ ਪੀਣ ਵਾਲੇ ਪਦਾਰਥਾਂ ਦੀ ਗੱਲ ਕਰੀਏ ਉਹ ਵੀ ਗਰਮ ਹੁੰਦੇ, ਪਰ ਜਦੋਂ ਇੱਥੇ ਅਸੀਂ ਦੇਖਦੇ ਹਾਂ ਤੇ ਇੱਥੇ ਜਿਹੜਾ ਬਰਫ਼ ਵਾਲਾ ਠੰਡਾ ਪਾਣੀ ਜਿਹੜਾ ਆ ਜੀ ਉਹ ਨਰਸਾਂ ਜਿਹੜੀਆਂ ਉਹ ਤੁਹਾਨੂੰ ਦਿੰਦੀਆਂ, ਸੋ ਤੁਹਾਨੂੰ ਉਹ ਪਾਣੀ ਪੀਣਾ ਪੈਂਦਾ, ਮਤਲਬ ਹਾਲਾਤ ਥੋੜੇ ਜਿਹੇ ਵੱਖਰੇ ਹੁੰਦੇ ਆ ਤੇ ਇਸ ਕਰਕੇ ਕਈ ਵਾਰ ਸਟ੍ਰੈਸ ਜਿਹੜਾ ਆ ਉਹ ਸਾਡੀਆਂ ਭੈਣਾਂ ਲੈ ਲੈਂਦੀਆਂ ਕਿ ਪਤਾ ਨੀ ਹੁਣ ਕੀ ਹੋ ਜਾਣਾ ਹਨਾ, ਜੇ ਹੁਣ ਮੈਂ ਇਹ ਨਰਸ ਤਾਂ ਮੈਨੂੰ ਇਹ ਕਹੀ ਜਾਂਦੀ ਆ, ਪਿੱਛੇ ਮੰਮੀ ਦਾ ਫੋਨ ਇਹ ਕਰਨ ਨੂੰ ਆਈ ਜਾਂਦਾ ਵੀ ਆਹ ਨੀ ਕਰਨਾ, ਉਹ ਮਤਲਬ ਕੰਡੀਸ਼ਨ ਜਿਹੜੀ ਉਹ ਇੰਨੀ ਕੁ ਜ਼ਿਆਦਾ ਕਨਫਿਊਜ਼ਿੰਗ ਹੋ ਜਾਂਦੀ ਆ ਲੇਡੀਜ਼ ਦੇ ਲਈ ਕੁੜੀਆਂ ਦੇ ਲਈ ਹਨਾ, ਵੀ ਪਤਾ ਨੀ ਹੁਣ ਉੱਥੇ ਦੀਆਂ ਇੰਸਟਰਕਸ਼ਨ ਕੁਛ ਹੋਰ ਨੇ ਇੱਥੋਂ ਦੀਆਂ ਇੰਸਟਰਕਸ਼ਨ ਕੁਛ ਹੋਰ ਨੇ, ਔਰ ਉਹ ਵਿਚਾਰੀ ਵਿੱਚ ਫਸੀ ਹਨਾ ਤੇ ਉਹਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਕਰੇ। ਸੋ ਇਹ ਗੱਲਬਾਤ ਕਰਨ ਦਾ ਇੱਕ ਮਕਸਦ ਇਹ ਵੀ ਆ ਕਿ ਜਦੋਂ ਅਸੀਂ ਇੱਥੇ ਰਹਿ ਰਹੇ ਹਾਂ ਤੇ ਸਾਨੂੰ ਇੱਥੋਂ ਦੀਆਂ ਹੀ ਹਦਾਇਤਾਂ ਜਿਹੜੀਆਂ ਨਾ ਉਹਨਾਂ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਜਿਹੜੇ ਭਾਰਤ ਦੇ ਹਾਲਾਤ ਆ ਉਹ ਵੱਖਰੇ ਸੀਗੇ, ਉੱਥੇ ਜਿਹੜੇ ਜਣੇਪੇ ਸੀ ਉਹ ਵੱਖਰੀ ਤਰ੍ਹਾਂ ਹੁੰਦੇ ਸੀਗੇ। ਹੁਣ ਉੱਥੇ ਵੀ ਕਾਫੀ ਚੇਂਜ ਆਈ ਆ ਹੋਸਪਿਟਲ ਦੇ ਵਿੱਚ, ਜਦੋਂ ਸਜ਼ੇਰੀਅਨ ਕੇਸ ਹੁੰਦੇ ਆ ਜਾਂ ਫਿਰ ਡਿਲੀਵਰੀਜ਼ ਜਿਹੜੀਆਂ ਹੋਸਪਿਟਲ 'ਚ ਹੁੰਦੀਆਂ ਉੱਥੋਂ ਦੇ ਹਾਲਾਤ ਮੁਤਾਬਕ ਕੁਛ ਚੇਂਜਿਸ ਜਿਹੜੀਆਂ ਉੱਥੇ ਆ ਚੁੱਕੀਆਂ। ਪਰ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਹਾਲਾਤ ਜਿਹੜੇ ਆ ਜੀ ਉਹ ਟੋਟਲੀ ਡਿਫਰੈਂਟ ਆ, ਤੇ ਜਿਹੜੇ ਪੇਰੈਂਟਸ ਆਉਂਦੇ ਆ ਹੈਲਪ ਕਰਨ ਦੇ ਲਈ ਕਈ ਵਾਰ ਉਹ ਇਸ ਚੀਜ਼ ਨੂੰ ਕਈ ਵਾਰ ਸਟ੍ਰੈਸਫੁਲ ਵੀ ਬਣਾ ਦਿੰਦੇ ਆ, ਉਹਨਾਂ ਨੂੰ ਲੱਗਦਾ ਕਿ ਨਹੀਂ ਨਰਸ ਤੈਨੂੰ ਏਦਾਂ ਕਹਿੰਦੀ ਆ ਤੂੰ ਏਦਾਂ ਨੀ ਕਰਨਾ, ਹਨਾ ਜੋ ਅਸੀਂ ਤੈਨੂੰ ਕਹਿੰਦੇ ਤੂੰ ਉਸ ਹਿਸਾਬ ਦੇ ਨਾਲ ਚੱਲ। ਸੋ ਉਹ ਹਾਲਾਤ ਜਿਹੜੇ ਆ ਕਾਫੀ ਸਟ੍ਰੈਸਫੁਲ ਹੁੰਦੇ ਆ, ਪਰ ਇੱਥੇ ਜਿਹੜਾ ਹਸਬੈਂਡ ਆ ਉਹਦਾ ਵੀ ਇੱਕ ਫਰਜ਼ ਬਣਦਾ, ਉਹ ਪੇਰੈਂਟਸ ਨੂੰ ਚਾਹੇ ਉਹ ਲੜਕੀ ਦੇ ਪੇਰੈਂਟਸ ਆ ਚਾਹੇ ਉਹਦੇ ਆਪਣੇ ਪੇਰੈਂਟਸ ਆ, ਉਹ ਉਹਨਾਂ ਨੂੰ ਜ਼ਰੂਰ ਉਸ ਢੰਗ ਦੇ ਨਾਲ ਸਮਝਾਵੇ ਕਿ ਇਸ ਦੇਸ਼ ਦੇ ਵਿੱਚ ਰਹਿੰਦੇ ਆ ਸਾਨੂੰ ਜਿਹੜੀਆਂ ਮੈਡੀਕਲ ਇੰਸਟਰਕਸ਼ਨਸ ਜਿਹੜੀਆਂ ਉਹ ਜ਼ਰੂਰ ਫਾਲੋ ਕਰਨੀਆਂ ਪੈਣੀਆਂ। ਅਦਰਵਾਈਜ਼ ਕੀ ਹੁੰਦਾ ਕਿ ਕਈ ਵਾਰ ਜਿਵੇਂ ਤੁਸੀਂ ਇਨਫੈਕਸ਼ਨ ਦੇ ਕੇਸ ਹੀ ਕਹੇ ਆ, ਹਨਾ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਚਾਹੇ ਉਹ ਖਾਣੇ ਤੋਂ ਹੀ ਹੋਗੀ ਜਾਂ ਕਿਸੇ ਚੀਜ਼ ਤੋਂ ਹੋਗੀ, ਉਹ ਵੀ ਬਾਅਦ ਵਿੱਚ ਬਹੁਤ ਵੱਡਾ ਕਾਰਨ ਬਣ ਜਾਂਦਾ ਆ ਹਨਾ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਦਾ। ਸੋ ਇਸ ਕਰਕੇ ਉਹ ਚੀਜ਼ਾਂ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ। ਤੇ ਨਾਲ ਹੀ ਨਾਲ ਦੋਸਤੋ ਅਸੀਂ ਇਹ ਵੀ ਕਹਿਣਾ ਚਾਹਾਂਗੇ ਜਿਹੜੀ ਇੱਕ ਮਾਂ ਤਿਆਰ ਹੋ ਰਹੀ ਆ, ਯਾਨੀ ਕਿ ਜਿਹਨੇ ਬੇਬੀ ਪਲਾਨ ਜਦੋਂ ਫੈਮਿਲੀ ਦੇ ਵਿੱਚ ਹੋਇਆ ਹਨਾ, ਤੇ ਉਹਦੇ ਵਿੱਚ ਬਹੁਤ ਸਾਰੀਆਂ ਇਮੋਸ਼ਨਲ ਚੇਂਜਸ ਆਉਂਦੀਆਂ, ਇਹ ਵੀ ਸਿਮਰ ਮੰਨਣ ਵਾਲੀ ਗੱਲ ਆ ਹਨਾ। ਸੋ ਉਹ ਇਮੋਸ਼ਨਲ ਚੇਂਜਸ, ਇੱਕ ਕੁੜੀ ਜਿਹੜੀ ਆ ਉਹ ਟੋਟਲੀ ਚੇਂਜ ਹੋ ਕੇ ਇੱਕ ਮਾਂ ਦਾ ਰੂਪ ਧਾਰਨ ਕਰ ਰਹੀ ਆ ਹਨਾ, ਔਰ ਬਹੁਤ ਪੋਜੈਸਿਵ ਹੋ ਜਾਂਦੀ ਹੈ ਇੱਕ ਜਿਹੜੀ ਲੇਡੀ ਆ ਉਸ ਵੇਲੇ ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ, ਬਹੁਤ ਪੋਜੈਸਿਵ ਹੋ ਜਾਂਦੀ ਹੈ ਆਪਣੇ ਬੇਬੀ ਦੇ ਲਈ, ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਉਹਨੂੰ ਲੱਗਦਾ ਕਿ ਨਹੀਂ ਸ਼ਾਇਦ ਏਦਾਂ ਨਹੀਂ ਕਰਨਾ, ਮੈਂ ਏਦਾਂ ਨਹੀਂ ਤੁਰਨਾ, ਮੈਂ ਉਦਾਂ ਨਹੀਂ ਬੈਠਣਾ, ਮੈਂ ਏਦਾਂ ਨਹੀਂ ਲੇਟਣਾ ਹਨਾ, ਔਰ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਅਵੋਇਡ ਕਰਨੀਆਂ ਚਾਹੀਦੀਆਂ। ਬੜਾ ਨਾਰਮਲ ਰਹਿ ਕੇ ਸਾਨੂੰ ਇਸ ਕੰਡੀਸ਼ਨ ਦੇ ਵਿੱਚੋਂ ਲੰਘਣਾ ਚਾਹੀਦਾ। ਜਦੋਂ ਆਪਾਂ ਚਲੋ ਇੱਕ ਤਾਂ ਹੋਸਪਿਟਲ ਦੀਆਂ ਇੰਸਟਰਕਸ਼ਨਸ ਦੀ ਗੱਲ ਕਰ ਲਈ ਜਿਹੜੀਆਂ ਨਰਸਾਂ ਵੱਲੋਂ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ, ਇੱਕ ਇੰਸਟਰਕਸ਼ਨਸ ਜਿਹੜੀਆਂ ਆ ਉਹ ਸਾਡੇ ਆਰ ਪਰਿਵਾਰ ਵਾਲੇ, ਸਾਡੇ ਸਾਕ ਸੰਬੰਧੀ, ਸਾਡੇ ਆਲੇ ਦੁਆਲੇ ਦੇ ਦੋਸਤ ਮਿੱਤਰ ਜਿਹੜੇ ਆ ਉਹ ਵੀ ਸਮੇਂ ਸਮੇਂ ਤੇ ਸਾਨੂੰ ਦਿੰਦੇ ਰਹਿੰਦੇ ਆ ਹਨਾ। ਸੋ ਉਹਦੇ ਵਿੱਚ ਵੀ ਕਾਫੀ ਮਿਲਿਆ ਜੁਲਿਆ ਜਿਹਾ ਰਿਸਪੋਂਸ ਹੁੰਦਾ ਆ ਉਹਦੇ ਵਿੱਚ। ਕੁਛ ਲੋਕ ਜਿਹੜੇ ਆ ਤੁਹਾਨੂੰ ਕਿਸ ਢੰਗ ਦੇ ਨਾਲ ਹਦਾਇਤ ਦਿੰਦੇ ਆ, ਕੁਛ ਲੋਕ ਜਿਹੜੇ ਉਹ ਕਿਸੇ ਦੂਸਰੇ ਢੰਗ ਦੇ ਨਾਲ ਹਦਾਇਤ ਦਿੰਦੇ ਆ, ਤੇ ਉੱਥੇ ਤੁਹਾਡੇ ਲਈ ਇਹ ਵਿਚਾਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਪ੍ਰੈਗਨੈਂਸੀ ਆ ਇਹ ਬਹੁਤ ਨਾਰਮਲ ਕੰਡੀਸ਼ਨ ਆ ਇੱਕ ਲੇਡੀ ਦੇ ਲਈ। ਇਹ ਜ਼ਰੂਰ ਆ ਕਿ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ ਆ ਪਹਿਲੀ ਵਾਰ ਜਦੋਂ ਤੁਸੀਂ ਪਹਿਲੀ ਵਾਰ ਪੇਰੈਂਟ ਬਣਦੇ ਹੋ, ਦੂਜੀ ਵਾਰ ਤਾਂ ਤੁਸੀਂ ਸਿਆਣੇ ਹੋ ਜਾਂਦੇ ਹੋ, ਪਰ ਪਹਿਲੀ ਵਾਰ ਦੇ ਲਈ ਅਸੀਂ ਛੋਟੀ ਛੋਟੀ ਚੀਜ਼ ਦੇ ਲਈ ਵੀ ਬਹੁਤ ਛੇਤੀ ਚਿੰਤਤ ਹੋ ਜਾਂਦੇ ਆ ਹਨਾ। ਤੇ ਇਹਦੇ ਲਈ ਤੁਸੀਂ ਸੈਰ ਕਰਨੀ ਆ ਨਹੀਂ ਕਰਨੀ ਆ, ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ, ਨਹੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਾਰਮਲ ਰਹਿਣ ਦਿਓ, ਔਰ ਤੁਸੀਂ ਆਪਣੀ ਰੂਟੀਨ ਦੇ ਵਿੱਚ ਥੋੜੀ ਬਹੁਤੀ ਜੇ ਤਬਦੀਲੀ ਲਿਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਲਿਓ, ਪਰ ਟੋਟਲੀ ਜੇ ਤੁਸੀਂ ਇਹਨੂੰ ਇੱਕ ਆਪਣੇ ਘਰ ਦੇ ਵਿੱਚ ਇਸ਼ੂ ਬਣਾ ਕੇ ਚੱਲੋਗੇ ਕਿ ਮੈਂ ਪ੍ਰੈਗਨੈਂਟ ਆ, ਤਾਂ ਮੈਨੂੰ ਲੱਗਦਾ ਕਿ ਉਹ ਕੋਈ ਜ਼ਰੂਰੀ ਨਹੀਂ ਆ। ਕਿਉਂਕਿ ਜਿਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਦੇਖਦੇ ਆ ਜਣੇਪਾ ਹੁੰਦਾ, ਜਣੇਪੇ ਤੋਂ ਬਾਅਦ ਸਵਾ ਮਹੀਨੇ ਤੱਕ ਹਨਾ ਜਿਹੜੀ ਲੇਡੀ ਆ ਉਹਨੂੰ ਮੰਜੇ ਤੋਂ ਹੀ ਥੱਲੇ ਉਤਰਨ ਦਿੱਤਾ ਜਾਂਦਾ ਹਨਾ, ਤੇ ਉਹਦੇ ਲਈ ਦੇਖੋ ਮਸਾਜ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ। ਸੋ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਜਿਹੜੀ ਫਸਟ ਪ੍ਰੈਗਨੈਂਸੀ ਸੀਗੀ ਤੇ ਉਹਦੇ ਚ ਮੇਰੇ ਮਦਰ ਫਾਦਰ ਜਿਹੜੇ ਸੀ ਉਹ ਵੀ ਕਾਫੀ ਚਿੰਤਤ ਸੀਗੇ ਕਿਉਂਕਿ ਫਸਟ ਐਕਸਪੀਰੀਅੰਸ ਸੀਗਾ ਤੇ ਪਰਿਵਾਰ ਦੇ ਵਿੱਚ ਵੀ ਪਹਿਲਾ ਜੀ ਆ ਰਿਹਾ ਸੀਗਾ, ਤੇ ਏਦਾਂ ਲੱਗਦਾ ਸੀਗਾ ਕਿ ਹਰ ਚੀਜ਼ ਲਈ ਬੜੇ ਕੌਨਸ਼ੀਅਸ ਹੁੰਦੇ ਸੀਗੇ ਉਹ ਹਨਾ, ਤੇ ਮਸਾਜ ਕਰਨ ਦੇ ਲਈ ਦੋ ਦੋ ਬੀਬੀਆਂ, ਇੱਕ ਦੁਪਹਿਰ ਇੱਕ ਜੇ ਆਉਂਦੀ ਸੀ ਇੱਕ ਫਿਰ ਸ਼ਾਮ ਜੇ ਨੂੰ ਆਉਂਦੀ ਸੀਗੀ ਹਨਾ, ਤੇ ਉਹ ਉਸ ਵੇਲੇ ਏਦਾਂ ਲੱਗਦਾ ਸੀਗਾ ਕਿ ਕਿਆ ਬਾਤ ਹੈ ਨਾ, ਵਾਹ ਵਾਲੀ ਫੀਲਿੰਗ ਵੀ ਫੀਲ ਹੁੰਦੀ ਸੀਗੀ। ਪਰ ਜਦੋਂ ਇੱਥੇ ਜਿਹੜਾ ਮੇਰੀ ਜਿਹੜੀ ਛੋਟੀ ਬੇਟੀ ਆ ਉਹ ਆਸਟ੍ਰੇਲੀਆ ਦੇ ਵਿੱਚ ਹੋਈ ਤੇ ਇੱਥੋਂ ਦੇ ਹਾਲਾਤਾਂ ਮੁਤਾਬਕ ਦੇਖਿਆ, ਤੇ ਉਹਦੇ ਲਈ ਮਤਲਬ ਸ਼ੁਰੂਆਤ ਤੋਂ ਹੀ ਜਦੋਂ ਪ੍ਰੈਗਨੈਂਸੀ ਸ਼ੁਰੂ ਹੀ ਹੋਈ ਆ ਮੇਰੀ ਉਦੋਂ ਤੋਂ ਹੀ ਕਾਫੀ ਕੰਪਲੀਕੇਸ਼ਨਸ ਚੱਲਦੀਆਂ ਰਹੀਆਂ। ਸੋ ਥਰੂ ਆਊਟ ਉਹਨਾਂ ਕੰਪਲੀਕੇਸ਼ਨਸ ਦੇ ਵਿੱਚੋਂ ਲੰਘਣਾ ਪਿਆ, ਡੇਲੀ ਦੀ ਮੋਨੀਟਰਿੰਗ ਹੁੰਦੀ ਸੀਗੀ ਹਨਾ, ਕੁਛ ਇਹੋ ਜਿਹੇ ਹਾਲਾਤ ਸੀਗੇ ਤੇ ਉਹਨਾਂ ਹਾਲਾਤਾਂ ਨੂੰ ਵੀ ਜਦੋਂ ਫੇਸ ਕੀਤਾ ਤੇ ਲੱਗਿਆ ਕਿ ਨਹੀਂ ਮਤਲਬ ਆਪਣੇ ਭਾਰਤ ਦੇ ਵਿੱਚ ਇਸ ਚੀਜ਼ ਨੂੰ ਜਣੇਪੇ ਨੂੰ ਬਹੁਤ ਵੱਡਾ ਇੱਕ ਜਿਹੜਾ ਬਹੁਤ ਵੱਡੀ ਘਟਨਾ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ, ਜਦਕਿ ਇੱਥੇ ਬੜਾ ਨਾਰਮਲ ਹੁੰਦਾ ਸਾਰਾ ਕੁਛ। ਤੇ ਜਿਹੜੀਆਂ ਸਾਡੀਆਂ ਲੇਡੀਜ਼ ਆ ਜੀ ਉਹ ਵੀ ਮੈਨੂੰ ਲੱਗਦਾ ਭਾਵੇਂ ਸਜ਼ੇਰੀਅਨ ਵੀ ਹੋਣ ਤਾਂ ਮੈਂ ਦੇਖਿਆ ਕਿ ਹਫ਼ਤੇ ਬਾਅਦ ਉਹ ਲੇਡੀਜ਼ ਜਿਹੜੀਆਂ ਸਾਰਾ ਕੁਛ ਕਰਦੀਆਂ, ਔਰ ਮੈਂ ਇਹ ਚੀਜ਼ ਆਪਣੇ ਆਪ ਤੇ ਵੀ ਅਜ਼ਮਾ ਕੇ ਦੇਖੀ ਆ ਤੇ ਹਫਤੇ ਬਾਅਦ ਅਸੀਂ ਸਾਰਾ ਕੁਛ ਨਾਰਮਲ ਰੂਟੀਨ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਨੇ ਆ ਹਨਾ, ਤੇ ਇਸ ਚੀਜ਼ ਦੇ ਲਈ ਬਾਅਦ ਦੇ ਵਿੱਚ ਤਿਆਰ ਹੋਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਬਾਅਦ ਦਾ ਜਿਹੜਾ ਸਮਾਂ ਉਹ ਕਾਫੀ ਸਟ੍ਰੈਸਫੁਲ ਇਸ ਤਰ੍ਹਾਂ ਹੋ ਜਾਂਦਾ ਕਿ ਬੱਚਾ ਹੋਣ ਤੋਂ ਬਾਅਦ ਬਹੁਤ ਸਾਰੇ ਤੁਹਾਡੇ ਕੰਮ ਆ ਉਹ ਵੱਧ ਜਾਂਦੇ ਆ, ਔਰ ਤੁਹਾਡੀ ਜਿਹੜੀ ਨਾਰਮਲ ਰੂਟੀਨ ਪਹਿਲਾਂ ਚੱਲਦੀ ਹੁੰਦੀ ਆ ਉਹ ਆਲਰੇਡੀ ਚੱਲਦੀ ਹੁੰਦੀ ਆ ਹਨਾ, ਤੇ ਜਿਹੜਾ ਬੱਚੇ ਹੋਣ ਦੇ ਨਾਲ ਉਹਦੀਆਂ ਡਿਊਟੀਆਂ ਜਿਹੜੀਆਂ ਆ ਉਹ ਵੱਧ ਜਾਂਦੀਆਂ, ਉਹ ਵੱਖਰੀਆਂ ਵੱਧਦੀਆਂ। ਇੱਥੇ ਸਹਿਯੋਗ ਜਿਹੜਾ ਆ ਪਤੀ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਸ਼ੁਰੂਆਤ ਤੋਂ ਲੈ ਕੇ। ਮੈਨੂੰ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਪਤੀ ਉਹ ਕਾਫੀ ਸਿਆਣੇ ਹੋ ਗਏ ਆ, ਪਰ ਫਿਰ ਵੀ ਜਿਹੜੇ ਵੀ ਪਰਿਵਾਰ ਅੱਗੇ ਬੇਬੀ ਪਲਾਨ ਕਰ ਰਹੇ ਆ ਉਹਨਾਂ ਦੇ ਲਈ ਅਸੀਂ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜਾ ਇੱਥੇ ਮਾਂ ਤੇ ਬਾਪ ਦੋਨਾਂ ਦਾ ਹੀ ਅਹਿਮ ਜਿਹੜਾ ਰੋਲ ਆ ਉਹ ਉਸ ਸਮੇਂ ਦੇ ਵਿੱਚ ਹੁੰਦਾ ਆ। ਜੀ ਸਿਮਰ।
ਹਾਂਜੀ ਅਮਰਦੀਪ ਜੀ, ਇੱਕ ਮੈਂ ਇੱਕ ਇਹ ਵੀ ਗੱਲ ਜ਼ਰੂਰ ਕਹਿਣੀ ਚਾਹੂੰਗੀ ਕਿ ਜਦੋਂ ਵੀ ਕੋਈ ਘਰ ਚ ਲੇਡੀ ਪ੍ਰੈਗਨੈਂਟ ਜਾਂ ਕੁਛ ਵੀ ਹੈ, ਜਿੱਦਾਂ ਤੁਸੀਂ ਕਿਹਾ ਕਿ ਹਸਬੈਂਡ ਦਾ ਸਾਥ ਬਹੁਤ ਜ਼ਰੂਰੀ ਹੈ, ਤੇ ਉਸ ਲੇਡੀ ਦੇ ਵਿੱਚ ਇੱਕ ਹਾਰਮੋਨ ਚੇਂਜਿਸ ਜਿੱਦਾਂ ਕਿ ਉਹਦੀ ਨੇਚਰ ਚ, ਉਹਦੇ ਸੁਭਾਅ ਚ, ਉਹਦੇ ਖਾਣ ਪੀਣ ਦੇ ਸਵਾਦ ਚ, ਇੱਕ ਬਹੁਤ ਨਾਰਮਲ ਜੀ ਗੱਲ ਹੈ ਕਿ ਉਹਦੀ ਜਿੱਦਾਂ ਨੇਚਰ ਚ ਬਹੁਤ ਜ਼ਿਆਦਾ ਚੇਂਜਿਸ ਵੀ ਕਦੀ ਕਦੀ ਵੇਖਣ ਨੂੰ ਮਿਲਦੇ ਆ, ਬਦਲਾਵ ਆਉਂਦੇ ਆ ਹਰ ਤਰ੍ਹਾਂ ਦਾ ਉਹਨੂੰ ਸਵਾਦ ਨੂੰ ਲੈ ਕੇ। ਹਰ ਜਿੱਦਾਂ ਕਿ ਇੱਥੇ ਗੋਰੇ ਕਹਿੰਦੇ ਨੇ ਇਫ ਯੂ ਆਰ ਕੁਕਿੰਗ ਅ ਵੈਰੀ ਡਿਲੀਸ਼ੀਅਸ ਫੂਡ ਤੋ ਨੈਵਰ ਆਸਕ ਪ੍ਰੈਗਨੈਂਟ ਵੂਮਨ ਟੂ ਟੇਸਟ ਬਿਕਾਜ਼ ਹਾਊ ਸ਼ੀ ਰਿਐਕਟਸ ਯੂ ਨੈਵਰ ਨੋ ਕਿ ਅਗਲੇ ਨੂੰ ਕਿੱਦਾਂ ਸਵਾਦ ਆਇਆ ਕਿ ਜੇ ਤੁਸੀਂ ਕੋਈ ਚੰਗੀ ਚੀਜ਼ ਆਪਣੇ ਵੱਲ ਕੋਈ ਕੀਤੀ ਹੈ ਤਾਂ ਤੁਸੀਂ ਕਿਸੇ ਪ੍ਰੈਗਨੈਂਟ ਵੂਮਨ ਨੂੰ ਕਹਿਤਾ ਵੀ ਉਹਨੂੰ ਟੇਸਟ ਕਰਨ ਨੂੰ, ਤੇ ਕੋਈ ਪਤਾ ਨਹੀਂ ਅਗਲੀ ਕਿੱਦਾਂ ਰਿਐਕਸ਼ਨ ਦੇਵੇ, ਕਿਉਂਕਿ ਇਹ ਬਹੁਤ ਨੈਚੁਰਲ ਦੀ ਗੱਲ ਆ ਕਿ ਪ੍ਰੈਗਨੈਂਸੀ ਦੇ ਵਿੱਚ ਕਦੀ ਕਦੀ ਬਹੁਤ ਸਵਾਦ ਚੀਜ਼ ਵੀ ਤੁਹਾਨੂੰ ਨਹੀਂ ਖਾਣ ਨੂੰ ਦਿਲ ਕਰਦਾ, ਤੇ ਕਦੀ ਕਦੀ ਐਵੇਂ ਕੋਈ ਚੀਜ਼ ਜੀ ਹੋਊਗੀ ਤੇ ਇੱਦਾਂ ਦਿਲ ਕਰੂਗਾ ਕਿ ਇੱਦਾਂ। ਸੋ ਇਹ ਜਿਹੜੇ ਚੇਂਜਿਸ ਨੇ ਹਰ ਤਰ੍ਹਾਂ ਦੇ, ਕਦੀ ਕਦੀ ਇੱਦਾਂ ਦਿਲ ਕਰਦਾ ਕਿ ਤੁਸੀਂ ਬਸ ਲੰਬੇ ਹੀ ਪਏ ਰਹੋ, ਬਿਲਕੁਲ ਉੱਠੋ ਨਾ, ਕਦੀ ਕਦੀ ਇੱਦਾਂ ਦਿਲ ਕਰਦਾ ਕਿ ਸਾਰਾ ਕੰਮ ਫਟਾਫਟ ਉੱਤੇ ਥੱਲੇ ਹੋ ਕੇ ਸਭ ਕੰਮ ਕਰ ਲਿਆ। ਸੋ ਇਹ ਜਿਹੜੇ ਚੇਂਜਿਸ ਨੇ ਇੱਕ ਬਹੁਤ ਨੈਚੁਰਲ ਜਿਹੇ ਚੇਂਜਿਸ ਆ, ਤੇ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕੋਈ ਇਸ਼ੂ ਜਾਂ ਇੱਦਾਂ ਬਣਾਉਣ ਦੀ ਲੋੜ ਨਹੀਂ ਆ ਕਿ ਹਾਂ ਵੀ ਇਹਨੂੰ ਕੁਛ ਖਾ ਨਹੀਂ ਰਹੀ ਆ, ਇਹ ਬਹੁਤ ਜ਼ਿਆਦਾ ਖਾ ਰਹੀ ਹੈ ਜਾਂ ਘੱਟ ਖਾ ਰਹੀ ਹੈ ਜਾਂ ਲੇਟ ਵੀ ਹੈ ਜਾਂ ਇਹ ਭੱਜ ਰਹੀ ਹੈ ਜਾਂ ਇਹ ਸਭ ਕੁਛ ਬਹੁਤ ਜ਼ਿਆਦਾ ਨਾਰਮਲ ਆ, ਕਿਉਂਕਿ ਪਹਿਲੀ ਵਾਰੀ
ਜੀ
ਏਦਾਂ ਪ੍ਰੈਗਨੈਂਸੀ ਚ ਹੁੰਦਾ ਹੈ ਕਿ ਆਪਣੇ ਨਾਲ ਜਦੋਂ ਹੋ ਰਿਹਾ ਹੁੰਦਾ ਹੈ ਤੇ ਏਦਾਂ ਲੱਗਦਾ ਹੈ ਕਿ ਯਾਰ ਪਹਿਲਾਂ ਤਾਂ ਠੀਕ ਸੀ, ਕੁਛ ਜ਼ਿਆਦਾ ਹੀ ਚੀਜ਼ਾਂ ਨੂੰ ਅਵੋਇਡ ਕਰਦੀ ਹੈ ਵੀ ਹਾਂ ਮੈਂ ਇਹ ਨਹੀਂ ਖਾਣਾ, ਮੈਂ ਉਹ ਨਹੀਂ ਖਾਣਾ ਹਨਾ। ਕਦੀ ਕਦੀ ਘਰ ਚ ਏਦਾਂ ਲੱਗਦਾ ਆਪਾਂ ਨੂੰ ਕਿ ਯਾਰ ਬਹੁਤ ਜ਼ਿਆਦਾ ਹੀ ਘਰ ਚ ਦਾ, ਪਰ ਇਹ ਇੱਕ ਬੜੀ ਨੈਚੁਰਲ ਜੀ ਚੀਜ਼ ਆ। ਕਦੀ ਕਦੀ ਸਾਡੇ ਨਾਲ ਵੀ ਏਦਾਂ ਹੀ ਹੋਇਆ ਸੀ ਜਦੋਂ ਸਾਡੇ ਬੱਚੇ ਸੀ, ਕਦੀ ਕਦੀ ਏਦਾਂ ਹੁੰਦਾ ਸੀ ਕਿ ਜਿੱਦਾਂ ਮੈਂ ਆਪਣੀ ਗੱਲ ਕਰਾਂ ਤੇ ਮੈਂ ਸ਼ੁਰੂ ਤੋਂ ਮਿੱਠੇ ਦੀ ਬਹੁਤ ਜ਼ਿਆਦਾ ਸ਼ੌਕੀਨ ਰਹੀ ਹਾਂ, ਤੇ ਮਤਲਬ ਕੋਈ ਵੀ ਮਿੱਠੀ ਚੀਜ਼ ਹੋਣੀ ਨਾ ਤੇ ਮੈਨੂੰ ਏਦਾਂ ਹੁੰਦਾ ਸੀ ਵੀ ਜਿੱਦਾਂ ਕੋਈ ਵੀ ਜਿੱਦਾਂ ਖੀਰ ਹੋ ਗਈ, ਜਿੱਦਾਂ ਗੁੜ ਵਾਲੇ ਜਿੱਦਾਂ ਪੂੜੇ ਬਣਾਉਂਦੇ ਹੁੰਦੇ ਸੀ ਮੇਰੇ ਮਦਰ ਹੋਣੀ, ਤੇ ਮੈਨੂੰ ਤਾਂ ਏਦਾਂ ਹੁੰਦਾ ਸੀਗਾ ਵੀ ਇਹ ਸਾਰੇ ਸਿਰਫ ਮੈਨੂੰ ਮਿਲ ਜਾਣ, ਕੋਈ ਵਿੱਚੋਂ ਇੱਕ ਵੀ ਨਾ ਲਵੇ, ਮਤਲਬ ਮੈਂ ਇੰਨੀ ਜ਼ਿਆਦਾ ਫੇਵਰੇਟ ਮੇਰੀ ਉਹ ਚੀਜ਼ਾਂ ਹੁੰਦੀਆਂ ਸੀ। ਪਰ ਜਦੋਂ ਮੈਂ ਫਸਟ ਟਾਈਮ ਆਪਣੀ ਬੇਟੀ ਨਾਲ ਪ੍ਰੈਗਨੈਂਟ ਸੀ ਤੇ ਮੇਰੇ ਮਦਰ ਕਹਿੰਦੇ ਕਿ ਇਹਨੂੰ ਨਾ ਮਿੱਠਾ ਬਹੁਤ ਜ਼ਿਆਦਾ ਪਸੰਦ ਹੈ ਤੇ ਚਲੋ ਇਹਨੂੰ ਭੁੱਖ ਭੁੱਖ ਲੱਗਦੀ ਹੈ ਤੇ ਇਹਨੂੰ ਨਾ ਗਾਜਰ ਦਾ ਮੁਰੱਬਾ ਲਿਆ ਕੇ ਰੱਖ ਦਿੰਦੀ ਹੈ, ਕਿਉਂਕਿ ਰਾਤ ਨੂੰ ਕਿਸੇ ਵੇਲੇ ਵੀ ਸੁੱਤੇ ਪਿਆ ਵੀ ਮੈਨੂੰ ਏਦਾਂ ਲੱਗਣਾ ਕਿ ਮੈਂ ਕੁਛ ਖਾ ਲਾਂ ਉੱਠ ਕੇ, ਜਿੱਦਾਂ ਇੱਕਦਮ ਭੁੱਖ ਲੱਗ ਜਾਂਦੀ। ਕਦੇ ਕਦੇ ਪੂਰਾ ਪੂਰਾ ਦਿਨ ਨੀ ਕੁਛ ਖਾਣਾ ਮੈਂ ਤੇ ਕਦੇ ਕਦੇ ਰਾਤ ਨੂੰ ਉੱਠ ਕੇ ਏਦਾਂ ਹੋਣਾ ਤੇ ਮੇਰੇ ਮਦਰ ਨੇ ਨਾ ਗਾਜਰ ਦਾ ਮੁਰੱਬਾ ਲਿਆ ਕੇ ਰੱਖਤਾ, ਤੇ ਉਹ ਪਤਾ ਨੀ ਆ ਕਿਉਂਕਿ ਬਹੁਤ ਸਾਰਾ ਉਹਨਾਂ ਨੇ ਲੈਣ ਦਾ ਗਿਆ, ਪਤਾ ਨੀ ਕੀ ਗੱਲ ਸੀਗੀ ਕਿ ਮੈਂ ਉਸ ਪ੍ਰੈਗਨੈਂਸੀ ਤੋਂ ਬਾਅਦ ਮੈਨੂੰ ਨਾ ਮਿੱਠੇ ਤੋਂ ਮਨ ਨੀ ਚੱਕਿਆ ਗਿਆ, ਮੈਂ ਬਿਲਕੁਲ ਵੀ ਉਹਨੂੰ ਮੂੰਹ ਨੀ ਲਾਇਆ, ਮਤਲਬ ਮੈਂ ਖਾਣਾ ਤੇ ਮੈਨੂੰ ਏਦਾਂ ਲੱਗਣਾ ਕਿ ਮੈਂ ਮਿੱਠਾ ਖਾਣਾ ਤੇ ਮੈਨੂੰ ਵੋਮਿਟ ਆ ਜਾਣੀ, ਤੇ ਮੈਂ ਬਿਲਕੁਲ ਵੀ ਉਹ ਨੀ ਖਾਂਦਾ। ਹਾਲਾਂਕਿ ਬਾਅਦ ਚ ਮਾਮਾ ਕਈ ਵਾਰੀ ਕਹਿੰਦੇ ਵੀ ਰਹੇ ਇੰਨਾ ਬੜਾ ਮੁਰੱਬਾ ਲਿਆ ਕੇ ਰੱਖਿਆ, ਸਿਮਰਨੇ ਦੇ ਕਹਿੰਦੇ ਇੱਕ ਪੀਸ ਨੀ ਮੂੰਹ ਨੂੰ ਲਾਇਆ, ਤੇ ਉਹ ਪਰ ਏਦਾਂ ਸੀਗਾ ਕਿ ਮੇਰਾ ਮਨ ਹੀ ਨਾ ਕਰਨਾ ਖਾਣ ਨੂੰ, ਮੈਂ ਜਦੋਂ ਉਹਨੂੰ ਵੇਖਣਾ ਮੈਨੂੰ ਲੱਗਣਾ ਮੈਨੂੰ ਉਲਟੀ ਆ ਜਾਣੀ, ਜਿਹੜਾ ਮਾੜਾ ਮੋਟਾ ਮੈਂ ਖਾਧਾ ਵੀ ਉਹ ਵੀ ਨਿਕਲ ਜਾਣਾ, ਤੇ ਇਸ ਕਰਕੇ ਮੈਂ ਕਦੇ ਵੀ ਮਿੱਠੇ, ਉਸ ਤੋਂ ਬਾਅਦ ਅਜੇ ਤੱਕ ਵੀ ਮੈਨੂੰ ਹੁਣ ਗਾਜਰ ਦਾ ਮੁਰੱਬਾ ਚੰਗਾ ਨੀ ਲੱਗਦਾ। ਤੇ ਹਰ ਲੇਡੀ ਚ ਹਰ ਤਰ੍ਹਾਂ ਦੀ ਆਪਣੀ ਬੋਡੀ ਹੁੰਦੀ ਆ, ਹਰ ਇੱਕ ਦੀ ਵੱਖਰੀ ਚੇਂਜਿਸ ਹੁੰਦੀ ਆ, ਕਈਆਂ ਦੇ ਵਿੱਚ ਬਹੁਤ ਜ਼ਿਆਦਾ ਐਕਟਿਵਨੈਸ ਆ ਜਾਂਦੀ ਹੈ ਹਰ ਵਾਰੀ ਉਹਨਾਂ ਦਾ ਵਾਕ ਕਰਨ ਨੂੰ, ਇੱਧਰ ਉੱਧਰ ਭੱਜਣ ਨੂੰ, ਕੰਮ ਕਰਨ ਨੂੰ, ਜਾਂ ਦਿਲ ਕਰਦੇ। ਕਈ ਲੇਡੀਜ਼ ਦੀ ਆਪਣੀ ਆਪਣੀ ਬੋਡੀ ਹੁੰਦੀ ਹੈ, ਉਹਨਾਂ ਦਾ ਦਿਲ ਕਰਦਾ ਕਿ ਬਸ ਜਦੋਂ ਵੀ ਬੈੱਡ ਦਿਸ ਪਿਆ ਠੀਕ ਕਰੂਗਾ ਵੀ ਉੱਥੇ ਡਿੱਗ ਪੋ ਤੇ ਸੌਂ ਜਾਓ, ਤੇ ਸੋ ਇਹ ਡਿਪੈਂਡ ਕਰਦਾ ਹਰ ਇੱਕ ਦੀ ਬੋਡੀ ਨੂੰ ਕਿ ਕਿਸੇ ਦੀ ਬੋਡੀ ਕਿੱਦਾਂ ਦੀ ਹੈ, ਕਿਸੇ ਦੀ ਬੋਡੀ ਕਿੱਦਾਂ ਦੀ ਹੈ, ਤੇ ਹਰ ਇੱਕ ਦੀ ਬੋਡੀ ਵੱਖਰਾ ਰਿਐਕਸ਼ਨ ਦਿੰਦੀ ਹੈ ਜਦੋਂ ਵੀ ਜਿੱਦਾਂ, ਕਿਉਂਕਿ ਓਬਵੀਅਸਲੀ ਇੱਕ ਨਵੀਂ ਚੀਜ਼ ਜਿਹੜਾ ਤੁਹਾਡੇ ਅੰਦਰ ਪਲ ਰਿਹਾ ਹੁੰਦਾ ਤੇ ਉਹਦੀਆਂ ਵੀ ਕੁਛ, ਉਹਦਾ ਵੀ ਸੁਭਾਅ ਮੁਤਾਬਿਕ ਕੁਛ ਤੁਹਾਡੀ ਆਪਣੀ ਵੀ ਹਰ ਇੱਕ ਬਹੁਤ ਵੱਡੀ ਚੇਂਜਿਸ ਆਏ ਜੇ ਆਪਾਂ ਵੇਖੀਏ ਕੁਦਰਤ ਦੀ ਤੇ ਬਹੁਤ ਵੱਡੀ ਚੇਂਜ ਆ ਤੇ ਛੋਟੀਆਂ ਮੋਟੀਆਂ ਬਹੁਤ ਸਾਰੀਆਂ ਗੱਲਾਂ ਏਦਾਂ ਦੀਆਂ ਕਿ ਜਿਹੜੇ ਤੁਹਾਨੂੰ ਲੇਡੀ ਦੇ ਸਵਾਦ ਲੱਗੂਗਾ ਵੀ ਇਹਨੂੰ ਕੀ ਹੋ ਗਿਆ ਚੰਗੀ ਭਲੀ ਹੁੰਦੀ ਸੀ ਪਹਿਲਾਂ ਤੇ ਆਹ ਵੀ ਖਾ ਲੈਂਦੀ ਸੀ ਉਹ ਵੀ ਖਾ ਲੈਂਦੀ ਹੁਣ ਮੈਂ ਆਹ ਨੀ ਖਾਣਾ ਹੁਣ ਮੈਂ ਉਹ ਨੀ ਖਾਣਾ ਕਦੀ ਕਦੀ ਜਿੱਦਾਂ ਮੇਰੀ ਛੋਟੀ ਸਿਸਟਰ ਦੇ ਬੇਟਾ ਹੋਇਆ ਸੀ ਤੇ ਉਹ ਮੈਨੂੰ ਦੱਸਦੀ ਸੀ ਇੱਕ ਦਿਨ ਕਹਿੰਦੀ ਰਾਤ ਨੂੰ 2 ਵਜੇ ਮੇਰਾ ਇੱਦਾਂ ਦਿਲ ਕਰੇ ਉਹ ਤੋਂ ਠੰਡ ਇੰਨੀ ਸੀ ਤੇ ਮੇਰਾ ਦਿਲ ਕਰੇ ਕਿ ਮੈਂ ਹੁਣੇ ਆਈਸਕ੍ਰੀਮ ਖਾ ਲਾ ਹੁਣੇ ਆਈਸਕ੍ਰੀਮ ਖਾ ਲਾ ਕਿ ਮਤਲਬ ਉਹਨੂੰ ਇੱਦਾਂ ਲੱਗਾ ਕਿ ਜੇ ਮੈਨੂੰ ਆਈਸਕ੍ਰੀਮ ਨਾ ਮਿਲੀ ਤੇ ਮੈਨੂੰ ਪਤਾ ਨੀ ਮਾਰੀ ਜਾਣਾ ਪਤਾ ਨੀ ਮਤਲਬ ਇੱਦਾਂ ਦੇ ਜਿਹੜੇ ਚੇਂਜਸ
ਲੱਗਦੀਆਂ
ਬਹੁਤ ਜ਼ਿਆਦਾ ਨਾਰਮਲ ਨੇ
ਹਾਂਜੀ
ਮੈਨੂੰ ਲੱਗਦਾ ਕਿ ਲੇਡੀ ਜਿਹੜੀਆਂ ਨੇ ਬਹੁਤ ਚੰਗੀ ਤਰ੍ਹਾਂ ਸਮਝ ਸਕਦੀਆਂ ਨੇ ਹਾਂਜੀ
ਜੀ ਬਿਲਕੁਲ ਬਿਲਕੁਲ ਸੋ ਲੇਡੀਜ਼ ਸਮਝ ਸਕਦੀਆਂ ਪਰ ਆਪਾਂ ਇਹ ਵੀ ਚਾਹੁੰਦੇ ਹਾਂ ਕਿ ਜੈਂਟਸ ਜਿਹੜੇ ਆ ਮੇਲਸ ਜਿਹੜੇ ਆ ਉਹ ਵੀ ਸਮਝਣ ਸੋ ਸਾਡੇ ਨਾਲ ਸੰਦੀਪ ਰਾਏ ਜਿਹੜੇ ਆ ਉਹਨਾਂ ਨੇ ਵੀ ਆਪਣਾ ਇੱਕ ਬੜਾ ਪਿਆਰਾ ਜਿਹਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਕਹਿੰਦੇ ਭੈਣ ਜੀ ਬਾਪੂ ਨੂੰ ਤਾਂ ਚਾਹ ਹੀ ਇੰਨਾ ਹੁੰਦਾ ਵਾਕਈ ਜੀ ਬਿਲਕੁਲ ਚਾਹ ਜਿਹੜਾ ਜੀ ਉਹ ਬਿਲਕੁਲ ਜਦੋਂ ਤੁਸੀਂ ਪੇਰੈਂਟ ਬਣਦੇ ਹੋ ਮਾਪੇ ਬਣਦੇ ਹੋ ਹਨਾ ਤੇ ਉਸ ਚੀਜ਼ ਦਾ ਚਾਹ ਵੱਖਰਾ ਹੁੰਦਾ ਕਹਿੰਦੇ ਭੁੱਖ ਲੱਗਦੀ ਆ ਕਿ ਮਤਲਬ ਉਹ ਕਹਿੰਦੇ ਭੁੱਖ ਤਾਂ ਲੱਗਦੀ ਹੋਈ ਨੀ ਚਾਹ ਹੀ ਇੰਨਾ ਹੁੰਦਾ ਐਟਲੀਸਟ ਕਹਿੰਦੇ ਆਈ ਡਿਡਨਟ ਸੋ ਉਹਨਾਂ ਨੂੰ ਭੁੱਖ ਨੀ ਸੀ ਕਹਿੰਦੇ ਉਹਨਾਂ ਦੇ ਬੇਟਾ ਹੋਇਆ ਸੀ ਵੈਨ ਵੀ ਹੈਡ ਇਨ 2010 ਕਹਿੰਦੇ ਮਾਈ ਸਨ ਵਾਜ ਪ੍ਰੀ ਮੈਚਿਓਰ ਸੋ ਹੋਸਪਿਟਲ ਹੈਵ ਗਿਵਨ ਅਸ ਰੂਮ ਫੋਰ 1 ਵੀਕ ਆਈ ਵਾਜ ਅਲੋਨ ਹੇਅਰ ਹੈਂਡਲਡ ਇਟ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੁਹਾਨੂੰ ਸੈਲੂਟ ਹੈ ਕਿਉਂਕਿ ਇਸ ਮੌਕੇ ਜੇ ਤੁਸੀਂ ਇਕੱਲੇ ਹੋ ਹਨਾ ਜੀ ਜੀ
ਹਾਂਜੀ ਬਿਲਕੁਲ ਇਹੀ ਚੀਜ਼ਾਂ ਜਿਹੜੀਆਂ ਨੇ ਜੀ ਅਸੀਂ ਕਦੀ ਕਦੀ ਪਤਾ ਨੀ ਹੁੰਦਾ ਕੁਦਰਤ ਦੇ ਰੰਗਾਂ ਦਾ ਕਿ ਕੀ ਕਿਹੜੀ ਚੀਜ਼ ਆਪਾਂ ਕਦੋਂ ਜਦੋਂ ਟਾਈਮ ਹੁੰਦਾ ਉਦੋਂ ਹੀ ਹੋ ਜਾਂਦੀ ਹੈ ਤੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਲੱਗੇ ਇਸ ਲਈ ਮੈਂ ਕਿਹਾ ਸੀਗਾ ਭਾਜੀ ਕਿ ਜਿਹੜਾ ਫਾਦਰ ਹੈ ਪਲੀਜ਼ ਉਹਨੂੰ ਇਗਨੋਰ ਨਾ ਕੀਤਾ ਜਾਵੇ ਕਿਉਂਕਿ ਮਦਰ ਦਾ ਤੇ ਬੱਚੇ ਦਾ ਧਿਆਨ ਸਭ ਦਾ ਉਸੇ ਚੀਜ਼ ਵੱਲ ਹੁੰਦਾ ਹੈ ਪਰ ਕਦੀ ਨਾ ਕਿਤੇ ਆਪਾਂ ਮੈਨੂੰ ਏਦਾਂ ਲੱਗਦਾ ਕਿ ਫਾਦਰ ਜਿਹੜਾ ਉਹ ਬਹੁਤ ਜ਼ਿਆਦਾ ਇਗਨੋਰ ਹੋ ਜਾਂਦਾ ਬੇਚਾਰਾ ਪਿਓ ਤੇ ਉਹ ਕਹਿੰਦੇ ਨੇ ਕਿ ਸਾਰੇ ਗੀਤ ਸਾਹਿਬ ਮਾਂ ਵਾਸਤੇ ਲਿਖੇ ਜਾਂਦੇ ਕਦੇ ਪਿਓ ਨੂੰ ਕਿਸੇ ਨੇ ਪੁੱਛਿਆ ਨੀ ਤੇ ਸੋ ਐਕਚੁਲੀ ਜਿਹੜਾ ਪਿਓ ਦਾ ਰੋਲ ਹੈ ਨਾ ਬੇਬੀ ਹੋਣ ਤੋਂ ਬਾਅਦ ਐਕਚੁਲੀ ਜੇ ਆਪਾਂ ਵੇਖਿਆ ਜਾਵੇ ਤੇ ਬਾਹਰਲੇ ਮੁਲਕਾਂ ਚ ਖਾਸ ਕਰਕੇ ਕਿਉਂਕਿ ਇੱਥੇ ਆਪਾਂ ਸਾਰੇ ਜਿੱਦਾਂ ਇਕੱਲੇ ਇਕੱਲੇ ਫੈਮਿਲੀ ਦੇ ਨਾਲ ਰਹਿੰਦੇ ਹਾਂ ਤੇ ਸਾਡੇ ਵੱਡੇ ਬਜ਼ੁਰਗ ਵੀ ਆਏ ਤਾਂ ਨਹੀਂ ਹੈ ਤੇ ਜਿਹੜਾ ਕਿ ਫਾਦਰ ਦਾ ਰੋਲ ਆ ਮੈਂ ਬਿਲਕੁਲ ਕਹੂੰਗੀ ਕਿ ਸਲਿਊਟ ਆ ਉਸ ਫਾਦਰ ਦੇ ਰੋਲ ਨੂੰ ਜਿਹੜਾ ਕਿ ਇੱਥੇ ਜਿੱਦਾਂ ਮੁੰਡੇ ਸਭ ਆਪਣੇ ਬੱਚਿਆਂ ਨੂੰ ਵੀ ਸੰਭਾਲਦੇ ਆਪਣੀ ਵਾਈਫ ਨੂੰ ਵੀ ਸੰਭਾਲਦੇ ਆ ਮੈਂ ਤਾਂ ਬਿਲਕੁਲ ਕਈ ਘਰਾਂ ਦੇ ਵਿੱਚ ਤਾਂ ਮੈਂ ਮੁੰਡੇ ਬੱਚੇ ਨੂੰ ਸੰਭਾਲਦੇ ਆ ਨੈਪੀਸ ਚੇਂਜ ਕਰਦੇ ਤੇ ਕੁੱਕ ਵੀ ਕਰਦੇ ਆ ਤੇ ਸਭ ਕੁਛ ਮਤਲਬ ਕਰਦੇ ਮੈਂ ਆਪ ਵੇਖੇ ਨੇ ਤੇ ਬਿਲਕੁਲ ਸਲਿਊਟ ਆ ਜੀ ਉਹਨਾਂ ਫਾਦਰਸ ਨੂੰ ਜਿਹੜੇ ਕਿ ਆਪਣੇ ਬੱਚਿਆਂ ਨੂੰ ਇੰਨੇ ਵਧੀਆ ਤਰੀਕੇ ਨਾਲ ਸੰਭਾਲਦੇ ਆ ਬਲਕਿ ਮੈਂ ਕਹੂੰਗੀ ਕਿ ਮਾਵਾਂ ਵੀ ਉਸ ਟਾਈਮ ਤੇ ਆਪਣੇ ਬੱਚਿਆਂ ਨੂੰ ਨਹੀਂ ਇੱਦਾਂ ਸੰਭਾਲ ਸਕਦੀਆਂ ਜਿੱਦਾਂ ਬਹੁਤ ਜ਼ਿਆਦਾ ਮਤਲਬ ਜੇ ਮੈਂ ਆਪਣੇ ਬ੍ਰਦਰ ਦੀ ਗੱਲ ਕਰਾਂ ਤੇ ਉਹ ਕੋਈ ਵੀ ਗੈਸਟ ਜਿੱਦਾਂ ਘਰ ਆਉਂਦਾ ਸੀ ਤੇ ਉਹਨੇ ਪਹਿਲਾਂ ਕਹਿ ਦੇਣਾ ਕਿ ਸੈਨੇਟਾਈਜ਼ਰ ਯੂਜ਼ ਕਰ ਲਓ ਮੁੜ ਕੇ ਮਾਇੰਡ ਨਾ ਕਰਿਓ ਵੀ ਮੈਂ ਆਪਣੇ ਨਿਆਣੇ ਨੂੰ ਚੱਕਣ ਦਿੱਤਾ ਤੁਹਾਨੂੰ ਤੇ ਮਤਲਬ ਬੜਾ ਸਟ੍ਰੇਟ ਵੇ ਉਹਨੇ ਕਹਿ ਦੇਣਾ ਹਨਾ ਕਿ ਕਹਿੰਦਾ ਕਿ ਬਾਅਦ ਚ ਹਨਾ ਇਨਫੈਕਸ਼ਨ ਹੋ ਜਾਏ ਜਾਂ ਕੋਈ ਵੀ ਪ੍ਰੋਬਲਮ ਹੋ ਜਾਏ ਤੇ ਉਹਨੇ ਬਹੁਤ ਜ਼ਿਆਦਾ ਧਿਆਨ ਰੱਖਣਾ ਇਨਫੈਕਟ ਉਹਦੇ ਫੀਡਰਸ ਨੂੰ ਬੋਇਲ ਕਰਕੇ ਫਿਰ ਉਹਨੇ ਬਕਾਇਦਾ ਉਹਨੂੰ ਟਿਸ਼ੂ ਨਾਲ ਸੁਕਾ ਕੇ ਫਿਰ ਮੈਨੂੰ ਕਦੇ ਕਦੇ ਹਾਸਾ ਆਉਂਦਾ ਸੀ ਮੈਂ ਕਿਹਾ ਜੇ ਕੋਈ ਮਾਂ ਵੀ ਹੋਵੇ ਨਾ ਉਹਦੀ ਕਾਲੀ ਕਾਲੀ ਚ ਫਟਾਫਟ ਹੋ ਗਈ ਬੋਇਲ ਚੱਲ ਦੋ ਤਵਾਇਆ ਤੇ ਦੇ ਦਿੱਤਾ ਪਰ ਉਹਨੇ ਬਹੁਤ ਜ਼ਿਆਦਾ ਨਾ ਮਤਲਬ ਬੜੇ ਕੇਅਰਫੁਲੀ ਹਰ ਚੀਜ਼ ਨੂੰ ਜੇ ਉਹ ਨੈਪੀ ਵੀ ਚੇਂਜ ਕਰ ਰਿਹਾ ਤੇ ਪੂਰੀ ਕਰੀਮ ਲਾ ਕੇ ਉਹਨੇ ਹਨਾ ਚੰਗੇ ਤਰੀਕੇ ਨਾਲ ਉਹਨੂੰ ਆਪਾਂ ਕਰਨਾ ਹੁੰਦਾ ਸੀ ਤੇ ਵਾਕਈ ਜੀ ਸਲੂਟ ਆ ਉਹਨਾਂ ਫਾਦਰਸ ਨੂੰ ਜਿਹੜੇ ਇੱਥੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਖਾਸ ਕਰਕੇ ਜਿੱਦਾਂ ਇਹਨਾਂ ਨੇ ਕਿਹਾ ਕਿ ਪ੍ਰੀ ਮਚਿਓਰ ਆ ਪ੍ਰੀ ਮਚਿਓਰ ਨੂੰ ਤੇ ਸਾਂਭਣਾ ਵੀ ਬਹੁਤ ਜ਼ਿਆਦਾ ਔਖਾ ਕੰਮ ਹੈ ਇਨਫੈਕਟ ਜਿਹਨਾਂ ਨੇ ਸਾਂਭਿਆ ਉਹਨਾਂ ਨੂੰ ਵੀ ਪਤਾ ਹੋਊਗਾ ਇਸ ਚੀਜ਼ ਦਾ ਐਕਸਪੀਰੀਅੰਸ ਕਿ ਵਾਕਈ ਇੱਕ ਸਲਿਊਟ ਵਾਲੀ ਗੱਲ ਜੀ ਤੁਹਾਨੂੰ ਹਾਂਜੀ
ਜੀ ਜੀ ਬਿਲਕੁਲ ਸੋ ਜਿਹੜਾ ਫਾਦਰ ਦਾ ਰੋਲ ਆ ਉਹ ਵੀ ਕਾਫੀ ਅਹਿਮ ਹੁੰਦਾ ਸੋ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਬਦਲਦੇ ਹਾਲਾਤ ਜਾਂ ਜਿਹੜੀਆਂ ਤਬਦੀਲੀਆਂ ਜਿਹੜੀਆਂ ਇਹ ਕੁਦਰਤਨ ਆਉਂਦੀਆਂ ਸਰੀਰ ਦੇ ਵਿੱਚ ਆਉਂਦੀਆਂ ਹਰੇਕ ਬੰਦੇ ਹਰੇਕ ਔਰਤ ਦੀ ਜਿਹੜੀ ਸਰੀਰਕ ਆਪਣੀ ਕੈਪੈਸਿਟੀ ਉਹ ਡਿਫਰੈਂਟ ਹੁੰਦੀ ਆ ਹਨਾ ਤੇ ਉਸ ਦੌਰਾਨ ਕਈ ਵਾਰ ਨਾ ਛੋਟੀਆਂ ਛੋਟੀਆਂ ਗੱਲਾਂ ਕਰਕੇ ਘਰਾਂ ਦੇ ਵਿੱਚ ਝਗੜੇ ਵੀ ਸ਼ੁਰੂ ਹੋ ਜਾਂਦੇ ਆ ਪਰ ਮੈਨੂੰ ਲੱਗਦਾ ਹੁੰਦਾ ਕਿ ਉਸ ਟਾਈਮ ਜਿਹੜੀ ਲੇਡੀ ਆ ਉਹਨੂੰ ਇਮੋਸ਼ਨਲ ਸਪੋਰਟ ਦੀ ਬਹੁਤ ਲੋੜ ਹੁੰਦੀ ਆ ਹਨਾ ਤੇ ਇਸ ਕਰਕੇ ਕਈ ਵਾਰ ਮੈਂ ਦੇਖਿਆ ਕਿ ਪਰਿਵਾਰਾਂ ਦੇ ਵਿੱਚ ਪੇਰੈਂਟਸ ਆਉਂਦੇ ਆ, ਕੁਛ ਪੇਰੈਂਟਸ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਆ, ਪਰ ਮੈਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੁੰਦੀ ਆ, ਤਾਂ ਕਿ ਉਹ ਆਪਣੇ ਪੁੱਤਰਾਂ ਨੂੰ ਵੀ ਉਸੇ ਤਰ੍ਹਾਂ ਤਿਆਰ ਕਰਨ ਕਿ ਮਤਲਬ ਜੇ ਉਹਦੇ ਵਿੱਚ ਚੇਂਜਿਸ ਆ ਰਹੀਆਂ ਆ ਤੇ ਇਹਦਾ ਰੀਜ਼ਨ ਆ ਹਨਾ। ਸੋ ਉਹ ਰੀਜ਼ਨ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਆ, ਤੇ ਉੱਥੇ ਇਮੋਸ਼ਨਸ ਦੀ ਬਹੁਤ ਲੋੜ ਹੁੰਦੀ ਆ। ਉੱਥੇ ਤੁਸੀਂ ਪਿਆਰ ਨਾਲ ਪੇਸ਼ ਆਓ, ਹਮਦਰਦੀ ਦੇ ਨਾਲ ਪੇਸ਼ ਆਓ ਹਨਾ, ਔਰ ਜਿੰਨਾ ਕਿ ਤੁਸੀਂ ਆਪਣੇ ਵੱਲੋਂ ਜਿਹੜੀ ਉਹ ਹੈਲਪ ਆ ਸੋਰਟ ਆਊਟ ਕਰਨ ਦੇ ਵਿੱਚ ਕਰ ਸਕਦੇ ਹੋ, ਤੁਹਾਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ। ਸੋ ਇਮੋਸ਼ਨਲ ਸਪੋਰਟ ਜਿਹੜੀ ਆ ਉਸ ਟਾਈਮ ਦੇ ਵਿੱਚ ਦੋਸਤੋ ਬਹੁਤ ਜ਼ਰੂਰੀ ਹੁੰਦੀ ਆ, ਫਾਦਰ ਦੇ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਫਾਦਰ ਦੇ ਵਿੱਚ ਵੀ ਕਾਫੀ ਤਬਦੀਲੀਆਂ ਆਉਂਦੀਆਂ। ਜਦੋਂ ਉਹਦੀ ਵਾਈਫ ਦੇ ਵਿੱਚ ਉਹ ਚੇਂਜਿਸ ਦੇਖਦਾ ਆ ਹਨਾ, ਤਾਂ ਉਹਦੇ ਅੰਦਰ ਵੀ ਕਾਫੀ ਜ਼ਿਆਦਾ ਤਬਦੀਲੀਆਂ ਆਉਂਦੀਆਂ, ਕਿਉਂਕਿ ਉਹ ਘਿਰਿਆ ਹੁੰਦਾ ਉਧਰੋਂ ਪੇਰੈਂਟਸ ਦੀਆਂ ਇੰਸਟਰਕਸ਼ਨਸ ਹੁੰਦੀਆਂ ਆ, ਉਧਰੋਂ ਮੇ ਬੀ ਮਤਲਬ ਉਹ ਪੇਰੈਂਟਸ ਉਹਦੇ ਇਨਲੋਜ ਵੀ ਹੋ ਸਕਦੇ ਆ, ਉਹ ਪੇਰੈਂਟਸ ਉਹਦੇ ਪੇਰੈਂਟਸ ਵੀ ਹੋ ਸਕਦੇ ਆ ਹਨਾ, ਪਰ ਉਹ ਘਿਰਿਆ ਹੁੰਦਾ ਵਿਚਾਰਾ। ਨਾ ਤਾਂ ਮਤਲਬ ਉਹ ਆਪਣੀ ਵਾਈਫ ਉਸ ਹਾਲਤ ਚ ਹੁੰਦੀ ਆ ਕਿ ਉਹਦੇ ਨਾਲ ਸ਼ੇਅਰ ਨਹੀਂ ਹੋ ਸਕਦੇ ਉਸ ਵੇਲੇ ਇਮੋਸ਼ਨ, ਤੇ ਦੂਜੇ ਪਾਸੇ ਜਿਹੜੇ ਇੰਸਟਰਕਸ਼ਨ ਜਿਹੜੀਆਂ ਦੋਨਾਂ ਪਾਸਿਓਂ ਜ਼ਰੂਰੀ ਹੋ ਜਾਂਦੀਆਂ ਆ, ਤੇ ਉਸ ਹਾਲਾਤ ਦੇ ਵਿੱਚ ਉਹ ਫਰਸਟ੍ਰੇਟ ਹੋ ਜਾਂਦਾ ਕਈ ਵਾਰ। ਇਸ ਕਰਕੇ ਇਹ ਵੀ ਬਹੁਤ ਜ਼ਰੂਰੀ ਹੁੰਦਾ ਕਿ ਦੋਨਾਂ ਦੇ ਲਈ ਇਮੋਸ਼ਨਲ ਸਪੋਰਟ ਜਿਹੜੀ ਆ ਉਸ ਵੇਲੇ ਬਹੁਤ ਜ਼ਰੂਰੀ ਹੁੰਦੀ ਆ, ਔਰ ਤੁਸੀਂ ਆਪਸ ਦੇ ਵਿੱਚ ਜਿਹੜੇ ਪਤੀ ਪਤਨੀ ਆ ਉਹਨਾਂ ਨੇ ਜਿਹੜੇ ਮਾਂ ਬਾਪ ਬਣਨ ਜਾ ਰਹੇ ਆ ਜਾਂ ਬਣੇ ਆ ਹਨਾ ਨਵੇਂ, ਉਹਨਾਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਸਮਝਣੀਆਂ ਬਹੁਤ ਜ਼ਰੂਰੀ ਆ। ਸਾਡੇ ਨਾਲ ਰੁਪਿੰਦਰਜੀਤ ਸਿੰਘ ਇਟਲੀ ਤੋਂ ਸ਼ਾਮਲ ਹੋਏ ਆ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਇਟਲੀ ਤੋਂ ਕਹਿੰਦੇ ਮੈਂ ਸ਼ਾਮਲ ਹੋਇਆ ਜੀ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੱਜ ਦਾ ਟੋਪਿਕ ਬਹੁਤ ਸੋਹਣਾ, ਬਿਲਕੁਲ ਸਹੀ ਟਾਈਮ ਤੇ ਲੈ ਕੇ ਆਏ ਹਾਂ ਤੁਸੀਂ, ਕਿਆ ਬਾਤ ਹੈ ਜੀ, ਫਿਰ ਤਾਂ ਪਤਾ ਸਾਡੇ ਵੱਲ ਹਨਾ। ਤੇ ਕਹਿੰਦੇ ਇੱਕ ਗੱਲ ਦੱਸੋ, ਪ੍ਰੈਗਨੈਂਟ ਵੂਮੈਨ ਦਾ ਸੁਭਾਅ ਵੀ ਚੇਂਜ ਹੁੰਦਾ, ਗੁੱਸਾ ਵੀ ਆਉਂਦਾ, ਤੇ ਸਿਆਲਾਂ ਚ ਆਈਸ ਕ੍ਰੀਮ ਖਾਣ ਨੂੰ ਜੀ ਕਰਦਾ, ਕਹਿੰਦੇ ਖਾ ਲੈਣੀ ਚਾਹੀਦੀ ਆ ਨਾ ਜਾਂ ਨਹੀਂ?
ਬਿਲਕੁਲ ਜੀ, ਮੈਂ ਕਹੂੰਗੀ ਕਿ ਜਦੋਂ ਵੀ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਜੇ ਤੁਸੀਂ ਕੁਛ ਬਣਾਇਆ ਵੀ ਹੈ ਤੇ ਨੈਵਰ ਆਸਕ ਪ੍ਰੈਗਨੈਂਟ ਵੂਮਨ ਕੀ ਟੇਸਟ, ਕਿਉਂਕਿ ਜਿਹੜੀ ਪ੍ਰੈਗਨੈਂਟ ਵੂਮਨ ਹੈ ਜੀ ਉਹ ਕਦੀ ਕਦੀ ਉਹਦੇ ਹੱਥ ਵੱਸ ਵੀ ਨਹੀਂ ਹੁੰਦਾ ਉਹਦਾ ਸੁਭਾਅ ਜਾਂ ਉਹਦਾ ਕੰਟਰੋਲ ਜਾਂ ਗੁੱਸਾ ਜਾਂ ਕੁਛ ਵੀ ਆਪਾਂ ਕਹਿ ਲਈਏ, ਕਿਉਂਕਿ ਕਦੀ ਕਦੀ ਇਮੋਸ਼ਨਲ ਚੇਂਜਿਸ ਹੀ ਏਦਾਂ ਦੇ ਆ ਕਿ ਜੇ ਕੋਈ ਗੁੱਸਾ ਆ ਵੀ ਰਿਹਾ ਕੁਛ ਵੀ ਹੈ ਤੇ ਕਦੀ ਕਦੀ ਮਾਂ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿਹੜੀ ਗੱਲ ਤੋਂ ਖਿੱਚ ਰਹੀ ਹਾਂ। ਮੇਰੇ ਨਾਲ ਵੀ ਏਦਾਂ ਹੁੰਦਾ ਸੀਗਾ, ਕਦੀ ਕਦੀ ਮੈਨੂੰ ਏਦਾਂ ਹੀ ਮਤਲਬ ਬਿਨਾਂ ਕਿਸੇ ਗੱਲ ਤੋਂ ਇਰੀਟੇਸ਼ਨ ਕਿਸੇ ਮੈਨੂੰ ਘਰ ਚ, ਮੇਰੀ ਹੁਣ ਸੁਭਾਅ ਮੁਤਾਬਿਕ ਮੇਰੀ ਆਦਤ ਏਦਾਂ ਹੈ ਕਿ ਮੈਨੂੰ ਜਦੋਂ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਮੈਂ ਗੁੱਸਾ ਮਤਲਬ ਏਦਾਂ ਨਹੀਂ ਹੈ ਕਿ ਮੈਂ ਭਾਂਡੇ ਖਿਲਾਰ ਦਿੰਦੀ ਹਾਂ, ਮੈਂ ਸਿਰਫ ਆਈ ਜਸਟ ਸਟੇ ਕੁਆਇਟ, ਮੈਂ ਚੁੱਪ ਕਰ ਦਿੰਦੀ ਹਾਂ ਕਿ ਮੇਰਾ ਹਾਂ ਕੀ ਏਦਾਂ। ਤੇ ਮੇਰੇ ਹਸਬੈਂਡ ਨੇ ਮੈਨੂੰ ਵੇਖ ਕੇ ਨਾ ਟੈਨਸ਼ਨ ਜਿਵੇਂ ਕਿ ਤੂੰ ਚੁੱਪ ਕੇ, ਉਹਨਾਂ ਨੂੰ ਪਤਾ ਹੈ ਕਿ ਜੇ ਮੈਂ ਚੁੱਪ ਇਹਦਾ ਮਤਲਬ ਕਿ ਮੈਂ ਗੁੱਸੇ ਦਾ, ਤੇ ਉਹਨਾਂ ਨੇ ਮੈਨੂੰ ਕਹਿਣਾ ਤੂੰ ਚੁੱਪ ਕੇ ਤੂੰ ਚੁੱਪ ਕੇ, ਮੈਂ ਕਿਹਾ ਮੈਨੂੰ ਪੁੱਛੋ ਨਾ ਮੈਂ ਕਿਉਂ ਚੁੱਪਾਂ, ਪਰ ਮੈਨੂੰ ਨੀ ਪਤਾ ਮੈਂ ਕਿਉਂ ਚੁੱਪਾਂ ਹਨਾ। ਤੇ ਜੇ ਜਿਹੜੀ ਰਹੀ ਆਈਸਕ੍ਰੀਮ ਦੀ ਗੱਲ ਸੀ,
ਉਹ ਜਿਹੜਾ ਇੱਕ ਨਾ ਚੁਟਕਲਾ ਆ ਗਿਆ ਮੈਨੂੰ, ਹੁਣ ਬਾਹਰ ਆ ਰਿਹਾ ਆ ਤੇ ਰੁਕ ਨਹੀਂ ਹੋ ਰਿਹਾ ਨਾ, ਤੇ ਉਹ ਹੁਣ ਤੁਹਾਡੇ ਹਾਲਾਤ ਨਾਲ ਰਲਦਾ ਮਿਲਦਾ। ਕਹਿੰਦੇ ਵਾਈਫ ਨਾਟ ਟਾਕਿੰਗ ਟੂ ਹਸਬੈਂਡ ਐਂਡ ਥਿੰਕਿੰਗ ਸ਼ੀ ਇਜ਼ ਪਨਿਸ਼ਿੰਗ ਹਿਮ, ਪਰ ਅਸਲ ਦੇ ਵਿੱਚ ਕਹਿੰਦੇ ਹਾਲਾਤ ਇਹ ਨਹੀਂ ਹੁੰਦੇ, ਜਿਹੜਾ ਹਸਬੈਂਡ ਆ ਉਹ ਬਹੁਤ ਖੁਸ਼ ਹੁੰਦਾ ਵੀ ਸ਼ੁਕਰ ਆ ਚੁੱਪ ਕੀਤੀ ਆ ਜੀ।
ਤੂਫਾਨ ਕੇ ਪਹਿਲੇ ਕੀ ਸ਼ਾਂਤੀ ਜਿਹੜੀ ਜਿਹੜੀ ਆਈਸਕ੍ਰੀਮ ਦੀ ਗੱਲ, ਹਾਂਜੀ ਜਿਹੜੀ ਵੀ ਆਈਸਕ੍ਰੀਮ ਦੀ ਗੱਲ, ਉਹ ਐਕਚੁਅਲੀ ਏਦਾਂ ਹੁੰਦਾ ਵੀ ਕਦੀ ਕਦੀ ਠੰਡ ਚ ਜਿਵੇਂ ਆਪਣਾ ਦਿਲ ਕਰ ਰਿਹਾ ਤੇ ਉਹ ਥੋੜੀ ਬਹੁਤ ਖਾ ਲੈਣੀ ਚਾਹੀਦੀ ਹੈ, ਕਿਉਂਕਿ ਐਕਚੁਅਲੀ ਉਹ ਦਿਲ ਜਿਹੜਾ ਉਹ ਮਾਂ ਦਾ ਨੀ ਕਰ ਰਿਹਾ ਹੁੰਦਾ, ਉਹ ਬੱਚੇ ਦਾ ਦਿਲ ਕਰ ਰਿਹਾ ਹੁੰਦਾ, ਕਿਉਂਕਿ ਉਹਨੇ ਵੀ ਦੁਨੀਆਂ ਤੇ ਆਉਣਾ ਤੇ ਨਵੀਆਂ ਨਵੀਆਂ ਚੀਜ਼ਾਂ ਨੂੰ ਟੇਸਟ ਕਰਦਾ ਜਾਂ ਕੁਛ ਹਨਾ, ਤੇ ਉਹ ਮਾਂ ਦੇ ਥਰੂ ਆਪਣੇ ਇਮੋਸ਼ਨ ਜਿਹੜੇ ਉਹ ਜ਼ਾਹਿਰ ਕਰਦਾ। ਤੇ ਜੇ ਕੋਈ ਠੰਡ ਚ ਵੀ ਹਾਂ ਇੰਨੀ ਜ਼ਿਆਦਾ ਵੀ ਨਾ ਖਾਧੀ ਜਾਵੇ ਕਿ ਬਾਅਦ ਚ ਕੋਈ ਪ੍ਰੋਬਲਮ ਹੋਵੇ ਜਾਂ ਕੁਛ, ਪਰ ਜੇ ਬਹੁਤ ਜ਼ਿਆਦਾ ਮਨ ਕਰ ਰਿਹਾ ਤੇ ਕੋਈ ਹਰਜ ਵੀ ਨਹੀਂ ਹੈ, ਖਾ ਵੀ ਲੈਣੀ ਚਾਹੀਦੀ ਹੈ। ਬਾਕੀ ਜਿਹੜਾ ਕਿਉਂਕਿ ਪ੍ਰੈਗਨੈਂਸੀ ਦੇ ਵਿੱਚ ਮੈਂ ਇੱਕ ਹੋਰ ਚੀਜ਼ ਜ਼ਰੂਰ ਦੱਸਦਾ ਕਿ ਸਵਾਈ ਪ੍ਰੈਗਨੈਂਸੀ ਮੈਡੀਸਿਨਸ ਤੋਂ ਇਲਾਵਾ ਆਪਾਂ ਹੋਰ ਕੋਈ ਮੈਡੀਸਿਨ ਨਹੀਂ ਲੈ ਸਕਦੇ, ਤੇ ਇਸ ਕਰਕੇ ਕਦੀ ਕਦੀ ਖੱਟਾ ਮਿੱਠਾ ਉਲਟਾ ਸਿੱਧਾ ਖਾਣ ਨੂੰ ਬਹੁਤ ਦਿਲ ਕਰਦਾ, ਪਰ ਖਾਣ ਲੱਗੇ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਕਿ ਖਾਣ ਉਹ ਚੀਜ਼ ਖਾ ਕੇ ਸਾਨੂੰ ਕੋਈ ਏਦਾਂ ਦੀ ਪ੍ਰੋਬਲਮ ਨਾ ਹੋਵੇ ਕਿ ਜਿਹਦੇ ਨਾਲ ਆਪਾਂ ਮੈਡੀਸਨ ਜਿਹੜੀ ਆ ਅਵੋਇਡ ਨਾ ਕਰ ਸਕੀਏ, ਬਾਅਦ ਚ ਵੀ ਸਾਨੂੰ ਮੈਡੀਸਿਨ ਲੈਣੀ ਪਵੇ। ਤੇ ਸਿਰਫ ਓਨੀ ਜੀ ਚੀਜ਼ ਲਓ ਜਿਹੜੀ ਕਿ ਤੁਹਾਡੀ ਸਿਹਤ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾ ਸਕੇ, ਬਾਕੀ ਆਈਸਕ੍ਰੀਮ ਖਾਣ ਚ ਕੋਈ ਹਰਜ ਨਹੀਂ ਹੈ। ਇੱਥੇ ਤਾਂ ਵੈਸੇ ਵੀ ਜਿੱਦਾਂ ਕੁਛ ਜਿੱਦਾਂ ਤੁਸੀਂ ਕਿਹਾ ਕਿ ਇੱਥੇ ਮਾਹੌਲ ਡਿਫਰੈਂਟ ਆ ਕਿ ਸਾਰੇ ਠੰਡਾ ਪਾਣੀ ਪੀਓ ਤੇ ਠੰਡਾ ਹੀ ਆਈਸੀ ਖਾਓ ਤੇ ਇਹ ਖਾਓ,
ਤੇ ਇੱਥੇ ਆਪਾਂ ਠੰਡ ਦੇ ਵਿੱਚ ਵੀ ਆਈਸਕ੍ਰੀਮ ਖਾ ਸਕਦੇ, ਡਾਕਟਰਾਂ ਮੁਤਾਬਕ ਅਸੀਂ ਖਾ ਵੀ ਸਕਦੇ, ਪਰ ਮੇਰੇ ਅਕੋਰਡਿੰਗ ਟੂ ਜੇ ਆਪਾਂ ਪਰਸਨਲੀ ਪੁੱਛੀਏ ਤਾਂ ਥੋੜੀ 2-4 ਚਮਚੇ ਖਾ, ਜ਼ਿਆਦਾ ਨਹੀਂ, ਕਿਉਂਕਿ ਬਾਅਦ ਚ ਆਪਾਂ ਪ੍ਰੈਗਨੈਂਸੀ ਦੇ ਵਿੱਚ ਕੋਈ ਹੋਰ ਮੈਡੀਸਿਨ ਜਿਹੜੀ ਉਹ ਨਹੀਂ ਲੈ ਸਕਦੇ, ਤੇ ਇਸ ਤੋਂ ਪਹਿਲਾਂ ਤੁਹਾਡਾ ਗਲਾ ਖਰਾਬ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਤੇ ਇੰਨੀ ਜ਼ਿਆਦਾ ਵੀ ਚੀਜ਼ ਜਿਹੜੀ ਆ ਉਹ ਐਕਸੈਸ ਆਫ ਐਵਰੀਥਿੰਗ ਇਜ਼
ਸਵਾਦ ਤੁਸੀਂ ਜ਼ਰੂਰ ਲੈ ਸਕਦੇ ਹੋ ਜਦੋਂ ਤੁਹਾਡੇ ਅੰਦਰ ਜਿੱਦਾਂ ਵੀ ਇੱਕ ਜਿਵੇਂ ਲਾਲਸਾ ਜੀ ਪੈਦਾ ਹੁੰਦੀ ਆ ਨਾ ਵੀ ਹਾਂ ਵੀ ਆਹ ਚੀਜ਼ ਟੇਸਟ ਕਰਨ ਨੂੰ ਦਿਲ ਕਰਦਾ ਯਾਰ, ਜਿੱਦਾਂ ਤੁਸੀਂ ਗੱਲ ਕੀਤੀ ਸੀਗੀ, ਸੋ ਉਹ ਟੇਸਟ ਤੁਸੀਂ ਜ਼ਰੂਰ ਕਰਵਾਓ ਜੀ ਹਨਾ, ਤੇ ਤੁਸੀਂ ਪਰ ਇਹ ਆ ਕਿ ਬਹੁਤ ਆਤ ਚ ਕੋਈ ਵੀ ਚੀਜ਼ ਜਿਹੜੀ ਆ ਉਹ ਮਾੜੀ ਹੁੰਦੀ ਆ, ਸੋ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਧਿਆਨ ਰੱਖਿਓ, ਤੇ ਪਰ ਜਦੋਂ ਇੱਦਾਂ ਦੀ ਕੋਈ ਚੇਂਜ ਆ ਰਹੀ ਆ ਇਹਦੇ ਵਿੱਚ ਤੁਸੀਂ ਜ਼ਰੂਰ ਇਮੋਸ਼ਨਲ ਸਪੋਰਟ ਜਿਹੜੀ ਆ ਉਹ ਦਿਓ। ਤੇ ਅੱਗੇ ਸੰਦੀਪ ਰਾਏ ਇੱਕ ਵਾਰ ਫੇਰ ਇੱਕ ਹੋਰ ਤਜਰਬਾ ਜਿਹੜਾ ਜੀ ਉਹ ਵੀ ਸਾਡੇ ਨਾਲ ਸਾਂਝਾ ਕਰ ਰਹੇ। ਭੈਣ ਜੀ ਮਾਈ ਵਾਈਫ ਫਰੈਂਡਸ ਇਜ਼ ਪ੍ਰੈਗਨੈਂਟ, ਅੱਛਾ ਉਹਨਾਂ ਦੀ ਮੇਰਾ ਖਿਆਲ ਪਤਨੀ ਦੀ ਦੋਸਤ ਜਿਹੜੀ ਹੈ ਜੀ ਉਹ ਪ੍ਰੈਗਨੈਂਟ ਆ, ਸ਼ੀ ਵੈਂਟ ਟੂ ਡਾਕਟਰ, ਡਾਕਟਰ ਆਸਕਡ ਹਰ ਅਬਾਊਟ ਹਰ ਵਰਕ, ਸ਼ੀ ਰਿਪਲਾਈਡ ਸ਼ੀ ਇਜ਼ ਪ੍ਰੈਗਨੈਂਟ, ਡਾਕਟਰ ਟੋਲਡ ਹਰ ਯੂ ਆਰ ਪ੍ਰੈਗਨੈਂਟ ਨਾਟ ਸਿੱਕ ਬਿਕੋਜ਼ ਦੈਟ ਲੇਡੀ ਵਾਜ਼ ਡੂਇੰਗ ਨਥਿੰਗ। ਜੀ ਇਹੋ ਹੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ, ਸੋ ਮੈਨੂੰ ਲੱਗਦਾ ਕਿ ਇਹ ਇੱਦਾਂ ਨਹੀਂ ਸਮਝਣਾ ਚਾਹੀਦਾ ਵੀ ਆਪਾਂ ਸਿੱਕ ਆ, ਮੈਨੂੰ ਲੱਗਦਾ ਬੜਾ ਨਾਰਮਲ ਆ, ਪਰ ਚੇਂਜਿਸ ਜ਼ਰੂਰ ਆਉਂਦੀਆਂ, ਉਸ ਚੇਂਜਿਸ ਦੇ ਵਿੱਚ ਆਪਾਂ ਨੂੰ ਇਮੋਸ਼ਨਲ ਸਪੋਰਟ ਦੀ ਲੋੜ ਜ਼ਰੂਰ ਹੁੰਦੀ ਆ, ਪਰ ਆਪਾਂ ਇੱਦਾਂ ਨਾ ਸਮਝੀਏ ਵੀ ਆਪਾਂ ਜੇ ਪ੍ਰੈਗਨੈਂਟ ਆ ਤਾਂ ਫੇਰ ਆਪਾਂ ਕੁਛ ਕਰ ਹੀ ਨਹੀਂ ਸਕਦੇ, ਸੋ ਇਟ ਇਜ਼ ਅ ਪਾਰਟ ਆਫ ਲਾਈਫ ਪਲੀਜ਼, ਕਹਿੰਦੇ ਡੂ ਨਾਟ ਟੇਕ ਟੂ ਮੱਚ ਟੈਨਸ਼ਨ। ਬਿਲਕੁਲ ਜੀ, ਬਹੁਤ ਵਧੀਆ ਸੰਦੀਪ ਰਾਏ ਤੁਸੀਂ ਇਹ ਜਿਹੜਾ ਸੁਝਾਅ ਆ ਉਹ ਦਿੱਤਾ ਆ, ਤੇ ਆਪਾਂ ਚਾਹੁੰਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਸ ਧਿਆਨ ਚ ਰੱਖੋ, ਤੇ ਮੈਨੂੰ ਲੱਗਦਾ ਕੁਛ ਕੁ ਨਾ ਸਰਕਾਰੀ ਜਿਹੜੀਆਂ ਵੈਬਸਾਈਟਸ ਆ ਜਾਂ ਕੁਛ ਇਹੋ ਜਿਹੀਆਂ ਜਿਹੜੀਆਂ ਸਰਕਾਰੀ ਅਦਾਰੇ ਜਿਹੜੇ ਆ ਜੀ ਉਹ ਵੀ ਇਸ ਖਾਸ ਸਮੇਂ ਦੇ ਵਿੱਚ ਸਾਨੂੰ ਮਦਦ ਕਰਦੇ ਆ, ਸੋ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਸ ਦੇ ਪੇਜ ਤੇ ਜੇ ਤੁਸੀਂ ਜਾਣੇ ਹੋ ਉੱਥੇ ਬਹੁਤ ਸਾਰੀਆਂ ਜਿਹੜੀਆਂ ਹਦਾਇਤਾਂ ਆ ਜੀ ਉਹ ਦਿੱਤੀਆਂ ਗਈਆਂ ਆ ਜਿਹੜੇ ਨਵੇਂ ਬਣਨ ਵਾਲੇ ਪੇਰੈਂਟਸ ਦੇ ਲਈ, ਸੋ ਜੇ ਤੁਸੀਂ ਬੇਬੀ ਪਲਾਨ ਕਰ ਰਹੇ ਹੋ ਉਹਦੇ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਕੰਮਕਾਜੀ ਔਰਤ ਹੋ ਤੇ ਉਹਦੇ ਲਈ ਤੁਹਾਨੂੰ ਪੇਰੈਂਟਲ ਲੀਵ ਪੇ ਜਿਹੜੀ ਆ ਜੀ ਉਹ ਮਿਲਦੀ ਆ, ਸੋ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਉਸ ਸਮੇਂ ਦੌਰਾਨ ਤੁਹਾਨੂੰ ਮਿਲ ਸਕਦੀਆਂ ਇਹਦੇ ਬਾਰੇ ਖਾਸ ਜਾਣਕਾਰੀ ਜਿਹੜੀ ਆ ਉਸ ਵੈਬਸਾਈਟ ਤੇ ਮੁਹੱਈਆ ਕੀਤੀ ਗਈ ਆ, ਸੋ ਤੁਸੀਂ ਜ਼ਰੂਰ ਉਸ ਵੈਬਸਾਈਟ ਤੇ ਜਾ ਕੇ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਜ਼ਰੂਰ ਉਸ ਵੈਬਸਾਈਟ ਤੇ ਜਾ ਕੇ ਜਿਹੜੀ ਇਹ ਮਦਦ ਆ ਤੁਸੀਂ ਲੈ ਸਕਦੇ ਹੋ ਆਸਟ੍ਰੇਲੀਅਨ ਗਵਰਨਮੈਂਟ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਸ, ਸੋ ਇਸ ਵੈਬਸਾਈਟ ਤੇ ਤੁਸੀਂ ਜਾਓਗੇ ਤਾਂ ਜ਼ਰੂਰ ਤੁਹਾਨੂੰ ਇਹ ਜਿਹੜੀ ਸਾਰੀ ਜਾਣਕਾਰੀ ਮਿਲ ਸਕਦੀ ਹੈ www.humanservices.gov.au ਤੇ। ਸੋ ਜਨਮ ਤੋਂ ਪਹਿਲਾਂ ਕੀ ਮਦਦ ਜਿਹੜੀ ਹੈ ਸਰਕਾਰ ਤੁਹਾਨੂੰ ਕਰਦੀ ਹੈ ਪੇਰੈਂਟਲ ਲੀਵ ਪੇ ਦੇ ਬਾਰੇ ਚ, ਨਿਊ ਬੋਰਨ ਅਪਫਰੰਟ ਪੇਮੈਂਟ ਤੇ ਨਿਊ ਬੋਰਨ ਸਪਲੀਮੈਂਟ ਦੇ ਬਾਰੇ ਚ, ਡੈਡ ਐਂਡ ਪਾਰਟਨਰ ਪੇ ਦੇ ਬਾਰੇ ਚ, ਫੈਮਿਲੀ ਟੈਕਸ ਬੈਨੀਫਿਟ ਦੇ ਬਾਰੇ ਚ, ਪੇਰੈਂਟਿੰਗ ਪੇਮੈਂਟ, ਸਰਕਾਰ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਆ ਜੀ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਆ ਇਸ ਸਟੇਜ ਦੇ ਉੱਤੇ, ਸੋ ਤੁਹਾਨੂੰ ਉਹ ਸਾਰੀ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਆ, ਤੇ ਉਹਦੇ ਚ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸਿਆ ਗਿਆ ਜਦੋਂ ਤੁਹਾਡਾ ਬੱਚਾ ਜਨਮ ਲੈ ਲੈਂਦਾ ਆ ਉਸ ਤੋਂ ਬਾਅਦ ਤੁਹਾਡੇ ਲਈ ਹੋਰ ਕੀ ਕੀ ਸਹੂਲਤਾਂ ਜਿਹੜੀ ਸਰਕਾਰ ਆ ਬਾਅਦ ਵਿੱਚ ਮੁਹੱਈਆ ਕਰਾਉਂਦੀ ਆ, ਸੋ ਰਿਸੀਵ ਯੋਰ ਪੇਰੈਂਟ ਪੈਕ, ਪੇਰੈਂਟ ਪੈਕ ਜਿਹੜਾ ਆ ਉਹ ਵੀ ਸਰਕਾਰ ਵੱਲੋਂ ਦਿੱਤਾ ਜਾਂਦਾ ਆ ਹਨਾ, ਸੋ ਚਾਈਲਡ ਡਿਟੇਲ ਤੇ ਪਰੂਫ ਆਫ ਬਰਥ ਜਿਹੜਾ ਆ ਜੀ ਉਹ ਵੀ ਇਸ ਅਦਾਰੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਆ, ਸੈਲਫ ਸਰਵਿਸਿਜ਼ ਆਪਸ਼ਨ ਜਿਹੜੀਆਂ ਆ ਉਹ ਵੀ ਦਿੱਤੀਆਂ ਜਾਂਦੀਆਂ ਆ, ਤੇ ਬਹੁਤ ਸਾਰੀਆਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਆ ਉਹ ਤੁਸੀਂ ਇੱਥੋਂ ਲੈ ਸਕਦੇ ਹੋ, ਸੋ ਇਸ ਵੈਬਸਾਈਟ ਦੇ ਉੱਤੇ ਜਦੋਂ ਤੁਸੀਂ ਜਾਓਗੇ ਤੇ ਤੁਹਾਨੂੰ ਹੋਰ ਬਹੁਤ ਸਾਰੀਆਂ ਇਹੋ ਜਿਹੇ ਸਰਕਾਰੀ ਅਦਾਰੇ ਜਿਹੜੇ ਆ ਉਹਨਾਂ ਦੇ ਬਾਰੇ ਵੀ ਪਤਾ ਲੱਗੇਗਾ ਜਿਹੜੇ ਇਸ ਸਮੇਂ ਦੌਰਾਨ ਤੁਹਾਨੂੰ ਮਦਦ ਕਰ ਸਕਦੇ ਆ, ਕਿਉਂਕਿ ਜਿਵੇਂ ਸਟ੍ਰੈਸ ਦੀ ਗੱਲ ਕੀਤੀ ਆ ਉਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਲੇਡੀਜ਼ ਆ ਉਹ ਸਟ੍ਰੈਸ ਲੈ ਲੈਂਦੀਆਂ ਆ, ਤੇ ਉਹਦੇ ਲਈ ਵੀ ਜਿਹੜੀਆਂ ਨਰਸਿਸ ਆ ਜਾਂ ਫਿਰ ਜਿਹੜੇ ਕੰਸਲਟੈਂਟਸ ਆ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਆ ਉਹ ਕਰਵਾਈ ਜਾਂਦੀ ਆ ਤਾਂ ਕਿ ਉਸ ਸਥਿਤੀ ਚੋਂ ਤੁਹਾਨੂੰ ਬਾਹਰ ਲਿਆਂਦਾ ਜਾ ਸਕੇ, ਸੋ ਦੋਸਤ ਇੱਕ ਵਾਰ ਫੇਰ ਜੁੜੇ ਆਪਾਂ ਉਹਨਾਂ ਨੂੰ ਲੈਣੇ ਆ ਜੀ, ਸਮਾਂ ਬਹੁਤਾ ਹੁਣ ਬਚਿਆ ਨਹੀਂ ਆ, ਦੋਸਤ ਜੁੜੇ ਰੁਪਿੰਦਰਜੀਤ ਸਿੰਘ ਜੁੜੇ, ਹਾਂਜੀ ਕਹਿੰਦੇ ਥੈਂਕ ਯੂ ਵੈਰੀ ਮਚ ਜੀ,
ਅਮਰਦੀਪ ਜੀ, ਮੈਂ ਇੱਕ ਜ਼ਰੂਰ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਨਾ ਚਾਹੂੰਗੀ ਕਿ ਜਦੋਂ ਆਪਾਂ ਇੱਥੇ ਹਰ ਇੱਕ ਕੌਂਸਲ ਦੇ ਅੰਡਰ ਇੱਕ ਪੇਰੈਂਟਿੰਗ ਗਰੁੱਪ ਹੁੰਦਾ ਹੈ, ਜਦੋਂ ਵੀ ਕੋਈ ਮਦਰ ਨਵੀਂ ਬਣਦੀ ਹੈ ਤੇ ਉਹ ਫ੍ਰੀ ਆਫ ਕੋਸਟ ਅਸੀਂ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹਾਂ, ਤੇ ਜਦੋਂ ਵੀ ਤੁਸੀਂ ਕਿਸੇ ਆਰਐਨ ਨੂੰ ਆਪਣਾ ਦੂਸਰਾ ਜਾਂ ਤੀਸਰਾ ਵੈਕਸੀਨੇਸ਼ਨ ਵਾਸਤੇ ਜਾਓ ਤੇ ਡੂ ਆਸ ਕਰਕੇ ਕਿ ਤੁਸੀਂ ਪੇਰੈਂਟਿੰਗ ਗਰੁੱਪ ਜਿਹੜਾ ਉਹ ਜੁਆਇਨ ਕਰਨਾ ਉਹ ਤੁਹਾਨੂੰ ਆਪਣੀ ਕਮਿਊਨਿਟੀ ਦਾ ਪੇਰੈਂਟਿੰਗ ਗਰੁੱਪ ਦਾ ਐਡਰੈਸ ਦੇਣਗੇ ਜਾਂ ਫਿਰ ਤੁਹਾਡੀ ਕਮਿਊਨਿਟੀ ਦੇ ਲਾਗੇ ਚਾਗੇ ਕਿਸੇ ਵੀ ਕਮਿਊਨਿਟੀ ਸੈਂਟਰ ਦੇ ਵਿੱਚ ਗਰੁੱਪ ਰਨ ਹੁੰਦਾ ਹਰ ਇੱਕ ਕਮਿਊਨਿਟੀ ਸੈਂਟਰ ਦੇ ਵਿੱਚ ਉਹਦੇ ਉਹ ਗਰੁੱਪ ਜੁਆਇਨ ਕਰਨਾ ਤੁਹਾਨੂੰ ਤੁਹਾਡੇ ਬੱਚੇ ਦੇ ਵਿੱਚ ਕੀ ਚੇਂਜਿਸ ਆ ਰਹੇ ਕਿਸ ਤਰ੍ਹਾਂ ਦੀਆਂ ਚੇਂਜਿਸ ਤੁਹਾਡੇ ਆਪਣੇ ਜਾਂ ਤੁਹਾਡੀ ਫੈਮਿਲੀ ਚ ਆਉਂਦੀਆਂ ਨੇ ਉਹਨਾਂ ਸਾਰਿਆਂ ਤੋਂ ਤੁਹਾਨੂੰ ਅਵੇਅਰ ਕਰਾਉਂਦੇ ਆ ਤੇ ਤੁਹਾਨੂੰ ਹੋਰ ਵੀ ਮਦਰਸ ਉੱਥੇ ਹੁੰਦੀਆਂ ਉਹ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਕਰਕੇ ਤੇ ਇੱਕ ਇਹ ਹੈ ਕਿ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਡਿਪਰੈਸ਼ਨ ਮਾਈਂਡ ਹੋਇਆ ਹੁੰਦਾ ਉਹਨੂੰ ਤੁਸੀਂ ਬਹੁਤ ਜ਼ਿਆਦਾ ਰਿਲੈਕਸ ਕਰ ਸਕਦੇ ਹੋ ਪਲੀਜ਼ ਉਹ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਜਿੰਨਾ ਵੀ ਹੋ ਸਕਦਾ ਹੈ
ਜੀ ਜੀ ਬਿਲਕੁਲ ਸੋ ਸੰਦੀਪ ਰਾਏ ਵੀ ਜਾਂਦੇ ਜਾਂਦੇ ਜੁੜੇ ਸਮਾਂ ਜਿਹੜਾ ਸਾਡਾ ਬਹੁਤ ਜ਼ਿਆਦਾ ਉੱਪਰ ਹੋ ਚੁੱਕਿਆ ਉਹਦੇ ਲਈ ਮਾਫ਼ੀ ਵੀ ਚਾਹਾਂਗੇ ਕਿਉਂਕਿ ਸਾਡੇ ਨਾਲ ਟੈਕਨੀਕਲ ਡਾਇਰੈਕਟਰ ਜਿਹੜੇ ਜੀ ਸਰਬਜੀਤ ਸਿੰਘ ਹੋਰੀ ਕਾਫ਼ੀ ਵੱਡੇ ਤੜਕੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਆ ਸਮਾਂ ਉੱਪਰ ਹੋ ਚੁੱਕਿਆ ਸੰਦੀਪ ਰਾਏ ਜੀ ਬਹੁਤ ਵਧੀਆ ਤੁਸੀਂ ਕਿਹਾ ਕਿ ਸ਼ਾਵਰ ਕਰਾਉਣਾ ਵੀ ਬੱਚੇ ਨੂੰ ਇੱਕ ਆਰਟ ਆ ਸੋ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਜੀ ਪੇਰੈਂਟਲ ਗਰੁੱਪ ਜਿਹੜੇ ਲੱਗਦੇ ਆ ਕੌਂਸਲਾਂ ਵੱਲੋਂ ਉੱਥੇ ਵੀ ਮੁਹੱਈਆ ਹੁੰਦੀਆਂ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੇ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ